ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ ਚੌਵੀ ਘੰਟੇ
ਹਰਮਨ ਰੇਡੀਓ
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਦਿਲ ਕਹਿੰਦਾ ਦਿਲ ਸੁਣਦਾ, ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ। ਖੂਬਸੂਰਤ ਆਵਾਜ਼ ਦੀ ਪਰਵਾਸ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਪ੍ਰਿਸਟਨ ਤੋਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਸਵੇਰ ਦੇ ਵਿੱਚ। ਲਓ ਜੀ, ਤੁਹਾਡੇ ਸਨਮੁਖ ਹਾਜ਼ਰਾਂ ਲੈ ਕੇ ਅੱਜ ਦਾ ਪ੍ਰੋਗਰਾਮ ਲਹਿਰਾਂ, ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਆਦਬ, ਨਮਸਤੇ। ਹੋਰ ਸੁਣਾਓ ਜੀ, ਕੀ ਹਾਲ ਚਾਲ ਆ? ਹਾਲ ਚਾਲ ਤੁਹਾਡੇ ਵਧੀਆ ਹੋਣਗੇ, ਜਿਵੇਂ ਕਿ ਮੈਂ ਹਮੇਸ਼ਾ ਹੀ ਦੱਸਦੀ ਹਾਂ ਕਿ ਅੱਜ ਫਰਾਈਡੇ ਆ, ਤੇ ਫਰਾਈਡੇ ਵਾਲੇ ਦਿਨ ਤਾਂ ਫਿਰ ਕਹਿੰਦੇ ਹੁੰਦੇ ਨਾ ਕਿ ਦਿਲ ਆ ਜਿਹੜਾ ਉਹ ਗਾਰਡਨ ਗਾਰਡਨ ਹੁੰਦਾ ਵਾ। ਸੋ ਦਿਲ ਗਾਰਡਨ ਗਾਰਡਨ ਆ, ਤਾਂ ਫਟਾਫਟ ਤੁਸੀਂ ਵੀ ਕਰ ਲਓ ਜੀ ਰੇਡੀਓ ਆਨ, ਤੇ ਭੇਜ ਦੋ ਆਪਣੇ ਸੋਹਣੇ ਸੋਹਣੇ ਮੈਸੇਜ ਵੀ ਸਾਨੂੰ ਕਿ ਕਿੱਦਾਂ ਦਾ ਮੌਸਮ ਆ ਤੁਹਾਡੇ ਸ਼ਹਿਰਾਂ ਦਾ। ਸੋ ਬ੍ਰਿਸਬਨ ਦੇ ਵਿੱਚ ਤਾਂ ਜੀ ਬੱਦਲਵਾਈ ਹੋਈ ਹੋਈ ਆ, ਵੈਸੇ ਨਾ ਸਾਡੇ ਇੱਦਾਂ ਵਾ ਜਿੱਦਾਂ ਮੈਂ ਹੁਣ ਬੈਠੀ ਪ੍ਰੋਗਰਾਮ ਵੀ ਕਰ ਰਹੀ ਹਾਂ ਤੇ ਮੈਨੂੰ ਦੇਖ ਰਿਹਾ ਵਾ, ਜਿੱਦਾਂ ਆਪਣੇ ਪਿੰਡਾਂ ਦੇ ਵਿੱਚ ਹੁੰਦੇ ਆ ਨਾ, ਇੱਕ ਬੈਕਯਾਰਡ ਹੁੰਦਾ ਤੇ ਇੱਕ ਫਰੰਟ ਤੇ ਹੁੰਦਾ, ਜਿਹੜਾ ਫਰੰਟ ਆ ਉੱਥੇ ਤਾਂ ਹੋਈ ਹੋਈ ਆ ਜੀ ਸਾਡੇ ਬੱਦਲਵਾਈ, ਜਾਣੀ ਕਿ ਬੱਦਲਾਂ ਦੇ ਕਰਕੇ ਛਾਂ ਹੋਈ ਹੋਈ ਆ, ਪਰ ਜਿਹੜਾ ਬੈਕਯਾਰਡ ਆ ਉੱਥੇ ਧੁੱਪ ਆ ਜਿਹੜੀ ਉਹ ਦਿਖ ਰਹੀ ਆ। ਤੇ ਹੁਣ ਤੁਸੀਂ ਬ੍ਰਿਸਬਨ ਦਾ ਜਿਹੜਾ ਮੌਸਮ ਆ ਤੁਸੀਂ ਆਪਣੇ ਆਪ ਹੀ ਹਿਸਾਬ ਕਿਤਾਬ ਲਾ ਲਓ, ਮਤਲਬ ਕਿ ਬ੍ਰਿਸਬਨ ਦਾ ਮੌਸਮ ਆ ਜੀ ਬੜਾ ਹੀ ਨਿੱਘਾ ਜਿਹਾ ਵਾ, ਠੰਡ ਵੀ ਆ ਤੇ ਧੁੱਪ ਦੀ ਤਪਸ਼ ਵੀ ਆ। ਤੇ ਤੁਹਾਡੇ ਸ਼ਹਿਰਾਂ ਦੇ ਵਿੱਚ ਕੀ ਕਹਿੰਦਾ ਵਾ ਮੌਸਮ ਉਹ ਤੁਸੀਂ ਸਾਨੂੰ ਦੱਸ ਦਿਓ। ਤੇ ਮੈਲਬਰਨ ਦੇ ਵਿੱਚ ਵੀ ਅੱਜ ਇੱਦਾਂ ਦਾ ਹੀ ਮੌਸਮ ਆ, ਤੇ ਮੈਲਬਰਨ ਵਾਲਿਓ ਕਿੱਦਾਂ ਫਿਰ ਕੰਮਕਾਰ ਸ਼ੁਰੂ ਹੋ ਗਏ ਆ? ਕਾਫੀ ਵੱਡਾ ਸ਼ਹਿਰ ਆ ਤੁਹਾਡੇ ਤੇ, ਕਾਫੀ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਤੁਹਾਡੇ ਸ਼ਹਿਰਾਂ ਤੋਂ ਹੀ ਆਉਂਦੀਆਂ ਨੇ, ਵੈਸੇ ਸਾਰਿਆਂ ਤੋਂ ਹੀ ਆਉਂਦੀਆਂ, ਗੁੱਸਾ ਹੀ ਨਾ ਮੰਨ ਜਿਓ, ਹਨਾ। ਤੇ ਲਓ ਜੀ ਫਿਰ ਆਪਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਦਿਨ ਤੇ ਤਰੀਕ ਤੋਂ। ਦਿਨ ਤਾਂ ਆਪਾਂ ਤੁਹਾਨੂੰ ਦੱਸ ਹੀ ਚੁੱਕੇ ਹਾਂ ਜੀ, ਸ਼ੁੱਕਰਵਾਰ ਆ, ਤੇ ਤਰੀਕ ਆ ਜੀ 23 ਜੂਨ, ਤੇ ਸਾਲ ਚੱਲ ਰਿਹਾ 2017, ਤੇ ਟਾਈਮ ਹੋ ਚੁੱਕਾ ਵਾ ਜੀ ਸਵੇਰ ਦੇ 8:03। ਤੇ ਲਓ ਜੀ ਫਿਰ ਸਵੇਰ ਦੇ 8:03 ਹੋ ਗਿਆ ਤੇ ਆਪਾਂ ਵੀ ਆ ਗਏ ਹਾਂ ਪ੍ਰੋਗਰਾਮ ਦੇ ਵਿੱਚ। ਹੋਰ ਕੀ ਹੋ ਰਿਹਾ ਉਸਦੇ ਬਾਰੇ ਜ਼ਰੂਰ ਗੱਲਬਾਤ ਕਰਾਂਗੇ, ਪਰ ਫਿਲਹਾਲ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ ਤੇ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਜਿੰਨਾ
ਕੇ ਵਖਾਉਣੇ ਪੈਂਦੇ ਨੇ
ਜੀ। ਅਜੀਤ ਸਿੰਘ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣਿਆ ਗਾਣਾ ਕਿ ਦਿਨ ਚੰਗੇ ਲੈ ਕੇ ਆਉਣੇ ਪੈਂਦੇ ਨੇ। ਸੋ ਵਾਕਈ ਜੀ ਦਿਨ ਆ ਜਿਹੜੇ ਉਹ ਕਦੇ ਵੀ ਇੱਕੋ ਜਿਹੇ ਨਹੀਂ ਹੁੰਦੇ, ਚੰਗੇ ਮਾੜੇ ਦਿਨ ਚੱਲਦੇ ਰਹਿੰਦੇ ਆ, ਪਰ ਜਦੋਂ ਮਾੜੇ ਦਿਨ ਚੱਲਦੇ ਹੁੰਦੇ ਆ ਨਾ, ਚੰਗਿਆਂ ਦੀ ਉਮੀਦ ਨਾ ਛੱਡਿਆ ਕਰੋ। ਵੈਸੇ ਵੀ ਬੰਦੇ ਦੀ ਹਿੰਮਤ ਅੱਗੇ ਹਰ ਚੀਜ਼ ਫਿੱਕੀ ਪੈ ਜਾਂਦੀ ਆ, ਪਰ ਮਨ ਦੇ ਵਿੱਚ ਹੌਸਲਾ ਤੇ ਜਜ਼ਬਾ ਹੋਣਾ ਜ਼ਰੂਰੀ ਆ। ਉਹ ਕਹਿੰਦੇ ਹੁੰਦੇ ਨਾ, ਅਜੇ ਤਾਂ ਪੈਰ ਇੱਕ ਪੁੱਟਿਆ ਪਲੰਘਾਂ ਵੇਖਦੇ ਜਾਇਓ, ਅਸੀਂ ਵੇਲੇ ਨੂੰ ਦਿੱਤੀਆਂ ਜੋ ਕਮਾਂਡਾਂ ਵੇਖਦੇ ਜਾਇਓ। ਸੋ ਪੈਰ ਪੁੱਟਣ ਵੇਲੇ ਦਿਲ ਦੇ ਵਿੱਚ ਹਿੰਮਤ ਹੌਸਲਾ ਹਰ ਹੋਣਾ ਚਾਹੀਦਾ ਵਾ, ਕਿਉਂਕਿ ਜਦੋਂ ਪੈਰ ਪੁੱਟ ਗਿਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਅੱਗੇ ਕੀ ਆਉਣਾ ਵਾ ਉਸ ਦੇ ਬਾਰੇ ਕੋਈ ਵੀ ਕੁਛ ਨਹੀਂ ਕਹਿ ਸਕਦਾ। ਜੇਕਰ ਅਸੀਂ ਪੋਜ਼ਿਟਿਵ ਨਾਲ ਲੈ ਕੇ ਚੱਲਦੇ ਹਾਂ ਤਾਂ ਦੂਸਰੇ ਪਾਸੇ ਜੇ ਕੁਛ ਮਾੜਾ ਹੁੰਦਾ ਵਾ ਤਾਂ ਉਹਦੇ ਨਾਲ ਕਿੱਦਾਂ ਨਜਿੱਠਣਾ ਵਾ, ਉਹਦੇ ਨਾਲ ਕਿੱਦਾਂ ਸੁਲਝਣਾ ਵਾ, ਉਹ ਵੀ ਸਾਡੇ ਮਾਇੰਡ ਦੇ ਵਿੱਚ ਕਿਤੇ ਨਾ ਕਿਤੇ ਹੋਣਾ ਚਾਹੀਦਾ ਵਾ। ਤੇ ਲਓ ਜੀ ਫਿਰ ਇੱਧਰ ਪ੍ਰੋਗਰਾਮ ਦੇ ਵਿੱਚ ਨਿੱਕਾ ਢਿੱਲੋਂ ਗੁੱਡ ਮਾਰਨਿੰਗ ਕਹਿ ਰਹੇ ਆ ਤੇ ਦੱਸ ਦਿੱਤਾ ਜੀ ਉਹਨਾਂ ਨੇ, ਕਹਿੰਦੇ ਕਿ ਕੋਬਰਮ ਦੇ ਵਿੱਚ -1 degree ਆ। ਕਿਆ ਬਾਤ ਆ ਜੀ, ਤੁਹਾਡੇ ਤਾਂ ਬਹੁਤ ਜ਼ਿਆਦਾ ਠੰਡ ਆ। ਇਹਦਾ ਮਤਲਬ ਉਹ ਧੁੰਦ ਤੇ ਕੋਹਰੇ ਵਾਲੀ ਸਿਚੁਏਸ਼ਨ ਆ ਜਿੱਦਾਂ ਇੰਡੀਆ ਦੇ ਵਿੱਚ ਆਪਣੇ ਹੁੰਦੀ ਆ। ਸੋ ਕੋਈ ਗੱਲ ਨੀ ਜੀ, ਤੁਸੀਂ ਮਾਣੋ ਫਿਰ ਠੰਡ ਦਾ ਆਨੰਦ ਤੇ ਨਿੱਘੇ ਗੀਤ ਤੁਹਾਨੂੰ ਅਸੀਂ ਸੁਣਾ ਦੇਵਾਂਗੇ। ਤੇ ਇੱਧਰ ਧਾਨੀ ਸਾਹਿਬ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿੱਦਾਂ ਜੀ, ਉਹ ਕਹਿੰਦੇ ਹੁੰਦੇ ਕਿੱਦਾਂ, ਉਹ ਕਹਿੰਦੇ ਆਪਣਾ ਦਿਖਾ ਆਪਣਾ ਸੁਣਾ, ਮੈਂ ਤਾਂ ਸਿੱਧਾ। ਸੋ ਅਸੀਂ ਸਾਰੇ ਠੀਕ ਆ ਜੀ, ਤੁਸੀਂ ਸੁਣਾਓ ਆਪਣਾ ਕੀ ਹਾਲ ਚਾਲ ਆ। ਤੇ ਇਹਨਾਂ ਨੇ ਬਹੁਤ ਸੋਹਣਾ ਵਿਚਾਰ ਭੇਜਿਆ, ਕਹਿੰਦੇ ਕਿ ਆਪਣੇ ਉਹ ਪੁਰਾਣੇ ਦਿਨ ਕਦੇ ਨਾ ਭੁੱਲੋ ਜਦੋਂ ਤੁਸੀਂ ਉਹਨਾਂ ਚੀਜ਼ਾਂ ਲਈ ਅਰਦਾਸ ਕਰਦੇ ਹੁੰਦੇ ਸੀ ਜੋ ਅੱਜ ਤੁਹਾਡੇ ਕੋਲ ਨੇ। ਸੋ ਵਾਕਈ ਇਨਸਾਨ ਨੂੰ ਕਦੇ ਵੀ ਆਪਣਾ ਜਿਹੜਾ ਪੁਰਾਣਾ ਟਾਈਮ ਆ ਉਹ ਨਹੀਂ ਭੁੱਲਣਾ ਚਾਹੀਦਾ, ਸਪੈਸ਼ਲੀ ਸਾਡੇ ਵਰਗੇ ਸਾਰੇ। ਸਾਨੂੰ ਵੀ ਪਤਾ ਹੀ ਹੈ ਜੀ ਅਸੀਂ ਕਿੱਦਾਂ ਕਿਹੜੀਆਂ ਚੀਜ਼ਾਂ ਲਈ ਨਿੱਕੇ ਹੁੰਦੇ ਉੱਥੇ ਘਰਾਂ ਦੇ ਵਿੱਚ ਤਰਸਦੇ ਹੁੰਦੇ ਸੀ, ਕਿਉਂਕਿ ਘਰਾਂ ਦੀ ਜਿਹੜੇ ਹਾਲਾਤ ਆ ਜੋ ਸਿਚੁਏਸ਼ਨ ਆ ਸਭ ਨੂੰ ਪਤਾ ਹੀ ਆ, ਕਿਉਂਕਿ ਸਾਰੇ ਤਾਂ ਬਹੁਤ ਜ਼ਿਆਦਾ ਅਮੀਰ ਘਰਾਂ ਦੇ ਵਿੱਚੋਂ ਨਹੀਂ ਆਏ, ਕੋਈ ਸਧਾਰਨ ਤੇ ਮੀਡੀਅਮ ਜਿਹੀ ਫੈਮਿਲੀ ਦੇ ਵਿੱਚੋਂ ਵੀ ਹੁੰਦੇ ਆ। ਸੋ ਕਿਤੇ ਨਾ ਕਿਤੇ ਬਹੁਤ ਕੁਝ ਕੰਪਰੋਮਾਈਜ਼ ਅਸੀਂ ਸਾਰਿਆਂ ਨੇ ਕੀਤਾ ਹੋਇਆ ਵਾ। ਸੋ ਚਲੋ ਕੋਈ ਗੱਲ ਨੀ ਜੀ, ਕਹਿੰਦੇ ਹੁੰਦੇ ਆ ਨਾ ਕਿ ਚੰਗੇ ਦਿਨ ਆ ਗਏ ਆ, ਪਰ ਕਦੇ ਵੀ ਉਹਨਾਂ ਦਿਨਾਂ ਨੂੰ ਵੀ ਨਾ ਭੁੱਲੋ ਜਦੋਂ ਤੁਸੀਂ ਕਿਸੇ ਚੀਜ਼ ਨੂੰ, ਆਪਣੀ ਇੱਛਾ ਨੂੰ, ਆਪਣੀ ਖੁਸ਼ੀ ਨੂੰ ਦੂਸਰਿਆਂ ਦੀ ਖਾਤਰ ਵੀ ਛੱਡਿਆ ਸੀ ਤੇ ਕੁਝ ਮਜਬੂਰੀਆਂ ਦੀ ਖਾਤਰ ਵੀ ਛੱਡਿਆ ਸੀ। ਪ੍ਰੋਗਰਾਮ ਦੇ ਵਿੱਚ ਜੀ ਮੈਸੇਜ ਅੱਗੇ ਸਾਡੇ ਨਾਲ ਰਣਜੀਤ ਸਿੰਘ ਰੇ ਵਾਈਟ ਵਾਲੇ ਵੀ ਪਹੁੰਚ ਚੁੱਕੇ ਆ ਜੀ, ਕਹਿੰਦੇ ਗੁੱਡ ਮਾਰਨਿੰਗ ਸਭ ਨੂੰ। ਗੁੱਡ ਮਾਰਨਿੰਗ ਸਾਰੇ ਬੁਲਾ ਰਹੇ ਆ ਜੀ। ਵਰਿੰਦਰ ਚੀਮਾ ਕਹਿੰਦੇ ਗੁੱਡ ਮਾਰਨਿੰਗ ਬੋਬੀ ਜੀ, ਤੇ ਉਹਨਾਂ ਨੇ ਇੱਕ ਬੜੀ ਹੀ ਪਿਆਰੀ ਫੋਟੋ ਜੀ ਭੇਜੀ ਆ, ਦਰਖਤ ਬਣਿਆ ਹੋਇਆ ਵਾ। ਦਰਖਤ ਤੇ ਨਾ ਹੈ ਤਾਂ ਦਰਖਤ ਦੀਆਂ ਟਾਹਣੀਆਂ, ਪਰ ਉੱਥੇ ਏਦਾਂ ਫੇਸ ਬਣੇ ਹੋਏ ਆ, ਤਿੰਨ ਫੇਸ। ਕਹਿੰਦੇ ਚਿੰਤਾ ਨੇ ਚਿਤਾ ਸੇ ਮੁਸਕੁਰਾਤੇ ਹੋਏ ਕਹਾ, ਤਾਂ ਉਧਰ ਦਰਖਤ ਹੈ ਨਾ ਜਿਹੜਾ ਬਣਿਆ ਹੋਇਆ, ਉਹਦੇ ਇੱਕ ਸਾਈਡ ਤੇ ਚਿਤਾ ਜਲ ਰਹੀ ਆ। ਤੇ ਕਹਿੰਦੇ ਕਿ ਚਿੰਤਾ ਨੇ ਚਿਤਾ ਸੇ ਮੁਸਕੁਰਾਤੇ ਹੋਏ ਕਹਾ, ਤੂੰ ਮੁਰਦੋ ਕੋ ਜਲਾਤੀ ਹੈ ਔਰ ਮੈਂ ਜ਼ਿੰਦੋ ਕੋ। ਕਿਆ ਬਾਤ ਆ ਜੀ, ਵਾਕਈ ਜੀ ਚਿੰਤਾ ਕਹਿੰਦੇ ਚਿਤਾ ਬਰਾਬਰ ਹੁੰਦੀ ਆ। ਸੋ ਚਿੰਤਾ ਜਦੋਂ ਇਨਸਾਨ ਦੇ ਦਿਮਾਗ ਦੇ ਵਿੱਚ ਘਰ ਘਰ ਜਾਂਦੀ ਆ ਨਾ, ਤਾਂ ਫਿਰ ਉਹ ਜ਼ਿੰਦਗੀ ਦਾ ਲੁਤਫ ਉਠਾਉਣਾ ਵੀ ਛੱਡ ਦਿੰਦਾ ਵਾ। ਤੇ ਉਹ ਜਿਹੜੀ ਚਿੰਤਾ ਹੁੰਦੀ ਆ ਨਾ, ਜਿੱਦਾਂ ਕਹਿੰਦੇ ਘੁਣ ਵਾਂਗੂ ਇਨਸਾਨ ਨੂੰ ਅੰਦਰੇ ਅੰਦਰ ਖਾ ਜਾਂਦੀ ਆ। ਪਰ ਸਾਡੀ ਦੁਆ ਵਾ ਜੀ, ਤੁਸੀਂ ਸਾਰੇ ਜਾਣੇ ਇਹਨਾਂ ਬਲਾਵਾਂ ਤੋਂ ਦੂਰ ਰਹੋ। ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਆਪਾਂ ਕੀ ਗੱਲਾਂ ਕਰਨੀਆਂ ਨੇ। ਪ੍ਰੋਗਰਾਮ ਦੇ ਵਿੱਚ ਤੁਹਾਨੂੰ ਪਤਾ ਜਿਵੇਂ ਕਿ ਬੁਜ਼ਾਰਤ ਤਾਂ ਹੁੰਦੀ ਹੁੰਦੀ ਹੈ ਜੀ, ਬੁਜ਼ਾਰਤ ਮੈਂ ਤੁਹਾਨੂੰ ਜ਼ਰੂਰ ਪਾਉਂਗੀ ਤੇ ਖਬਰਾਂ ਬਾਰੇ ਗੱਲਬਾਤ ਕਰਾਂਗੇ ਮਿੰਟੂ ਬਰਾੜ ਜੀ ਦੇ ਨਾਲ। ਤੇ ਤੁਸੀਂ ਸਾਰੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਕਿੱਦਾਂ ਸ਼ਾਮਿਲ ਹੋ ਸਕਦੇ ਹੋ, ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਈਮੇਲ ਦੇ ਜ਼ਰੀਏ। ਈਮੇਲ ਆਈ ਡੀ ਆ request@armarradio.com ਤੇ ਜਾਂ ਫਿਰ ਟੈਲੀਗ੍ਰਾਮ ਦਾ ਨੰਬਰ ਹੈ ਜੀ +9175801 ਇੱਦਾਂ ਹੀ ਹੁੰਦਾ ਵਾ ਹਨਾ। ਚਲ ਕੋਈ ਨਾ, ਦੁਬਾਰਾ ਦੱਸ ਦਿੰਦੀ ਹਾਂ, +917508014489। ਤੇ ਇੱਕ ਵਾਰੀ ਫਿਰ ਤੋਂ ਦੱਸ ਰਹੀ ਹਾਂ ਜੀ, ਨੰਬਰ +917508014489। ਇਹ ਆ ਜੀ ਸਾਡਾ ਟੈਲੀਗ੍ਰਾਮ ਦਾ ਨੰਬਰ। ਤੇ ਆਪਾਂ ਖ਼ਬਰਾਂ ਬਾਰੇ, ਜਿਵੇਂ ਕਿ ਮੈਂ ਦੱਸਿਆ ਸੀ ਕਿ ਮਿੰਟੂ ਬਰਾੜ ਜੀ ਨਾਲ ਗੱਲ ਕਰਾਂਗੇ, ਸੋ ਪਹਿਲਾਂ ਆਪਾਂ ਖ਼ਬਰਾਂ ਬਾਰੇ ਗੱਲ ਕਰ ਲੈਂਦੇ ਹਾਂ ਜੀ, ਖ਼ਬਰਾਂ ਤੇ ਝਾਤ ਮਾਰ ਲੈਂਦੇ ਹਾਂ ਕਿਉਂਕਿ ਇੰਡੀਆ ਦੇ ਵਿੱਚ ਕੀ ਹੋ ਰਿਹਾ ਵਾ। ਤੇ ਥੋੜੀ ਬਹੁਤੀ ਗੱਲ ਕਰਾਂਗੇ ਜੀ ਆਸਟ੍ਰੇਲੀਆ ਦੀਆਂ ਖ਼ਬਰਾਂ ਬਾਰੇ ਕਿ ਆਸਟ੍ਰੇਲੀਆ ਦੇ ਵਿੱਚ ਵੀ ਕੀ ਚੱਲ ਰਿਹਾ ਵਾ। ਤੇ ਜ਼ਰੂਰ ਜੀ, ਸਾਰਿਆਂ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਮਿੰਟੂ ਬਰਾੜ ਜੀ ਦਾ ਐਡੀਲੇਡ ਸਟੂਡੀਓ ਤੋਂ, ਤੇ ਦੇਖਦੇ ਹਾਂ ਜੀ ਖ਼ਬਰਾਂ ਦੇ ਵਿੱਚ ਅੱਜ ਹੋਰ ਕੀ ਹੋ ਰਿਹਾ ਵਾ। ਹਾਂਜੀ ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਬਾਬੂ ਜੀ, ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਉਮੀਦ ਕਰਦਾ ਜੀ ਅੱਜ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਏਗਾ। ਪਰ ਮੈਂ ਸਰਬ ਜੀ ਤੁਹਾਨੂੰ ਬੇਨਤੀ ਕਰਦਾ, ਮੈਂ ਦੂਜੀ ਲਾਈਨ ਦੇ ਜ਼ਰੀਏ ਆਉਣਾ ਚਾਹਾਂਗਾ ਕਿਉਂਕਿ ਅੱਜ ਮੈਨੂੰ ਥੋੜੀ ਜਿਹੀ ਇੰਟਰਨੈਟ ਦੇ ਪ੍ਰੋਬਲਮ ਆ ਰਹੀ ਆ, ਸੋ ਮੈਂ ਇੱਕ ਮਿੰਟ ਦੇ ਵਿੱਚ ਹੀ ਫੋਨ ਲਾਈਨ ਜ਼ਰੀਏ ਜੁੜਦਾ ਤੁਹਾਡੇ ਨਾਲ
ਜੀ। ਸੋ ਲਓ ਜੀ, ਜਿੰਨਾ ਚਿਰ ਮਿੰਟੂ ਬਰਾੜ ਜੀ ਸਾਡੇ ਨਾਲ ਰਾਬਤਾ ਕਾਇਮ ਕਰਦੇ ਆ, ਉਨਾ ਚਿਰ ਆਪਾਂ ਗੱਲਾਂ ਬਾਤ ਕਰਦੇ ਆ। ਤੇ ਕੀ ਹੋਇਆ ਸੀ ਜੀ ਅੱਜ ਦੇ ਦਿਨ ਵਿੱਚ ਕਈ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਸੀ ਸਾਡੇ ਬੀਤੇ ਹੋਏ ਕੱਲ ਵਿੱਚ। ਤੁਹਾਨੂੰ ਯਾਦ ਹੋਊਗਾ ਕਿ ਸ਼ੁਰੂ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਹੁੰਦੇ ਸੀ ਨਾ, ਆਪਾਂ ਨੂੰ ਕੁਐਸਚਨ ਆਉਂਦਾ ਹੁੰਦਾ ਸੀ ਨਾ ਪਲਾਸੀ ਦੀ ਲੜਾਈ ਬਾਰੇ। ਸੋ ਬਿਲਕੁਲ ਜੀ, ਅੱਜ ਦੇ ਦਿਨ ਹੋਈ ਸੀ ਪਲਾਸੀ ਦੀ ਲੜਾਈ ਸ਼ੁਰੂ, ਤੇ ਉਹਦੇ ਵਿੱਚ ਜਿੱਤਿਆ ਕੌਣ ਸੀ ਤੇ ਹਾਰਿਆ ਕੌਣ ਸੀ ਤੇ ਕਿਹਦੇ ਨਾਲ ਹੋਈ ਸੀ, ਯਾਦ ਆ ਕੇ ਕੁਛ ਨਹੀਂ। ਦੇਖਦੇ ਹਾਂ ਜੀ ਕਿਹਨੂੰ ਜ਼ਿਆਦਾ। ਚਲੋ ਅੱਜ ਦਾ ਸਵਾਲ ਆਪਾਂ ਇਹੀ ਰੱਖਦੇ ਹਾਂ ਕਿ ਅੱਜ ਦੇ ਦਿਨ ਜਾਣੀ ਕਿ 23 ਜੂਨ 1857 ਨੂੰ ਪਲਾਸੀ ਦੀ ਲੜਾਈ ਸ਼ੁਰੂ ਹੋਈ ਸੀ, ਤੇ ਜਿਹੜੀ ਲੜਾਈ ਆ ਕਿਹਦੇ ਕਿਹਦੇ ਵਿੱਚ ਹੋਈ ਸੀ। ਤੁਸੀਂ ਵੀ ਕਹਿੰਦੇ ਹੋਵੋਗੇ ਕੁੜੀ ਕਿੱਥੋਂ ਕਿੱਥੋਂ ਸਵਾਲ ਕੱਢ ਕੇ ਲੈ ਕੇ ਆਉਂਦੀ ਆ, ਬਈ ਨਹੀਂ ਸੌਖਾ ਜਿਹਾ ਹੀ ਆ ਤੇ ਤੁਸੀਂ ਲੱਭ ਵੀ ਲੈਣਾ ਵਾ ਹਨਾ। ਤੇ ਇਸ ਤੋਂ ਇਲਾਵਾ ਜੀ ਅੱਜ ਦੇ ਦਿਨ 1998 ਦੇ ਵਿੱਚ ਫਿਲਮ ਬੈਟਮੈਨ ਰਿਲੀਜ਼ ਕੀਤੀ ਗਈ ਸੀ, ਤੇ ਤੁਹਾਨੂੰ ਪਤਾ ਕਿ ਇਸ ਫਿਲਮ ਨੇ $24 ਕਰੋੜ ਦੀ ਕਮਾਈ ਕੀਤੀ ਸੀ ਤੇ ਇਸ ਨੂੰ ਬਹੁਤ ਸਾਰੇ ਅਵਾਰਡ ਵੀ ਹਾਸਲ ਹੋਏ ਸਨ। ਤੇ ਲਾਰਡ ਐਟਲੀ ਨੇ 1947 ਦੇ ਵਿੱਚ ਕਿਹਾ ਸੀ ਕਿ ਮੈਂ ਸਿੱਖਾਂ ਨੂੰ ਵੀਟੋ ਦਾ ਹੱਕ ਨਹੀਂ ਦੇ ਸਕਦਾ। ਤੇ ਇੰਦਰਾ ਗਾਂਧੀ ਨੇ 1984 ਵਿੱਚ ਦਰਬਾਰ ਸਾਹਿਬ ਵਿੱਚ ਭਾਰਤੀ ਫੌਜ ਦਾ ਐਕਸ਼ਨ ਦੇਖਣ ਲਈ ਪੁੱਜੀ ਸੀ ਇਸ ਦਿਨ। ਤੇ 1980 ਦੇ ਵਿੱਚ ਸੰਜੇ ਗਾਂਧੀ ਦੀ ਹਵਾਈ ਹਾਦਸੇ ਦੇ ਵਿੱਚ ਮੌਤ ਹੋਈ ਸੀ। ਲਓ ਜੀ, ਇਹ ਸਨ ਕੁਝ ਕੁ ਘਟਨਾਵਾਂ ਜਿਹੜੀਆਂ ਕਿ ਅੱਜ ਦੇ ਦਿਨ ਵਾਪਰੀਆਂ ਸੀ। ਤੇ ਹੁਣ ਤੁਸੀਂ ਸਾਨੂੰ ਦੱਸ ਦਿਓ ਪਲਾਸੀ ਦੀ ਲੜਾਈ ਅੱਜ ਦੇ ਦਿਨ ਸ਼ੁਰੂ ਹੋਈ ਸੀ ਤਾਂ ਕਿਹਦੇ ਕਿਹਦੇ ਵਿਚਕਾਰ ਹੋਈ ਸੀ, ਤੇ ਬਾਕੀ ਜੋ ਲੜਾਈ ਇੰਡੀਆ ਦੇ ਵਿੱਚ ਚੱਲ ਰਹੀ ਆ ਉਸਦੇ ਬਾਰੇ ਗੱਲਬਾਤ ਕਰਨ ਲਈ ਆਪਾਂ ਮਿੰਟੂ ਬਰਾੜ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਦੂਸਰੀ ਲਾਈਨ ਦੇ ਜ਼ਰੀਏ। ਸੋ ਹਾਂਜੀ ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਬਾਬੂ ਜੀ, ਤੇ ਫੇਰ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਉਮੀਦ ਕਰਦੇ ਹਾਂ ਜੀ ਅੱਜ ਦਾ ਦਿਨ ਖੂਬਸੂਰਤ ਚੜਿਆ ਹੋਣਾ
ਜੀ। ਸਭ ਦਾ ਦਿਨ ਬੜਾ ਹੀ ਖੂਬਸੂਰਤ ਆ ਜੀ। ਤੁਸੀਂ ਦੱਸੋ ਤੁਹਾਡੇ ਐਡੀਲੇਡ ਦਾ ਦਿਨ ਕਿੱਦਾਂ ਦਾ ਚੜਿਆ?
ਸਾਡੇ ਐਡੀਲੇਡ ਦਾ ਨਹੀਂ ਜੀ, ਸਾਡੇ ਰਿਵਰਲੈਂਡ ਦਾ ਪੁੱਛੋ ਹੁਣ ਤੁਸੀਂ।
ਤੁਸੀਂ ਵੀ ਜੀ ਉਹੀ ਗੱਲ ਆ ਵੀ ਹੈ ਕਿ ਕਹੀਂ ਪੇ ਨਿਗਾਹੇ ਕਹੀਂ ਪੇ ਨਿਸ਼ਾਨਾ ਹੈ, ਸਰਨਾਵਾ ਕਿਤੇ ਦੱਸਿਆ ਹੋਇਆ ਵਾ, ਤੇ ਅੱਜ ਕੱਲ ਤੁਸੀਂ ਰਿਵਰਲੈਂਡ ਪਹੁੰਚ ਗਏ ਹੈ
ਜੀ। ਜੀ ਹੁਣ ਅਸੀਂ ਫੇਰ ਮੁੜ ਕੁੜ ਕੇ ਕਹਿੰਦੇ ਨੀ ਹੁੰਦੇ ਬੋਤੀ ਬੋਠਾ, ਮੁੜ ਕੁੜ ਅਸੀਂ ਰਿਵਰਲੈਂਡ ਜੀ ਹੋ ਗਏ ਜੀ।
ਚਲੋ ਜੀ ਬਹੁਤ ਵਧੀਆ। ਚਲੋ ਫੇਰ ਤੁਸੀਂ ਹੁਣ ਸਾਨੂੰ ਰਿਵਰਲੈਂਡ ਦਾ ਹੀ ਆਪਦੇ ਇਥੋਂ ਦਾ ਦੱਸੋ ਜੀ ਕਿੱਦਾਂ ਦਾ ਮੌਸਮ ਆ?
ਮੌਸਮ ਬਹੁਤ ਖੂਬਸੂਰਤ ਆ ਜੀ, ਸਾਫ਼ ਸੁਥਰਾ ਦਿਨ ਚੜਿਆ ਅੱਜ। ਤੇ ਉਮੀਦ ਆ ਜੀ ਜਿਹੜਾ ਦਿਨ ਵਧੀਆ ਰਹਿਣ ਦੀ ਆਸ ਆ, ਜੇ ਆਸ ਨਾਲ ਜਿੰਦਗੀ ਜਿਉਣੇ ਆ ਜਾਂ ਆਸ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਆ, ਦਿਨ ਆਪੇ ਖੂਬਸੂਰਤ ਹੋ ਜਾਂਦੇ ਆ ਜੀ
ਜੀ। ਸੋ ਖੇਤਾਂ ਦੀ ਖੁੱਲੀ ਖੁੱਲੀ ਹਵਾ ਤੇ ਚਾਰੇ ਪਾਸੇ ਹਰਿਆਲੀ, ਸੋ ਕਿੱਦਾਂ ਦਾ ਮਹਿਸੂਸ ਹੁੰਦਾ ਸੁਬਾ ਸੁਬਾ ਉੱਥੇ ਜਾ ਕੇ?
ਦੇਖੋ ਕੁਦਰਤ ਦੀ ਬੁੱਕਲ ਦੇ ਵਿੱਚ ਬੈਠਣਾ ਮੈਨੂੰ ਸਦਾ ਹੀ ਚੰਗਾ ਲੱਗਿਆ। ਮੈਂ ਪੱਥਰਾਂ ਦੀ ਬੁੱਕਲ ਚ ਬੈਠ ਕੇ ਘੱਟ ਰਾਜੀ ਹਾਂ। ਮੈਂ ਪੱਥਰਾਂ ਦੇ ਵਿੱਚ ਆਪਣਾ ਜੀਵਨ ਜਿਹੜਾ ਪੱਥਰ ਬਣਾਉਣ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ। ਮੈਂ ਵਿਸ਼ਵਾਸ ਕਰਦਾ ਕੁਦਰਤ ਨੂੰ ਮਾਨਣ ਦਾ, ਕੁਦਰਤ ਦੇ ਵਿੱਚ ਬਹਿ ਕੇ ਜਿਉਣ ਦਾ। ਮੈਨੂੰ ਸੱਚੀ ਦੱਸਾਂ ਤਾਂ ਮੈਨੂੰ ਅਹਿਸਾਸ ਹੁੰਦਾ ਜਦੋਂ ਮੈਂ ਕਿਤੇ ਵੀ ਕੁਦਰਤ ਦੇ ਥਾਂ ਚ ਹੁੰਦਾ, ਮੈਨੂੰ ਏਦਾਂ ਲੱਗਦਾ ਮੈਂ ਕਿਤੇ ਗੋਦੀ ਚ ਬੈਠਾ। ਜਿਵੇਂ ਨਿੱਕੇ ਬੱਚੇ ਨੂੰ ਗੋਦੀ ਚ ਬੈਠ ਕੇ ਫੀਲਿੰਗ ਆਉਂਦੀ ਹੈ ਨਾ, ਮੈਨੂੰ ਸੇਮ ਫੀਲਿੰਗ ਆਉਂਦੀਆਂ ਜਦੋਂ ਮੈਂ ਕੁਦਰਤ ਦੇ ਨੇੜੇ ਹੋ ਕੇ ਬੈਠਦਾ। ਮੈਂ ਬਹੁਤ ਜੇ ਕਈ ਵਾਰੀ ਮੇਰੇ ਤੋਂ ਫੀਲਿੰਗਸ ਦੂਰ ਚਲੀਆਂ ਜਾਣ ਨਾ, ਤਾਂ ਮੈਂ ਕਈ ਵਾਰੀ ਉਹਨਾਂ ਨੂੰ ਫੇਰ ਲੱਭਣ ਦੀ ਕੋਸ਼ਿਸ਼ ਕਰਦਾ। ਮੈਂ ਆਪਣੇ ਆਪ ਨੂੰ ਉਸ ਮੋਡ ਦੇ ਵਿੱਚ ਲੈ ਕੇ ਜਾਂਦਾ ਵੀ ਮੈਂ ਹੁਣ ਗੋਦੀ ਚ ਬੈਠਾ ਤੇ ਮੈਂ ਗੋਦੀ ਦਾ ਨਜ਼ਾਰਾ ਲਵਾਂ। ਪਰ ਉਹ ਗੋਦੀ ਦੇ ਵਿੱਚ ਹੀ ਹਾਂ, ਵੈਸੇ ਤਾਂ ਆਪਾਂ ਕੁਦਰਤ ਦੇ ਸਾਰੇ, ਪਰ ਇਹ ਵੱਖਰੀ ਗੱਲ ਆ ਵੀ ਅਸੀਂ ਪੱਥਰਾਂ ਦੀਆਂ ਕੰਧਾਂ, ਪੱਥਰਾਂ ਦੇ ਮਹਿਲ, ਤੇ ਉਹ ਮਜ਼ਬੂਤ ਤੋਂ ਮਜ਼ਬੂਤ ਪੱਥਰ ਜਿਹੜੇ ਲਾ ਲਿਆ ਆਪਦੇ ਚਾਰ ਚੁਫੇਰੇ, ਜਿਹੜੇ ਕੁਦਰਤ ਤੋਂ ਸਾਨੂੰ ਕਿਤੇ ਨਾ ਕਿਤੇ ਵੱਖਰਾ ਕਰ ਦਿੰਦੇ ਆ। ਸੋ ਕੋਸ਼ਿਸ਼ ਇਹੀ ਹੈ ਜੀ ਵੀ ਕੁਦਰਤ ਦੇ ਜਿੰਨਾ ਵੀ ਨੇੜੇ ਹੋ ਕੇ ਤੇ ਉਹਦਾ ਆਨੰਦ ਮਾਣ ਲਿਆ ਜਾਵੇ, ਓਨਾ ਹੀ ਬਹੁਤ ਆ ਤੇ ਓਨਾ ਹੀ ਥੋੜਾ, ਦੋਨੇ ਚੀਜ਼ਾਂ ਹੀ ਮੈਂ ਤਾਂ ਮੰਨਦਾ ਹੈਗਾ। ਸੋ ਮੈਂ ਤਾਂ ਕੋਸ਼ਿਸ਼ ਕਰਦਾ ਹੁੰਦਾ ਵੀ ਵੱਧ ਤੋਂ ਵੱਧ ਜਿੰਨਾ ਕੁਦਰਤ ਦੇ ਲਾਗੇ ਜੁਆਇਆ ਜਾਵੇ ਤੇ ਫੇਰ ਮੌਕਾ ਮਿਲਿਆ ਇੱਕ ਸ਼ਹਿਰੀ ਜ਼ਿੰਦਗੀ ਚੋਂ ਨਿਕਲ ਕੇ ਤੇ ਇਸ ਕੁਦਰਤ ਦੀ ਜ਼ਿੰਦਗੀ ਦੇ ਵਿੱਚ ਨੇੜੇ ਆਉਣ ਦਾ। ਸੋ ਕੋਸ਼ਿਸ਼ ਕਰਾਂਗੇ ਜੀ, ਮਾਣਾਂਗੇ ਜ਼ਿੰਦਗੀ, ਪਰ ਹਜੇ ਤੱਕ ਮੈਂ ਦੱਸਦਾ ਜੀ ਪੂਰਨ ਰੂਪ ਦੇ ਵਿੱਚ ਨਹੀਂ, ਅਜੇ ਅੱਧ ਪਚੱਧ ਜਾ ਟਾਈਮ ਮਿਲਣਾ, ਪਰ ਹੌਲੀ ਹੌਲੀ ਇਹਨੂੰ ਸੰਪੂਰਨ ਕਰਾਂਗੇ ਜੀ।
ਲਓ ਜੀ, ਸਾਡੀਆਂ ਬੈਸਟ ਵਿਸ਼ਿਜ਼ ਆ, ਸਾਡੀਆਂ ਦੁਆਵਾਂ ਤੁਹਾਡੇ ਨਾਲ ਕਿ ਤੁਹਾਡੀ ਇਹ ਚੜਾਉਣ ਵਾਲਾ ਟਾਈਮ ਆ ਉਸਦੇ ਵਿੱਚ ਤੁਸੀਂ ਖੂਬ ਇਸ ਕੁਦਰਤ ਦੀ ਜਿਹੜੀ ਗੋਦ ਆ ਇਸਦਾ ਆਨੰਦ ਮਾਣੋ। ਸੋ ਡਾਕਟਰ ਸਾਹਿਬ, ਖਬਰਾਂ ਬਾਰੇ ਗੱਲਬਾਤ ਕਰਦੇ ਹਾਂ ਜੀ। ਸਾਰਿਆਂ ਤੋਂ ਪਹਿਲਾਂ ਜਿਹੜੀ ਕਿ ਖਬਰ ਆ ਰਹੀ ਆ ਜੋ ਕਿ ਵਿਧਾਨ ਸਭਾ ਦੇ ਵਿੱਚ ਜਿਹੜਾ ਕਿ ਹੰਗਾਮਾ ਹੋਇਆ ਵਾ, ਜਿੱਥੇ ਕਿ ਜਿਹੜੇ ਆਪ ਆਗੂ ਵਰਕਰ ਉਹਨਾਂ ਦੀ ਕਾਫੀ ਖਿੱਚਾਤੂਈ ਵੀ ਹੋਈ ਆ ਤੇ ਦਸਤਾਰਾਂ ਵੀ ਲੱਥੀਆਂ ਵਾ, ਸੋ ਉਸਦੇ ਬਾਰੇ ਤੁਸੀਂ ਕੀ ਕਹੋਗੇ?
ਦੇਖੋ, ਮੈਂ ਪਹਿਲਾਂ ਵੀ ਅਫਸੋਸ ਕਰ ਚੁੱਕਿਆ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਦੇ ਉੱਤੇ ਵੀ ਕਿਤੇ ਨਾ ਕਿਤੇ ਸਾਡੇ ਚ ਕਮੀ ਆ ਰਹੀ ਹੈ, ਵੀ ਅਸੀਂ ਕੋਈ ਨਾ ਕੋਈ ਜਿਹੜੀ ਸਮਝਣ ਚ ਕਿਤੇ ਨਾ ਕਿਤੇ ਦੂਰੀ ਆ, ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਜਿਹੜੇ ਢੰਗ ਨਾਲ ਲੱਗਦੀਆਂ ਜਾਂ ਜਿਹੜੀਆਂ ਲੋਕਾਂ ਦੀਆਂ ਆਸਾਂ ਹੁੰਦੀਆਂ, ਅਸੀਂ ਉਹਨਾਂ ਨੂੰ ਨਿਭਾਉਣ ਚ ਕਿਤੇ ਨਾ ਕਿਤੇ ਮੈਨੂੰ ਲੱਗਦਾ ਫੇਲ ਹੋ ਰਹੇ ਹਾਂ। ਸੋ ਉਹੀ ਚੀਜ਼ ਫੇਰ ਸਾਹਮਣੇ ਆਈ ਹੈ ਜੀ। ਮੈਂ ਪਹਿਲਾਂ ਵੀ ਕਿਹਾ ਅੱਜ ਤੱਕ, ਹਾਲਾਂਕਿ ਮੈਨੂੰ ਕੱਲ ਪਰਸੋਂ ਇਸ ਗੱਲ ਤੇ ਕੁਝ ਸੱਜਣਾ ਮਿੱਤਰਾਂ ਨੇ ਪਰਸਨਲ ਵੀ ਫੋਨ ਕਰੇ, ਉਹਨਾਂ ਨੇ ਕਿਹਾ ਨਹੀਂ ਜੀ ਅਸੀਂ ਤੁਹਾਡੇ ਨਾਲ ਸਹਿਮਤ ਨਹੀਂ, ਜਿਨ੍ਹਾਂ ਚ ਕੋਈ ਉੱਚੀ ਬੋਲ ਕੇ ਕੰਨ ਪਾੜ ਕੇ ਜਗਾਇਆ ਨਹੀਂ ਜਾਂਦਾ ਕਿਸੇ ਨੂੰ, ਉਹਨਾਂ ਚ ਕੋਈ ਜਾਗਦਾ ਨਹੀਂ, ਤੇ ਸਰਕਾਰਾਂ ਨੂੰ ਜਗਾਉਣ ਲਈ ਨਾਰੇ ਮੁਜ਼ਾਹਰੇ ਧਰਨੇ ਇਹ ਜ਼ਰੂਰੀ ਆ, ਪਰ ਮੇਰਾ ਇਸ ਦੇ ਬਿਲਕੁਲ ਉਲਟ ਮੰਨਣਾ, ਬਿਲਕੁਲ ਉਲਟ ਮੰਨਣਾ। ਨਾਰੇ ਧਰਨੇ ਮੁਜ਼ਾਹਰਿਆਂ ਨਾਲ ਕੀ ਮਿਲਦਾ? ਜੇ ਹੁਣ ਤੁਹਾਡੇ ਹੀ ਸ਼ਬਦਾਂ ਚ ਤੁਸੀਂ ਕਹਾ ਮੈਂ, ਤਾਂ ਅਸੀਂ ਆਮ ਆਦਮੀ ਪਾਰਟੀ ਨੂੰ ਧਰਨਿਆਂ ਦੀ ਪਾਰਟੀ, ਨਾਰੇ ਮੁਜ਼ਾਹਰਿਆਂ ਦੀ ਪਾਰਟੀ ਕਹਿੰਦੇ ਰਹੇ ਹੁਣ ਤੱਕ, ਤੇ ਜੇ ਉਹ ਪਾਰਟੀ ਨਾਰੇ ਮੁਜ਼ਾਹਰੇ ਲਾ ਕੇ ਆਮ ਲੋਕਾਂ ਨੂੰ ਕਿੱਥੋਂ ਤੱਕ ਕੀ ਮਿਲਿਆ? ਮਿਲਿਆ ਰਾਜ ਆਮ ਆਦਮੀ ਪਾਰਟੀ ਨੂੰ, ਇਹੀ ਗੱਲ ਕਿਹਾ ਜਾਂਦਾ ਨਾ। ਚਲੋ ਇਹ ਵੱਖਰੀ ਗੱਲ ਆ ਵੀ ਮਾੜਿਆਂ ਚੋਂ ਚੰਗੀ ਆ, ਪਰ ਦੂਜੇ ਪਾਸੇ ਇਹ ਆ ਜਾਂਦਾ ਵੀ ਜੇ ਹੁਣ ਕੋਈ ਸਿਆਸਤ ਦੀ ਗੱਲ ਕੀਤੀ ਆ, ਸਿਆਸਤ ਦੇ ਮਾਮਲੇ ਦੇ ਵਿੱਚ ਜੇ ਤੁਸੀਂ ਆਏ ਹੋ ਤਾਂ ਉੱਥੇ ਤੁਹਾਡੀ ਜ਼ਿੰਮੇਵਾਰੀ ਲੱਗੀ ਆ, ਇੱਕ ਕਾਨੂੰਨ ਨੂੰ ਤੁਸੀਂ ਮੰਨਿਆ। ਜਿਵੇਂ ਅਸੀਂ ਪਹਿਲਾਂ ਸਦਾ ਹੀ ਰੌਲਾ ਪਾਉਣੇ ਆ ਵੀ ਸਿਮਰਜੀਤ ਸਿੰਘ ਮਾਨ ਇਲੈਕਸ਼ਨ ਤਾਂ ਲੜਦੇ ਆ ਕਾਨੂੰਨ ਦੇ ਥੱਲੇ ਆ ਕੇ, ਪਰ ਫਿਰ ਉਸ ਕਾਨੂੰਨ ਨੂੰ ਕਹਿੰਦੇ ਮੈਂ ਉਸ ਤੋਂ ਮੁਣਕਰ ਆ, ਉਸ ਤੋਂ ਮੰਨਣਾ ਨਹੀਂ ਚਾਹੁੰਦਾ। ਜਦੋਂ ਤਾਂ ਕੁਰਸੀ ਚਾਹੀਦੀ ਸੀ ਉਦੋਂ ਤਾਂ ਅਸੀਂ ਉਹ ਕਾਨੂੰਨ ਦੇ ਤਹਿਤ ਲੜੇ ਹਾਂ, ਤੇ ਜਦੋਂ ਕੁਰਸੀ ਮਿਲ ਗਈ ਉਦੋਂ ਬਾਅਦ ਅਸੀਂ ਉਸ ਨੂੰ ਟਿੱਚ ਕਰਕੇ ਜਾਣਦੇ ਹਾਂ। ਸੋ ਪਹਿਲੀ ਗੱਲ ਤਾਂ ਇਹ ਸਾਨੂੰ ਧਿਆਨ ਚ ਰੱਖਣੀ ਪੈਣੀ ਆ ਵੀ ਅਸੀਂ ਜੇ ਕਿਸੇ MLA ਬਣੇ ਆ ਤਾਂ ਉਹ MLA ਇੱਕ ਲਾਫੁਲ ਤਰੀਕੇ ਨਾਲ ਉਹਦੇ ਥਰੂ ਹੋ ਕੇ ਬਣੇ ਆ, ਉਹਦੇ ਜਿਹੜੇ ਰਾਈਟਸ ਆ ਉਹ ਅਸੀਂ ਉਵੇਂ ਉਵੇਂ ਹੀ ਯੂਜ਼ ਕਰ ਸਕਦੇ ਹਾਂ, ਨਾ ਕਿ ਅਸੀਂ ਲੋਕਾਂ ਦਾ ਤੇ ਜਿਹੜੀ ਆਮ ਪਬਲਿਕ ਦਾ ਟੈਕਸ ਪੇਅਰ ਦਾ ਪੈਸਾ ਜਾਂ ਮਸਲਾ ਉਹਨੂੰ ਖਰਾਬ ਨਹੀਂ ਕਰ ਸਕਦੇ। ਮੇਰਾ ਇੱਥੇ ਖਰਾਬ ਕਰਨ ਦਾ ਭਾਵ ਇਹ ਆ ਜੀ ਵੀ ਸੱਜਣ ਮਿੱਤਰ ਇਹ ਨਾ ਕਹਿਣ ਵੀ ਤੁਸੀਂ ਕਹੋ ਵੀ ਇਹ ਤਾਂ ਮੈਂ ਕਹਿੰਦਾ ਵੀ ਚੁੱਪ ਕਰਕੇ ਜੋ ਕਰਦੀਆਂ ਸਰਕਾਰਾਂ ਬੈਠੇ ਰਹੋ ਸੁਣੀ ਜਾਓ, ਇਹ ਨਹੀਂ ਹੈ ਜੀ ਮੇਰਾ ਮਕਸਦ। ਮੇਰਾ ਮਕਸਦ ਇਹ ਕਹਿਣ ਦਾ ਵੀ ਤੁਸੀਂ ਇੱਕ ਗੱਲ ਇਹ ਦੇਖੋ, ਪੰਚਾਇਤੀ ਰਾਜ ਜਾਂ ਲੋਕਤੰਤਰ ਆ ਜਿੱਥੇ ਉੱਥੇ ਕੀ ਆ, ਬਹੁਮਤ, ਬਹੁਮਤ ਦਾ ਰਾਜ ਆ। ਸੋ ਬਹੁਮਤ ਜਿਹਦੇ ਸਰਕਾਰ ਕਿਹਦੀ ਬਣਦੀ ਆ? ਜਿਹਦੇ ਕੋਲੇ ਬਹੁਮਤ ਆ, ਠੀਕ ਆ ਜੀ। ਜੇ ਇਹੋ ਜਿਹਾ ਅਜੇ ਤੱਕ ਯੁੱਗ ਨਹੀਂ ਆਇਆ ਵੀ ਜਿਹਦੇ ਚ ਇਹ ਹੋਵੇ ਵੀ ਤੁਹਾਨੂੰ ਇਹ ਆਸ ਹੋ ਜੇ ਵੀ ਸਰਕਾਰ ਭਾਵੇਂ ਬਣ ਗਈ ਪਰ MLA ਜੇ ਕਿਸੇ ਮੁੱਦੇ ਦੇ ਮਾਮਲੇ ਦੇ ਵਿੱਚ ਜਿਹੜੀ ਵੋਟ ਆ ਉਹ ਆਪਦੀ ਜ਼ਮੀਰ ਦੀ ਆਵਾਜ਼ ਨਾਲ ਪਾਉਣਗੇ। ਹਜੇ ਤੱਕ ਇੱਥੋਂ ਤੱਕ ਐਡੀ ਸੋਚ ਸਾਡੇ MLA ਚ ਨਹੀਂ ਆਈ ਵੀ ਆਪਦੀ ਜ਼ਮੀਰ ਦੀ ਵੋਟ ਨਾਲ ਕਿਸੇ ਮਸਲੇ ਨੂੰ ਵੋਟ ਪਾਉਣ। ਉਹਨਾਂ ਨੇ ਕੀ ਕਰਨਾ, ਉਹਨਾਂ ਨੇ ਪਾਰਟੀ ਦਾ ਜਿਹੜਾ ਵਿਪ ਜਾਰੀ ਹੁੰਦਾ ਉਸ ਪਾਰਟੀ ਦੇ ਵਿਪ ਮੁਤਾਬਕ ਹੀ ਬੋਲਣਾ, ਉਵੇਂ ਹੀ ਗੱਲ ਕਰਨੀ ਆ। ਸੋ ਲੋਕਤੰਤਰ ਦੇ ਵਿੱਚ ਜੇ ਅੱਜ ਕਾਂਗਰਸ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਤਾਂ ਮਤਲਬ ਉਹਨਾਂ ਕੋਲੇ ਬਹੁਮਤ ਆ, ਠੀਕ ਆ ਜੀ। ਬਹੁਮਤ ਤਾਂ ਜੋ ਵੀ ਵਿਧਾਨ ਸਭਾ ਦੇ ਵਿੱਚ ਉਹ ਮਤਾ ਲੈ ਕੇ ਆਉਣਗੇ ਉਹ ਮਤਾ ਪਾਸ ਹੋਊਗਾ ਜੀ, ਉਹਨੂੰ ਰੋਕ ਨਹੀਂ ਸਕਦੇ ਤੁਸੀਂ, ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲਓ, ਕਿਉਂਕਿ ਉਹਨਾਂ ਕੋਲੇ ਜਿਹੜੀ ਵੋਟਾਂ ਦੀ ਪਾਵਰ ਆ, ਉਹਨਾਂ ਦੀ ਵੋਟ ਵੱਧ ਆ, MLA ਉਹਨਾਂ ਕੋਲੇ ਵੱਧ ਆ। ਸੋ ਇਹ ਜਦੋਂ ਤੁਸੀਂ ਦਿਮਾਗ ਦੇ ਵਿੱਚ ਧਾਰ ਲਿਆ ਵੀ ਅਸੀਂ ਸੰਸਦ ਦੇ ਵਿੱਚ ਜਿੰਨਾ ਮਰਜ਼ੀ ਚਾਹੀ ਜਾਈਏ ਅਸੀਂ ਕੋਈ ਵੀ ਮਤਾ ਪਾਸ ਕਰਨ ਨੂੰ ਨਹੀਂ ਰੋਕ ਸਕਦੇ, ਤਾਂ ਸਾਨੂੰ ਫਿਰ ਨਾਰੇ ਮੁਜ਼ਾਹਰੇ ਉੱਥੇ ਹੰਗਾਮੇ ਕਰਕੇ ਕੀ ਮਿਲੂਗਾ? ਸਾਨੂੰ ਕਰਨਾ ਪੈਣਾ ਪ੍ਰੋਪਰ ਢੰਗ ਨਾਲ ਉਹਦਾ ਵਿਰੋਧ। ਦੂਜੀ ਇਹ ਆ ਗੱਲ ਵੀ ਜੋ ਸਾਨੂੰ ਪਤਾ ਵਿਧਾਨ ਸਭਾ ਜਾਂ ਹੋਈ ਲੋਕ ਸਭਾ ਹੋਈ ਕਿਤੇ ਵੀ ਹੋਏ ਉੱਥੇ ਰਜਿਸਟਰਡ ਹੁੰਦਾ ਸਭ ਕੁਛ, ਗੱਲ ਗੱਲ ਉੱਥੇ ਰਜਿਸਟਰਡ ਕੀਤੀ ਜਾਂਦੀ ਆ। ਹੁਣ ਜਿਹੜੀ ਉਹ ਉੱਥੇ ਕਹਾਣੀ ਆ ਜਾਂਦੀ ਉਹ ਚਿੜੀ ਵਾਲੀ ਅੱਗ ਬੁਝਾਉਣ ਵਾਲੀ ਵੀ ਜੇ ਚਾਰ ਦਿਨਾਂ ਨੂੰ ਜਦੋਂ ਵੀ ਕੋਈ ਮੰਨ ਲਓ ਅੱਜ ਵਿਧਾਨ ਸਭਾ ਦੇ ਵਿੱਚ ਕੋਈ ਮਤਾ ਪਾਸ ਹੋਇਆ, ਮਤਾ ਇਹ ਪਾਸ ਹੋ ਗਿਆ ਵੀ ਆਹ ਕੰਮ ਮੰਨ ਲਓ ਵੀ ਸ਼ਰਾਬ ਦੇ ਠੇਕੇ ਹਾਈਵੇਆਂ ਦੇ ਖੋਲਣੇ ਆ, ਤੇ ਉੱਥੇ ਮੈਂ ਵਿਰੋਧੀ ਧਿਰ ਚ ਬੈਠਾ ਤੇ ਮੈਂ ਵਿਰੋਧੀ ਧਿਰ ਚ ਮੇਰੇ ਕੋਲ ਭਾਵੇਂ ਪਾਵਰ ਨਹੀਂ ਹੈ ਵੀ ਮੈਂ ਉਸ ਮਤੇ ਨੂੰ ਰੋਕ ਸਕਾਂ, ਪਰ ਮੈਂ ਉੱਥੇ ਆਪਦਾ ਜਿਹੜਾ ਬਿਆਨ ਦਰਜ ਕਰਾਊਂਗਾ ਜਾਂ ਆਪਦਾ ਜਿਹੜਾ ਰਜਿਸਟਰ ਕਰੂੰਗਾ ਉਹ ਇਹ ਕਰੂੰਗਾ ਵੀ ਮੈਂ ਭਾਈ ਇਸ ਚੀਜ਼ ਦੇ ਹੱਕ ਚ ਨਹੀਂ ਹਾਂ, ਸਰਕਾਰ ਕੋਲੇ ਬਹੁਮਤ ਹੈ, ਜੀ ਸਦ ਕੇ ਪਾਸ ਕਰਾ ਲਿਓ, ਪਰ ਇਹਦੇ ਆਹ ਨੁਕਸਾਨ ਮੇਰੇ ਮਨ ਚ ਆਉਂਦੇ ਆ, ਇਹ ਹੋਣਗੇ। ਸੋ ਉਹ ਚੀਜ਼ਾਂ ਰਿਕਾਰਡਡ ਹੋਈਆਂ। ਚਾਰ ਦਿਨਾਂ ਨੂੰ ਉਹਨਾਂ ਦਾ ਉਹ ਪ੍ਰਪੋਜ਼ਲ ਨਾਲ ਕੋਈ ਵੀ ਨੁਕਸਾਨ ਹੁੰਦਾ, ਕੋਈ ਵੀ ਫੇਲੀਅਰ ਹੁੰਦੀ ਹੈ, ਕੁਛ ਵੀ ਹੁੰਦਾ, ਤਾਂ ਤੁਹਾਡਾ ਉਸ ਚਿੜੀ ਦੇ ਰੂਪ ਦੇ ਵਿੱਚ ਨਾਂ ਗਿਣਿਆ ਜਾਊਗਾ ਜੋ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਸੀ, ਭਾਵੇਂ ਉਹਦੀ ਚੁੰਝ ਦੇ ਪਾਣੀ ਨਾਲ ਅੱਗ ਦੇ ਉੱਤੇ ਕੋਈ ਇਫੈਕਟ ਨਹੀਂ ਆਇਆ, ਪਰ ਉਹ ਨਾਂ ਤਾਂ ਤੁਹਾਡਾ ਉੱਥੇ ਗਿਣਿਆ ਗਿਆ ਨਾ। ਸੋ ਇਸ ਕਰਕੇ ਮੇਰਾ ਮੰਨਣਾ ਇਹ ਆ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਹੋਏ ਚਾਹੇ ਅਕਾਲੀ ਦਲ ਦੇ ਵਿਧਾਇਕ ਹੋਏ, ਉਹ ਜਿਹੜਾ ਸਦਨ ਦਾ ਵਕਤ ਆ ਨਾਰੇ ਮਜਾਰਿਆਂ ਚ ਨਾ ਬਰਬਾਦ ਕਰਨ, ਨਾ ਇਹ ਚੀਜ਼ਾਂ ਨੌਬਤਾਂ ਹੋਣ। ਹੁਣ ਜਦੋਂ ਹੱਥੋਂ ਪਾਈ ਹੋਊਗੀ ਉਦੋਂ ਦਸਤਾਰ ਆ ਜਿਹੜੀ ਹੁਣ ਸਾਡੀ ਇਹ ਇੱਕ ਸ਼ਾਨ ਆ, ਪਰ ਦੂਜੇ ਪਾਸੇ ਸਾਡੀ ਇੱਕ ਨਿੱਕੀ ਜਿਹੀ ਇਹ ਚ ਕਮਜ਼ੋਰੀ ਵੀ ਆਉਂਦੀ ਆ ਵੀ ਇਹ ਸਭ ਤੋਂ ਪਹਿਲਾਂ ਜੇ ਹੰਗਾਮਾ ਹੋਊ, ਲੜਾਈ ਝਗੜਾ ਹੋਊਗਾ ਤਾਂ ਉਹ ਦਸਤਾਰ ਉੱਛਲਦੀ ਆ, ਤੇ ਜੋ ਦਸਤਾਰ ਉੱਛਲਦੀ ਆ ਤਾਂ ਫੇਰ ਉਦੋਂ ਬਾਅਦ ਸਾਡਾ ਜਿਹੜਾ ਉਹ ਲੜਾਈ ਦਾ ਜਿਹੜਾ ਰੂਪ ਆ ਉਹ ਬਦਲ ਜਾਂਦਾ, ਜਿਹੜਾ ਮੇਨ ਮੁੱਦਾ ਉਹ ਪਿੱਛੇ ਰਹਿ ਜਾਂਦਾ, ਫਿਰ ਮੁੱਦਾ ਦਸਤਾਰ ਬਣ ਜਾਂਦੀ ਆ। ਪਰ ਨਾਲ ਨਾਲ ਸਾਨੂੰ ਦਸਤਾਰ ਬਾਰੇ ਵੀ ਸੋਚਣਾ ਪੈਣਾ, ਦਸਤਾਰ ਬਾਰੇ ਵੀ ਗੱਲਾਂ ਕਰਨੀਆਂ ਪੈਣੀਆਂ। ਅਸੀਂ ਦਸਤਾਰ ਬਾਰੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ, ਪਰ ਦਸਤਾਰ ਮੀਨਸ ਅਸਲ ਤਾਂ ਜ਼ਿੰਮੇਵਾਰੀ ਆ। ਜੇ ਤੁਸੀਂ ਦਸਤਾਰ ਸਿਰ ਤੇ ਧਰ ਲਈ ਆ ਤੇ ਤੁਸੀਂ ਫੇਰ ਗਾਲੀ ਗਲੋਚ ਕਰਦੇ ਹੋ ਜਾਂ ਧੱਕਾ ਮੁੱਕੀ ਕਰਦੇ ਹੋ ਤਾਂ ਇਹ ਵੀ ਦਸਤਾਰ ਦੇ ਜਿਹੜੇ ਲਾਜ਼ ਆ ਜਾਂ ਦਸਤਾਰ ਬੰਨਣ ਵਾਲੇ ਬੰਦੇ ਲਈ ਸ਼ੋਭਾ ਨਹੀਂ ਦਿੰਦੇ। ਇਹ ਵੀ ਇੱਕ ਮੰਨਣੀ ਪੈਣੀ ਹੈ ਸਾਨੂੰ ਗੱਲ, ਕਿਉਂ 250 ਜਿਹੜੇ ਉੱਥੇ ਉਹਨਾਂ ਨੇ ਗਾਰਡ ਰੱਖੇ ਹੋਏ ਆ ਜਿਹਨਾਂ ਨੇ ਕਿ ਉੱਥੇ ਫਿਰ ਕੱਲ ਉਹਨਾਂ ਨੂੰ ਘੇਰ ਕੇ ਬਾਹਰ ਕੱਢਿਆ, ਕਿਉਂ ਉੱਥੇ ਹੱਥੋਂ ਪਾਈ ਕਰਨ ਦੀ ਲੋੜ ਪਈ, ਕੀ ਹੱਥੋਂ ਪਾਈ ਦਾ ਨਤੀਜਾ ਨਿਕਲਿਆ? ਦੇਖੋ ਮੈਂ ਇੱਥੇ ਕਾਂਗਰਸ ਦੇ ਹੱਕ ਚ ਨਹੀਂ, ਨਾ ਮੈਂ ਉਹਨਾਂ ਲੋਕਾਂ ਦੇ ਹੱਕ ਚ ਆ ਜਿਹੜੇ ਲੋਕ ਇਹੋ ਜਿਹਾ ਕੁਛ ਕਰਦੇ ਆ, ਪਰ ਮੇਰਾ ਇਹ ਮੰਨਣਾ ਮੈਂ ਉਸ ਚੀਜ਼ ਨੂੰ ਵੀ ਪ੍ਰਵਾਨਗੀ ਨਹੀਂ ਦੇ ਸਕਦਾ ਜਿਹੜੀ ਚੀਜ਼ ਅਸੀਂ ਆਸ ਕਰਕੇ ਕਿਸੇ MLA ਨੂੰ ਜੇ ਭੇਜਦੇ ਹਾਂ ਵੀ ਭਾਈ ਉੱਥੇ ਜਾਵੇ, ਉੱਥੇ ਜਾ ਕੇ ਸਭਿਅਕ ਤਰੀਕੇ ਨਾਲ ਬਾ ਦਲੀਲ ਕਿਸੇ ਵੀ ਬਹਿਸ ਚ ਹਿੱਸਾ ਲਵੇ। ਜੇ ਉਹ ਹਿੱਸਾ ਨਹੀਂ ਤੁਹਾਡਾ ਮੰਨਿਆ ਜਾਂਦਾ, ਜੇ ਮੰਨ ਲਓ ਇਹ ਗੱਲ ਆਉਂਦੀ ਅੱਜ ਕੱਲ ਵੀ ਭਾਈ ਵਿਰੋਧੀ ਧਿਰ ਨੂੰ ਬੋਲਣ ਨਹੀਂ ਦਿੱਤਾ ਜਾਂਦਾ, ਤਾਂ ਉਹ ਭਾਈ ਸੰਵਿਧਾਨ ਪੜੋ, ਸੰਵਿਧਾਨ ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਉਹਦੇ ਤਹਿਤ ਤੁਸੀਂ ਨੂੰ ਕੋਰਟ ਬਣੇ ਆ, ਸੁਪਰੀਮ ਕੋਰਟ ਬਣੇ ਆ, ਉੱਥੇ ਤੁਸੀਂ ਰਿੱਟ ਪਾਓ ਵੀ ਭਾਈ ਆ ਪੰਜਾਬ ਸਰਕਾਰ ਦੇ ਵਿੱਚ ਆ ਸੰਵਿਧਾਨ ਆ ਸਾਡਾ, ਇਸ ਸੰਵਿਧਾਨ ਦੇ ਤਹਿਤ ਮੈਨੂੰ 0 ਆਵਰ ਚ ਜਾਂ ਮੈਨੂੰ ਕੁਸ਼ਚਨ ਆਵਰ ਚ ਕਿਤੇ ਨਾ ਕਿਤੇ ਬੋਲਣ ਨਹੀਂ ਦਿੱਤਾ ਜਾਂਦਾ, ਤੇ ਸੋ ਮੈਂ ਭਾਈ ਇਹਦੇ ਲਈ ਰਿੱਟ ਪਾਉਣਾ, ਨਾ ਕਿ ਉੱਥੇ ਖੜ ਕੇ ਆ ਕੇ ਇਹ ਗੱਲਾਂ ਕਹਿਣੀਆਂ। ਹੁਣ ਇੱਥੋਂ ਤੱਕ ਕਹਿਣਾ, ਸਪੀਕਰ ਦੀ ਇੱਕ ਰੁਤਬਾ ਬਹੁਤ ਉੱਚਾ ਰੁਤਬਾ ਹੁੰਦਾ, ਇਹ ਵੱਖਰੀ ਗੱਲ ਆ ਵੀ ਕਿਸੇ ਵੀ ਪਾਰਟੀ ਦਾ, ਹੁਣ ਤਾਂ ਅਕਾਲੀਆਂ ਦਾ ਸਪੀਕਰ ਵੀ ਸੀ ਪਰ ਉਹਨੂੰ ਗੁੰਡਾ ਕਿਹਾ ਜਿਸ ਸੁਖਵੀਰ ਬਾਦਲ ਨੇ, ਕਹਿੰਦਾ ਜੀ ਸਪੀਕਰ ਨੀ ਇੱਕ ਗੁੰਡਾ ਬੈਠਾ ਕੁਰਸੀ ਤੇ। ਸੋ ਮੈਂ ਮੇਰਾ ਮੰਨਣਾ ਇੱਥੇ ਕੋਈ ਵੀ ਜਿਹੜਾ ਚੰਗਾ ਕੰਮ ਨਹੀਂ ਹੋ ਰਿਹਾ, ਕੋਈ ਸਰਕਾਰ ਬੰਨੀ ਉਹ ਵੀ ਨਹੀਂ ਹੋ ਰਹੇ ਚੰਗੇ ਕੰਮ। ਹੁਣ ਨਵਜੋਤ ਸਿੱਧੂ ਨੇ ਜੋ ਸ਼ਬਦ ਪਰਸੋਂ ਟੀਨੂ ਦੇ ਮਾਮਲੇ ਚ ਬੋਲੇ ਜਿੱਥੋਂ ਅੱਗ ਚੱਲੀ ਆ, ਤਾਂ ਉਹ ਨਵਜੋਤ ਸਿੱਧੂ ਦੇ ਚੰਗੇ ਕੰਮਾਂ ਲਈ ਮੈਂ ਸਦਾ ਸਲਾਹਿਆ, ਉਹਦੀ ਐਨਰਜੀ ਨੂੰ ਮੈਂ ਸਦਾ ਸਲਾਮ ਕੀਤਾ, ਪਰ ਇੰਨੀ ਵੀ ਐਨਰਜੀ ਨਾ ਹੋਵੇ ਵੀ ਤੁਸੀਂ ਬੋਲਣ ਲੱਗੇ ਮੂਹਰਲੇ ਬੰਦੇ ਦਾ ਕਿਤੇ ਸਤਿਕਾਰ ਹੀ ਨਾ ਰੱਖੋ। ਇਹੋ ਜਿਹੇ MLA ਦਾ ਵੀ ਮੈਂ ਜਵਾਬ ਦਊਂ, ਇਹ ਕਿਹਾ ਤੇ MLA ਇਹੋ ਜਿਹੇ ਤੇ ਕਿਹੋ ਜੇ, ਇਹ ਕਿਵੇਂ ਹੋਏ? MLA ਤਾਂ MLA ਆ, ਚਾਹੇ ਕੋਈ ਵੀ ਉਹ ਕਿਤੋਂ ਵੀ ਉੱਠ ਕੇ ਆਇਆ, ਕਿਤੋਂ ਵੀ ਉਹਨੇ ਉਹ ਜਿੱਤ ਕੇ ਆਇਆ ਲੋਕਤੰਤਰ ਦੇ ਵਿੱਚ, ਪਰ ਉਹਨੂੰ ਇਹੋ ਜਿਹਾ ਸ਼ਬਦ ਵਰਤਣਾ ਉਹ ਕਿਤੇ ਨਾ ਕਿਤੇ ਉਹਦਾ ਵੀ ਅਨਾੜੀਪਣ ਸੀ, ਨਵਜੋਤ ਸਿੱਧੂ ਦਾ ਵੀ ਅਨਾੜੀਪਣ ਸੀ। ਸਾਨੂੰ ਇਹ ਜੇ ਵਿਧਾਨ ਸਭਾ ਦੇ ਵਿੱਚ ਇਹ ਇਜਾਜ਼ਤ ਮਿਲਦੀ ਆ ਵੀ ਉੱਥੇ ਕੁਛ ਵੀ ਬੋਲਿਆ ਜਾ ਸਕਦਾ, ਕੋਈ ਵੀ ਦੋਸ਼ ਲਾਇਆ ਜਾ ਸਕਦਾ, ਕੁਛ ਵੀ ਕੀਤਾ ਜਾਂਦਾ, ਪਰ ਉਹਦਾ ਇਹਦਾ ਨਜਾਇਜ਼ ਫਾਇਦਾ ਨਾ ਉਠਾਇਆ ਜਾਵੇ। ਲੋਕਾਂ ਦਾ ਜਿਹੜਾ ਟਾਈਮ ਆ, ਲੋਕਾਂ ਦਾ ਪੈਸਾ, ਉਹਨਾਂ ਨੂੰ ਇੱਦਾਂ ਨਾ ਗਾਲਿਆ ਜਾਵੇ, ਇਹ ਮੇਰੀ ਮੰਨਣੀ ਆ। ਤੇ ਪਰ ਵੱਖਰੀ ਗੱਲ ਆ ਜੀ, ਬਹੁਤ ਸਾਰੇ ਲੋਕ ਹੁਣ ਇਸ ਮੁੱਦਾ ਬਣਾਉਣਗੇ, ਇਹਨੂੰ ਪੱਗ ਦਾ ਮੁੱਦਾ ਬਣਾਉਣਗੇ, ਬਹੁਤ ਸਾਰੇ ਆਮ ਆਦਮੀ ਪਾਰਟੀ ਨਾਲ ਹੁੰਦਾ ਧੱਕਾ ਬਣਾਉਣਗੇ, ਪਰ ਇਹ ਗੱਲਾਂ ਨੀ ਆ ਜੀ, ਕਿਤੇ ਨਾ ਕਿਤੇ ਕਸੂਰ ਮੈਂ ਤਾਂ ਦੋਨੇ ਪਾਸੇ ਆ। ਜਦੋਂ ਇਹੋ ਜਿਹਾ ਕੁਛ ਹੁੰਦਾ ਹੰਗਾਮਾ, ਮੈਂ ਤੁਹਾਨੂੰ ਜੇ ਕਹਾਂ ਵੀ ਜੇ ਅੱਜ ਅਖਬਾਰ ਨੇ ਵੀ ਸਪੈਸ਼ਲ ਇਹ ਗੱਲ ਪੁਆਇੰਟ ਆਊਟ ਕੀਤਾ, ਤੇ ਉਹ ਕੀਤਾ ਖਾਸ ਕਰਕੇ ਕੰਵਰ ਸੰਧੂ ਨੂੰ। ਕੰਵਰ ਸੰਧੂ ਹੋਰਾਂ ਦਾ ਮੈਂ ਬਹੁਤ ਸਤਿਕਾਰ ਕਰਦਾ ਜੀ, ਉਹਨਾਂ ਦੇ ਐਜ ਏ ਜਰਨਲਿਜ਼ਮ, ਉਹਨਾਂ ਦਾ ਜਿਹੜਾ ਉਹਨਾਂ ਦਾ ਰਵੱਈਆ ਰਿਹਾ ਜਾਂ ਉਹਨਾਂ ਨੇ ਜੋ ਕੰਮ ਕੀਤੇ ਮੈਂ ਸਤਿਕਾਰ ਕਰਦਾ ਉਸਦਾ। ਪਰ ਦੂਜੇ ਪਾਸੇ ਹੁਣ ਕੰਵਰ ਸੰਧੂ ਹੋ ਰਹੇ ਨੇ, ਖੁਦ ਮੈਂ ਉਹਨਾਂ ਦੇ ਆਰਟੀਕਲ ਤੁਹਾਨੂੰ ਭਾਲ ਕੇ ਦੇ ਸਕਦਾ ਜਿਹਨਾਂ ਚ ਉਹ ਲਿਖਦੇ ਰਹੇ ਆ ਵੀ ਅਸਭਿਅਕ ਲੋਕ ਸਭਾ ਤੇ ਵਿਧਾਨ ਸਭਾ ਚ ਪਹੁੰਚਣ ਲੱਗ ਗਏ ਤੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਉੱਥੇ ਕਿਵੇਂ ਸਭ ਬੈਠੀ ਦਾ, ਤੇ ਉਹ ਉੱਥੇ ਹੰਗਾਮੇ ਕਰਦੇ ਆ ਤੇ ਲੋਕਾਂ ਦਾ ਪੈਸਾ ਬਰਬਾਦ ਕਰਦੇ ਆ, ਤੇ ਹੁਣ ਉਹ ਉਹੀ ਬੰਦੇ ਉਸ ਥਾਂ ਤੇ ਬੈਠੇ ਵੀ ਆ ਤੇ ਉਹੀ ਬੰਦੇ ਉਸ ਕਾਰਵਾਈਆਂ ਚ ਹਿੱਸਾ ਵੀ ਲੈ ਰਹੇ ਆ, ਤੇ ਹੁਣ ਕਿੱਥੇ ਗਈ ਉਹ ਕਲਮ, ਹੁਣ ਕਿੱਥੇ ਗਈਆਂ ਉਹ ਮੱਤਾਂ ਜਿਹੜੀਆਂ ਦੇਣੀਆਂ ਸੀਗੀਆਂ। ਸੋ ਮੈਨੂੰ ਲੱਗਦਾ ਜੇ ਮੈਂ ਕੰਵਰ ਸੰਧੂ ਦੀ ਥਾਂ ਤੇ ਹੁੰਦਾ ਤੇ ਚਾਹੇ ਜਿੰਨਾ ਮਰਜ਼ੀ ਪਾਰਟੀ ਮੇਰੇ ਤੇ ਪ੍ਰੈਸ਼ਰ ਪਾਉਂਦੀ, ਮੈਂ ਇੱਕ ਤੀਜੀ ਧਿਰ ਦੇ ਤੌਰ ਤੇ ਇੱਕ ਪਾਸੇ ਹੋ ਕੇ ਖੜ ਜਾਂਦਾ ਤੇ ਇਹ ਇਹ ਉੱਥੇ ਚੁੱਪ ਕਰਕੇ ਮੂੰਹ ਤੇ ਟੇਪ ਲਾ ਕੇ ਕਾਲੀ ਪੱਟੀ ਬੰਨ ਕੇ ਬਹਿ ਜਾਂਦਾ ਵੀ ਮੈਂ ਸ਼ਰਮਸਾਰ ਹੋ ਗਿਆ ਜੀ ਇਹ ਸਾਰੇ ਕਾਰਜ ਤੋਂ ਜਿਹੜਾ ਇਹ ਕਰ ਰਹੇ ਆ ਵਿਧਾਨ ਸਭਾ ਦੇ ਖਿੱਚਾਂ ਧੂਆਂ ਕਰਦੇ ਇੱਕ ਦੂਜੇ ਦੀਆਂ ਪੱਗਾਂ ਲਾ ਰਹੇ ਆ ਇਹ ਕੁਛ ਕਰਨ ਲਈ ਨਹੀਂ ਨਾ ਇਹਨਾਂ ਨਾਲ ਮਤੇ ਬਣੇ ਆ ਨਾ ਇਹਨਾਂ ਨਾਲ ਕਿਸੇ ਬੰਦੇ ਦਾ ਭਲਾ ਹੋਵੇ ਹਾਂ ਥੋੜੇ ਦਿਨ ਸੋਸ਼ਲ ਮੀਡੀਆ ਦੇ ਉੱਤੇ ਜਾਂ ਅਖਬਾਰਾਂ ਲਈ ਸੁਰਖੀਆਂ ਜ਼ਰੂਰ ਮਿਲ ਗਈਆਂ
ਜੀ ਤੇ ਵਾਕਈ ਜੀ ਇਸੇ ਮੁੱਖ ਮੰਤਰੀ ਜਿਹੜੇ ਕਿ ਸਾਬਕਾ ਸਨ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਵੀ ਉਸਦੇ ਕੱਲ ਦੇ ਦਿਨ ਨੂੰ ਕਾਲੇ ਦਿਨ ਦਾ ਨਾਮ ਦਿੱਤਾ ਤੇ ਮਜੀਠੀਆ ਨੇ ਵੀ ਕਿਹਾ ਸੀ ਕਿ ਏਦਾਂ ਦਾ ਸਦਨ ਦੇ ਵਿੱਚ ਹੁਣ ਤੱਕ ਕਦੇ ਵੀ ਨਹੀਂ ਹੋਇਆ ਤੇ ਅੱਗੇ ਜੀ ਗੱਲ ਕਰਦੇ ਹਾਂ
ਦੇਖੋ ਚਲੋ ਇਹ ਤਾਂ ਹੁੰਦਾ ਤਾਂ ਇਹਨਾਂ ਨੇ ਰਾਜ ਚ ਵੀ ਰਿਹਾ ਮਜੀਠੀਆ ਹੋਰਾਂ ਦੇ ਰਾਜ ਚ ਵੀ ਗਾਲੀ ਗਲੋਚ ਹੋਇਆ ਸਭ ਕੁਛ ਹੁੰਦਾ ਰਿਹਾ ਪਰ ਅਸੀਂ ਤਾਂ ਇੱਥੇ ਪਾਰਟੀ ਪੱਧਰ ਤੋਂ ਉੱਚੀ ਉੱਠ ਕੇ ਗੱਲ ਕਰਦੇ ਹਾਂ ਨਾ ਕੋ ਬੈਰੀ ਨਾ ਬਗਾਨਾ ਸਾਨੂੰ ਕੋਈ ਨੀ ਹੈ ਸਾਨੂੰ ਤਾਂ ਸਭ ਨਾਲ ਉਹੀ ਆ ਵੀ ਜੇ ਜਿਹੜੀ ਚੀਜ਼ ਗਲਤ ਹੁੰਦੀ ਆ ਉਹ ਗਲਤ ਆ ਜਿਹੜੀ ਚੀਜ਼ ਸਹੀ ਹੁੰਦੀ ਆ ਉਹ ਸਹੀ ਆ ਗਲਤ ਕਰਨ ਵਾਲਾ ਚਾਹੇ ਮੇਰਾ ਸਕਾ ਬਾਪ ਕਿਉਂ ਨਾ ਹੋਵੇ ਉਹ ਵੀ ਗਲਤ ਆ ਸੋ ਉਹਨੂੰ ਵੀ ਸਾਨੂੰ ਗਲਤ ਕਹਿਣ ਦਾ ਸਾਡੇ ਕੋਲੇ ਜ਼ਰੂਰਤ ਹੋਣੀ ਚਾਹੀਦੀ ਆ ਹਾਂ ਹੰਗਾਮਾ ਕਰਕੇ ਡਰਾਮਾ ਕਰਕੇ ਦੁਨੀਆਂ ਨੂੰ ਦੱਸਣ ਦੀ ਲੋੜ ਨਹੀਂ ਹੈ ਮੈਨੂੰ ਮੇਰੀ ਜੇ ਮੈਨੂੰ ਮਹਿਸੂਸ ਕਰਾਉਂਦਾ ਮੈਂ ਜੇ ਮੇਰਾ ਬਾਪ ਗਲਤ ਆ ਤਾਂ ਮੈਂ ਮੇਰੇ ਬਾਪ ਨੂੰ ਅੰਦਰ ਵੜ ਕੇ ਜ਼ਰੂਰ ਇਸ ਗੱਲ ਨੂੰ ਕਹਿੰਦਾ ਪਾਪਾ ਜੀ ਤੁਸੀਂ ਇਸ ਥਾਂ ਦੇ ਉੱਤੇ ਗਲਤ ਹੋ ਭਾਈ ਇੱਥੇ ਆ ਨੀ ਚਾਹੀਦਾ ਪਰ ਇਹ ਨੀ ਸੀਗਾ ਵੀ ਮੈਂ ਉਹਨੂੰ ਮਸਾਲੇ ਬਣਾ ਕੇ ਦੁਨੀਆਂ ਚ ਤਮਾਸ਼ਾ ਬਣਾਉਂਦਾ ਪਰ ਮੈਂ ਜ਼ਰੂਰਤ ਜ਼ਰੂਰ ਰੱਖਦਾ ਗਲਤ ਨੂੰ ਗਲਤ ਕਹਿਣ ਦੀ ਸੋ ਇੰਨੀ ਕੀ ਹੋਣੀ ਚਾਹੀਦੀ ਹੈ ਇਸੇ ਪੈਮਾਨੇ ਤੇ ਸਾਨੂੰ ਚੱਲਣਾ ਪੈਣਾ
ਜੀ ਸੁਬਰਾਜ ਸਾਹਿਬ ਕੱਲ ਜਦੋਂ ਵੀਡੀਓ ਦੇਖ ਰਹੇ ਸੀਗੇ ਨਾ ਇਹਨਾਂ ਇਸ ਖਬਰ ਦੀ ਹੋਈ ਤਾਂ ਉੱਥੇ ਜੋ ਵਿਧਾਨ ਸਭਾ ਦੇ ਬਾਹਰ ਉਹਨਾਂ ਦੇ ਐਂਟਰੀ ਡੋਰ ਦੇ ਕੋਲ ਨਾ ਕਾਗਜ਼ ਜੋ ਵੀ ਪੇਪਰ ਉਹਨਾਂ ਦਾ ਰਿਟਰਨ ਚ ਲਿਖ ਕੇ ਲੱਗਾ ਵਾ ਉਹਨੂੰ ਵੀ ਉਹ ਪੁਆਇੰਟ ਆਊਟ ਕਰ ਰਹੇ ਸੀ ਕਿ ਇਹਦੇ ਵਿੱਚ ਏਦਾਂ ਦਾ ਕੋਈ ਨਾਂ ਨੀ ਲਿਖਿਆ ਕਿ ਸਾਨੂੰ ਵੀ ਅੰਦਰ ਜਾਣ ਤੋਂ ਰੋਕਿਆ ਜਾਵੇ ਪਰ ਫਿਰ ਵੀ ਕਹਿ ਰਹੇ ਸੀ ਕਿ ਸਾਨੂੰ ਆਮ ਆਦਮੀ ਪਾਰਟੀ ਦੇ ਵਰਕਰ ਕਿ ਸਾਨੂੰ ਅੰਦਰ ਜਾਣ ਤੋਂ ਰੋਕਿਆ ਕਿਉਂ ਜਾ ਰਿਹਾ ਵਾ ਮੇਰੀ ਮਤਲਬ ਇਹ ਆ ਕਿ ਹੁਣ ਕੀ ਉਹਨਾਂ ਨੂੰ ਰਿਟਰਨ ਦੇ ਵਿੱਚ ਕੋਈ ਡਾਕੂਮੈਂਟ ਦਿੱਤਾ ਜਾਂਦਾ ਕਿ ਤੁਸੀਂ ਜਿਹੜੀ ਵਿਧਾਨ ਸਭਾ ਦੀ ਕਾਰਵਾਈ ਆ ਚਾਹੇ ਸੈਸ਼ਨ ਆ ਉਸ ਦੇ ਵਿੱਚ ਤੁਸੀਂ ਨਹੀਂ ਆ ਸਕਦੇ ਜੇ ਇਦਾਂ ਦਾ ਹੋਇਆ ਸੀ ਤਾਂ ਫੇਰ ਤਾਂ ਉਹ ਆਟੋਮੈਟਿਕਲੀ ਉਹਨਾਂ ਨੂੰ ਨਹੀਂ ਸੀ ਜਾਣਾ ਚਾਹੀਦਾ
ਦੇਖੋ ਕੁਝ ਇੱਕ ਗੱਲਾਂ ਅੰਡਰਸਟੂਡ ਕਰਨੀਆਂ ਪੈਂਦੀਆਂ ਅੰਡਰਸਟੈਂਡ ਕਰਨੀਆਂ ਪੈਂਦੀਆਂ ਤੁਹਾਨੂੰ ਕਾਰਨ ਕੀ ਆ ਵੀ ਤੁਸੀਂ ਉਹ ਗੱਲਾਂ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਜਿਵੇਂ ਮੈਂ ਬਹੁਤ ਵਾਰੀ ਕਿਹਾ ਵੀ ਹਰ ਗੱਲ ਰਿਟਰਨ ਦੇ ਵਿੱਚ ਹੀ ਹੋਵੇ ਜਦੋਂ ਕਾਰਵਾਈ ਚੱਲ ਰਹੀ ਹੈ ਉਹ ਇੱਕ ਸੈਕਿੰਡ ਦੇ ਵਿੱਚ ਤੁਹਾਨੂੰ ਲੈਟਰ ਇਸ਼ੂ ਨਹੀਂ ਕਰ ਸਕਦੇ ਤੇ ਕਾਰਵਾਈ ਚ ਜੋ ਸਪੀਕਰ ਨੇ ਲਿਖਤਾ ਵੀ ਭਾਈ ਤੁਸੀਂ ਵਿਧਾਨ ਸਭਾ ਤੋਂ ਇੰਨੇ ਚਿਰ ਲਈ ਮੁਲਤਵੀ ਆ ਤਾਂ ਮੁਲਤਵੀ ਹੋ ਤੁਸੀਂ ਇਹ ਥੋੜਾ ਹੁੰਦਾ ਵੀ ਲਿਆਓ ਜੀ ਮੈਨੂੰ ਰਿਟਰਨ ਦੇ ਵਿੱਚ ਸਰਟੀਫਿਕੇਟ ਬਣਾ ਕੇ ਦਿਓ ਪਹਿਲਾਂ ਫਿਰ ਮੈਂ ਇਹ ਬਾਹਰ ਆਊਂਗਾ ਫਿਰ ਕਰੂੰਗਾ ਉਹ ਪ੍ਰੋਪਰ ਵਰਕਰ ਨਾਲ ਹੀ ਹੋਣਾ ਉਹਦੇ ਜਿਹੜੇ ਕਾਗਜ਼ਾਂ ਦੇ ਵਿੱਚ ਉਹ ਦਰਜ ਹੋ ਚੁੱਕੀ ਹੁੰਦੀ ਹੈ ਗੱਲ ਸੋ ਕੁਝ ਇੱਕ ਗੱਲਾਂ ਸਾਨੂੰ ਆਪੇ ਸਮਝਣੀਆਂ ਪੈਂਦੀਆਂ ਇਹ ਤਾਂ ਇੱਕ ਫਾਲਤੂ ਦੀਆਂ ਗੱਲਾਂ ਉਹ ਲੋਕ ਕਰਦੇ ਆ ਜਿਹਨਾਂ ਨੇ ਕਿਤੇ ਇਸ ਚੀਜ਼ ਨਾਲ ਪਹੁੰਚ ਹੀ ਨੀ ਹੋਈ ਤੇ ਹੁਣ ਸਿੱਧੀ ਪੈਰ ਹੇਠ ਬਟੇਰਾ ਆ ਕੇ ਵਿਧਾਨ ਸਭਾ ਤੱਕ ਪਹੁੰਚ ਗਏ ਆ ਪਹਿਲਾਂ ਵਿਧਾਨ ਸਭਾ ਦੀ ਕਾਰਵਾਈ ਕਿਤੇ ਟੀਵੀ ਤੇ ਵੀ ਨੀ ਦੇਖੀ ਹੁੰਦੀ ਕਈ ਲੋਕਾਂ ਨੇ
ਜੀ ਸੋ ਬਰਾੜ ਸਾਹਿਬ ਖਬਰਾਂ ਚ ਅਗਲੀ ਗੱਲ ਕਰਦੇ ਆ ਜੀ ਕਿਸਾਨਾਂ ਦੀ ਕਰਜ਼ਾ ਮਾਫ਼ੀ ਦੀ ਸੋ ਉਸ ਦੀ ਕੀ ਨਵੀਂ ਅਪਡੇਟ ਆ
ਦੇਖੋ ਕਰਜ਼ਾ ਮਾਫ਼ੀ ਦੇ ਮਾਮਲੇ ਚ ਕੈਪਟਨ ਸਰਕਾਰ ਨੇ ਆਪਣਾ ਜਿਹੜਾ ਪੱਖ ਕਲੀਅਰ ਕੀਤਾ ਜਿਹੜਾ ਉਹਨਾਂ ਦੇ ਪਿਛਲੇ ਦੋ ਚਾਰ ਦਿਨਾਂ ਦੇ ਵਿੱਚ ਦੋਸ਼ ਲੱਗ ਰਿਹਾ ਸੀ ਵੀ ਇੱਕ ਪਾਸੇ ਹਜ਼ਾਰਾਂ ਕਰੋੜ ਦੀ ਗੱਲ ਆ ਤੇ ਦੂਜੇ ਪਾਸੇ ਜਿਹੜਾ ਬਜਟ ਦੇ ਵਿੱਚ 1500 ਕਰੋੜ ਆ ਸੋ ਵੈਸੇ ਤਾਂ ਕੱਲ ਦੀ ਪਰਸੋਂ ਦੀ ਰਿਪੋਰਟ ਅਖਬਾਰਾਂ ਦੀ 70,000 ਕਰੋੜ ਦੀ ਸੀ ਅੱਜ ਕੈਪਟਨ ਨੇ ਕਿਹਾ ਵੀ ਟੋਟਲ 9500 ਕਰੋੜ ਰੁਪਈਆ ਜਿਹੜਾ ਛੋਟੇ ਕਿਸਾਨਾਂ ਦਾ ਮਾਫ਼ ਕੀਤਾ ਜਾਊਗਾ ਤੇ ਇਹ 1500 ਕਰੋੜ ਆ ਜਿਹੜੀ ਪਹਿਲੀ ਕਿਸ਼ਤ ਆ ਤੇ ਇਹਦੇ ਲਈ 3 ਜਾਂ 4 ਸਾਲ ਸਾਡੇ ਲੱਗਣਗੇ ਇੱਕ ਤਥਾਸਤੂ ਕਹੇ ਤੋਂ ਇਹ ਨੀ ਇਹ ਕਰਜ਼ਾ ਲੈਣ ਲੱਗਿਆ ਇਹ ਸਿਸਟਮ ਨਾਲ ਕਰਜ਼ਾ ਲਊਗਾ ਇਹ ਜਿਹੜੀ ਮੇਨ ਅੱਜ ਕਰਜ਼ੇ ਦੇ ਮਾਮਲੇ ਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੀ ਜਿਹੜੀ ਪੱਖ ਰੱਖਿਆ ਪਰ ਸਾਡਾ ਤਾਂ ਇਹ ਮੰਨਣਾ ਜੀ ਦੇਖੋ ਹੁਣ ਜੇ ਕੁਛ ਅਨਾਊਂਸ ਹੋਇਆ ਕਿਸੇ ਚੀਜ਼ ਦਾ ਅਨਾਊਂਸ ਹੋਇਆ ਤਾਂ ਉਹ ਜ਼ਰੂਰ ਲੋਕਾਂ ਤੱਕ ਕਿਵੇਂ ਨਾ ਕਿਵੇਂ ਰੂਪ ਚ ਪਹੁੰਚੂਗਾ ਪਰ ਸਾਨੂੰ ਥੋੜਾ ਜਿਹਾ ਪ੍ਰੈਸ਼ਰ ਕ੍ਰੀਏਟ ਕਰਕੇ ਰੱਖਣਾ ਪਊਗਾ ਪ੍ਰੋਪਰ ਢੰਗ ਨਾਲ ਨਾ ਕਿ ਡਲੇ ਮਾਰ ਮਾਰ ਕੇ
ਜੀ ਸੋ ਬਰਾੜ ਸਾਹਿਬ ਸਾਡੇ ਕੁਝ ਲਿਸਨਰ ਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਉਹਨਾਂ ਦੇ ਮੈਸੇਜ ਵੀ ਜੀ ਆਪਾਂ ਲੈ ਲਈਏ ਕਿਉਂਕਿ ਸਾਰੇ ਤੁਹਾਨੂੰ ਮੁਬਾਰਕਾਂ ਦੇ ਰਹੇ ਆ ਜੀ ਤੁਹਾਡੀ ਨਵੀਂ ਜੋ ਤੁਹਾਡਾ ਪ੍ਰੋਜੈਕਟ ਆ ਜੋ ਤੁਸੀਂ ਸ਼ੁਰੂ ਕੀਤਾ ਵਾ ਆਪਣੀ ਲਾਈਫ ਦਾ ਉਸ ਦੇ ਲਈ ਸੋ ਗੌਰਵ ਸ਼ਰਮਾ ਜੀ ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ ਤੇ ਮਿੰਟੂ ਭਾਜੀ ਤੇ ਤੁਹਾਨੂੰ ਜੀ ਉਹਨਾਂ ਨੇ ਨਿਊ ਫਾਰਮ ਹਾਊਸ ਦੀਆਂ ਬਹੁਤ ਬਹੁਤ ਵਧਾਈਆਂ ਭੇਜੀਆਂ ਨੇ
ਬਹੁਤ ਮਿਹਰਬਾਨੀ ਜੀ ਮੈਂ ਸਾਰੇ ਸੱਜਣਾ ਮਿੱਤਰਾਂ ਦਾ ਧੰਨਵਾਦ ਕਰਦਾ ਜੀ ਬਹੁਤ ਸਾਰੇ ਸੱਜਣ ਮਿੱਤਰਾਂ ਨੇ ਰਾਤ ਦੇ ਫੇਸਬੁੱਕ ਦੇ ਉੱਤੇ ਵੀ ਜਿਹੜੇ ਕਮੈਂਟਸ ਕੀਤੇ ਆ ਤੇ ਵਧਾਈਆਂ ਦਿੱਤੀਆਂ ਕੱਲੇ ਕੱਲੇ ਦਾ ਮੈਂ ਤਹਿ ਦਿਲੋਂ ਧੰਨਵਾਦੀ ਆ ਜੀ ਤੇ ਕੋਸ਼ਿਸ਼ ਕਰਾਂਗੇ ਜੀ ਕੋਈ ਨੀ ਪਰਸਨਲ ਪੱਧਰ ਤੇ ਜ਼ਰੂਰ ਤੁਹਾਡੀਆਂ ਵਧਾਈਆਂ ਤੇ ਉਹ ਸਵੀਕਾਰ ਕਰਦੇ ਆ ਤੇ ਕਰਦੇ ਪਰ ਮੈਂ ਚਾਹੁੰਦਾ ਵੀ ਰੇਡੀਓ ਦੇ ਪੱਧਰ ਤੇ ਚਾਹੇ ਤੁਹਾਡੀਆਂ ਦੁਆਵਾਂ ਮੇਰੇ ਕੋਲ ਆ ਹੀ ਰਹੀਆਂ, ਪਰ ਰੇਡੀਓ ਦੇ ਪੱਧਰ ਦੇ ਉੱਤੇ ਤਾਂ ਆਪਾਂ ਜੇ ਸਾਰੀ ਦੁਨੀਆਂ ਦਾ ਹੀ ਫਿਕਰ ਜਾਂ ਸਾਰੀ ਦੁਨੀਆਂ ਦੀ ਗੱਲਬਾਤ ਕਰੀਏ ਤਾਂ ਜ਼ਿਆਦਾ ਬਿਹਤਰ ਆ। ਮੈਨੂੰ ਪਰਸਨਲ ਤੌਰ ਦੇ ਉੱਤੇ ਬੜੀ ਖੁਸ਼ੀ ਹੁੰਦੀ ਆ ਤੇ ਕਿਉਂਕਿ ਗੁਣਗਾਣ ਜਿਹੜੀ ਬੰਦੇ ਨੂੰ ਆਪਦੀ ਵਡਿਆਈ ਸੁਣਨਾ, ਗੁਣਗਾਣ ਸੁਣਨਾ, ਖੁਸ਼ੀਆਂ ਵਧਾਈਆਂ ਲੈਣੀਆਂ ਚੰਗੀਆਂ ਲੱਗਦੀਆਂ, ਮੈਨੂੰ ਵੀ ਚੰਗੀਆਂ ਲੱਗਦੀਆਂ। ਪਰ ਮੈਨੂੰ ਪਤਾ ਵੀ ਰੇਡੀਓ ਦਾ ਟਾਈਮ ਆ ਜਿਹੜਾ ਉਹ ਜ਼ਿਆਦਾ ਕੀਮਤੀ ਆ ਮੇਰੀਆਂ ਪਰਸਨਲ ਖੁਸ਼ੀਆਂ ਨਾਲੋਂ। ਸੋ ਆਪਾਂ ਸਾਰੇ ਸੱਜਣਾਂ ਦੇ ਮਿੱਤਰਾਂ ਨੂੰ ਮੈਂ ਤੁਹਾਡੀਆਂ ਬਿਣ ਕਹੇ ਤੁਹਾਡੀਆਂ ਸਾਰੀਆਂ ਜਿਹੜੀਆਂ ਵੇਵਸ ਆ ਉਹ ਮੇਰੇ ਤਾਈਂ ਪਹੁੰਚ ਰਹੀਆਂ, ਤੁਹਾਡੀਆਂ ਜਿਹੜੀਆਂ ਸ਼ੁਭੇਚਛਾਵਾਂ ਮੇਰੇ ਤਾਈਂ ਪਹੁੰਚ ਰਹੀਆਂ, ਉਸ ਲਈ ਤਹਿ ਦਿਲੋਂ ਧੰਨਵਾਦੀ ਆ ਜੀ। ਤੇ ਪਰ ਮੈਨੂੰ ਆਪਣੇ ਬੱਬੀ ਜੀ ਜੇ ਗੱਲ ਕਰਨਾ, ਕੱਲ ਮੈਨੂੰ ਥੋੜੀ ਜੀ ਅਮਨਦੀਪ ਭਾਈ ਚੀਟ ਕਰ ਗਿਆ ਆਪਣਾ
ਜੀ 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 ਕਿੱਦਾਂ
ਕੱਲ ਮੈਨੂੰ ਕਈ ਦਿਨਾਂ ਤੋਂ ਦੇਖੋ ਹੁਣ ਜਦੋਂ ਕੋਈ ਚੀਜ਼ ਲੈਣੇ ਹੋ ਤੁਸੀਂ ਓਵਰ ਨਾਈਟ ਕੁਛ ਨੀ ਹੁੰਦਾ, ਜਿਵੇਂ ਕਹਿੰਦੇ ਨੇ ਵੀ ਰੋਮ ਇੱਕ ਦਿਨ ਚ ਨੀ ਬਣਦਾ। ਜੇ ਹੁਣ ਕੱਲ ਬਲੌਕ ਲਿਆ ਤਾਂ ਇਹ ਬਲੌਕ ਦੇ ਪਿੱਛੇ ਤਕਰੀਬਨ 2-3 ਮਹੀਨਿਆਂ ਤੋਂ ਚੱਲ ਰਹੀਆਂ ਜਿਹੜੀਆਂ ਕੋਸ਼ਿਸ਼ਾਂ ਸਨ, ਤੇ 2-3 ਮਹੀਨਿਆਂ ਤੋਂ ਮੈਨੂੰ ਰੋਜ਼ ਕਹੀ ਜਾਂਦੇ ਸੀ ਆਪਾਂ ਕਰ ਦਈਏ ਫੇਸਬੁੱਕ ਤੇ ਡਿਕਲੇਅਰ, ਮੈਂ ਕਹਿ ਹੁੰਦਾ ਸੀ ਨਹੀਂ ਹਜੇ ਨੀ ਯਾਰ, ਕੋਈ ਕੱਚੀ ਗੱਲ ਨੀ ਕਰੀ ਦਿੰਦੀ, ਹੋ ਸਕਦਾ ਕੋਈ ਕੱਚੀ ਪੱਕੀ ਗੱਲ ਹੋ ਜੇ ਜਿੱਦਾਂ ਚ ਆਪਣਾ ਰਜਿਸਟਰ ਸੈਟਲਮੈਂਟ ਨੀ ਜਾਂਦੀ ਉਹਨਾਂ ਚ ਕਿ ਨੀ ਆਪਾਂ ਕਰਨੀ। ਸੋ ਉਹ ਮੈਨੂੰ ਨੀ ਪਤਾ ਸੀ ਵੀ ਕਾਹਦੇ ਲਈ ਕਹੀ ਜਾਂਦੇ ਵੀ ਇੰਨੀ ਕਾਲਾ ਕਦੋਂ ਹੋ ਰਿਹਾ ਅਮਨਦੀਪ ਕੋਈ ਸ਼ੇਅਰ ਕਰਨ ਲਈ। ਤਾਂ ਉਹ ਕੱਲ ਜਦੋਂ ਸੈਟਲਮੈਂਟ ਫਾਈਨਲ ਹੋਈ ਤਾਂ ਮੈਂ ਅਮਨਦੀਪ ਨੇ ਦਵਾ ਦਵ ਜਿਹੜੀ ਸ਼ੇਅਰ ਕਰਤੀ, ਹੁਣ ਤੜਕੇ ਉੱਠ ਕੇ ਪਤਾ ਲੱਗਿਆ ਵੀ ਮੈਨੂੰ ਤਾਂ ਲਾਈਕ ਤੇ ਸ਼ੇਅਰਾਂ ਦਾ ਇੰਨਾ ਘਾਟਾ ਪੈ ਗਿਆ, ਅਮਨਦੀਪ ਦੀ ਜਿਹੜੀ ਪੋਸਟ ਪਾਈ ਆ ਉਹਦੇ ਤਾਂ 700-800 ਲਾਈਕ ਆ ਗਏ, ਤੇ ਮੇਰੇ ਗਰੀਬ ਨੇ ਮੈਂ ਬਾਅਦ ਚ ਸ਼ੇਅਰ ਕੀਤੀ ਮੈਂ 300 ਜੀ ਰਹਿ ਗਿਆ, ਸੋ ਸਾਰੇ ਮੇਰੇ ਲਾਈਕ ਚ ਲੈ ਗਿਆ, ਉਹ ਮੈਂ ਕਰੂੰਗਾ ਦੋ ਹੱਥ ਅੱਜ ਨਾਲ।
ਇੱਕ ਗੱਲ ਹੋ ਸਕਦੀ ਆ, ਤੁਸੀਂ ਇਸ ਵਾਰੀ ਏਦਾਂ ਨਾ ਲਿਖਿਓ ਵੀ ਪਾਰਟੀ ਆ ਜਿਹੜੀ ਉਹ ਆਪਾਂ ਫੇਸਬੁੱਕ ਤੇ ਹੀ ਕਰਨੀ ਆ, ਜੇ ਤੁਸੀਂ ਕਹੋਗੇ ਵੀ ਪਾਰਟੀ ਆਪਾਂ ਜਰੂਰ ਕਰਾਂਗੇ ਵੀ ਫਾਰਮ ਦੇ ਵਿੱਚ ਹੀ ਕਰਾਂਗੇ, ਦੇਖਿਓ ਫਿਰ ਲਾਈਕ ਤੇ ਸ਼ੇਅਰਿੰਗ ਕਿੰਨੇ ਆਉਂਦੇ ਆ ਤੁਹਾਨੂੰ।
ਦੇਖੋ ਮੈਂ ਅਨਾਉਂਸ ਕਰ ਦੂੰਗਾ ਵੀ ਫਾਰਮ ਦੇ ਵਿੱਚ ਜੂਸ ਦੀ ਪਾਰਟੀ ਕਰੂੰਗਾ, ਮੈਂ ਤਾਂ ਸਮਝ ਲੂ 4 ਮਹੀਨੇ ਨਹੀਂ ਟੁੱਟ ਲੱਗੇ, ਪਰ ਰੌਲਾ ਐ ਵੀ ਉੱਥੋਂ ਤੱਕ ਆਉਣ ਵਾਸਤੇ ਜੂਸ ਦਾ ਤਾਂ ਮੇਰਾ ਡਾਲਰ ਦਾ ਗਲਾਸ ਹੋਊਗਾ, ਪਰ ਆਉਣ ਵਾਸਤੇ ਦੁਨੀਆਂ ਭਰ ਦੇ ਵਿੱਚੋਂ ਪਤਾ ਨੀ ਕਿੰਨਾ ਕੁ ਪੈਸਾ ਲੱਗ ਜੂਗਾ ਨਾ।
ਹਾਂਜੀ ਹਾਂਜੀ ਚਲੋ ਕੋਈ ਗੱਲ ਨੀ ਜੀ, ਉਹ ਕਹਿੰਦੇ ਕਿ ਰਸਗੁੱਲੇ ਪੈਂਡਿੰਗ ਆ ਤੁਹਾਡੇ ਵੱਲ, ਧਾਨੀ ਸਾਹਿਬ ਪਾਰਟੀ ਮੰਗ ਰਹੇ ਆ ਜੀ, ਵਧਾਈਆਂ ਵੀ ਦੇ ਰਹੇ ਆ, ਤੇ ਹੁਣ ਇਹਨਾਂ ਨੇ ਜੂਸ ਤੇ ਨੀ ਮੰਨਣਾ, ਇਹ ਤਾਂ ਰਸਗੁੱਲਿਆਂ ਤੇ ਆ ਗਈ ਆ।
ਕੋਈ ਚੱਕਰ ਨੀ, ਸਾਰਿਆਂ ਲਈ ਸਿਰ ਮੱਥੇ ਆ, ਜੋ ਮਰਜ਼ੀ ਜਿੱਥੇ ਵੀ ਸੱਜਣ ਮਿੱਤਰ ਚਾਹੁੰਗੇ, ਬਹੁਤ ਬਹੁਤ ਧੰਨਵਾਦ ਜੀ, ਉਹਨਾਂ ਨਾਲ ਖੜੇ ਆ।
ਚਲੋ ਜੀ ਬਹੁਤ ਵਧੀਆ ਗੱਲ ਆ, ਵੈਸੇ ਵੀ ਮੇਰੇ ਨਾ ਮੰਮੀ ਵਿਰਾਟ ਸਾਹਿਬ ਕਹਿੰਦੇ ਹੁੰਦੇ ਸੀ, ਕਹਿੰਦੇ ਕਿ ਜੇ ਭਾਂਡਾ ਭਰਿਆ ਹੋਇਆ ਵਾ ਤਾਂ ਉਹ ਛਲਕੂਗਾ ਜ਼ਰੂਰ। ਸੋ ਵਧੀਆ ਜੀ, ਜੇ ਕੋਈ ਆਪਣਾ ਭੈਣ ਭਰਾ ਜਾਂ ਆਪਣੀ ਕਮਿਊਨਿਟੀ ਚ ਜੇ ਕੋਈ ਤਰੱਕੀ ਕਰਦਾ ਵਾ ਤਾਂ ਉਹਦੇ ਨਾਲ ਦੂਸਰਿਆਂ ਲਈ ਵੀ ਬਹੁਤ ਜ਼ਿਆਦਾ ਰਸਤੇ ਖੁੱਲਦੇ ਆ। ਸੋ ਵਧੀਆ ਗੱਲ ਆ ਜੀ, ਬੈਸਟ ਵਿਸ਼ਿਜ਼ ਸਾਰਿਆਂ ਵੱਲੋਂ। ਚਲੋ ਹੁਣ ਮੈਂ ਇਕੱਲੇ ਇਕੱਲੇ ਦਾ ਨਾਮ ਤਾਂ ਨਹੀਂ ਪੜ੍ਹਦੀ, ਪਰ ਮੈਂ ਉਦਾਂ ਸਾਰਿਆਂ ਵੱਲੋਂ ਤੁਹਾਨੂੰ ਮੁਬਾਰਕਾਂ ਦੇ ਰਹੇ ਹਾਂ ਜੀ। ਤੇ ਖ਼ਬਰਾਂ ਬਾਰੇ ਗੱਲ ਕਰੀਏ ਵਿਰਾਟ ਸਾਹਿਬ, ਕੱਲ ਖ਼ਬਰ ਆ ਰਹੀ ਸੀਗੀ, ਮਤਲਬ ਮੈਨੂੰ ਹੁਣ ਉਹਦਾ ਪਿੰਡ ਤਾਂ ਸ਼ਾਇਦ ਮੈਨੂੰ ਯਾਦ ਨੀ ਰਿਹਾ ਗਾ, ਕਿ ਘਰ ਦੀ ਆਰਥਿਕ ਮੰਦਹਾਲੀ ਦੇ ਕਾਰਨ ਇੱਕ ਬੱਚਾ ਸੀ 22 ਸਾਲ ਦਾ, ਉਹਨੇ ਆਪਦੇ 5 ਭੈਣ ਭਰਾਵਾਂ ਨੂੰ ਜ਼ਹਿਰ ਦੇ ਦਿੱਤੀ ਤੇ ਨਾਲ ਹੀ ਉਹ ਸੁਸਾਈਡ ਨੋਟ ਲਿਖ ਕੇ ਗਿਆ ਵਾ, ਕਿ ਵੀ ਉਹ 7 ਭੈਣ ਭਰਾ ਸੀ ਤੇ ਉਹਨਾਂ ਦਾ ਜਿਹੜਾ ਬਾਪ ਆ ਉਹ ਮਜ਼ਦੂਰੀ ਕਰਦਾ ਸੀਗਾ, ਤੇ ਜਿਸਦੇ ਕਰਕੇ ਵੀ ਉਹਨਾਂ ਦੇ ਘਰ ਦਾ ਜਿਹੜਾ ਖਾਣ ਪਾਣੀ ਦਾ ਜਾਂ ਬੱਚਿਆਂ ਦੀਆਂ ਜਿਹੜੀਆਂ ਜ਼ਰੂਰਤਾਂ ਵਾ ਉਹ ਵੀ ਪੂਰੀਆਂ ਨਹੀਂ ਸੀ ਹੁੰਦੀਆਂ। ਉਹ 5 ਬੱਚੇ ਪੜ੍ਹਦੇ ਸੀ, 4 ਭੈਣ ਭਰਾ ਸੀ ਤੇ ਇੱਕ ਬੱਚਾ ਵਾ ਜਿਹੜਾ ਉਹ ਰਿਸ਼ਤੇਦਾਰੀ ਚੋਂ ਆਇਆ ਹੋਇਆ ਸੀ, ਤੇ ਜਿਹੜਾ ਸਭ ਤੋਂ ਵੱਡਾ 22 ਸਾਲ ਦਾ ਸੀਗਾ ਉਹਨੇ ਉਹਨਾਂ ਨੂੰ ਖਾਣ ਲਈ ਬਰਗਰ ਲੈ ਕੇ ਆਉਂਦਾ ਤੇ ਉਹਦੇ ਵਿੱਚ ਨਾ ਜ਼ਹਿਰ ਪਾ ਦਿੱਤੀ ਤੇ ਉਹ ਸਾਰੇ ਦੇ ਸਾਰੇ ਬੱਚਿਆਂ ਦੀ ਡੈਥ ਹੋ ਗਈ। ਸਿਰਫ ਇੱਕ ਜਣਾ ਹਸਪੀਟਲ ਦੇ ਵਿੱਚ ਆ ਜਿਹੜਾ ਕਿ ਉਹਨਾਂ ਦਾ ਰਿਸ਼ਤੇਦਾਰ ਸੀ। ਸੋ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ ਜੀ, ਮੈਂ ਕੱਲ ਉਹਦੀ ਮਾਂ ਦੀ ਜਿਹੜਾ ਬਿਆਨ ਪੜ੍ਹ ਰਿਹਾ ਸੀ ਤੇ ਉਹਦੀ ਵਿਆਖਿਆ ਸੁਣ ਰਿਹਾ ਸੀ ਤੇ ਉਹ ਮਾਂ ਇੱਕੋ ਗੱਲ ਕਹਿ ਰਹੀ ਸੀ ਵੀ ਇੰਨੇ ਹਾਲਾਤ ਵੀ ਬੁਰੇ ਨਹੀਂ ਸਨ ਜਿਹਨਾਂ ਲਈ ਸਾਡੇ ਜਵਾਕਾਂ ਨੂੰ ਸੁਸਾਈਡ ਕਰਨਾ ਪੈਂਦਾ। ਸੋ ਮੈਨੂੰ ਕਿਤੇ ਨਾ ਕਿਤੇ ਗੱਲ ਦੇ ਵਿੱਚ ਫਰਕ ਦਿਖਾਈ ਦਿੰਦਾ, ਪਰਿਵਾਰ ਦੀਆਂ ਗੱਲਾਂ ਚ ਫਰਕ ਦਿਖਾਈ ਦਿੰਦਾ, ਜਰੂਰ ਕਿਤੇ ਨਾ ਕਿਤੇ ਬੱਚੇ ਦੀ ਨੂੰ ਕਿਸੇ ਗੱਲ ਤੋਂ ਝਿੜਕਣਾ ਜਾਂ ਬੱਚੇ ਨੂੰ ਇਹ ਕਹਿਣਾ ਵੀ ਤੂੰ ਕੰਮ ਨੀ ਕਰਦਾ 22 ਸਾਲ ਦੀ ਉਮਰ ਜਾ ਕੇ ਜਾਂ ਤੂੰ ਸਾਡਾ ਸਾਥ ਨੀ ਦਿੰਦਾ, ਇਹੋ ਜਿਹੀ ਕੋਈ ਵਰਤਾਰਾ ਹੋਇਆ ਜਿਹਦੇ ਪਿੱਛੇ ਉਹ ਟੀਨੇਜਰ ਨੇ ਏਡਾ ਵੱਡਾ, ਟੀਨੇਜਰ ਤਾਂ ਨਹੀਂ ਕਹਾਂਗੇ 22 ਸਾਲ ਦਾ, ਤੇ ਪਰ ਉਹਨੇ ਜਿਹੜਾ ਏਡਾ ਵੱਡਾ ਜਿਹੜਾ ਫੈਸਲਾ ਲਿਆ ਤੇ ਆਪਦੇ ਭੈਣ ਭਰਾਵਾਂ ਤੱਕ ਵੀ ਨੀ ਉਹਨੇ ਤਰਸ ਕੀਤਾ। ਸੋ ਜਿਹੜੇ ਪਰਿਵਾਰ ਦੀ ਹਾਲਾਤ ਬਾਰੇ ਦੱਸੀਏ ਤਾਂ ਉਹ ਇੱਕ ਹੇਅਰ ਡਰੈਸਰ ਦੀ ਜਿਹੜੀ ਸ਼ੋਪ ਚਲਾਉਂਦੇ ਸਨ ਜਿਹਦੇ ਤੇ ਉਹ ਆਪਦੇ ਬਾਪ ਨੇ ਹੱਥ ਵੀ ਵਟਾਉਂਦੇ ਸਨ, ਤੇ ਉਹਨਾਂ ਕੋਲੇ ਕਮਾਈ ਉਹਦੀ ਮਾਂ ਦਾ ਮੰਨਣਾ ਵੀ ਇੰਨੀ ਕੋਈ ਮਾੜੀ ਕਮਾਈ ਨਹੀਂ ਸੀ, ਅਸੀਂ ਵਧੀਆ ਖਾਂਦੇ ਪੀਂਦੇ ਸੀ ਤੇ ਸਾਨੂੰ ਪਤਾ ਹੀ ਹੈ ਇੱਕ ਹੇਅਰ ਡਰੈਸਰ ਇੰਡੀਆ ਦੇ ਵਿੱਚ ਉਹ ਇੰਨਾ ਉਹਦੀ ਹਾਲਾਤ ਮਾੜੀ ਨਹੀਂ ਹੁੰਦੀ, ਉਹ ਚੰਗੇ ਪੈਸੇ ਕਮਾ ਲੈਂਦਾ ਹੁੰਦਾ। ਸੋ ਜੇ ਉਹ ਇੱਥੇ ਹੱਥ ਵਟਾਉਂਦੇ ਆਪਦੇ ਬਾਪ ਨਾਲ ਤਾਂ ਕਿੰਨਾ ਵੀ ਕੰਮ ਵਧਾਇਆ ਜਾ ਸਕਦਾ ਸੀ। ਪਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਹ ਗਰੀਬੀ ਦੀ ਜਾਂ ਉਹ ਗੱਲ ਨਹੀਂ ਹੈ, ਕਿਉਂਕਿ ਸਾਰੇ ਬੱਚੇ ਪੜ੍ਹਾਏ ਜਾ ਰਹੇ ਸਨ, ਕੋਈ ਵੀ ਬੱਚਾ ਇਹ ਨਹੀਂ ਸੀ ਵੀ ਪੜ੍ਹ ਨਹੀਂ ਰਿਹਾ ਸੀ। ਇਹਦੇ ਪਿੱਛੇ ਦਾ ਗੱਲ ਕਿਤੇ ਨਾ ਕਿਤੇ ਹੋਰ ਨਿਕਲੂਗੀ ਵੀ ਇੱਕ ਕਿਸੇ ਨਾ ਕਿਸੇ ਵਾਰੀ ਕਈ ਤਲਖੀ ਨੀ ਹੋ ਜਾਂਦੀ ਘਰ ਦੇ ਵਿੱਚ, ਕੋਈ ਤਲਖੀ ਹੋ ਕੇ ਤੇ ਇਸ ਉਮਰ ਦੇ ਵਿੱਚ ਸੋਝੀ ਜਿਹੜੀ ਹੁੰਦੀ ਨੀ, ਤੇ ਸੋਝੀ ਨਾ ਹੋਣ ਕਰਨੇ ਜਿਹੜਾ ਇਹ ਸਟੈਪ ਚੱਕਿਆ ਹੋਣਾ।
ਜੀ ਸੁਬਰਾਟ ਸਾਹਿਬ, ਅੱਗੇ ਗੱਲ ਕਰਦੇ ਹਾਂ ਜੀ ਆਪਾਂ ਜੀ ਐਸ ਟੀ ਬਾਰੇ। ਕਹਿੰਦੇ ਕਿ ਜੀ ਐਸ ਟੀ ਲਾਗੂ ਹੋਣ ਤੋਂ ਪਹਿਲਾਂ ਹੀ ਕੰਪਨੀਆਂ ਨੇ ਘਟਾਈ ਸਪਲਾਈ ਤੇ ਨਵੇਂ ਟੈਕਸ ਨਾਲ ਸੰਬੰਧਿਤ ਆਈ ਟੀ ਸਿਸਟਮ ਚ ਕੀਤੀ ਜਾ ਰਹੀ ਸੋਧ, ਸੋ ਇਸ ਦੇ ਬਾਰੇ ਕੀ ਕਹੋਗੇ ਜੀ ਤੁਸੀਂ?
ਦੇਖੋ ਜਿਵੇਂ ਜਿਵੇਂ ਦਿਨ ਨੇੜੇ ਆ ਰਹੇ, ਸਿਰਫ 7 ਕੁ ਦਿਨ ਬਾਕੀ ਹੈ ਜੀ ਐਸ ਟੀ ਦੇ ਮਾਮਲੇ ਚ, ਤਾਂ ਸਰਕਾਰ ਨੂੰ ਕਦਮ ਵੱਡੇ ਵੱਡੇ ਚੱਕਣੇ ਪੈਣਗੇ। ਤੇ ਮੈਂ ਦੇਖ ਰਿਹਾ ਸੀ ਬਹੁਤ ਸਾਰੀਆਂ ਕੰਪਨੀਆਂ ਆਪਦੀ ਸੇਲ ਵੀ ਕੱਢ ਰਹੀਆਂ ਛੇਤੀ ਛੇਤੀ। ਜਿਵੇਂ ਮੈਂ ਕੱਲ ਇੱਕ ਮੋਟਰਸਾਈਕਲ ਦੀ ਕੰਪਨੀ ਦੇਖ ਰਿਹਾ ਸੀ, ਤਾਂ ਉਹ ਕਹਿ ਰਹੀ ਸੀ ਵੀ ਮੋਟਰਸਾਈਕਲ ਜੇ ਤੁਸੀਂ 30 ਤਰੀਕ ਤੋਂ ਪਹਿਲਾਂ ਖਰੀਦੋਗੇ ਤਾਂ ਤੁਹਾਨੂੰ ਜੀ ਐਸ ਟੀ ਬਚੂਗੀ, ਇੰਨੇ ਪੈਸੇ ਬਚਣਗੇ। ਜਿਵੇਂ ਸ਼ਰਾਬ ਦੇ ਠੇਕਿਆਂ ਦੇ ਉੱਤੇ ਭੀੜ ਹੁੰਦੀ ਆ 31 ਮਾਰਚ ਨੂੰ, ਉਹੀ ਚੀਜ਼ ਮੈਂ ਦੇਖਿਆ ਵੀ ਜੀ ਐਸ ਟੀ ਤੋਂ ਪਹਿਲਾਂ ਲੋਕ ਪੈਸੇ ਚੀਜ਼ਾਂ ਤੇ ਪੈਸੇ ਲਾਉਣ ਦੀ ਕੋਸ਼ਿਸ਼ ਦੇ ਵਿੱਚ ਆ। ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਜੀ ਐਸ ਟੀ ਦਾ ਸਿਸਟਮ ਨੀ ਸਮਝੇ ਵੀ ਜੀ ਐਸ ਟੀ ਦਾ ਸਿਸਟਮ ਕੀ ਆ। ਅਸੀਂ ਹੁਣ ਆਸਟ੍ਰੇਲੀਆ ਚ ਰਹਿਣ ਕਰਕੇ ਚਲੋ ਚੰਗੀ ਤਰ੍ਹਾਂ ਸਮਝ ਗਏ ਆ ਵੀ ਜੀ ਐਸ ਟੀ ਕੀ ਚੀਜ਼ ਆ ਤੇ ਕਿਵੇਂ ਦਿੱਤੀ ਜਾਂਦੀ ਆ, ਕਿਵੇਂ ਵਾਪਸ ਆਉਂਦੀ ਆ, ਪਰ ਉਹ ਲੋਕ ਇਹ ਚੀਜ਼ਾਂ ਸਮਝੇ ਨੀ ਹੈ। ਇਸ ਕਰਕੇ ਮੈਨੂੰ ਲੱਗਦਾ ਉਹਨਾਂ ਨੂੰ ਲੱਗਦਾ ਵੀ ਉਦੋਂ ਬਾਅਦ ਤਾਂ ਸਰਕਾਰ ਜੀ ਐਸ ਟੀ ਦੇ ਰੂਪ ਚ ਉਹਨਾਂ ਤੋਂ ਲੁੱਟੀ ਆ ਲੈ ਕੇ ਜਾਊਗੀ। ਪਰ ਲੁੱਟਣੀ ਹੈ ਜੀ, ਜੀ ਐਸ ਟੀ ਵੀ ਵਨ ਟਾਈਮ ਪੇ ਆ ਟੈਕਸ ਆ ਜੀ, ਇੱਕ ਥਾਂ ਤੇ ਲੱਗਣਾ। ਬਾਕੀ ਬੰਦੇ ਤਾਂ ਇੱਕ ਦੂਜੇ ਤੋਂ ਕੈਸ਼ ਹੀ ਕਰਾ ਲੈਂਦੇ ਆ, ਉਹ ਜਿੱਥੇ ਐਂਡ ਪੁਆਇੰਟ ਤੇ ਖਪਤ ਹੁੰਦੀ ਹੈ ਜਿਹੜੀ ਚੀਜ਼ ਦੀ, ਉੱਥੇ ਜਾ ਕੇ ਉਹ ਸਰਵਿਸ ਟੈਕਸ ਜਿਹੜਾ ਉਹਨੂੰ ਪੂਰਨ ਰੂਪ ਚ ਲੱਗਣਾ। ਬਾਕੀ ਆਪੋ ਆਪਦੇ ਬੇਲਿਆਂ ਚ ਕਲੇਮ ਹੁੰਦਾ ਰਹਿੰਦਾ ਜਿਵੇਂ ਵੀ ਉਹਨਾਂ ਦੀ ਇਨਕਮ ਦੇ ਹਿਸਾਬ ਨਾਲ, ਤੇ ਉਹ ਉਸੇ ਬੰਦੇ ਨੂੰ ਲੱਗੂਗਾ ਜੀ ਐਸ ਟੀ ਜਿਹੜੇ ਬੰਦੇ ਦੀ ਉਦੋਂ ਲੋ ਇਨਕਮ ਦੇ ਵਿੱਚ ਜਾਊਗਾ। ਸੋ ਕਾਫੀ ਪ੍ਰਵਾਨਿਤ ਤੇ ਵਧੀਆ ਸਿਸਟਮ ਆ ਜੀ ਐਸ ਟੀ ਦਾ, ਜਿਹਦੇ ਲਈ ਕੋਈ ਸਰਕਾਰ ਕੋਈ ਵੀ ਆਪਦੀ ਉਹ ਨਹੀਂ ਲੈ ਸਕਦੀ ਵੀ ਮੈਂ ਹੀ ਇਹ ਜੀ ਐਸ ਟੀ ਲਾਈ ਜਾਂ ਮੈਂ ਹੀ ਜੀ ਐਸ ਟੀ ਦੀ ਗੱਲ ਕੀਤੀ। ਇਹ ਜੀ ਐਸ ਟੀ ਦੀ ਗੱਲ ਅਸਲ ਚ ਤਾਂ ਪ੍ਰਣਬ ਮੁਖਰਜੀ ਨੇ ਸ਼ੁਰੂ ਕੀਤੀ ਸੀ ਜਦੋਂ ਉਹ ਵਿੱਤ ਮੰਤਰੀ ਸਨ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਚ, ਜਿਹੜੇ ਅੱਜ ਕੱਲ ਰਾਸ਼ਟਰਪਤੀ ਆ, ਤਾਂ ਉਦੋਂ ਉਹਨਾਂ ਨੇ ਸ਼ੁਰੂ ਕੀਤੀ ਸੀ ਇਹ ਗੱਲ। ਤੇ ਅੱਜ ਚਾਹੇ ਕੋਈ ਮਰਜ਼ੀ ਹਿੱਕ ਠੋਕੀ ਜਾਵੇ ਵੀ ਮੈਂ ਜੀ ਐਸ ਟੀ ਲਵਾ ਰਿਹਾ ਤੇ ਮੈਂ ਕਰ ਰਿਹਾ, ਉਹ ਨਹੀਂ ਹੈ। ਪ੍ਰੋਪਰ ਵੇ ਚ ਸਾਰੇ ਮੁੱਖ ਮੰਤਰੀ ਅੱਡੋ ਅੱਡ ਸਟੇਟ ਦੇ ਮੁੱਖ ਮੰਤਰੀ ਵੇਲੇ ਵੇਲੇ ਸਿਰ ਆਏ ਆ, ਟ੍ਰੇਨਿੰਗਾਂ ਲੈ ਕੇ ਗਏ ਆ। ਤੁਸੀਂ ਯਾਦ ਹੋਣਾ ਜਦੋਂ ਅਸੀਂ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਵਿੱਤ ਮੰਤਰੀ ਮਨੀਸ਼ ਸਿਸੋਦੀਆ ਨਾਲ ਗੱਲ ਕੀਤੀ ਸੀ ਤੇ ਆਸਟ੍ਰੇਲੀਆ ਆਉਣ ਤੇ, ਤਾਂ ਉਹਨਾਂ ਨੇ ਵੀ ਉਦੋਂ ਜਿਹੜਾ ਦੱਸਿਆ ਸੀ ਵੀ ਉਹ ਜੀ ਐਸ ਟੀ ਬਾਰੇ ਚ ਹੋਰ ਜਾਣਨ ਆਏ ਆ, ਤੇ ਸਪੈਸ਼ਲ ਇੱਕ ਮੁੱਖ ਮੰਤਰੀਆਂ ਦਾ ਸੈਮੀਨਾਰ ਹੋਇਆ ਸੀ, ਸੰਮੇਲਨ ਹੋਇਆ ਸੀ, ਉਹਦੇ ਚ ਜੀ ਐਸ ਟੀ ਬਾਰੇ ਚੰਗੇ ਮਾੜੇ ਗਏ ਦੱਸਣ ਵਾਸਤੇ ਦੱਸਿਆ ਗਿਆ ਸੀ ਇੱਥੇ ਆਸਟ੍ਰੇਲੀਆ ਚ। ਸੋ ਬਿਲਕੁਲ ਜੀ, ਤਿਆਰੀਆਂ ਹੋਣਗੀਆਂ, ਸੋਫਟਵੇਅਰ ਬਣਨਗੇ, ਬਹੁਤ ਸਾਰੇ ਲੋਕਾਂ ਲਈ ਨਵੇਂ ਰਾਹ ਖੁੱਲਣਗੇ, ਬਹੁਤ ਸਾਰੇ ਠੱਗ ਠੱਗੀਆਂ ਮਾਰਨ ਬਾਰੇ ਵੀ ਵਿਚਾਰਾਂ ਕਰਨ ਲੱਗ ਗਏ ਹੋਣੇ ਆ ਵੀ ਜੀ ਐਸ ਟੀ ਕਿੱਥੋਂ ਕਿਵੇਂ ਤੇ ਕਿੱਥੇ ਬਚਾਉਣੀ ਆ। ਸੋ ਇਹ ਇਹ ਚੀਜ਼ਾਂ ਸਾਰੀਆਂ ਚੱਲਣਗੀਆਂ ਜੀ, ਪਰ ਵੇਲੇ ਵੇਲੇ ਸਿਰ ਇਹਦੇ ਚ ਸੁਧਾਰ ਹੋਣਗੇ, ਫੇਰ ਜਾ ਕੇ 5 ਕੁ ਸਾਲਾਂ ਬਾਅਦ ਮੈਨੂੰ ਲੱਗਦਾ ਵੀ ਜਿਹੜਾ ਜੀ ਐਸ ਟੀ ਦਾ ਸਿਸਟਮ ਆ ਉਹ ਕਿਤੇ ਨਾ ਕਿਤੇ ਸਮੂਥ ਹੋ ਜੂਗਾ। ਪਰ ਮੈਂ ਇੱਥੇ ਇੱਕ ਗੱਲ ਤੁਹਾਨੂੰ ਸਾਰਿਆਂ ਨੂੰ ਦਾਅਵੇ ਨਾਲ ਇਹ ਕਹਿ ਸਕਦਾ ਵੀ ਜਿਹੜਾ ਅਸੀਂ ਆਮ ਇੱਕ ਗੱਲ ਸੁਣਨ ਨੂੰ ਮਿਲਦੀ ਸੀ ਨਾ ਵੀ ਮੋਦੀ ਸਰਕਾਰ ਆਊਗੀ, ₹1 ਦੇ $50 ਮਿਲਿਆ ਕਰਨਗੇ, ਏਦਾਂ ਦੀਆਂ ਗੱਲਾਂ ਅਕਸਰ ਆਮ ਚੁਟਕਲਿਆਂ ਰੂਪੀ ਜਾਂ ਆਮ ਗੱਲਾਂ ਸਾਨੂੰ ਮਿਲਦੀਆਂ। ਪਰ ਜਿਹੜਾ ਅਸਲੀ ਗੱਲ ਇਹ ਆ ਵੀ ਵਾਕਈ ਜਿਹੜੀ ਸੁਧਾਰ ਹੋ ਰਿਹਾ ਇਕੋਨਮੀ ਦੇ ਵਿੱਚ, ਤੇ ਜੇ ਗਲੋਬਲ ਮਾਰਕੀਟਿੰਗ ਖੁੱਲੀ ਆ, ਗਲੋਬਲ ਸਮਝੌਤੇ ਹੋਏ ਆ, ਗਲੋਬਲ ਵਪਾਰ ਸ਼ੁਰੂ ਹੋਇਆ, ਤੇ ਕਿਤੇ ਨਾ ਕਿਤੇ ਜਿਹੜੀ ਕਰੰਸੀ ਆ ਉਹ ਕਰੰਸੀਆਂ ਦੇ ਮਾਮਲੇ ਵੀ ਉਹਨਾਂ ਚ ਵੀ ਬਰਾਬਰਤਾ ਆਊਗੀ। 5-4 ਸਾਲ 10 ਸਾਲਾਂ ਦੇ ਵਿੱਚ ਇਹਦੇ ਰਿਜ਼ਲਟ ਆਉਣੇ ਸ਼ੁਰੂ ਹੋਣਗੇ, ਤੇ ਮੈਨੂੰ ਮੇਰਾ ਮੰਨਣਾ ਵੀ 20 ਸਾਲਾਂ ਤੱਕ ਜਿਹੜੇ ਡਾਲਰ ਰੁਪਈਆਂ ਦੇ ਰੇਟਾਂ ਦੇ ਫਰਕ ਆ ਜਾਂ ਹੋਰ ਚੀਜ਼ਾਂ ਉਹਨਾਂ ਦਾ ਜਿਹੜਾ ਅੰਤਰ ਆ ਉਹ ਕਾਫੀ ਘਟਣਾ ਚਾਹੀਦਾ। ਜਿਹੜੇ ਢੰਗ ਨਾਲ ਪੰਜਾਬ ਆਪਣਾ ਜਿਹੜਾ ਭਾਰਤ ਆ ਜਾਂ ਜਿਹਦੀ ਜਿਹੜੀ ਗਰੋਥ ਆ ਜਿਹੜੇ ਢੰਗ ਨਾਲ ਚੱਲ ਰਹੀ ਆ ਉਸ ਢੰਗ ਨਾਲ ਮੈਨੂੰ ਲੱਗਦਾ ਵੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਜਿਹੜਾ ਨੇੜੇ ਲੱਗ ਜਾਣੀ ਆ ਇਕੋਨਮੀਆਂ ਦੀਆਂ ਇਹ ਗੱਲਾਂ
ਜੀ। ਬਰਾਜ ਸਾਹਿਬ, ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਖਬਰਸਾਰ ਜੋ ਤੁਸੀਂ ਸਾਂਝੀ ਕਰਨਾ ਚਾਹੋ?
ਬਸ ਜੀ, ਖਬਰਸਾਰ ਕੋਈ ਨੀ ਹੈ, ਖਬਰਸਾਰ ਇਹੀ ਹੈ ਵੀ ਸਾਡੀ ਨਾ ਕਈ ਵਾਰੀ ਕੀ ਹੁੰਦਾ ਵੀ ਅਸੀਂ ਜਦੋਂ ਥੋੜਾ ਜਿਹਾ ਕੋਈ ਚੰਗਾ ਕਰਦਾ ਉਹਨੂੰ ਬਾਹਲਾ ਹੀ ਸਿਰ ਤੇ ਬਿਠਾ ਲੈਂਦੇ ਹਾਂ, ਜੋ ਥੋੜੀ ਜਿਹੀ ਉਹ ਮਾੜਾ ਹੋ ਜਾਂਦਾ ਜਾਂ ਉਹ ਉੱਥੇ ਉਹ ਤੁਹਾਡੀਆਂ ਗੱਲਾਂ ਤੇ ਖੜ ਨਹੀਂ ਸਕਦਾ ਉਦੋਂ ਅਸੀਂ ਉਹਨੂੰ ਬਾਹਲਾ ਹੀ ਥੱਲੇ ਲੈ ਜਾਂਦੇ ਹਾਂ। ਸੋ ਥੋੜਾ ਜਿਹਾ ਅਸੀਂ ਕੋਸ਼ਿਸ਼ ਕਰਿਆ ਕਰੀਏ ਬਰਾਬਰਤਾ ਰੱਖਣ ਦੀ। ਮੈਂ ਦੇਖ ਰਿਹਾ ਸੀ ਵੀ ਇੰਡੀਅਨ ਕ੍ਰਿਕਟ ਟੀਮ ਦੇ ਵਿੱਚ ਵੀ ਕਾਫੀ ਭੁਚਾਲ ਪਏ ਹੋਏ ਆ, ਵਿਰਾਟ ਕੋਹਲੀ ਕਿਧਰੇ ਖੁੰਬਲੇ ਅਸਤੀਫਾ ਦੇ ਗਿਆ, ਕਿਧਰੇ ਕੋਈ ਲੜੀ ਜਾਂਦਾ, ਕਿਧਰੇ ਭਿੜੀ ਜਾਂਦਾ, ਸਿਰਫ ਇੱਕ ਹਾਰ ਨਾਲ। ਇੱਕ ਹਾਰ ਨਾਲ ਜਿਹੜੇ ਹੁਣ ਤੱਕ ਪਿਛਲੇ 5-7 ਸਾਲਾਂ ਦੇ ਵਿੱਚ ਜੋ ਟੀਮ ਨੇ ਦਿਖਾਇਆ ਦੁਨੀਆਂ ਦੇ ਵਿੱਚ ਨੰਬਰ 1 ਦੇ ਦਰਜੇ ਦੇ ਉੱਤੇ ਖੜੀ ਆ, ਤੇ ਇੱਕ ਹਾਰ ਤੋਂ ਬਾਅਦ ਸਾਡੇ ਵਿਚਾਰ ਹੀ ਬਦਲ ਗਏ। ਧੋਨੀ 7-10 ਸਾਲ ਜਿਤਾਉਂਦਾ ਰਿਹਾ, ਇੱਕ ਹਾਰ ਗਿਆ ਤਾਂ ਉਹਦੇ ਘਰ ਤੇ ਕਾਲਾ ਤੇਲ ਮਲ ਗਏ ਲੋਕ। ਸੋ ਥੋੜਾ ਜਿਹਾ ਸਾਨੂੰ ਨਾ ਆਪਣੇ ਆਪ ਨੂੰ ਬਦਲਣਾ ਪੈਣਾ, ਸਾਨੂੰ ਜਿੱਤਾਂ ਹਾਰਾਂ ਜਾਂ ਇਹਨਾਂ ਚੀਜ਼ਾਂ ਚੋਂ ਨਿਕਲਣਾ ਪੈਣਾ। ਜਿੱਤਾਂ ਹਾਰਾਂ ਨਹੀਂ, ਅਸੀਂ ਇੰਜੋਏ ਕਰਨਾ। ਮੈਨੂੰ ਜੇ ਫਾਈਨਲ ਮੈਚ ਦਾ ਜੇ ਲੱਗਿਆ ਗਿਲਾ ਆਇਆ ਜਾਂ ਸ਼ਿਕਵਾ ਆਇਆ, ਮੈਨੂੰ ਇਸ ਲਈ ਆਇਆ ਵੀ ਉਹ ਚ ਮੈਨੂੰ ਇੱਕ ਵਧੀਆ ਕ੍ਰਿਕਟ ਦੇਖਣ ਨੂੰ ਨਹੀਂ ਮਿਲੀ। ਭਾਰਤ ਦੀ ਟੀਮ ਬਣੀ ਹੋ, ਪਾਕਿਸਤਾਨ ਦੀ ਟੀਮ ਬਣੀ ਹੋ ਮਿਲੀ। ਉਹਨਾਂ ਦੀ ਇਕੱਲੀ ਇਕੱਲੀ ਗੇਂਦ ਦੇ ਉੱਤੇ ਇਹਨਾਂ ਨੇ, ਉਹਨਾਂ ਦੀ ਬਾਡੀ ਲੈਂਗੁਏਜ ਹੀ ਦੱਸਦੀ ਸੀ ਜ਼ੋਰ ਲਾਇਆ, ਤੇ ਉਹਨਾਂ ਨੇ ਇਕੱਲੀ ਇਕੱਲੀ ਜਿਹੜੀ ਰਨ ਉੱਤੇ ਵਧੀਆ ਉਹਨਾਂ ਨੇ ਕੀਤਾ, ਪਰ ਭਾਰਤ ਬਣੀ ਹੋ ਕਿਤੇ ਨਾ ਕਿਤੇ ਉਹ ਗੇਮ ਨੀ ਮਿਲੀ ਵਧੀਆ ਦੇਖਣ ਨੂੰ। ਬਸ ਮੈਨੂੰ ਹਾਰ ਜਿੱਤਾ ਨੀ ਮਤਲਬ, ਮੈਨੂੰ ਮਤਲਬ ਸੀ ਵੀ ਹਾਂ ਜੇ ਉਹ ਵਧੀਆ ਖੇਡਦੇ, ਹਾਰ ਜਾਂਦੇ ਤਾਂ ਥੋੜਾ ਜਿਹਾ ਇੱਕ ਬੰਦਾ ਜਿਹੜਾ ਚਾਰ ਜਾਂ 5 ਘੰਟੇ ਇੱਕ ਮੈਚ ਤੇ ਆਪਣੀ ਜ਼ਿੰਦਗੀ ਦੇ ਅਹਿਮ ਟਾਈਮ ਦੇ ਰਿਹਾ ਤਾਂ ਉਹਨੂੰ ਕੁਛ ਤਾਂ ਇੰਜੋਏ ਹੁੰਦਾ। ਪਰ ਕਿਤੇ ਨਾ ਕਿਤੇ ਉਹ ਅੰਡਰ ਪ੍ਰੈਸ਼ਰ ਸੀ, ਤੇ ਉਹ ਪ੍ਰੈਸ਼ਰ ਕ੍ਰੀਏਟ ਕੀਤਾ ਸੀ ਆਮ ਲੋਕਾਂ ਨੇ, ਮੀਡੀਆ ਨੇ, ਸੱਟੇਬਾਜ਼ਾਂ ਨੇ, ਤੇ ਉਹ ਉਹੀ ਪ੍ਰੈਸ਼ਰ ਕਾਰਨ ਜਿਹੜੀ ਇਹ ਹੋਈ ਆ। ਪਰ ਸਾਨੂੰ ਇਹਨਾਂ ਗੱਲਾਂ ਨੂੰ ਨਾ ਥੋੜਾ ਜਿਹਾ ਇਕੱਲਾ ਇੱਥੇ ਨੀ, ਕ੍ਰਿਕਟ ਦੇ ਵਿੱਚ ਨੀ, ਸਾਰੇ ਆਮ ਜਨ ਜੀਵਨ ਚ ਵੀ ਸਾਨੂੰ ਰੋਜ਼ ਸੋਚਣਾ ਪੈਣਾ ਵੀ ਨਾ ਅਸੀਂ ਕਿਸੇ ਨੂੰ ਜ਼ਿਆਦਾ ਅੱਖਾਂ ਤੇ ਬਿਠਾਈਏ ਤੇ ਨਾ ਅਗਲੇ ਨੂੰ ਪੈਰੀ ਮਧੋਲੀਏ। ਥੋੜਾ ਜਿਹਾ ਇੱਕ ਪੈਰਲਰ ਜਾਂ ਜਿਹਨੂੰ ਕਹਿ ਸਕਦੇ ਆ ਸਟੇਟ ਜਿਹੜੇ ਆਪਦੇ ਵਿਚਾਰ ਰੱਖੀਏ ਹਰ ਮਾਮਲੇ ਦੇ ਵਿੱਚ ਤਾਂ ਜ਼ਿਆਦਾ ਚੰਗੇ ਰਹਿਣਗੇ।
ਸੋਬਰਾਟ ਸਾਹਿਬ, ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ, ਉਹਨਾਂ ਦਾ ਮੈਸੇਜ ਜੀ ਲੇਟ ਹੋ ਗਿਆ ਸੀ, ਪਰ ਚਲੋ ਫਿਰ ਵੀ ਕਹਿੰਦੇ ਹੁੰਦੇ ਨਾ ਕਿ ਦੇਰ ਆਏ ਦਰੋਸਤ ਆਈ। ਸੋ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਪੰਜਾਬ ਦੀ ਸਿਆਸਤ ਤੇ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਹਨ, ਕੱਲ ਨਵੀਂ ਅਤੇ ਸਮੇਂ ਦੇ ਹਾਣ ਦੀ ਗੱਲ ਦੇਖਣ ਨੂੰ ਮਿਲੀ। ਮੱਧ ਪ੍ਰਦੇਸ਼ ਵਿਚ ਇਕ ਗੁਸਾਈ ਮੰਦਰ ਸੁਣ ਵਿਚ ਆਇਆ ਹੈ ਜੋ ਧਾਰਮਿਕ ਗਤੀਵਿਧੀਆਂ ਕਰਦਾ ਹੈ। ਚੜਾਵਾ ਵੀ ਕੋਈ ਬਹੁਤਾ ਨਹੀਂ ਸੀ, ਆਹੀ 2-2.5 ਲੱਖ ਦਾ, ਪਰ ਮੈਨੇਜਮੈਂਟ ਨੇ ਕਈ ਵੱਡੀਆਂ ਇਮਾਰਤਾਂ ਉਸਾਰਨ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਤੇ ਪੈਸਾ ਹੌਲੀ ਹੌਲੀ ਜਮਾਂ ਹੁੰਦਾ ਗਿਆ। ਮੈਨੇਜਮੈਂਟ ਫਿਕਰਮੰਦ ਹੋਈ ਕਿ ਇਹ ਵਧਿਆ ਹੋਇਆ ਪੈਸਾ ਪੀਐਸ ਨੂੰ ਕਿੱਥੇ ਵਰਤਿਆ ਜਾ ਸਕਦਾ। ਅਖੀਰ ਨਤੀਜਾ ਇਹ ਨਿਕਲਿਆ ਕਿ ਉਹਨਾਂ ਸਭ ਨੇ ਕਿਸਾਨਾਂ ਨੂੰ ਮੁਸੀਬਤ ਵਿਚ ਫਸਿਆ ਹੋਇਆ ਦੇਖ ਕੇ ਉਹਨਾਂ ਫੈਸਲਾ ਕੀਤਾ ਕਿ ਉਸ ਪੈਸੇ ਨਾਲ ਕਿਸਾਨਾਂ ਦੀ ਮਦਦ ਕੀਤੀ ਸ਼ੁਰੂ ਕਰ ਦਿੱਤੀ ਤੇ ਅੱਜ ਤੱਕ ਉਸ ਮੰਦਰ ਦਾ ਇੱਕ ਵੀ ਪੈਸਾ ਮਰਿਆ ਨਹੀਂ। ਸਮੇਂ ਸਮੇਂ ਤੇ ਪੈਸੇ ਵਾਪਸ ਵੀ ਆ ਰਹੇ ਹਨ ਤੇ ਉਸੇ ਤਰ੍ਹਾਂ ਮਦਦ ਲਗਾਤਾਰ ਜਾਰੀ ਹੈ। ਕੀ ਇਸ ਤਰਜ ਤੇ ਪੰਜਾਬ ਚ ਕੰਮ ਕਰਨ ਬਾਰੇ ਸੋਚਿਆ ਜਾ ਸਕਦਾ ਵਾ? ਇੱਕ ਤਾਂ ਉਹਨਾਂ ਨੇ ਜੀ ਇਹ ਗੱਲ ਪੁੱਛੀ ਆ ਤੇ ਦੂਸਰੀ ਪੁੱਛੀ ਆ, ਕਹਿੰਦੇ ਮਨਪ੍ਰੀਤ ਬਾਦਲ ਦੇ ਬਜਟ ਪੇਸ਼ ਕਰਨ ਵੇਲੇ ਕੈਪਟਨ ਅਮਰਿੰਦਰ ਸਿੰਘ ਦਾ ਚਲੇ ਜਾਣਾ ਉੱਥੋਂ ਕੀ ਸਾਬਤ ਕਰਦਾ ਵਾ? ਤੇ ਅਸਲ ਮੰਦਹਾਲੀ ਕਿਸਾਨੀ ਦਾ ਹੱਲ ਕਰਜ਼ਾ ਮਾਫ਼ੀ ਨਹੀਂ ਹੈ, ਇਸ ਦਾ ਸੰਜੀਦਾ ਹੱਲ ਕੱਢਣ ਦੀ ਜ਼ਰੂਰਤ ਹੈ। ਕਿਸਾਨੀ ਇਸ ਕਰਜ਼ੇ ਵਾਲੇ ਰਾਹ ਵੱਲ ਚੱਲ ਕਿਉਂ ਰਹੀ ਹੈ, ਵਿਚਾਰਨ ਵਾਲੀ ਗੱਲ ਹੈ। ਸੋ ਇਹਨਾਂ ਨੇ ਅੱਗੇ ਕਿਹਾ ਵਾ ਜੀ, ਹੋਰ ਵੀ ਇਹਨਾਂ ਨੇ ਗਾਂਹ ਦੱਸਿਆ ਤੇ ਕਹਿੰਦੇ ਕਿ ਦੂਸਰਾ ਸਰਕਾਰ ਨੇ 1500 ਕਰੋੜ ਰੁਪਇਆ ਰੱਖਿਆ ਹੈ, 8.75 ਲੱਖ ਕਿਸਾਨਾਂ ਦੇ ਕਰਜ਼ੇ ਕਿਵੇਂ ਉਤਾਰੂ? ਇਹ 2 ਲੱਖ ਕਹਿ ਰਹੇ ਨੇ ਇੱਕ ਕਿਸਾਨ ਦਾ। ਜੇ ਉੱਪਰਲੇ ਅੰਕੜਿਆਂ ਨੂੰ ਦੇਖੀਏ ਤਾਂ ਇੱਕ ਕਿਸਾਨ ਦੇ ਹਿੱਸੇ 17,142 ਰੁਪਏ ਆਉਂਦੇ ਹਨ। ਇਹ ਸਰਕਾਰੀ ਅਮਲਾ 2 ਲੱਖ ਕਿਵੇਂ ਕਹਿ ਰਿਹਾ ਹੈ, ਇਹ ਸਮਝ ਤੋਂ ਬਾਹਰ ਹੈ। ਸੋ 2-3 ਸਵਾਲਾਂ ਸੀ ਉਹਨਾਂ ਦੇ।
ਬਿਲਕੁਲ, ਦੇਖੋ ਲਾਸਟ ਸਵਾਲਾਂ ਦੇ ਜਵਾਬ ਦਾ ਮੈਂ ਸ਼ੁਰੂ ਚ ਦੇ ਚੁੱਕਿਆ। ਕੈਪਟਨ ਨੇ ਜਿਹੜੀ ਗੱਲ ਸਫਾਈ ਦਿੱਤੀ ਹੈ ਵੀ 1500 ਕਰੋੜ ਪਹਿਲੀ ਕਿਸ਼ਤ ਆ, ਟੋਟਲ ਉਹ 9500 ਕਰੋੜ ਮੰਨਦੇ ਆ ਜਿੰਨਾ ਕਿਦਾ ਹੈ, ਤੇ ਬਾਕੀ ਜਿਹੜੀ ਜਿਵੇਂ ਜਿਵੇਂ ਆਈਡੈਂਟੀ ਹੋਣੀ ਆ ਤੇ ਉਹਦੇ ਲਈ 4-5 ਸਾਲ ਉਹਨਾਂ ਨੇ ਮੰਗੇ ਆ ਵੀ 4-5 ਸਾਲਾਂ ਦੇ ਵਿੱਚ ਕਰਜ਼ਾ ਉਤਰੂਗਾ। ਇਹ ਤਾਂ ਆਪਾਂ ਕਲੀਅਰ ਕਰ ਚੁੱਕੇ ਹਾਂ। ਬਾਕੀ ਜਿਹੜੀ ਗੱਲ ਉਹਨਾਂ ਨੇ ਮੰਦਰ ਵਾਲੀ ਕੀਤੀ ਆ, ਦੇਖੋ ਇਹ ਫਾਰਮੂਲਾ ਬਹੁਤ ਪਹਿਲਾਂ ਤੋਂ ਇੱਕ ਭਾਈਚਾਰਾ, ਜੀਵ ਭਾਈਚਾਰਾ ਕਹਿ ਸਕਦੇ ਆ, ਉਹ ਕੈਨੇਡਾ ਦੇ ਵਿੱਚ ਅਪਣਾ ਰਿਹਾ। ਮੈਂ ਇਤਕੀ ਅੱਖੀਂ ਜਾ ਕੇ ਦੇਖ ਕੇ ਆਇਆ ਜਦੋਂ ਮੈਨੂੰ ਇੱਕ ਟੋਰਾਂਟੋ ਦੇ ਲਾਗੇ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਰਹਿਣ ਦਾ ਮੌਕਾ ਮਿਲਿਆ ਕੁਝ ਦਿਨ, ਤਾਂ ਉੱਥੇ ਮੈਂ ਦੇਖਿਆ ਵੀ ਉੱਥੇ ਇੱਕ ਮਾਰਕੀਟ ਲੱਗਦੀ ਹੈ ਸੰਡੇ ਦੀ ਮਾਰਕੀਟ, ਤੇ ਜਦੋਂ ਸੰਡੇ ਦੀ ਮਾਰਕੀਟ 'ਚ ਅਸੀਂ ਗਏ ਨਾ ਤੇ ਉੱਥੇ ਅਜੀਬ ਅਜੀਬ ਜਿਹੀਆਂ ਡਰੈਸਾਂ ਦੇ ਉੱਤੇ ਘੋੜੇ ਵਾਲੀਆਂ ਬੱਗੀਆਂ ਦੇ ਵਿੱਚ ਬੈਠੇ ਹੋਏ ਲੋਕ ਆਏ, ਤਾਂ ਉਹ ਪਰਿਵਾਰ ਆਏ ਅਜੀਬ ਜਿਹੀਆਂ ਡਰੈਸਾਂ ਦੇ ਵਿੱਚ, ਤੇ ਮੈਨੂੰ ਇਹ ਲੱਗਿਆ ਵੀ ਕੋਈ ਇੱਥੇ ਨਾਟਕ ਹੋ ਰਿਹਾ ਜਾਂ ਕੋਈ ਫਿਲਮ ਦਾ ਸ਼ੂਟ ਹੋ ਰਹੀ ਆ ਜਾਂ ਕੁਛ ਇਹ ਜਾਂ ਕੁਛ ਆ। ਪਰ ਜਦੋਂ ਮੈਂ ਉਹ ਉਤਰ ਕੇ ਆਏ ਤਾਂ ਦੇਖਿਆ, ਜੋ ਮੇਰੇ ਉੱਥੇ ਮੇਜ਼ਬਾਨਾਂ ਨੇ ਸਾਨੂੰ ਦੱਸਿਆ, ਕਹਿੰਦੇ ਇੱਕ ਭਾਈਚਾਰਾ ਜੀ, ਇਹ ਅੱਜ ਵੀ ਆਪਣੇ ਆਪ ਨੂੰ 18ਵੀਂ ਸਦੀ ਚ ਜਿਉਂਦੇ ਆ, ਇਹ ਅੱਜ ਵੀ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਵਰਤਦੇ ਆਧੁਨਿਕਤਾ ਦੀ ਜਿਹੜੀ ਕਿਤੇ ਨਾ ਕਿਤੇ ਉਹਨਾਂ ਨੂੰ ਆਪਦੇ ਧਰਮ ਜਾਂ ਆਪਦੇ ਚੀਜ਼ਾਂ ਤੋਂ ਦੂਰ ਕਰੇ। ਤੇ ਉਹਨਾਂ ਨੇ ਕੀ ਕੀਤਾ ਵੀ ਉਹਨਾਂ ਦੇ ਜਿਹੜੇ ਪਿੰਡ ਆ ਉੱਥੇ ਏਰੀਏ ਦੇ ਵਿੱਚ, ਥੋੜੇ ਜਿਹੇ ਏਰੀਆ ਜਿਹਦੇ ਚ ਥੋੜੇ ਜਿਹੇ ਲੋਕ ਰਹਿੰਦੇ ਆ 1000-2000 ਦੀ ਗਿਣਤੀ ਦੇ ਵਿੱਚ, ਉਹਨਾਂ ਦੇ ਡਰੈਸ ਸੀ ਜਿਹੜੀ ਪਾਈ ਹੋਈ ਪੂਰਨ ਢਕੇ ਹੋਏ ਮੂੰਹ ਸਿਰ ਪੂਰੇ, ਥੋੜਾ ਜਿਹਾ ਕੱਲਾ ਆਪਦਾ ਮੂੰਹ ਉਹਨਾਂ ਦਾ ਜਿਵੇਂ ਹਿਜਾਬ ਚੋਂ ਨਿਕਲਦਾ ਹੁੰਦਾ ਹੈ, ਏਦਾਂ ਮੂੰਹ ਕੱਢੇ ਹੋਏ ਉਹਨਾਂ ਨੇ, ਬੱਚਿਆਂ ਦੇ ਵੀ ਉਵੇਂ ਜੇ ਉਸ ਢੰਗ ਦੇ ਡਰੈਸਿਸ ਕੀਤੀਆਂ ਹੋਈਆਂ, ਸਪੈਸ਼ਲ ਸਿਰ ਦੇ ਉੱਤੇ ਕਵਰ ਲੱਗੇ ਦਿੱਤੇ ਹੋਏ, ਤੇ ਉਹ ਬੜੇ ਸੋਹਣਾ ਲੱਗ ਰਹੀਆਂ ਸੀ ਪਰਿਵਾਰ ਦੇ ਪਰਿਵਾਰ ਜਦੋਂ ਇਕੱਠੇ ਤੁਰੇ ਜਾ ਰਹੇ ਦੇਖੇ ਮੈਂ, ਤੇ ਉਹ ਪਰ ਨਾ ਤਾਂ ਉਹ ਫੋਟੋ ਖਿਚਾਉਣੀ ਚਾਹੁੰਦੇ ਸੀ, ਨਾ ਉਹ ਕਿਸੇ ਨਾਲ ਗੱਲ ਵਾਲੀ ਬਾਤ ਕਰਨਾ ਚਾਹੁੰਦੇ ਸੀ, ਪਰ ਉਹਨਾਂ ਦੇ ਜਦੋਂ ਮੈਂ ਪੜ੍ਹਿਆ ਜਾਂ ਉਹਨਾਂ ਬਾਰੇ ਜਾਣਨਾ ਚਾਹਿਆ ਤਾਂ ਉਹ ਕਹਿੰਦੇ ਵੀ ਉਹਨਾਂ ਦੇ ਇੱਕ ਚਰਚ ਆ, ਸਾਰਾ ਪਰਿਵਾਰ ਕੰਮ ਕਰਦੇ ਆ, ਜਿੰਨਾ ਮਰਜ਼ੀ ਪਰਿਵਾਰ ਕੰਮ ਕਰੇ, ਜੋ ਮਰਜ਼ੀ ਕਰੇ, ਜਿਹੜੀ ਕਮਾਈ ਆਉਂਦੀ ਆ ਉਹ ਸਾਰੀ ਦੀ ਸਾਰੀ ਕਮਾਈ ਉਸ ਚਰਚ ਨੂੰ ਦੇ ਦਿੰਦੇ ਆ ਜੀ, ਤੇ ਫਿਰ ਚਰਚ ਉਹ ਕਮਾਈ ਸ਼ੇਅਰ ਕਰਕੇ ਸਾਰਿਆਂ ਨੂੰ ਪਰ ਹੈੱਡ ਤੇ ਉਵੇਂ ਸਾਰਿਆਂ ਨੂੰ ਦੇ ਦਿੰਦੀ ਹੈ, ਚਾਹੇ ਉਹ ਨੀ ਮਤਲਬ ਨੀ ਕਰਦਾ ਵੀ ਇੱਕ ਪਰਿਵਾਰ ਨੇ 5 ਲੱਖ ਕਮਾਇਆ, ਇੱਕ ਨੇ 1 ਲੱਖ ਕਮਾਇਆ, ਐਂਡ ਆਫ ਦੀ ਡੇ ਸਾਰੇ ਪੈਸੇ ਚਰਚ ਕੋਲੇ ਜਾਣੇ ਆ, ਤੇ ਚਰਚ ਨੇ ਹੀ ਫਿਰ ਪੈਸੇ ਜਿਹੜੇ ਲੋਕਾਂ ਚ ਡਿਸਟ੍ਰੀਬਿਊਟ ਕਰਨੇ ਆ। ਅੱਜ ਵੀ ਉਹ ਤਾਂਗੇ ਘੋੜੇ ਗੱਡੀਆਂ ਜਿਹੜੀਆਂ ਯੂਜ ਕਰਦੇ ਆ, ਅੱਜ ਵੀ ਉਤੋਂ ਬਲਦਾਂ ਨਾਲ ਵਾਹੁੰਦੇ ਆ ਜੀ, ਅੱਜ ਵੀ ਉਹ ਆਰਗੈਨਿਕ ਸਾਰੀ ਕੁਦਰਤ ਨਾਲ ਰਲ ਕੇ ਖੇਤੀ ਕਰਦੇ ਆ। ਸੋ ਉਹੀ ਚੀਜ਼ ਮੈਂ ਇਹ ਹੁਣ ਜਿਹੜੇ ਮੰਦਿਰ ਦੀ ਦੇਖੀ ਆ, ਬੜਾ ਚੰਗਾ ਲੱਗਿਆ ਜੇ ਕਿਸੇ ਮੰਦਿਰ ਦੀ ਮੈਨੇਜਮੈਂਟ ਨੇ ਇਹੋ ਜਿਹਾ ਵਧੀਆ ਫੈਸਲਾ ਕੀਤਾ, ਇਸ ਢੰਗ ਨਾਲ ਕੀਤਾ, ਤੇ ਜੇ ਅੱਜ ਵੀ ਜੇ ਅਸੀਂ ਦੇਖੀਏ ਵੀ ਮਹਾਰਾਸ਼ਟਰ ਦੇ ਵਿੱਚ ਜਿੰਨੇ ਸਾਡੇ ਕਿਸਾਨ ਖੁਦਕੁਸ਼ੀ ਕਰ ਰਹੇ ਆ, ਤੇ ਉਹਨਾਂ ਨੂੰ ਜੇ ਇਕੱਲੇ ਸਾਈਂ ਬਾਬਾ ਮੰਦਿਰ ਦੀ ਚੜਾਵਾ ਜਿਹੜਾ ਉਹਨਾਂ ਚ ਡਿਸਟ੍ਰੀਬਿਊਟ ਕਰ ਦਿੱਤਾ ਜਾਵੇ ਤਾਂ ਉਹ ਸਾਰੇ ਬਚ ਰਹਿਣ। ਤੇ ਮੈਂ ਦਾਅਵੇ ਨਾਲ ਕਹਿ ਸਕਦਾ ਜਿਹੜੇ ਸਾਈਂ ਬਾਬਾ ਨੂੰ ਮੈਂ ਜਾਣਦਾ, ਜਿਹੜੇ ਸਾਈਂ ਬਾਬਾ ਮੇਰੇ ਮੈਂ ਜਾਣਦਾ, ਉਹ ਸਾਈਂ ਬਾਬਾ ਜੇ ਅੱਜ ਹੁੰਦੇ, ਉਹ ਅੱਜ ਇਸ ਮੌਕੇ ਤੇ ਹੁੰਦੇ, ਤੇ ਉਹਨਾਂ ਦੇ ਅਦਾਰੇ ਕੋਲ ਇੰਨਾ ਪੈਸਾ ਹੁੰਦਾ ਤੇ ਉਹਨਾਂ ਨੇ ਇਹ ਵੀ ਇਹੀ ਵਰਤਾਰਾ ਵਰਤਣਾ ਸੀ, ਇਕੱਲੇ ਇਕੱਲੇ ਬੰਦੇ ਨੂੰ ਉਹਨਾਂ ਨੇ ਡਿਸਟ੍ਰੀਬਿਊਟ ਕਰ ਦੇਣਾ ਸੀ, ਕਿਉਂਕਿ ਉਹਨਾਂ ਦੇ ਆਪਣੇ ਜੀਵਨ ਦੇ ਵਿੱਚ ਇੱਕ ਬਸ ਇੱਕ ਉਹਨਾਂ ਕੋਲੇ ਵਿਛਾਉਣ ਵਾਸਤੇ ਇੱਕ ਚਟਾਈ ਹੁੰਦੀ ਸੀ ਜਿਹਦੇ ਤੇ ਬੈਠ ਕੇ ਉਹ ਜਿੱਥੇ ਮਰਜ਼ੀ ਜਾ ਕੇ ਬਹਿ ਜਾਂਦੇ ਸੀਗੇ। ਸੋ ਉਹਨਾਂ ਕੋਲ ਇਹ ਇੰਨੀ ਕੁ ਪ੍ਰੋਪਰਟੀ ਸੀ, ਪਰ ਅੱਜ ਉਹ ਸਾਈਂ ਬਾਬਾ ਦੇ ਨਾਂ ਦੇ ਉੱਤੇ ਕਰੋੜਾਂ ਅਰਬਾਂ ਰੁਪਈਆਂ ਦਾ ਚੜਾਵਾ ਡੇਲੀ ਚੜ੍ਹਦਾ, ਉਹ ਚੜਾਵੇ ਨੂੰ ਫਿਰ ਮੰਦਰਾਂ ਤੇ ਸਿਉਣਿਆਂ ਤੇ ਪੱਥਰਾਂ ਦੇ ਉੱਤੇ ਤੇ ਇਹਨਾਂ ਚੀਜ਼ਾਂ ਦੇ ਉੱਤੇ ਲਾ ਦਿੱਤਾ ਜਾਂਦਾ, ਤੇ ਇਹ ਸਾਈਂ ਬਾਬੇ ਦੀ ਜਿਹੜੀ ਸੋਚ ਜਾਂ ਉਹਦੀ ਜਿਹੜੀ ਦਿਸ਼ਾ ਨਹੀਂ ਸੀ ਜਿਹੜੀ ਉਹ ਦੇ ਕੇ ਗਏ ਸੀ, ਉਹਦੇ ਬਿਲਕੁਲ ਅਗੇਂਸਟ ਚੱਲ ਰਹੇ ਆ, ਜਿਵੇਂ ਅਸੀਂ ਸਿੱਖ ਲੋਕ ਬਾਬੇ ਨਾਨਕ ਦੇ ਦਰਸਾਏ ਰਾਹਾਂ ਦੇ ਬਿਲਕੁਲ ਓਪੋਜ਼ਿਟ ਚੱਲਣ ਦੀ ਕੋਸ਼ਿਸ਼ ਦੇ ਵਿੱਚ ਆ, ਵੀ ਜੇ ਬਾਬੇ ਨਾਨਕ ਨੇ ਕਿਹਾ ਨਾ ਵੀ ਕਣ ਕਣ ਦੇ ਵਿੱਚ ਆ, ਤੇ ਅਸੀਂ ਉਹਨੂੰ ਜਾ ਕੇ ਗੁਰਦੁਆਰੇ ਚ ਇੱਕ ਥਾਂ ਤੇ ਬੈਠਾ ਦੇਖਦੇ ਹਾਂ, ਤੇ ਬਾਹਰ ਨਿਕਲਣ ਸਾਰ ਆਪਦੀਆਂ ਉਹਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ ਵੀ ਇੱਥੇ ਕਿਹੜਾ ਦੇਖਦਾ ਉਹਦਾ ਗੁਰਦੁਆਰੇ ਚ ਉਹ ਬਿਲਡਿੰਗ ਚ ਬੈਠਾ ਸੀ ਬਾਬਾ ਦਾ। ਸੋ ਕਿਤੇ ਨਾ ਕਿਤੇ ਅਸੀਂ ਸਾਡੇ ਪਾਏ ਪੁਰਖਿਆਂ ਦੇ ਪੂਰਨਿਆਂ ਤੇ ਨਹੀਂ ਚੱਲ ਰਹੇ, ਤੇ ਜੇ ਕੋਈ ਮੰਦਿਰ ਚੱਲ ਰਿਹਾ ਤਾਂ ਸਾਨੂੰ ਉਹਨਾਂ ਦੀ ਜਿਹੜੀ ਵੱਧ ਤੋਂ ਵੱਧ ਉਹਨਾਂ ਦੀ ਹਮਾਇਤ ਕਰਨ ਦੀ ਲੋੜ ਆ, ਵੱਧ ਤੋਂ ਵੱਧ ਉਹਨਾਂ ਬਾਰੇ ਲੋਕਾਂ ਨੂੰ ਦੱਸਣ ਦੀ ਲੋੜ ਆ, ਤੇ ਮੈਨੂੰ ਤਾਂ ਉਮੀਦ ਆ ਜਿਵੇਂ ਮਾੜਾ ਸੇਬ ਸਾਰੇ ਸੇਬਾਂ ਨੂੰ ਖਰਾਬ ਕਰ ਦਿੰਦਾ, ਇਹੋ ਜਿਹਾ ਚੰਗਾ ਇੱਕ ਕੰਮ ਹੋ ਸਕਦਾ ਹੌਲੀ ਹੌਲੀ ਚੰਗਾਈ ਫੈਲਾਉਣੀ ਸ਼ੁਰੂ ਕਰ ਦੇ
ਜੀ। ਅੱਗੇ ਬ੍ਰਦਰ ਸਾਹਿਬ ਧਾਨੀ ਸਾਹਿਬ ਪੁੱਛ ਰਿਹਾ, ਕਹਿ ਰਿਹਾ ਕਿ ਭਾਖੜਾ ਨਹਿਰ ਬਣੀ ਮੌਤ ਦਾ ਖੂਨ, 90 ਦਿਨਾਂ ਵਿੱਚ 20 ਵਿਅਕਤੀਆਂ ਨੇ ਨਹਿਰ ਵਿੱਚ ਛਾਲ ਮਾਰੀ, ਕਹਿੰਦੇ ਤੁਹਾਡਾ ਕੀ ਵਿਚਾਰ ਹੈ ਇਸ ਬਾਰੇ, ਏਦਾਂ ਕਿਉਂ ਕਰਦੇ ਆ ਲੋਕ?
ਦੇਖੋ ਦੋਸ਼ ਭਾਖੜਾ ਨੂੰ ਨਹੀਂ ਦੇਣਾ ਬਣਦਾ, ਦੋ ਜੇ ਅਸੀਂ ਹੁਣ ਕਹੀਏ ਵੀ ਕੋਈ ਅਚਨਚੇਤ, ਜਿਵੇਂ ਹੁਣ ਅਸੀਂ ਸੜਕਾਂ ਨੂੰ ਦੋਸ਼ ਦਿੰਦੇ ਹਾਂ ਵੀ ਐਕਸੀਡੈਂਟ ਹੁੰਦੇ ਆ, ਤਾਂ ਉੱਥੇ ਅਸੀਂ ਸੜਕਾਂ ਨੂੰ ਨਹੀਂ ਦੋਸ਼ ਦੇ ਸਕਦੇ, ਉੱਥੇ ਅਸੀਂ ਟ੍ਰੈਫਿਕ ਨੂੰ, ਸਾਡੇ ਆਪਦੇ ਚਲਾਉਣ ਨੂੰ, ਉਹਨਾਂ ਚੀਜ਼ਾਂ ਨੂੰ ਦੋਸ਼ ਦਿੰਦੇ ਹਾਂ, ਪਰ ਉਹ ਕਿਤੇ ਨਾ ਕਿਤੇ ਫੇਰ ਵੀ ਉੱਥੇ ਆਪਾਂ ਥਰਡ ਪਾਰਟੀ ਨੂੰ ਦੋਸ਼ ਦੇ ਸਕਦੇ ਹਾਂ, ਓਵਰ ਸਪੀਡ ਨੂੰ ਦੋਸ਼ ਦੇ ਸਕਦੇ ਹਾਂ, ਮੂਹਰਲੇ ਨੂੰ ਦੋਸ਼ ਦੇ ਸਕਦੇ ਹਾਂ, ਕਿਸੇ ਖੱਡਿਆਂ ਚ ਪਏ ਸੜਕਾਂ ਦੀ ਕੁਆਲਿਟੀ ਨਾ ਹੋਵੇ ਉਹਨੂੰ ਦੋਸ਼ ਦੇ ਸਕਦੇ ਹਾਂ, ਪਰ ਭਾਖੜਾ ਨੂੰ ਅਸੀਂ ਦੋਸ਼ੀ ਨਹੀਂ ਕਰਦਾਣ ਸਕਦੇ, ਕਿਉਂਕਿ ਜੇ ਕੋਈ ਉੱਥੇ ਆ ਕੇ ਛਾਲ ਮਾਰਦਾ ਤਾਂ ਉਹ ਭਾਖੜਾ ਵਿਚਾਰੀ ਕੀ ਕਰੇ, ਉਹਨੂੰ ਫੜ ਕੇ ਬਾਹਰ ਕੱਢਣੋਂ ਤਾਂ ਰਹੀ ਉਹ ਤਾਂ ਹੁਣ ਬੰਦਿਆਂ ਦੇ ਵਿੱਚ ਜਿਹੜੀ ਇੱਕ ਨਾ ਨੈਗੇਟਿਵਿਟੀ ਇੰਨੀ ਫੈਲ ਚੁੱਕੀ ਆ ਵੀ ਕੋਈ ਵੀ ਬੰਦਾ ਮਾੜਾ ਦਿਨ ਦੇਖਣਾ ਨਹੀਂ ਚਾਹੁੰਦਾ, ਉਹ ਆਹਦਾ ਵੀ ਮਾੜਾ ਦਿਨ ਆ ਉਹ ਲੋਕਾਂ ਲਈ ਹੋਵੇ, ਮੇਰੇ ਲਈ ਸਿਰਫ ਤੇ ਸਿਰਫ ਚੰਗੇ ਦਿਨ ਹੋਣ, ਬਸ ਚੰਗੇ ਦਿਨਾਂ ਦੀ ਭਾਲ ਦੇ ਵਿੱਚ ਜਦੋਂ ਫਿਰ ਕਿਤੇ ਮਾੜਾ ਟਾਈਮ ਆ ਜਾਂਦਾ ਤੇ ਉਦੋਂ ਫਿਰ ਉਹ ਆਪਦਾ ਜਿਹੜਾ ਟੈਂਪਰ ਲੂਜ਼ ਕਰਕੇ ਤੇ ਆਪਦੇ ਜੀਵਨ ਨਾਲ ਖਿਲਵਾੜ ਕਰ ਜਾਂਦੇ ਆ ਜੀ। ਬਸ ਇੱਥੇ ਹਰ ਰੋਜ਼ ਉਹੀ ਕੋਟ ਪੜ੍ਹਦੇ ਹੁੰਦੇ ਹਾਂ ਅਸੀਂ ਵੀ ਜੇ ਕਿਤਾਬ ਦਾ ਇੱਕ ਵਰਕਾ ਮਾੜਾ ਹੋ ਗਿਆ ਤਾਂ ਇਹਦਾ ਮਤਲਬ ਕਿਤਾਬ ਨਹੀਂ ਪਾੜ ਕੇ ਸਿੱਟੀ ਦੀ, ਸੋ ਇੱਕ ਦਿਨ ਮਾੜਾ ਹੋ ਗਿਆ ਦੂਜੇ ਦਿਨ ਚੰਗਾ ਵੀ ਹੋਜੂਗਾ। ਅੱਜ ਤੱਕ ਦੁਨੀਆਂ ਦੇ ਵਿੱਚ ਮਾੜਾ ਟਾਈਮ ਆ ਜਾਂ ਚੰਗਾ ਟਾਈਮ ਆ ਸਥਿਰ ਨਹੀਂ ਰਿਹਾ, ਉਹ ਬਦਲਦਾ, ਉਹਨੂੰ ਸਾਨੂੰ ਪਤਾ ਵੀ ਦੁੱਖ ਦੇ ਮਗਰੋਂ ਸੁੱਖ ਤੇ ਸੁੱਖ ਦੇ ਮਗਰੋਂ ਦੁੱਖ ਆਉਣਾ ਹੀ ਆਉਣਾ। ਸੋ ਜਦੋਂ ਤੁਹਾਡੇ ਕੋਲੇ ਸੁੱਖ ਆ ਨਾ ਉਦੋਂ ਤੁਸੀਂ ਚਿੰਤਤ ਹੋ ਥੋੜੇ ਜੇ ਵੀ ਸਾਨੂੰ ਇੰਨਾ ਸੁੱਖ ਦਿੱਤਾ ਹੋਇਆ ਮਲਕਾ, ਤੇ ਚਿੰਤਾ ਲੱਗੀ ਰਹਿੰਦੀ ਹੈ ਵੀ ਹੁਣ ਦੁੱਖ ਨਾ ਆ ਜੇ, ਪਰ ਜਦੋਂ ਤੁਹਾਨੂੰ ਦੁੱਖ ਆ ਉਦੋਂ ਤੁਹਾਨੂੰ ਖੁਸ਼ੀ ਮਨਾਉਣੀ ਚਾਹੀਦੀ ਹੈ ਵੀ ਸੁੱਖ ਰਾਹ ਚ ਆ ਰਿਹਾ, ਨੇੜੇ ਆ ਰਿਹਾ ਸੁੱਖ, ਅਸੀਂ ਦੁੱਖ ਵਾਲਾ ਬੀੜ ਕੱਢ ਰਹੇ ਹਾਂ ਤੇ ਸੁੱਖ ਆਉਣ ਵਾਲਾ। ਸੋ ਇਹ ਸੋਚ ਸਾਨੂੰ ਅਪਣਾਉਣੀ ਪੈਣੀ ਆ, ਇਸ ਢੰਗ ਦਾ ਐਟੀਟਿਊਡ ਅਪਣਾਉਣਾ ਪੈਣਾ, ਫਿਰ ਇਹੀ ਸਾਨੂੰ ਆਲੇ ਦੁਆਲੇ ਸਿੱਖਿਆ ਦੇਣੀ ਪੈਣੀ ਆ, ਸਾਨੂੰ ਚਾਨਣ ਫੈਲਾਉਣਾ ਪੈਣਾ, ਫਿਰ ਜਾ ਕੇ ਸਾਡੇ ਲੋਕ ਇਹਨਾਂ ਚੀਜ਼ਾਂ ਤੋਂ ਨਿਕਲਣਗੇ। ਨਹੀਂ ਤਾਂ ਮੈਂ ਦੇਖ ਰਿਹਾ ਵੀ ਜਿਹੜੀ ਕੋਈ ਕਿਤਾਬ ਸਕੂਲ ਚੋਂ ਫੇਲ ਹੋ ਗਿਆ ਤਾਂ ਕਿਸੇ ਨਹਿਰ ਚ ਛਾਲ ਮਾਰ ਦੋ, ਗੱਡੀ ਹੇਠ ਆ ਜਾਓ ਜੀ, ਜੇ ਕਿਤੇ ਬਿਜ਼ਨਸ ਚੋ ਫੇਲ ਹੋ ਗਿਆ ਤਾਂ ਕਰ ਦੋ। ਪਰ ਮੈਂ ਤਾਂ ਉਹ ਲੋਕਾਂ ਨੂੰ ਜਾਣਦਾ ਜੀ ਜਿਹੜੇ ਬੰਦੇ ਕੋਈ ਗੱਲ ਨੀ ਜੀ ਫੇਲ ਹੋ ਗਏ ਤਾਂ ਰੇਹੜੀ ਲਾ ਕੇ ਫੇਰ ਦੁਬਾਰੇ ਕਾਮਯਾਬ ਹੁੰਦੇ ਵੀ ਮੈਂ ਦੇਖੇ ਆ। ਤੇ ਇਹ ਇੱਕ ਉਹੀ ਹੈ ਜੀ ਬਸ, ਜਿਵੇਂ ਰੱਬ ਨੂੰ ਪਾਉਣ ਵਾਸਤੇ ਕਿਹਾ ਵੀ ਰੱਬ ਦਾ ਪਾਉਣਾ ਕਿੰਨਾ ਸੌਖਾ, ਇਧਰੋਂ ਚੱਕ ਕੇ ਉਧਰ ਲਾਉਣ ਵਾਲੀ ਗੱਲ ਆ, ਉਹੀ ਚੀਜ਼ ਅਸੀਂ ਸਾਡੇ ਮਨ ਨੂੰ ਸਮਝਾਉਣ ਤੇ ਵੀ ਲਾਗੂ ਹੁੰਦੀ ਆ। ਸੋ ਕੋਸ਼ਿਸ਼ ਕਰੋ ਸੱਜਣੋ ਮਿੱਤਰੋ, ਜਿੱਥੇ ਵੀ ਤੁਸੀਂ ਰਹਿੰਦੇ ਹੋ ਆਪਦੇ ਨੇੜੇ ਤੇੜੇ ਪੋਜ਼ਿਟਿਵਿਟੀ ਫੈਲਾਓ, ਲੋਕਾਂ ਨੂੰ ਹੌਸਲਾ ਦਿਓ ਤੇ ਲੋਕਾਂ ਨੂੰ ਇੱਕ ਨਿੱਕੀ ਜਿਹੀ ਡਿੱਕੇ ਤੇ ਜੀਵਨ ਲੀਲਾ ਸਮਾਪਤ ਕਰਨ ਵਾਲੀਆਂ ਗੱਲਾਂ ਚੋਂ ਕੱਢਣ ਦੀ ਕੋਸ਼ਿਸ਼ ਕਰੋ
ਜੀ। ਸੋ ਬ੍ਰਾਟ ਸਾਹਿਬ, ਖਬਰਾਂ ਦੇ ਵਿੱਚ ਇੰਨਾ ਹੀ ਤੇ ਮੈਸੇਜ ਵੀ ਆਈ ਥਿੰਕ ਅਸੀਂ ਸਾਰੇ ਲੈ ਲਏ ਨੇ, ਤੇ ਇਸ ਤੋਂ ਇਲਾਵਾ ਕੁਝ ਹੋਰ ਕਹਿਣਾ ਚਾਹੋ ਤੁਸੀਂ?
ਬਸ ਜੀ, ਬਹੁਤ ਬਹੁਤ ਮਿਹਰਬਾਨੀ, ਮਿਲਦੇ ਹਾਂ ਜੀ ਹੁਣ ਸੰਡੇ ਦੇ ਪ੍ਰੋਗਰਾਮ ਦੇ ਵਿੱਚ, ਤੇ ਫਿਰ ਸੰਡੇ ਦੇ ਪ੍ਰੋਗਰਾਮ ਚ ਮੇਰੇ ਕੋਲ ਬਹੁਤ ਸਾਰੇ ਸੁਨੇਹੇ ਆਏ ਆ ਸੱਜਣਾ ਮਿੱਤਰਾਂ ਦੇ, ਜਿਹੜੇ ਖੇਤੀ ਬਾਰੇ, ਆਸਟ੍ਰੇਲੀਆ ਦੇ ਬਾਰੇ, ਕਿਵੇਂ ਬਲੌਕ ਖਰੀਦਿਆ ਜਾ ਸਕਦਾ, ਕਿੱਥੇ ਕਿੱਥੇ ਉਪਲਬਧ ਆ, ਕਿਹੋ ਜਿਹੀ ਖੇਤੀ ਹੁੰਦੀ ਆ, ਉਹ ਸਾਰੀਆਂ ਗੱਲਾਂ ਬਾਤਾਂ ਪੁੱਛਦੇ ਰਹਿੰਦੇ ਆ ਉਹਨਾਂ ਸਾਰਿਆਂ ਲਈ, ਕਿਉਂਕਿ ਹੁਣ ਤਾਂ ਆਪਾਂ ਮਤਾਂ ਦੇਣ ਦੇ ਕਾਬਲ ਹੋ ਗਏ ਨਾ, ਪਹਿਲਾਂ ਤਾਂ ਅਗਲਾ ਕਹਿ ਹੁੰਦਾ ਸੀਗਾ ਵੀ ਤੇਰੇ ਕੋਲੇ ਆਪਦੇ ਕੋਲੇ ਤਾਂ ਕੁਛ ਹੈ ਨੀ, ਦੂਜਿਆਂ ਨੂੰ ਮਤਾਂ ਦੇਈ ਜਾਂਦਾ। ਸੋ ਹੁਣ ਮੈਂ ਮਤਾਂ ਦੇਣ ਦੀ, ਮੈਨੂੰ ਲਾਇਸੈਂਸ ਮਿਲ ਗਿਆ, ਸਰਟੀਫਿਕੇਟ ਮਿਲ ਗਿਆ RMP ਵਾਲਾ, ਡਾਕਟਰ ਵਾਲਾ, ਤੇ ਹੁਣ ਮੈਂ ਅਮਨਦੀਪ ਜਿਹੜਾ ਕਿ ਪਹਿਲਾਂ ਪੁਰਾਣਾ ਹੀ ਲਾਇਸੈਂਸ ਧਾਰੀ ਆ, ਤੇ ਅਸੀਂ ਦੋਨੇ ਰਲ ਕੇ ਐਤਵਾਰ ਨੂੰ ਮਤਾਂ ਦੇਵਾਂਗੇ ਸਭ ਨੂੰ।
ਨਹੀਂ ਜੀ, ਇੱਕ ਤੇ ਇੱਕ 11 ਹੁੰਦੇ ਆ, ਚਲੋ ਬਹੁਤ ਵਧੀਆ ਗੱਲ ਆ, ਸਹੀ ਸਲਾਹ ਮਿਲੂਗੀ ਤੇ ਕੋਈ ਹੋਰ ਵੀ ਰਸਤੇ ਪਊਗਾ
ਜੀ। ਜੀ, ਸੋ ਬਹੁਤ ਬਹੁਤ ਮਿਹਰਬਾਨੀ ਬੋਬੀ ਜੀ, ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ, ਮੈਨੂੰ ਦਿਓ ਇਜਾਜ਼ਤ।
ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ। ਸੋ ਲਓ ਜੀ, ਮਿੰਟੂ ਬਰਾੜ ਜੀ ਖਬਰਾਂ ਬਾਰੇ ਗੱਲਬਾਤ ਕਰਕੇ ਪ੍ਰੋਗਰਾਮ ਦੇ ਵਿੱਚੋਂ ਜਾ ਚੁੱਕੇ ਨੇ, ਤੇ ਹੁਣ ਤੁਸੀਂ ਸਾਰੇ ਪਹੁੰਚੇ ਹੋ ਕੀ ਕਹਿੰਦੇ ਹੁੰਦੇ ਨਾ ਕਿੱਥੇ, ਰਿਵਰਲੈਂਡ, ਤੇ ਜਿੱਥੇ ਕਿ ਉਹਨਾਂ ਨੇ ਆਪਣਾ ਨਵਾਂ ਕੰਮ ਸ਼ੁਰੂ ਕੀਤਾ, ਤੇ ਤੁਹਾਡੀਆਂ ਬੈਸਟ ਵਿਸ਼ਿਸ ਆ ਜਿਹੜੀਆਂ ਉਹਨਾਂ ਤੱਕ ਪਹੁੰਚ ਹੀ ਚੁੱਕੀਆਂ ਨੇ ਜੀ, ਤੇ ਜਿਹੜੀਆਂ ਨਹੀਂ ਪਹੁੰਚੀਆਂ ਉਹ ਪਹੁੰਚਾ ਦੇਵਾਂਗੇ। ਤੇ ਬਾਕੀ ਕਹਿੰਦੇ ਹੁੰਦੇ ਨਾ ਕਿ ਅਮਨ ਭਾਜੀ ਨੰਬਰ ਲੈ ਗਏ ਆ, ਉਹਨਾਂ ਨੇ ਫੇਸਬੁੱਕ ਤੇ ਬਹੁਤ ਸੋਹਣਾ ਲਿਖਿਆ ਸੀ ਕਿ ਜੱਟ ਚੋਂ ਜ਼ਮੀਨ ਆ ਜਿਹੜੀ ਉਹ ਕੱਢਣੀ ਬਹੁਤ ਔਖੀ ਆ, ਤੇ ਉਹਨਾਂ ਦੀ ਇਹ ਵਰਡਿੰਗ ਮੈਨੂੰ ਵੀ ਬੜੀ ਵਧੀਆ ਲੱਗੀ। ਤੇ ਲਵ ਪ੍ਰੋਗਰਾਮ ਦੇ ਵਿੱਚ ਇੱਧਰ ਮੈਸੇਜ ਬਹੁਤ ਜ਼ਿਆਦਾ ਆ ਚੁੱਕੇ ਆ, ਸੋ ਮੈਸੇਜ ਮੈਂ ਜ਼ਰੂਰ ਸ਼ਾਮਿਲ ਕਰੂੰਗੀ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਜਾਰੀ ਰੱਖਾਂਗੇ। ਸੋ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਮੈਸੇਜ ਤੇ ਮੈਸੇਜ ਦੇ ਨਾਲ ਨਾਲ ਗੱਲਾਂ। ਪਰ ਜੀ ਹਾਂ, ਬੁਝਾਰਤ ਇੱਕ ਪਾਉਣਾ ਮੈਂ ਭੁੱਲ ਹੀ ਗਈ, ਸੋ ਬੁਝਾਰਤ ਮੈਂ ਤੁਹਾਨੂੰ ਪਾਉਣ ਲੱਗੀ ਹਾਂ ਜੀ, ਇੱਕ ਝਰੂਟੀ। ਹੁਣ ਤੁਸੀਂ ਸਾਰੇ ਧਿਆਨ ਨਾਲ ਸੁਣ ਲਓ ਜੀ, ਇੱਕ ਬਰੂਟੀ ਝੁਰਮਟ ਝੂਟੀ, ਤੁਸੀਂ ਵੀ ਕਹਿੰਦੇ ਹੋਵੋਗੇ ਕੁੜੀ ਕਿੱਥੋਂ ਕੱਢ ਕੇ ਲਿਆਉਂਦੀ ਆ, ਬਹੁਤ ਹੀ ਸੌਖੀ ਜੀ ਬੁਝਾਰਤ ਆ, ਸੋ ਧਿਆਨ ਨਾਲ ਸੁਣ ਲਓ। ਇੱਕ ਬਰੂਟੀ ਝੁਰਮਟ ਝੂਟੀ, ਫਲ ਵੰਨਾ ਵੰਨਾ ਦਾ, ਜਦੋਂ ਬਰੂਟੀ ਪੱਕਣ ਲੱਗੀ ਝੁਰਮਟ ਪੈ ਜਾਏ ਰੰਨਾ ਦਾ। ਸੋ ਬਹੁਤ ਹੀ ਸੌਖੀ ਜੀ ਬੁਝਾਰਤ ਆ, ਤੁਸੀਂ ਸਾਰੇ ਹੀ ਇਸ ਦੇ ਜਵਾਬ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ। ਸੋ ਇੱਕ ਵਾਰੀ ਫਿਰ ਤੋਂ ਦੱਸ ਦਿੰਦੀ ਹਾਂ ਜੀ, ਇੱਕ ਬਰੂਟੀ ਝੁਰਮਟ ਝੂਟੀ, ਫਲ ਵੰਨਾ ਵੰਨਾ ਦੀ, ਜਦੋਂ ਬਰੂਟੀ ਪੱਕਣ ਲੱਗੀ ਝੁਰਮਟ ਪੈ ਜਾਏ ਰੰਨਾ ਦਾ। ਤੇ ਲਓ ਜੀ, ਫਿਰ ਦੇਖੋ ਤੁਸੀਂ ਕੀ ਹਿਸਾਬ ਕਿਤਾਬ ਹੋ ਸਕਦਾ ਵਾ ਇਸ ਬੁਝਾਰਤ ਦਾ ਜਿਹੜਾ ਜਵਾਬ ਆ, ਪਰ ਜਵਾਬ ਤੁਸੀਂ ਸਾਰੇ ਹੀ ਜਾਣਦੇ ਹੋ, ਇਹ ਮੈਂ 100 ਚੋਂ 101% ਕਹਿ ਸਕਦੀ ਹਾਂ। ਉਸ ਚੀਜ਼ ਨੂੰ ਤੁਸੀਂ ਦੇਖਿਆ ਵੀ ਹੋਇਆ ਵਾ, ਤੇ ਉਸ ਚੀਜ਼ ਤੋਂ ਜੋ ਚੀਜ਼ ਬਣਦੀ ਆ ਉਸਦਾ ਵੀ ਤੁਸੀਂ ਖੂਬ ਇੰਜੋਏ ਕਰਦੇ ਹੋ, ਇੰਡੀਆ ਦੇ ਵਿੱਚ ਵੀ ਤੇ ਆਸਟ੍ਰੇਲੀਆ ਦੇ ਵਿੱਚ ਵੀ। ਤੇ ਲਓ ਤੁਸੀਂ ਸੁਣੋ ਇੱਕ ਪਿਆਰਾ ਜਿਹਾ ਗੀਤ, ਤੇ ਗੀਤ ਤੋਂ ਬਾਅਦ ਫਿਰ ਮੈਂ ਮਿਲਦੀ ਹਾਂ ਤੁਹਾਨੂੰ।
ਪੰਜ ਬੈਂਡ ਪਹੁੰਚ ਗਿਆ ਇੰਗਲੈਂਡ, ਆ ਗਏ ਪੰਜ ਬੈਂਡ ਪਹੁੰਚ ਗਿਆ ਇੰਗਲੈਂਡ, ਕਰਾਂ ਦੱਬ ਕੇ ਕਮਾਈ ਅਜੇ ਤਾਈ ਨਾ ਸਟੈਂਡ, ਤੇ ਲੋਕੀ ਕਹਿੰਦੇ ਮੌਜਾਂ ਮਾਣਦਾ, ਇੱਕ ਵੀਕ ਕੰਮ ਮਿਲ ਤਿੰਨ ਵੀਕ ਕਿੱਥੋਂ ਖਾਣਾ ਰੱਬ ਜਾਣਦਾ, ਇੱਕ ਵੀਕ ਕੰਮ ਮਿਲ ਤਿੰਨ ਵੀਕ ਕਿੱਥੋਂ ਖਾਣਾ ਰੱਬ ਜਾਣਦਾ। ਹੋ ਪੜ੍ਹਾਈ ਨਾਲੇ ਔਖੀ ਏ ਕਮਾਈ, ਚਾਹ ਪੌਂਡਾ ਵਾਲਾ ਝੱਟ ਮੇਰਾ ਲੈ ਗਿਆ, ਰੈਂਟੀ ਉੱਤੇ ਲੈ ਲਾ ਕਾਕਾ ਆਪਣਾ ਮਕਾਨ, ਆ ਕੇ ਚਾਚਾ ਮੇਰਾ ਤੀਜੇ ਦਿਨ ਕਹਿ ਗਿਆ। ਓਏ ਔਖੀ ਏ ਪੜ੍ਹਾਈ ਨਾਲੇ ਔਖੀ ਏ ਕਮਾਈ, ਚਾਹ ਪੌਂਡਾ ਵਾਲਾ ਝੱਟ ਮੇਰਾ ਲੈ ਗਿਆ, ਰੈਂਟੀ ਉੱਤੇ ਲੈ ਲਾ ਕਾਕਾ ਆਪਣਾ ਮਕਾਨ, ਆ ਕੇ ਚਾਚਾ ਮੇਰਾ ਤੀਜੇ ਦਿਨ ਕਹਿ ਗਿਆ, ਨਾ ਕੋਈ ਆਪਣਾ ਪਛਾਣਦਾ, ਇੱਕ ਵੀਕ ਕੰਮ ਮਿਲ ਤਿੰਨ ਵੀਕ ਕਿੱਥੋਂ ਖਾਣਾ ਰੱਬ ਜਾਣਦਾ, ਇੱਕ ਵੀਕ ਕੰਮ ਮਿਲ ਤਿੰਨ ਵੀਕ ਕਿੱਥੋਂ ਖਾਣਾ ਰੱਬ ਜਾਣਦਾ। ਓ
ਘਰ ਤੋਂ ਮਗਾਵਾਂ ਫੀਸ ਦਿੱਤੀ ਨਹੀਂ ਉਹ ਜਾਂਦੀ ਮੇਰੇ ਯਾਰ ਓਏ ਅੱਠ ਸਾਲ ਹੋ ਗਏ ਮੈਨੂੰ ਇੰਡੀਆ ਤੋਂ ਆਏ ਹਾਲੇ ਤੱਕ ਨਾ ਮਿਲੀ ਆ ਪੀ ਆਰ ਓਏ ਚੋਰੀ ਕੰਮ ਤੇ ਮੈਂ ਜਾਵਾਂ ਪੈਸੇ ਘਰ ਤੋਂ ਮੰਗਾਵਾਂ ਫੀਸ ਦਿੱਤੀ ਨਹੀਂ ਉਹ ਜਾਂਦੀ ਮੇਰੇ ਯਾਰ ਓਏ ਅੱਠ ਸਾਲ ਹੋ ਗਏ ਮੈਨੂੰ ਇੰਡੀਆ ਤੋਂ ਆਏ ਹਾਲੇ ਤੱਕ ਨਾ ਮਿਲੀ ਆ ਪੀ ਆਰ ਓਏ ਮੈਂ ਸੋਚਾਂ ਇੰਡੀਆ ਨੂੰ ਜਾਣ ਦਾ ਇੱਕ ਵੀਕ ਕੰਮ ਮਿਲ ਤਿੰਨ ਵੀਕ ਕਿੱਥੋਂ ਖਾਣਾ ਰੱਬ ਜਾਣਦਾ ਇੱਕ ਵੀਕ ਕੰਮ ਮਿਲ ਤਿੰਨ ਵੀਕ ਕਿੱਥੋਂ ਖਾਣਾ ਰੱਬ ਜਾਣਦਾ ਓ ਨੀਸ਼ੂ ਮੁੱਦਾਂ ਵਾਲਾ ਗੱਲਾਂ ਸੱਚੀਆਂ ਸੁਣਾਉਂਦਾ ਹੱਥ ਕੰਨਾਂ ਨੂੰ ਲਵਾਉਂਦਾ ਇੰਗਲੈਂਡ ਬਈ ਬੜਾ ਔਖਾ ਹੁੰਦਾ ਮਾਪਿਆਂ ਤੋਂ ਦੂਰ ਰਹਿਣਾ ਪਰ ਮਿਲ ਜਾਂਦੇ ਸੌਖੇ ਪੰਜ ਬੈਂਡ ਬਈ ਨੀਸ਼ੂ ਮੁੱਦਾਂ ਵਾਲਾ ਗੱਲਾਂ ਸੱਚੀਆਂ ਸੁਣਾਉਂਦਾ ਹੱਥ ਕੰਨਾਂ ਨੂੰ ਲਵਾਉਂਦਾ ਇੰਗਲੈਂਡ ਬਈ ਬੜਾ ਔਖਾ ਹੁੰਦਾ ਮਾਪਿਆਂ ਤੋਂ ਦੂਰ ਰਹਿਣਾ ਪਰ ਮਿਲ ਜਾਂਦੇ ਸੌਖੇ ਪੰਜ ਬੈਂਡ ਬਈ ਉਹ ਚਿੱਤ ਕਰੇ ਉੱਡ ਜਾਣਦਾ ਇੱਕ ਵੀਕ ਕੰਮ ਮਿਲ ਤਿੰਨ ਵੀਕ ਕਿੱਥੋਂ ਖਾਣਾ ਰੱਬ ਜਾਣਦਾ ਇੱਕ ਵੀਕ ਕੰਮ ਮਿਲ ਤਿੰਨ ਵੀਕ ਕਿੱਥੋਂ ਖਾਣਾ ਰੱਬ ਜਾਣਦਾ ਓ
ਕੀ ਤੁਸੀਂ ਪ੍ਰੋਪਰਟੀ ਖਰੀਦਣ ਜਾਂ ਵੇਚਣ ਬਾਰੇ ਸੋਚ ਰਹੇ ਹੋ ਤਾਂ ਅੱਜ ਹੀ ਕੰਟੈਕਟ ਕਰੋ ਪ੍ਰੋਪਰਟੀ ਐਕਸਪਰਟ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਨੂੰ ਇਨ੍ਹਾਂ ਵੱਲੋਂ ਪ੍ਰੋਪਰਟੀ ਦੀ ਕਰੰਟ ਮਾਰਕੀਟ ਵੈਲਿਊ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ ਤਾਂ ਫਿਰ ਨੰਬਰ ਨੋਟ ਕਰੋ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਦਾ 0433-256-135 0433-256-135
ਗੈਲੇਕਸੀ ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ TRPR ਇੰਪਲੋਇਰ ਨੋਮੀਨੇਸ਼ਨ 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ ਮਾਰਾ ਏਜੰਟ ਨੰਬਰ 1575771 ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿਚ ਮੌਜੂਦ ਹੈ ਜੀ ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404-1-8755 ਯਾਨੀ ਕਿ 0444-1855 ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਿਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 0412-292-308
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ affordable prices. Lakshya PTE Coaching Institute pure Australia vich apni sevaavan de rahe ne. Face to face IELTS PTE preparation classes to ilawa tusi online PTE classes vi laga sakde ho. Vadhevi jankari layi call karo Samita Sharma 0404-527-518 ya visit karo www.lakshyaenglish.com.au. We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
CD batteries now trading as DMB motor repairs
ithe har tarah diyan gaddiyan di marammat kiti jandi hai jivein ke auto electrical mechanical air conditioning LPG repair te installation
is to ilawa pink slip blue slip wheel balancing wheel alignment te nave tire khridan layi darshan deo
CD batteries Philips sound system de authorized dealer vi han ithe naviyan gaddiyan di under warranty logbook service vi kiti jandi hai
सिटी बैटरीज हफ्ते दे 6 दिन उपलब्ध ने।
अपॉइंटमेंट ते वधेरे जानकारी लई संपर्क करो दविंदर सिंह नु मोबाइल नंबर 0434641327
0434641327।
पता भी नोट कर लो 4/14 ते 5/14 स्टील स्ट्रीट ब्लैक टाउन सिडनी।
सिटी बैटरीज।
रोटी हजम नहीं होंगी वरतों गोल्डन ग्रेन फ्लोर मिलता गरेवाल चक्की आटा ताजा घट कैमिकल की वरतों वाली कणक जेडी कि सीधी खेतों चो मिल च लाई जाती आस्ट्रेलिया का बनिया शुद्ध आटा ताजा खाओ ते तंदुरुस्त रहो। आटे तो इलावा ताजा बेसन लड्डुआ लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बदाम भी साडे अपने प्रोडक्ट हैं। वधेरे जानकारी लई विजिट करो गरेवाल गोल्डन ग्रेन .com.au या फोन करो 0428895564।
ਰਿਸ਼ਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411726348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਸਵਾਗਤ ਹੈ ਇੱਕ ਵਾਰੀ ਫੇਰ ਤੋਂ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਬਨ ਤੋਂ। ਟਾਈਮ ਹੋ ਚੁੱਕਾ ਜੀ 9:02 ਸਵੇਰ ਦੇ ਤੇ ਲਓ ਫਿਰ ਹੁਣ ਇੱਕ ਘੰਟਾ ਰਹਿ ਗਿਆ ਪ੍ਰੋਗਰਾਮ ਦੇ ਵਿੱਚ ਤੇ ਲੱਗਣਗੀਆਂ ਖੂਬ ਰੌਣਕਾਂ ਹੁਣ ਵੀ ਤੇ ਉਧਰ ਸਰਬਜੀਤ ਭਾਜੀ ਕਹਿੰਦੇ ਮੇਰਾ ਸਿਰ ਦੁਖੀ ਜਾਂਦਾ। ਮੈਂ ਕਿਹਾ ਹਜੇ ਇੱਕ ਘੰਟਾ ਹੋਰ ਦੁਖਣਾ ਵਾ ਔਖੇ ਸੌਖੇ ਨਾ ਬਰਦਾਸ਼ਤ ਕਰ ਲਿਓ। ਤੋ ਹੱਸ ਰਹੇ ਸੀ ਜੀ ਪਰ ਇੱਕ ਤੁਹਾਨੂੰ ਸਾਰਿਆਂ ਦੱਸਦਾ ਨੈਕਸਟ ਵੀਕ ਦਾ ਇੱਕ ਸਰਪ੍ਰਾਈਜ਼ ਆ ਤੁਹਾਡੇ ਲਈ ਉਹ ਮੈਂ ਹੁਣ ਨਹੀਂ ਦੱਸੂਗੀ ਕਿਉਂਕਿ ਸਰਪ੍ਰਾਈਜ਼ ਆ ਜਿਹੜਾ ਉਹ ਤਾਂ ਸਰਪ੍ਰਾਈਜ਼ ਹੀ ਹੁੰਦਾ ਵਾ। ਸੋ ਸਰਪ੍ਰਾਈਜ਼ ਕੀ ਹੋਊਗਾ ਉਹ ਆਪਾਂ ਨੈਕਸਟ ਵੀਕ ਹੀ ਦੇਖਾਂਗੇ ਉਹਨਾਂ ਚਿਰ ਵੇਟ ਐਂਡ ਵਾਚ। ਤੇ ਲਓ ਜੀ ਫਿਰ ਗਾਣਾ ਸੁਣ ਰਹੇ ਸੀ ਤੁਸੀਂ ਸੀਰਾ ਜਸਵੀਰ ਦੀ ਆਵਾਜ਼ ਦੇ ਵਿੱਚ ਪੰਜ ਬੈਂਡ। ਸੋ ਪੰਜ ਬੈਂਡ ਕੀ ਕਾਰੇ ਕਰਾਉਂਦੇ ਆ ਕਿਹੜੀਆਂ ਕਿਹੜੀਆਂ ਗੱਲਾਂ ਸਿਖਾਉਂਦੇ ਆ। ਸੋ ਸੋਹਣੀ ਲਿਆ ਹੋਊਗਾ ਜੀ ਸਾਰਿਆਂ ਨਾਲ ਬੀਤੀ ਆ ਕੋਈ ਨਵੀਂ ਗੱਲ ਨਹੀਂ ਤੇ ਹੁਣ ਵੀ ਬੀਤ ਰਹੀ ਆ। ਸੋ ਵਧੀਆ ਗੱਲ ਆ ਜੀ ਪਰ ਇੱਕ ਗੱਲ ਜ਼ਰੂਰ ਆ ਜਿਹੜੇ ਬੰਦੇ ਚ ਨਾ ਇਨਸਾਨ ਦੇ ਵਿੱਚ ਵੈਲ ਪਾਵਰ ਆ ਉਹ ਏਦਾਂ ਦੀਆਂ ਮੁਸ਼ਕਿਲਾਂ ਦੇ ਵਿੱਚੋਂ ਨਿਕਲ ਹੀ ਜਾਂਦਾ ਵਾ ਤੇ ਨਿਕਲ ਕੇ ਜਿਹੜੇ ਬਾਹਰ ਦੇ ਦਿਨ ਹੁੰਦੇ ਆ ਨਾ ਜਿੱਦਾਂ ਕਹਿੰਦੇ ਕਿ ਚੰਗੇ ਦਿਨ ਆਉਂਦੇ ਆ ਸੋ ਫਿਰ ਉਹਨਾਂ ਦਾ ਆਪਣਾ ਹੀ ਇੰਜੋਏ ਹੁੰਦਾ ਵਾ ਪਰ ਕਿਤੇ ਨਾ ਕਿਤੇ ਜਦੋਂ ਘਰ ਤੋਂ ਦੂਰ ਆ ਜਾਂਦੇ ਆ ਉਹ ਜਿਹੜੀ ਗੱਲ ਹੁੰਦੀ ਆ ਉਹ ਮਨ ਦੇ ਵਿੱਚ ਹਮੇਸ਼ਾ ਖਲਖਲੀ ਹਮੇਸ਼ਾ ਤਰਥਲੀ ਮਚਾਉਂਦੀ ਹੀ ਰਹਿੰਦੀ ਆ। ਸੋ ਕਹਿੰਦੇ ਹੁੰਦੇ ਆ ਨਾ ਕਿ ਸ਼ੌਂਕ ਨਹੀਂ ਸੀ ਕੋਈ ਜਹਾਜ਼ ਵਿੱਚ ਬਹਿਣ ਦਾ ਬੜਾ ਦਿਲ ਕਰਦਾ ਸੀ ਘਰ ਵਿੱਚ ਰਹਿਣ ਦਾ ਹੁਣ ਮੁੜ ਵੀ ਨਹੀਂ ਹੁੰਦਾ ਸੱਤ ਦੂਰੀਆਂ ਦੇ ਮਾਰੇ ਅਸੀਂ ਹੋਏ ਪਰਦੇਸੀ ਮਜਬੂਰੀਆਂ ਦੇ ਮਾਰੇ। ਤੇ ਲਓ ਜੀ ਇਹਨਾਂ ਮਜਬੂਰੀਆਂ ਦੇ ਨਾਲ ਹੀ ਜ਼ਿੰਦਗੀ ਜਿਉਣੀ ਹੈ ਤੇ ਜ਼ਿੰਦਗੀ ਨੂੰ ਜ਼ਿੰਦਾਬਾਦ ਵੀ ਆਪਾਂ ਹੀ ਬਣਾਉਣਾ ਵਾ। ਤੇ ਤੁਹਾਡੇ ਮੈਸੇਜ ਲੈ ਲਈਏ ਬਜ਼ਾਰਤ ਮੈਂ ਪਾ ਦਿੱਤੀ ਸੀ ਮੈਨੂੰ ਪਤਾ ਕਿਸੇ ਨੂੰ ਜਵਾਬ ਨਹੀਂ ਆਉਣਾ ਹੁਣ ਕਹੂੰਗੇ ਚੈਲੰਜ ਕਰਦੀ ਆ ਚੈਲੰਜ ਹੀ ਸਮਝ ਲਓ ਭੇਜ ਦੋ ਜਵਾਬ ਜੇ ਲੱਭ ਲੂੰਗੇ ਤਾਂ ਤੁਹਾਨੂੰ ਮੈਂ ਨਾ ਉਹਦੀ ਪਰਚੀ ਹਾਲੇ ਨੀ ਬਾਅਦ ਵਿੱਚ ਦਊਂਗੀ। ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਉਹਨਾਂ ਨੇ ਬੜਾ ਪਿਆਰਾ ਮੈਸੇਜ ਭੇਜਿਆ ਸੀ ਦਿਲ ਬਣਿਆ ਹੋਇਆ ਵਾ ਤੇ ਉੱਪਰ ਲਿਖਿਆ ਹੋਇਆ ਵਾ ਕਹਿੰਦੇ ਕਿ ਅਗਰ ਮੇਰੇ ਲਈ ਰੋਜ਼ ਇੱਕ ਘੰਟਾ ਪੈਦਲ ਚਲੋ ਮੈਂ ਆਪਕੇ ਲਈ ਨਿਰੰਤਰ ਚਲਤਾ ਰਹੂੰਗਾ ਆਪਕਾ ਹਿਰਦੇ। ਤੇ ਲਓ ਜੀ ਵਾਕਈ ਫਿਰ ਸਵੇਰੇ ਸਵੇਰੇ ਉੱਠ ਕੇ ਜਾਂ ਦਿਨ ਦੇ ਵਿੱਚ ਇੱਕ ਘੰਟਾ ਅਗਰ ਤੁਸੀਂ ਚੱਲ ਸਕਦੇ ਹੋ ਤਾਂ ਬਹੁਤ ਹੀ ਵਧੀਆ ਗੱਲ ਆ ਉਹ ਤੁਹਾਡੀ ਬੋਡੀ ਲਈ ਤੁਹਾਡੀ ਹੈਲਥ ਲਈ ਬਹੁਤ ਜ਼ਿਆਦਾ ਵਧੀਆ ਵਾ। ਤੇ ਅੱਗੇ ਜੀ ਗੌਰਵ ਸ਼ਰਮਾ ਦਾ ਮੈਸੇਜ ਮੈਂ ਪੜ੍ਹ ਚੁੱਕੀ ਹਾਂ ਜੀ ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਸੀ ਤੇ ਨਾਲ ਦੀ ਨਾਲ ਮਿੰਟੂ ਭਾਜੀ ਨੂੰ ਵਧਾਈਆਂ ਦਿੱਤੀਆਂ ਸੀ। ਸੋ ਵਧਾਈਆਂ ਉਹਨਾਂ ਤੱਕ ਪਹੁੰਚ ਚੁੱਕੀਆਂ ਨੇ। ਪਿੰਦਰ ਬਰਾੜ ਕਹਿੰਦੇ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਐਵਰੀ ਵਨ ਨਾਈਸ ਪ੍ਰੋਗਰਾਮ ਬੋਬੀ ਜੀ ਮਿੰਟੂ ਭਾਜੀ ਨੂੰ ਨਿਊ ਫੋਰਮ ਲੈਣ ਦੇ ਲਈ ਬਹੁਤ ਬਹੁਤ ਮੁਬਾਰਕਾਂ। ਕਹਿੰਦੇ ਮਿੰਟੂ ਬਾਈ ਜੇ ਕਿਤੇ ਕੰਮ ਦੀ ਜ਼ਰੂਰਤ ਹੋਈ ਤਾਂ ਪਲੀਜ਼ ਅਸੀਂ ਦਿਹਾੜੀ ਲਾਉਣ ਲਈ ਤਿਆਰ ਹਾਂ। ਕਿਆ ਬਾਤਾਂ ਵਾ ਜੀ ਵਧੀਆ ਗੱਲ ਹੈ ਜੀ ਵੈਸੇ ਕੋਈ ਗੱਲ ਨੀ ਤੁਹਾਡਾ ਮੈਸੇਜ ਵੀ ਉਹਨਾਂ ਤੱਕ ਪਹੁੰਚ ਗਿਆ। ਰਣਜੀਤ ਸਿੰਘ ਰਈ ਵਾਈਟ ਵਾਲਿਆਂ ਨੇ ਵੀ ਵਧਾਈਆਂ ਭੇਜੀਆਂ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਵਰਿੰਦਰ ਚੀਮਾ ਜੀ ਨੇ ਵੀ ਵਧਾਈਆਂ ਭੇਜੀਆਂ ਨੇ ਤੇ ਅੱਗੇ ਹਰਿੰਦਰ ਸਿੰਘ ਕੋਸ਼ਿਸ਼ ਕਰਦੇ ਹੁੰਦੇ ਆ ਨਾ ਸਹੀ ਪੜ੍ਹੇ ਜਾਣ ਬਟ ਕਿਤੇ ਨਾ ਕਿਤੇ ਪਤਾ ਦੱਸਾਂ ਕੀ ਚੱਕਰ ਗਈ ਆ ਮੇਰੀ ਨੇੜੇ ਦੀ ਜਿਹੜੀ ਨਿਗਾਹ ਨਾ ਉਹ ਕਮਜ਼ੋਰ ਆ ਤੇ ਜਦੋਂ ਮੈਂ ਫੋਨ ਬਾਹਰ ਨੇੜੇ ਕਰਕੇ ਨਾ ਤੁਹਾਡੇ ਨਾਮ ਪੜ੍ਹਦੀ ਆ ਜਾਂ ਮੈਸੇਜ ਪੜ੍ਹਦੀ ਆ ਨਾ ਤੂੰ ਗਲਤ ਵਾਲੇ ਉਹ ਗਲਤ ਬੜੇ ਜਾਂਦੇ ਆ, ਮੇਰਾ ਨੀ ਕਸੂਰ ਹੈਗਾ ਹਨਾ, ਥੋੜਾ ਜਿਹਾ ਚਲੋ ਕੋਈ ਗੱਲ ਨੀ, ਹੁਣ ਤੁਸੀਂ ਸਾਰੇ ਸਮਝਦੇ ਹੋ। ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਮਿੰਟੂ ਭਾਜੀ ਨੂੰ ਉਹਨਾਂ ਨੇ ਵੀ ਵਧਾਈਆਂ ਭੇਜੀਆਂ ਨੇ ਤੇ ਨਾਲ ਹੀ ਨਾਲ ਕਹਿੰਦੇ ਪਲੀਜ਼ ਸ਼ੇਅਰ ਯੂਅਰ ਐਕਸਪੀਰੀਅੰਸ ਐਂਡ ਪਲਾਨਸ ਫੋਰ ਰਿਜ਼ਲਟ। ਸੋ ਬਿਲਕੁਲ ਉਹਨਾਂ ਨੇ ਨਾ ਸੈਟਰਡੇ ਦੇ ਪ੍ਰੋਗਰਾਮ ਦੇ ਵਿੱਚ, ਕਿਉਂਕਿ ਅਗਰ ਅਸੀਂ ਅੱਜ ਗੱਲ ਕਰਦੇ ਤਾਂ ਖ਼ਬਰਾਂ ਦੇ ਨਾਲ ਨਾਲ ਫਿਰ ਬਹੁਤ ਜ਼ਿਆਦਾ ਲੈਂਥੀ ਮਤਲਬ ਚਲਾ ਜਾਣਾ ਸੀ ਤੇ ਮੈਂ ਉਹਨਾਂ ਦਾ ਟਾਈਮ ਆ ਜਿਹੜਾ ਉਹਨਾਂ ਕੀ ਹੁੰਦਾ ਉਹਨਾਂ ਕੋਲ, ਕਿਉਂਕਿ ਹਜੇ ਨਵਾਂ ਨਵਾਂ ਕੰਮ ਸ਼ੁਰੂ ਹੋਇਆ ਤੇ ਉੱਥੇ ਕਈ ਤਰ੍ਹਾਂ ਦੇ ਕੰਮ ਆ ਜਿਹੜੇ ਆਪਣੇ ਹੱਥੀ ਤੇ ਆਪਣੀ ਸੁਪਰਵਿਜ਼ਨ ਦੇ ਵਿੱਚ ਕਰਨੇ ਜ਼ਰੂਰੀ ਹੁੰਦੇ ਆ। ਸੋ ਉਹਨਾਂ ਨੂੰ ਵੀ ਥੋੜਾ ਟਾਈਮ ਚਾਹੀਦਾ ਵਾ ਹਜੇ ਸਾਰਾ ਕੁਛ ਸੈੱਟ ਕਰਨ ਦੇ ਲਈ, ਤੇ ਪਰ ਸੈਟਰਡੇ ਦੇ ਪ੍ਰੋਗਰਾਮ ਦੇ ਵਿੱਚ ਉਹ ਆਪਦੇ ਜਿਹੜੇ ਐਕਸਪੀਰੀਅੰਸ ਆ ਤੇ ਕਿੱਦਾਂ ਕਿੱਦਾਂ ਦੀਆਂ ਪ੍ਰੋਬਲਮਸ ਤੇ ਕਿੱਦਾਂ ਕਿੱਦਾਂ ਦੀ ਸਟਰਗਲ ਕਰਨੀ ਪੈਂਦੀ ਆ ਉਹਦੇ ਬਾਰੇ ਜ਼ਰੂਰ ਦੱਸਣਗੇ। ਤੇ ਤੁਸੀਂ ਸੈਟਰਡੇ ਦਾ ਪ੍ਰੋਗਰਾਮ ਦਿਲ ਵਾਲੀ ਗੱਲ ਦੇਖਣਾ ਨਾ ਭੁੱਲਿਓ। ਅੱਗੇ ਜੀ ਬਿੱਟੂ ਬੋਪਾ ਰਾਈ ਮਲਜੂਰਾ ਵਾਲੇ, ਇਹਨਾਂ ਨੇ ਵੀ ਦੱਸ ਦਿੱਤਾ ਵਾ ਕਿ ਉਹਨਾਂ ਦੇ ਉੱਥੇ 3.2 ਡਿਗਰੀ ਸੈਲਸੀਅਸ ਆ ਤੇ ਟੂਡੇ ਦਾ ਅੱਜ ਦਾ ਜਿਹੜਾ ਵੈਦਰ ਆ ਉਹ ਦੱਸ ਦਿੱਤਾ ਵਾ ਜੀ। ਵੈਦਰ ਕੰਡੀਸ਼ਨ ਤਾਂ ਆਸਟ੍ਰੇਲੀਆ ਦੇ ਵਿੱਚ ਹਰ ਜਗ੍ਹਾ ਜਿਹੜੀ ਠੰਡ ਕਾਫੀ ਜ਼ਿਆਦਾ ਪਈ ਹੋਈ ਆ। ਤੇ ਅੱਗੇ ਜੀ ਦੀਪ ਲਾਹੀ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ ਐਂਡ ਹਾਰਮਨ ਰੇਡੀਓ ਦੀ ਟੀਮ ਨੂੰ, ਪ੍ਰੋਗਰਾਮ ਵਧੀਆ ਚੱਲ ਰਿਹਾ ਵਾ ਤੇ ਬਾਕੀ ਕਹਿੰਦੇ ਬਰਾੜ ਸਾਹਿਬ ਨੂੰ ਮੁਬਾਰਕਾਂ, ਉਹਨਾਂ ਦੇ ਸੰਤਰਿਆਂ ਦਾ ਫਾਰਮ ਲਿਆ। ਸੌਂਗ ਕਰਿਓ ਪਲੇ ਸੁਰਜੀਤ ਖਾਨ ਦਾ ਯਾਰੀਆਂ ਤੇ ਧੰਨਵਾਦ। ਕਿਆ ਬਾਤ ਆ ਜੀ, ਯਾਰੀਆਂ ਗਾਣਾ ਸੁਣਨਾ ਚਾਹਿਆ ਇਹਨਾਂ ਨੇ ਤੇ ਗਾਣਾ ਤੁਹਾਡਾ ਜ਼ਰੂਰ ਤੁਹਾਨੂੰ ਸੁਣਾਵਾਂਗੇ। ਰਾਜ ਮਹਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਉਹਨਾਂ ਨੇ ਨਾ ਖੇਤ ਦੀ ਫੋਟੋ ਭੇਜੀ ਆ, ਜਾਣੀ ਕਿ ਇਹਨੂੰ ਦੇਖ ਕੇ ਇੱਦਾਂ ਲੱਗਦਾ ਵੀ ਇੰਡੀਆ ਦੇ ਵਿੱਚ ਪਹੁੰਚ ਗਏ। ਹੁਣ ਬੀਜਿਆ ਕੀ ਹੋਇਆ ਵਾ ਉਹ ਨੀ ਮੈਨੂੰ ਪਤਾ ਹੈਗਾ, ਪਰ ਜਿੱਦਾਂ ਉਹ ਖੇਤ ਦੇ ਵਿੱਚ ਨਾ ਬਣਾਈ ਹੁੰਦੀ ਆ, ਅਸੀਂ ਤਾਂ ਵੈਸੇ ਕੋਠੀ ਕਹਿੰਦੇ ਆ ਤੁਹਾਡੇ, ਮੈਨੂੰ ਨੀ ਪਤਾ ਗਾ। ਹਰ ਇੱਕ ਏਰੀਏ ਦੀ ਆਪੋ ਆਪਣੀ ਬੋਲੀ ਆ, ਕੋਈ ਮੋਟਰ ਵੀ ਕਹਿੰਦਾ, ਕੋਈ ਬੰਬੀ ਵੀ ਕਹਿੰਦਾ, ਹੈਨਾ। ਸੋ ਦਰਖਤ ਲੱਗੇ ਹੋਏ ਆ ਤੇ ਚਾਰੇ ਪਾਸੇ ਹਰਿਆਲੀ ਹਰਿਆਲੀ ਆ ਤੇ ਫੋਟੋ ਦੇਖ ਕੇ ਵੀ ਅੱਖਾਂ ਨੂੰ ਤੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਆ। ਸੋ ਸੁਬਾ ਸੁਬਾ ਏਦਾਂ ਦੀਆਂ ਫੋਟੋਆਂ ਦੇਖਣੀਆਂ, ਕਿਆ ਬਾਤ ਆ ਜੀ। ਮੈਨੂੰ ਲੱਗਦਾ ਜਿਹੜਾ ਸੂਰਜ ਚੜਿਆ ਵਾ ਥੋੜੇ ਟਾਈਮ ਉਸ ਹਿਸਾਬ ਦੀ ਫੋਟੋ ਆ, ਸੋ ਬਹੁਤ ਵਧੀਆ ਲੱਗਦਾ। ਤੇ ਕਹਿੰਦੇ ਕਿ ਮਿੱਤਰਾਂ ਦੀ ਮੋਟਰ, ਕਿਆ ਬਾਤ ਆ ਜੀ, ਮਿੱਤਰਾਂ ਦੀ ਮੋਟਰ, ਮੋਟਰ ਤੁਹਾਡੀ ਵਾਕਈ ਬਾ ਕਮਾਲ ਆ ਜੀ। ਅੱਗੇ ਸਾਡੇ ਨਾਲ ਕੁਲਦੀਪ ਕੌਰ, ਸਤਿ ਸ੍ਰੀ ਅਕਾਲ ਕਹਿੰਦੇ ਹਰਮਨ ਰੇਡੀਓ ਸੁਣ ਰਹੇ ਸਾਰਿਆਂ ਨੂੰ। ਤੇ ਕਹਿੰਦੇ ਮਿੰਟੂ ਬਰਾੜ ਜੀ ਤੇ ਬੋਬੀ ਸਿੱਧੂ, ਸਰਬਜੀਤ ਸਿੰਘ ਅਤੇ ਸਾਰੇ ਹੀ ਹਰਮਨ ਪਰਿਵਾਰ ਨੂੰ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ, ਵਾਹਿਗੁਰੂ ਜੀ ਮਿਹਰ ਬਣਾਈ ਰੱਖਣ। ਮਿੰਟੂ ਬਰਾੜਵੀਰ ਜੀ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ, ਗੁਰੂ ਸਾਹਿਬ ਆਪ ਜੀ ਨੂੰ ਤਰੱਕੀਆਂ ਬਖਸ਼ਣ, ਬਹੁਤ ਖੁਸ਼ੀ ਹੋਈ ਜੀ ਕੱਲ ਆਪ ਜੀ ਦੀ ਇਹ ਸਫਲਤਾ ਦੇਖ ਕੇ। ਚਲੋ ਹੁਣ ਔਰੇਂਜ ਜੂਸ ਦੀ ਮੌਜ ਲੱਗ ਜਾਵੇਗੀ। ਆਪ ਗੁਰੂ ਸਾਹਿਬ ਜੀ ਆਪ ਸਹਾਈ ਹੋ ਆਪ ਜੀ ਦੇ ਕਾਰਜਾਂ ਚ, ਹੋਰ ਵਧੇਰੇ ਸਫਲਤਾ ਦੇਵਣ, ਖੁਸ਼ ਰਹੋ ਹਮੇਸ਼ਾ, ਇਹੀ ਦਿਲੀ ਦੁਆ ਹੈ ਜੀ। ਲਓ ਫਿਰ ਦਿਲੀ ਦੁਆਵਾਂ ਬਹੁਤ ਮਿਲ ਚੁੱਕੀਆਂ ਨੇ ਤੇ ਥੋੜੀ ਜਿਹੀ ਆਪਾਂ ਖਬਰਾਂ ਬਾਰੇ ਵੀ ਨਾਲ ਨਾਲ ਗੱਲ ਕਰਦੇ ਹਾਂ ਤੇ ਨਾਲੇ ਨਾ ਮੈਨੂੰ ਸਾਹ ਮਿਲ ਜੂਗਾ। ਵੈਸੇ ਨਾ ਮੈਂ ਅੱਜ ਕਿਸੇ ਨਾਲ ਨਾ ਸ਼ਰਤ ਲਾਈ ਸੀ, ਹੁਣ ਤੁਸੀਂ ਪੁੱਛੋਗੇ ਸ਼ਰਤ ਕਿਹੜੀ ਲਾਈ ਸੀ। ਮੈਂ ਕਿਹਾ ਸੀ ਮੈਂ ਹੌਲੀ ਬੋਲਣਾ ਤੇ ਥੋੜਾ ਬੋਲਣਾ, ਪਰ ਹੁਣ ਰਹਿ ਹੀ ਨਹੀਂ ਹੁੰਦਾ ਹੈਗਾ। ਇੱਕ ਮਿੰਟ ਦੇ ਵਿੱਚ ਤਾਂ ਮੈਂ ਇੱਕ ਪੈਰਾ ਬੋਲ ਜਾਂਦੀ ਹਾਂ, ਹਨਾ। ਤੇ ਹੁਣ ਮੈਨੂੰ ਲੱਗਦਾ ਸ਼ਰਤ ਤਾਂ ਮੈਂ ਹਾਰ ਗਈ ਆ, ਤੇ ਚਲੋ ਹੁਣ ਹਾਰ ਗਈ ਆ ਤਾਂ ਹੁਣ ਮੈਂ ਇੱਕ ਘੰਟੇ ਦੇ ਲਈ ਹੌਲੀ ਤਾਂ ਕੀ ਬੋਲਣਾ ਵਾ। ਸੋ ਚੱਲਦੇ ਹਾਂ ਜੀ ਖਬਰਾਂ ਵੱਲ, ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਕੀ ਹੋ ਰਿਹਾ ਵਾ। ਤੇ ਖਬਰ ਹੈ ਜੀ, ਸਭ ਤੋਂ ਪਹਿਲਾਂ ਇਮਾਮ, ਜਿੱਦਾਂ ਕਿ ਇੱਥੇ ਮੈਰਿਜ ਸੈਲੀਬ੍ਰੈਂਟ ਹੁੰਦੇ ਆ ਜਿਹੜੇ ਕਿ ਵਿਆਹ ਕਰਵਾਉਂਦੇ ਆ, ਖਬਰ ਏਦਾਂ ਮਨ ਜੀ ਮੈਰਿਜ ਸੈਲੀਬ੍ਰੈਂਟ ਸੀ ਜਿਹਨੇ ਕਿ ਨਾ ਲਾਸਟ ਈਅਰ ਸਪਟੰਬਰ ਦੇ ਵਿੱਚ ਇੱਕ ਵਿਆਹ ਕਰਵਾਇਆ ਸੀ, ਜਿਸ ਦੇ ਵਿੱਚ ਕੁੜੀ ਦੀ ਉਮਰ ਸੀਗੀ 14 ਸਾਲ ਤੇ ਬੰਦਾ ਜਿਹੜਾ ਸੀਗਾ ਆਦਮੀ ਉਹਦੀ ਉਮਰ ਸੀ 34 ਸਾਲ। ਤੇ ਉਸ ਵਿਆਹ ਨੂੰ ਲੈ ਕੇ ਉਹਦੇ ਤੇ ਜਿਹੜਾ ਕੇਸ ਆ ਉਹ ਚੱਲ ਰਿਹਾ ਸੀਗਾ, ਤੇ ਕਿਉਂਕਿ ਕੋਰਟ ਨੇ ਇਸ ਜਿਹੜੇ ਵਿਆਹ ਨੂੰ ਇਲੀਗਲ ਦੇ ਦਿੱਤਾ, ਕਰਾਰ ਦਿੱਤਾ, ਕਿਉਂਕਿ ਕੁੜੀ ਦੀ ਉਮਰ 14 ਸਾਲ ਸੀ ਤੇ ਬੰਦੇ ਦੀ ਉਮਰ 34 ਸਾਲ ਸੀ ਤੇ ਕੁੜੀ ਹਜੇ 18 ਸਾਲ ਦੀ ਵੀ ਨਹੀਂ ਹੋਈ ਸੀ, ਜਿਸਦੇ ਕਰਕੇ ਕੋਰਟ ਨੇ ਉਹਦਾ ਜਿਹੜਾ ਲਾਇਸੈਂਸ ਸੀਗਾ ਮੈਰਿਜ ਸੈਲੀਬ੍ਰੈਂਟ ਦਾ ਉਹ ਵੀ ਸਸਪੈਂਡ ਕਰ ਦਿੱਤਾ, ਤੇ ਉਹ ਜੇਪੀ ਸੀ ਉਹਦੇ ਕੋਲੋਂ ਉਹ ਵੀ ਉਹਦੇ ਰਾਈਟਸ ਖੋਲੇ ਆ, ਤੇ ਉਹਨੂੰ 2 ਮਹੀਨੇ ਦੀ ਜੇਲ੍ਹ ਕੀਤੀ ਆ ਤੇ $2,500 ਆ ਜਿਹੜਾ ਉਹਨੂੰ ਫਾਈਨ ਹੋਇਆ ਵਾ। ਸੋ ਇਹ ਆ ਜੀ ਆਸਟ੍ਰੇਲੀਆ, ਜਦੋਂ ਵੀ ਤੁਸੀਂ ਕ੍ਰਾਈਮ ਕਰੋਗੇ ਕਿਸੇ ਤਰ੍ਹਾਂ ਦਾ ਕੋਈ ਵੀ ਕ੍ਰਾਈਮ ਹੋਊਗਾ ਤਾਂ ਉਹਦੀ ਜਿਹੜੀ ਸਜ਼ਾ ਵਾ ਉਹ ਮਿਲੂਗੀ ਮਿਲੂਗੀ, ਕੋਈ ਮੈਟਰ ਨਹੀਂ ਕਿ ਤੁਸੀਂ ਕਿੱਥੋਂ ਆ, ਕਿਵੇਂ ਹੋ ਤੇ ਕੀ ਕਰ ਰਹੇ ਹੋ। ਸੋ ਇਸੇ ਲਈ ਕੁਛ ਵੀ ਕਰਨਾ ਵਾ ਸੋਚ ਸਮਝ ਕੇ, ਆਪਣੇ ਦਿਮਾਗ ਦੇ ਨਾਲ ਸੋਚ ਕੇ ਕੋਈ ਵੀ ਸਟੈਪ ਆ ਜਿਹੜਾ ਉਹ ਚੱਕਿਓ। ਤੇ ਦੂਸਰੀ ਖਬਰ ਦੱਸਦੇ ਹਾਂ ਜੀ, ਮਾਇਰ ਸੈਂਟਰ ਦੇ ਵਿੱਚ ਬੜੀ ਸੇਲ ਲੱਗੀ ਹੋਈ ਆ। ਹੁਣ ਰੇਡੀਓ ਦੀ ਆਵਾਜ਼ ਘੱਟ ਕਰਤੀ ਹੋਣੀ ਆ, ਹਨਾ, ਜਿਹੜੇ ਘਰੇ ਬੈਠੇ ਸੁਣਦੇ ਹੋਣਗੇ, ਕਹਿੰਦੇ ਹੋਣਗੇ ਨਾਲ ਦੀ ਨੂੰ ਪਤਾ ਨਾ ਲੱਗ ਜੇ, ਹੋਰ ਨਾ ਫਿਰ ਜਿਹੜਾ ਸ਼ਨੀਵਾਰ ਐਤਵਾਰ ਉੱਥੇ ਹੀ ਨਿਕਲੇ। ਨਹੀਂ ਵੈਸੇ ਸੇਲ ਬਹੁਤ ਲੱਗੀ ਹੋਈ ਆ ਤੇ ਚੀਜ਼ਾਂ ਵੀ ਬੜੀਆਂ ਸੋਹਣੀਆਂ ਸੋਹਣੀਆਂ ਨੇ। ਮਾਇਰ ਸੈਂਟਰ ਦੇ ਵਿਚ ਸੇਲ ਲੱਗੀ ਆ ਤੇ ਸਿਡਨੀ ਦੇ ਵਿਚ ਨਾ ਇੱਕ ਬੰਦੇ ਨੇ ਪਤਾ ਕੀ ਕੀਤਾ, ਓਹਨੇ ਮਾਇਰ ਸੈਂਟਰ ਦਾ ਜਿਹੜਾ ਮੇਨ ਡੋਰ ਆ ਉਹ ਜਿਹੜਾ ਬੈਟ ਨੀ ਹੁੰਦਾ ਉਹ ਕਾਫੀ ਮਜ਼ਬੂਤ ਸੀ ਬੈਟ, ਓਹਦੇ ਨਾਲ ਉਹ ਦਰਵਾਜੇ ਨੂੰ ਬੜੀ ਬੁਰੀ ਤਰ੍ਹਾਂ ਭੰਨ ਰਿਹਾ ਵਾ ਤੇ ਉਹਦੀ ਵੀਡੀਓ ਆ ਨਾ ਉਸੇ ਤਰ੍ਹਾਂ ਹੀ ਆ ਰਹੀ ਆ ਤੇ ਕੋਸਮੈਟਿਕ ਸੈਕਸ਼ਨ ਦਾ ਡੋਰ ਆ ਜਿਹੜਾ ਉਹ ਭੰਨ ਕੇ ਉਹਨੇ ਕਾਫੀ ਜ਼ਿਆਦਾ ਉੱਥੇ ਤਬਾਹੀ ਮਚਾਈ ਆ, ਪਰ ਪੁਲਿਸ ਨੇ ਨਾ ਉਹਨੂੰ ਅਰੈਸਟ ਕਰ ਲਿਆ। ਖ਼ਬਰ ਮੈਂ ਤਾਂ ਦੱਸੀ ਸੀ ਕਿ ਜਿਹੜੀਆਂ ਇਹ ਸੇਲਾਂ ਲੱਗਦੀਆਂ ਨਾ ਕਿਤੇ ਨਾ ਕਿਤੇ ਪਤਾ ਨੀ ਬੇਚਾਰਾ ਗੁੱਸਾ ਹੀ ਕੱਢਦਾ ਹੋਊਗਾ ਵੀ ਮੇਰੇ ਨਾਲ ਦੀ ਇੰਨੇ ਪੈਸੇ ਫੂਕ ਗਏ ਤੇ ਹੁਣ ਇਹਦਾ ਹੀ ਜੱਬ ਨਿਬੇੜਾ ਹਨਾ। ਹੁਣ ਉਹਦੀ ਅਗਲੀ ਸਟੋਰੀ ਕੀ ਹੈ ਜੀ ਇਹ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੂਗਾ। ਰੇਡੀਓ ਦੀ ਆਵਾਜ਼ ਉੱਚੀ ਕਰ ਲਓ, ਖ਼ਬਰ ਖਤਮ ਹੋ ਗਈ ਆ ਸੇਲ ਵਾਲੀ ਤੇ ਅੱਗੇ ਇੱਕ ਜੀ ਹੋਰ ਖਬਰ ਆ ਜਿਹੜੀ ਕਿ ਥੋੜੀ ਜਿਹੀ ਦੁਖਦਾਈ ਆ। ਮੈਲਬੋਰਨ ਦੇ ਵਿੱਚ ਸਾਡੇ ਪੰਜਾਬੀ ਵੀਰ ਨੇ ਸੁਸਾਈਡ ਕੀਤੀ ਆ ਜੀ। ਉਹਦਾ ਨਾਮ ਆ ਚੱਕਵੀਰ ਸਿੰਘ, ਆਈ ਥਿੰਕ 22 ਸਾਲ ਦਾ ਮੁੰਡਾ ਸੀ, ਇਕੱਲਾ ਇਕੱਲਾ ਮੁੰਡਾ ਘਰਦਿਆਂ ਦਾ। ਸੋ ਰੀਜ਼ਨ ਕੀ ਸੀ ਜੀ ਉਹਨਾਂ ਨੇ ਇਹ ਜਿਹੜੀ ਸੁਸਾਈਡ ਕੀਤੀ ਆ? ਡਿਪਰੈਸ਼ਨ ਦੇ ਕਰਕੇ। ਸੋ ਡਿਪਰੈਸ਼ਨ ਵੀ ਸੀ ਤੇ ਕੁਛ ਉਹਦੇ ਵੀਜ਼ੇ ਦੀ ਪ੍ਰੋਬਲਮ ਵੀ ਸੀਗੀ। ਸੋ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਇਹੀ ਗੱਲਾਂ ਕਰਦੇ ਹਾਂ ਕਿ ਇਨਸਾਨਾਂ ਦੇ ਵਿੱਚ ਜਿਹੜੀ ਡਿਪਰੈਸ਼ਨ ਆ ਉਹ ਬਹੁਤ ਬੁਰੀ ਆ, ਕਿਉਂਕਿ ਜਦੋਂ ਡਿਪਰੈਸ਼ਨ ਹੁੰਦੀ ਆ ਤਾਂ ਬੰਦੇ ਦੀ ਜਿਹੜਾ ਫੈਸਲਾ ਲੈਣ ਦੀ ਸ਼ਕਤੀ ਹੁੰਦੀ ਆ, ਸਮਰੱਥਾ ਹੁੰਦੀ ਆ, ਉਹ ਘੱਟ ਜਾਂਦੀ ਆ ਤੇ ਕਿਤੇ ਨਾ ਕਿਤੇ ਇਹੀ ਰੀਜ਼ਨ ਬਣ ਜਾਂਦਾ ਵਾ ਸਾਡੀ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਖਤਮ ਕਰ ਦਿੰਨੇ ਆ। ਸੋ ਪਲੀਜ਼, ਲਾਈਫ ਆ ਅਪ ਡਾਊਨ ਚੱਲਦੇ ਹੀ ਰਹਿੰਦੇ ਆ ਤੇ ਕਦੇ ਵੀ ਇੱਦਾਂ ਦਾ ਫੈਸਲਾ ਨਾ ਲਓ ਕਿ ਤੁਹਾਡੇ ਜਾਣ ਤੋਂ ਬਾਅਦ ਵੀ ਤੁਹਾਡੇ ਘਰਦਿਆਂ ਦੇ ਲਈ ਉਹ ਸਾਰੀ ਜ਼ਿੰਦਗੀ ਇੱਕ ਸਜ਼ਾ ਦੀ ਤਰ੍ਹਾਂ ਲੰਘੇ। ਸੋ ਉਸਨੇ ਤਾਂ ਇਹ ਜਿਹੜਾ ਕਦਮ ਚੱਕਿਆ ਓਬੀਅਸਲੀ ਇਹ ਗਲਤ ਕਦਮ ਚੱਕਿਆ ਵਾ, ਕਿਉਂਕਿ ਹੁਣ ਮਾਂ ਬਾਪ ਦਾ ਜੋ ਹਾਲ ਹੋਣਾ ਵਾ ਉਹ ਤੁਸੀਂ ਸੋਚੋ ਕਿ ਉਹ ਕਿੰਨਾ ਮਾੜਾ ਹਾਲ ਹੋਊਗਾ। ਸੋ ਲਾਈਫ ਦੇ ਵਿੱਚ ਕੋਈ ਵੀ ਏਦਾਂ ਦੀ ਪ੍ਰੋਬਲਮ ਨਹੀਂ ਹੁੰਦੀ ਜਿਹਦਾ ਸਲਿਊਸ਼ਨ ਨਾ ਹੋਵੇ। ਠੀਕ ਆ, ਹਨੇਰ ਸਵੇਰ ਚੱਲਦਾ ਵਾ, ਕਦੇ ਲੇਟ ਵੀ ਹੋ ਜਾਂਦਾ ਵਾ, ਪਰ ਸਲਿਊਸ਼ਨ ਜ਼ਰੂਰ ਹੁੰਦਾ ਵਾ। ਸੋ ਗੱਲ ਕਰਾਂਗੇ ਜੀ ਡਿਪਰੈਸ਼ਨ ਆ ਜਿਹੜੀ ਉਹ ਕਾਹਤੋਂ ਹੁੰਦੀ ਆ ਤੇ ਉਹਦੇ ਰੀਜ਼ਨ ਕੀ ਆ, ਬਾਕੀ ਤੁਸੀਂ ਦੱਸ ਦਿਓ ਤੇ ਕਿਤੇ ਨਾ ਕਿਤੇ ਸਾਡੇ ਵਿੱਚ ਸਹਿਣਸ਼ੀਲਤਾ ਵਾ ਨਾ ਜਿਹੜੀ ਉਹ ਘੱਟਦੀ ਜਾ ਰਹੀ ਆ। ਕਿਉਂ ਘੱਟਦੀ ਜਾ ਰਹੀ ਆ? ਸਹਿਣਸ਼ੀਲ ਬੰਦਾ ਜਦੋਂ ਹੋ ਜਾਂਦਾ ਇਨਸਾਨ ਤਾਂ ਉਹਦੇ ਫਾਇਦੇ ਵੀ ਕੀ ਆ, ਇਸ ਦੇ ਬਾਰੇ ਆਪਾਂ ਜ਼ਰੂਰ ਗੱਲ ਕਰਾਂਗੇ। ਛੋਟੀ ਜੀ ਸੱਚੀ ਕਹਾਣੀ ਆ, ਰਿਐਲਿਟੀ ਆ ਉਹ, ਤੁਹਾਨੂੰ ਦੱਸੂਗੀ ਪਰ ਇਸ ਗੀਤ ਤੋਂ ਬਾਅਦ।
ਦਲਾਲੀਆਂ ਹੋ ਠੁੱਕ ਏਰੀਏ ਦੇ ਵਿੱਚ ਪੂਰੀ ਆਹਦੀ, ਕਹਿੰਦੇ ਸ਼ਾਹੂਕਾਰ ਸਾਰੇ ਹੀ ਜਨਾਬ ਨੇ ਮਿੱਤਰਾਂ ਦੇ ਗੋਦ ਪਿੱਛੇ ਬੱਲੀਏ। ਕੰਮ ਹੁੰਦੇ ਆ ਇਲਾਕੇ ਵਿੱਚ ਪੁੱਛ ਕੇ, ਚੌਂਕੀ ਭਰਦੀਆਂ ਸਾਡੀ ਲਾਲ ਬੱਤੀਆਂ। ਦੀਆਂ ਝੰਡੀਆਂ ਨੇ ਗੱਡੀਆਂ, ਚੱਲੇ ਮੈਂ ਬਣਾ ਚ ਘਰ ਦੀ ਸ਼ਰਾਬ ਨੇ ਮਿੱਤਰਾਂ ਦੇ ਗੋਦ ਪਿੱਛੇ ਬੱਲੀਏ।
ਕਹਿੰਦੀ ਤੇ ਕਹਾਉਂਦੀ ਜਾਂਦੀ ਡੋਲਦੀ ਉਹ ਕੀਤੀ ਮਿਹਨਤ ਨੂੰ ਰੰਗ ਭਾਗ ਲੱਗਿਆ ਦੂਦੀ ਸਰੀ ਤੋਂ ਪੰਜਾਬ ਤੱਕ ਬੋਲਦੀ
ਜੀ ਗਾਣਾ ਸੁਣ ਰਹੇ ਸੀ ਤੁਸੀਂ ਸਾਹਿਬ ਸੋ ਸਾਹਿਬ ਕਿਹਦੇ ਨਾਮ ਦੇ ਪਿੱਛੇ ਸਾਹਿਬ ਲੱਗਦਾ ਜੀ ਸਾਡੇ ਲਈ ਤਾਂ ਤੁਹਾਡੇ ਸਾਰਿਆਂ ਦੇ ਨਾਮ ਪਿੱਛੇ ਹੀ ਸਾਹਿਬ ਲੱਗਦਾ ਸੋ ਉਮੀਦ ਕਰਦੇ ਹਾਂ ਕਿ ਗਾਣਾ ਤੁਸੀਂ ਖੂਬ ਇੰਜੋਏ ਕੀਤਾ ਹੋਵੇਗਾ ਸੋ ਗੱਲ ਕਰ ਰਹੇ ਸੀ ਜੀ ਅਸੀਂ ਡਿਪਰੈਸ਼ਨ ਦੀ ਡਿਪਰੈਸ਼ਨ ਚੱਲ ਰਹੀ ਹੈ ਜੀ ਸਾਰੇ ਲਈ ਵੀ ਚੱਲ ਰਹੀ ਹੈ ਤੇ ਆਪਾਂ ਵੀ ਸਾਰੇ ਡਿਪਰੈਸ਼ਨ ਦੇ ਵਿੱਚ ਆਉਣੇ ਆ ਕਿਤੇ ਨਾ ਕਿਤੇ ਪਰ ਕਈ ਲੋਕ ਹੁੰਦੇ ਆ ਜਿਹੜੇ ਉਹਨੂੰ ਇੱਕ ਬਿਮਾਰੀ ਬਣਾ ਲੈਂਦੇ ਆ ਜਦੋਂ ਬਿਮਾਰੀ ਬਣ ਜਾਂਦੀ ਹੈ ਜੀ ਉਦੋਂ ਉਹਦਾ ਇਲਾਜ ਆ ਜਿਹੜਾ ਥੋੜਾ ਔਖਾ ਹੋ ਜਾਂਦਾ ਵਾ ਸੋ ਡਿਪਰੈਸ਼ਨ ਤਾਂ ਸਾਰਿਆਂ ਨੂੰ ਹੁੰਦੀ ਹੈ ਇਸ ਦੇ ਵਿੱਚ ਕੋਈ ਵੀ ਸ਼ੱਕ ਨਹੀਂ ਤੇ ਜਦੋਂ ਡਿਪਰੈਸ਼ਨ ਹੁੰਦੀ ਹੈ ਤਾਂ ਤੁਸੀਂ ਕੀ ਕਰਦੇ ਹੋ ਉਹ ਜ਼ਰੂਰ ਦੱਸਿਓ ਸਾਨੂੰ ਕਿ ਡਿਪਰੈਸ਼ਨ ਦਾ ਇਲਾਜ ਕੀ ਹੁੰਦਾ ਵਾ ਸੋ ਮੈਂ ਵੀ ਤੁਹਾਨੂੰ ਦੱਸੂਗੀ ਕਿ ਜਦੋਂ ਮੈਨੂੰ ਕਿਸੇ ਚੀਜ਼ ਦੇ ਨਾਲ ਉਦਾਸ ਹੁੰਦੀ ਆ ਤੁਸੀਂ ਕਹਿੰਦੇ ਹੋਵੋਗੇ ਕੁੜੀਏ ਤੂੰ ਕਦੋਂ ਉਦਾਸ ਹੁੰਦੀ ਹੋਏਗੀ ਹੁੰਦੀ ਆ ਮੈਂ ਵੀ ਉਦਾਸ ਵੀ ਹੁੰਦੀ ਆ ਤੇ ਜਦੋਂ ਕਦੇ ਚੀਜ਼ ਨੂੰ ਨਹੀਂ ਲੱਗਦਾ ਫਿਰ ਮੈਂ ਰੋਂਦੀ ਵੀ ਹੁੰਦੀ ਆ ਪਰ ਜਦੋਂ ਮੈਂ ਉਦਾਸ ਹੋਵਾਂ ਨਾ ਜਦੋਂ ਕਿਸੇ ਗੱਲ ਤੋਂ ਮਨ ਉਦਾਸ ਹੁੰਦਾ ਵਾ ਮਨ ਨਹੀਂ ਲੱਗਦਾ ਤਾਂ ਫਿਰ ਮੈਂ ਤਾਂ ਸਿਰਫ ਇੱਕੋ ਹੀ ਕੰਮ ਕਰਦੀ ਹੁੰਦੀ ਆ ਵੀ ਘਰ ਦੇ ਜਿੰਨੇ ਵੀ ਕੰਮ ਆ ਉਸ ਦਿਨ ਮੈਂ ਸਾਰੇ ਚਾਹੇ ਮੈਨੂੰ ਦੁਬਾਰਾ ਨਾ ਘਰ ਦੀ ਕਲੀਨਿੰਗ ਦੇ ਵਿੱਚ ਗੰਦ ਪਾ ਕੇ ਦੁਬਾਰਾ ਕਲੀਨਿੰਗ ਕਰਨੀ ਪਵੇ ਸੋ ਮੈਂ ਆਪਦੇ ਆਪ ਨੂੰ ਉਸ ਦਿਨ ਬਹੁਤ ਜ਼ਿਆਦਾ ਬਿਜ਼ੀ ਰੱਖਦੀ ਹਾਂ ਅਗਰ ਬੋਡੀ ਜਵਾਬ ਵੀ ਦੇ ਦਿੰਦੀ ਆ ਕਿ ਨਹੀਂ ਬਹੁਤ ਥੱਕ ਗਈ ਹਾਂ ਕਿ ਹੁਣ ਕੰਮ ਕਰਨ ਨੂੰ ਮਨ ਨਹੀਂ ਜਾਂ ਹੁੰਦਾ ਨਹੀਂ ਬਟ ਸਟਿਲ ਮੈਂ ਕੰਮ ਕਰਦੀ ਹਾਂ ਆਪਣੇ ਆਪ ਨੂੰ ਇੰਨਾ ਕੁ ਬੰਦਾ ਉਸ ਟਾਈਮ ਆਪਦੇ ਆਪ ਨੂੰ ਇੰਨਾ ਕੁ ਤੋੜਦੀ ਹਾਂ ਕਿ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਫਿਰ ਸਿੱਧੀ ਹੀ ਆਰਾਮ ਨਾਲ ਨੀਂਦ ਆ ਜਾਂਦੀ ਹੈ ਤੇ ਜਦੋਂ ਫਿਰ ਅਗਲੇ ਦਿਨ ਉੱਠੀਦਾ ਵਾ ਉਦੋਂ ਤੱਕ ਉਹ ਜਿਹੜਾ ਡਿਪਰੈਸ਼ਨ ਵਾਲਾ ਟਾਈਮ ਆ ਉਹ ਲੰਘ ਜਾਂਦਾ ਵਾ ਸੋ ਬੜਾ ਹੀ ਈਜ਼ੀ ਜਿਹਾ ਵਾ ਜੀ ਜੇ ਕੋਈ ਕੰਮ ਪੈਂਡਿੰਗ ਵੀ ਰਹਿੰਦਾ ਵਾ ਤਾਂ ਤੁਸੀਂ ਜਿਸ ਦਿਨ ਮਨ ਉਦਾਸ ਆ ਜਾਂ ਕੁਛ ਏਦਾਂ ਦੀ ਮਾੜੀ ਗੱਲ ਆ ਜਿਹੜੀ ਦਿਮਾਗ ਤੇ ਆਉਂਦੀ ਆ ਤਾਂ ਤੁਸੀਂ ਉਸ ਦਿਨ ਇਹ ਫਾਰਮੂਲਾ ਜਿਹੜਾ ਵਾ ਅਜ਼ਮਾ ਸਕਦੇ ਹੋ ਸੱਚੀ ਕਹਿੰਦੇ ਆ ਬਿਲਕੁਲ 100% ਵਰਕ ਕਰੂਗਾ ਇਹ ਫਾਰਮੂਲਾ ਜੇ ਨਾ ਵੀ ਯਕੀਨ ਹੋਇਆ ਨਾ ਕਰਕੇ ਦੇਖ ਲਿਓ ਏਦਾਂ ਨਾਲ ਜਦੋਂ ਕਦੇ ਤੁਹਾਡਾ ਮਨ ਉਦਾਸ ਹੋਵੇ ਰੱਬ ਨਾ ਕਰੇ ਕਿ ਏਦਾਂ ਹੋਵੇ ਬਟ ਜਦੋਂ ਕਦੇ ਏਦਾਂ ਦਾ ਡਿਪਰੈਸ਼ਨ ਵਾਲਾ ਮਾਹੌਲ ਬਣੇ ਤਾਂ ਆਪਦੇ ਆਪ ਨੂੰ ਵੱਧ ਤੋਂ ਵੱਧ ਬਿਜ਼ੀ ਰੱਖ ਕੇ ਦੇਖਿਓ ਆਪਣੇ ਆਪ ਨੂੰ ਵੱਧ ਤੋਂ ਵੱਧ ਥਕਾ ਲਿਓ ਕੰਮਾਂ ਕਾਰਾਂ ਦੇ ਵਿੱਚ ਤੇ ਫਿਰ ਦੇਖਿਓ ਜੀ ਅਗਲਾ ਦਿਨ ਕਿੰਨਾ ਵਧੀਆ ਆਊਗਾ ਤੁਹਾਡਾ ਤੇ ਲਓ ਫਿਰ ਡਿਪਰੈਸ਼ਨ ਦਾ ਅਗਲਾ ਰੀਜ਼ਨ ਵੀ ਇਹੀ ਹੁੰਦਾ ਵਾ ਕਿ ਸਾਡੇ ਵਿੱਚ ਜਿਹੜੀ ਸਹਿਣ ਸ਼ਕਤੀ ਆ ਜਾਂ ਸਾਡੇ ਵਿੱਚ ਕਿਸੇ ਵੀ ਚੀਜ਼ ਨੂੰ ਛੇਤੀ ਪਾਉਣ ਦੀ ਜਿਹੜੀ ਤਮੰਨਾ ਵਾ ਉਹ ਨਾ ਕਿਤੇ ਘਰ ਕਰ ਚੁੱਕੀ ਆ ਤੇ ਜਦੋਂ ਫਿਰ ਸਾਨੂੰ ਮਾਯੂਸੀ ਹੁੰਦੀ ਆ ਜਾਂ ਉਹ ਚੀਜ਼ ਨਹੀਂ ਮਿਲਦੀ ਤਾਂ ਅਸੀਂ ਸੋਚਦੇ ਹਾਂ ਕਿ ਉਹ ਮੇਰੀ ਤਾਂ ਲਾਈਫ ਦਾ ਕੋਈ ਮੀਨਿੰਗ ਹੀ ਹੈ ਨੀ ਮੇਰੀ ਲਾਈਫ ਦਾ ਮਤਲਬ ਹੀ ਹੈ ਨੀ ਸਭ ਖਤਮ ਹੋ ਗਿਆ ਤੇ ਉਹ ਫਿਰ ਜਿਹੜੀ ਡਿਪਰੈਸ਼ਨ ਆ ਸਾਡੀ ਬੋਡੀ ਤੇ ਵੀ ਅਫੈਕਟ ਕਰਦੀ ਆ ਤੇ ਸਾਨੂੰ ਮੈਂਟਲੀ ਵੀ ਤੇ ਫਿਜ਼ੀਕਲੀ ਵੀ ਸਿੱਕ ਬਣਾ ਦਿੰਦੀ ਆ ਸੋ ਸਾਡੀ ਤਾਂ ਅਸੀਂ ਮੈਂਟਲੀ ਜਦੋਂ ਅਸੀਂ ਸਿੱਕ ਹੋ ਜਾਂਦੇ ਜਦੋਂ ਬੰਦਾ ਦਿਮਾਗੀ ਤੌਰ ਤੇ ਬਿਮਾਰ ਹੋ ਜਾਂਦਾ ਤਾਂ ਫਿਰ ਤੁਹਾਨੂੰ ਪਤਾ ਹੀ ਆ ਕਿ ਉਹਦੀ ਜਿਹੜੀ ਵੈਲ ਪਾਵਰ ਆ ਉਹ ਕਿੰਨੀ ਘੱਟਦੀ ਆ ਤੇ ਕਿਤੇ ਨਾ ਕਿਤੇ ਉਹ ਆਪਣੇ ਰੋਜ਼ਮਰ ਦੇ ਕੰਮਾਂ ਤੋਂ ਵੀ ਪਿੱਛੇ ਹਟਣ ਲੱਗ ਜਾਂਦਾ ਸੋ ਇਹ ਚੀਜ਼ਾਂ ਬਹੁਤ ਘਾਤਕ ਹੁੰਦੀਆਂ ਨੇ ਸੋ ਕੋਸ਼ਿਸ਼ ਕਰਿਓ ਜੀ ਇਹਨਾਂ ਨੂੰ ਆਪਣੇ ਆਸ ਪਾਸ ਭਟਕਣ ਵੀ ਨਾ ਦੇਵੋ ਜੇ ਕਿਤੇ ਗਲਤੀ ਨਾਲ ਵੀ ਇੱਦਾਂ ਦੀਆਂ ਚੀਜ਼ਾਂ ਆ ਜਾਂਦੀਆਂ ਨੇ ਤਾਂ ਪਲੀਜ਼ ਆਪਣੇ ਕਿਸੇ ਯਾਰ ਦੋਸਤ ਨਾਲ ਜਾਂ ਆਪਣੀ ਫੈਮਿਲੀ ਦੇ ਵਿੱਚ ਕਿਸੇ ਨਾ ਕਿਸੇ ਇਨਸਾਨ ਨਾਲ ਗੱਲ ਕਰੋ ਤਾਂ ਜੋ ਤੁਹਾਡਾ ਮਨ ਵੀ ਹਲਕਾ ਹੋ ਜਾਊਗਾ ਤੇ ਤੁਹਾਨੂੰ ਕੋਈ ਨਾ ਕੋਈ ਸੋਲਿਊਸ਼ਨ ਵੀ ਮਿਲ ਜਾਊਗਾ ਸੋ ਸਹਿਣਸ਼ੀਲਤਾ ਦੀ ਅਸੀਂ ਗੱਲ ਕਰਦੇ ਸੀ ਕਿ ਆਪਣੇ ਜਿਹੜੀ ਸਹਿਣਸ਼ੀਲਤਾ ਨਾ ਉਹ ਡੇ ਬਾਏ ਡੇ ਬਹੁਤ ਘੱਟ ਹੋ ਰਹੀ ਆ ਸੋ ਸਹਿਣਸ਼ੀਲਤਾ ਦੀ ਤੁਹਾਨੂੰ ਇੱਕ ਨਾ ਸੱਚੀ ਕਹਾਣੀ ਆ ਇਹ ਕਹਿੰਦੇ ਕਿ ਇਹ ਜਿਹੜੀ ਸੁਕਰਾਤ ਦੀ ਪਤਨੀ ਨਾ ਬਹੁਤ ਜ਼ਿਆਦਾ ਝਗੜਾਲੂ ਸੀ ਹੁਣ ਤੁਸੀਂ ਕਹੋਗੇ ਘਰ ਵਾਲੀਆਂ ਤਾਂ ਹੁੰਦੀਆਂ ਹੀ ਝਗੜਾਲੂ ਆ ਘਰ ਵਾਲੀਆਂ ਐਵੇਂ ਝਗੜਾਲੂ ਹੁੰਦੀਆਂ ਨੇ ਬਹੁਤ ਚੰਗੀਆਂ ਹੁੰਦੀਆਂ ਨੇ ਪਰ ਉਹ ਵੀ ਕੀ ਕਰਨ ਸਾਰਾ ਦਿਨ ਹੁਣ ਕੰਮਾਂ ਕਾਰਾਂ ਵਿੱਚ ਮੱਤ ਤਾਂ ਮਰੀ ਰੱਖ ਵੱਜੀ ਰਹਿੰਦੀ ਆ ਵਿਚਾਰੀਆਂ ਦੀ ਹਨਾ ਕਹਿੰਦੇ ਸੁਕਰਾਤ ਦੀ ਪਤਨੀ ਨਾ ਬਾਹਲੀ ਝਗੜਾਲੂ ਸੀ ਤੇ ਛੋਟੀਆਂ ਛੋਟੀਆਂ ਗੱਲਾਂ ਤੇ ਉਹਦੇ ਨਾਲ ਲੜਦੀ ਰਹਿੰਦੀ ਸੀ ਪਰ ਜਿਹੜਾ ਸੁਕਰਾਤ ਸੀ ਉਹ ਹਰ ਸਮੇਂ ਸ਼ਾਂਤ ਰਹਿੰਦਾ ਸੀ ਤੇ ਉਹਦੀ ਪੜ੍ਹਨ ਦੀ ਆਦਤ ਆ ਨਾ ਜਿਹੜੀ ਸੁਕਰਾਤ ਨੂੰ ਪੜ੍ਹਨ ਦੀ ਆਦਤ ਸੀ ਬਹੁਤ ਕਿਤਾਬਾਂ ਪੜ੍ਹਦਾ ਸੀ ਤੇ ਉਹ ਜਿਹੜੀ ਉਹਦੀ ਪੜ੍ਹਨ ਦੀ ਆਦਤ ਸੀ ਉਹਦੀ ਘਰਵਾਲੀ ਨੂੰ ਪਸੰਦ ਨਹੀਂ ਸੀ ਉਹ ਸੋਚਦੀ ਹੁੰਦੀ ਸੀ ਕਿ ਸਾਰਾ ਦਿਨ ਕਿਤਾਬਾਂ ਦੇ ਵਿੱਚ ਮੂੰਹ ਦੇ ਕੇ ਬੈਠੇ ਰਹਿੰਦੇ ਆ ਹਨਾ ਤੇ ਫਿਰ ਇੱਕ ਦਿਨ ਕੀ ਹੁੰਦਾ ਨਾ ਸੁਕਰਾਤ ਆ ਜਿਹੜਾ ਉਹ ਆਪਦੇ ਚੇਲਿਆਂ ਦੇ ਨਾਲ ਘਰ ਆਉਂਦੇ ਆ ਤਾਂ ਘਰਵਾਲੀ ਉਹਦੀ ਪਤਾ ਨਹੀਂ ਕਿਹੜੀ ਗੱਲ ਤੋਂ ਨਾਰਾਜ਼ ਹੋ ਜਾਂਦੀ ਆ ਸੁਕਰਾਤ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੰਦਾ ਤੇ ਉਹ ਪਰ ਉਹ ਉੱਚੀ ਉੱਚੀ ਸੁਕਰਾਤ ਨੂੰ ਮੰਦਾ ਚੰਗਾ ਬੋਲਦੀ ਆ ਇਹਨਾਂ ਜਿਆਦਾ ਬੋਲਦੀ ਆ ਕਿ ਸੁਕਰਾਤ ਤੇ ਫਿਰ ਵੀ ਕੋਈ ਅਸਰ ਨਹੀਂ ਹੁੰਦਾ ਤਾਂ ਉਹਦੀ ਘਰ ਵਾਲੀ ਦੇਖਦੀ ਆ ਵੀ ਮੈਂ ਇੰਨੇ ਚਿਰ ਦੀ ਬੋਲੀ ਜਾਂਦੀ ਆ ਇਹਨਾਂ ਨੂੰ ਮੰਦਾ ਵੀ ਬੋਲੀ ਜਾਂਦੀ ਆ ਵੀ ਇਹ ਬੰਦਾ ਤੱਕ ਤੋਂ ਮਸ ਨਹੀਂ ਹੁੰਦਾ ਹੈਗਾ ਤਾਂ ਉਹ ਕੀ ਕਰਦੀ ਆ ਨਾ ਬਾਹਰੋਂ ਜਾ ਕੇ ਚਿੱਕੜ ਚੁੱਕ ਕੇ ਲਿਆ ਕੇ ਉਹਦੇ ਮੂੰਹ ਤੇ ਪਾ ਦਿੰਦੀ ਆ ਤਾਂ ਜਿਹੜਾ ਸੁਕਰਾਤ ਹੁੰਦਾ ਉਹ ਬੜੀ ਜ਼ੋਰ ਜ਼ੋਰ ਨਾਲ ਹੱਸਦਾ ਤੇ ਬੋਲਦਾ ਕਹਿੰਦਾ ਤੂੰ ਅੱਜ ਨਾ ਪੁਰਾਣੀ ਕਹਾਵਤ ਨੂੰ ਝੂਠ ਸਾਬਤ ਕਰਤਾ ਕਿਹਾ ਜਾਂਦਾ ਸੀ ਕਿ ਜੋ ਗਰਜਦੇ ਆ ਉਹ ਵਰਦੇ ਨੀ ਕਹਿੰਦੇ ਪਰ ਤੂੰ ਗਰਜਦੀ ਵੀ ਆ ਤੇ ਵਰਦੀ ਵੀ ਆ ਤੇ ਜਦੋਂ ਇਹ ਘਟਨਾ ਨਾ ਉਹਦੇ ਸਾਰੇ ਚੇਲੇ ਦੇਖਦੇ ਆ ਤਾਂ ਉਹ ਬੜੀ ਹੈਰਾਨ ਹੁੰਦੇ ਆ ਤੇ ਇੱਕ ਚੇਲਾ ਕਹਿੰਦਾ ਉਹਨੂੰ ਕਹਿੰਦਾ ਵੀ ਤੁਸੀਂ ਇਹ ਸਾਰਾ ਕੁਛ ਕਿੱਦਾਂ ਸਹਿ ਲੈਂਦੇ ਆ ਤਾਂ ਸੁਕਰਾਤ ਨੇ ਤਾਂ ਬੜਾ ਹੀ ਸੋਹਣਾ ਜਵਾਬ ਦਿੱਤਾ ਸੀ ਕਹਿੰਦਾ ਉਹ ਯੋਗ ਆ ਉਹ ਠੋਕਰ ਲਗਾ ਕੇ ਦੇਖਦੀ ਆ ਕਿ ਸੁਕਰਾਤ ਕੱਚਾ ਵਾ ਜਾਂ ਪੱਕਾ ਵਾ ਉਹਦੇ ਇਸ ਵਤੀਰੇ ਤੋਂ ਮੈਨੂੰ ਇਹ ਪਤਾ ਲੱਗਦਾ ਕਿ ਮੇਰੇ ਅੰਦਰ ਜਿਹੜੀ ਸਹਿਣਸ਼ੀਲਤਾ ਵਾ ਉਹ ਹੈਗੀ ਵੀ ਆ ਜਾਂ ਨਹੀਂ ਜਾਂ ਫਿਰ ਇੰਜ ਕਰਕੇ ਉਹ ਮੇਰਾ ਭਲਾ ਕਰ ਰਹੀ ਆ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਹ ਤਾਂ ਸ਼ਾਂਤ ਹੋ ਜਾਂਦੀ ਆ ਤੇ ਮੈਂ ਆਪਣੇ ਆਪ ਨੂੰ ਹੋਰ ਮਜ਼ਬੂਤ ਕਰਨ ਦੇ ਵਿੱਚ ਸਫਲ ਹੋ ਜਾਂਦਾ ਮਸ਼ਰੂਫ ਹੋ ਜਾਂਦਾ ਵਾ ਸੋ ਲਓ ਜੀ ਫਿਰ ਇਹ ਆ ਸਹਿਣਸ਼ੀਲਤਾ ਦੀ ਪਰ ਹੁਣ ਤੁਸੀਂ ਇਹ ਵੀ ਨਾ ਦੇਖਿਓ ਕਿ ਕੋਈ ਤੁਰਿਆ ਜਾਂਦਾ ਤੁਹਾਡੇ ਥੱਪੜ ਮਾਰ ਕੇ ਚਲਾ ਜਾਵੇ ਤੇ ਤੁਸੀਂ ਬੈਠੇ ਦੇਖਦੇ ਰਹੋ ਕਿ ਮੈਂ ਦੇਖਾਂ ਤਾਂ ਸਹੀ ਮੇਰੇ ਚ ਕੁੱਟ ਖਾਣ ਦੀ ਸਹਿਣਸ਼ੀਲਤਾ ਹੈਗੀ ਆ ਕਿ ਨਹੀਂ ਚੰਗੇ ਦੇ ਟਾਈਮ ਚੰਗਾ ਤੇ ਪਰ ਬੁਰੇ ਦੇ ਟਾਈਮ ਬੁਰਾ ਮਾੜਾ ਵੀ ਨੀ ਸਹਿਣਾ ਚਾਹੀਦਾ ਹੈਗਾ ਤੇ ਪਰ ਜੇ ਕਿਤੇ ਸਹਿ ਕੇ ਕੁਛ ਚੰਗਾ ਹੁੰਦਾ ਵਾ ਤਾਂ ਉਹਨੂੰ ਬਰਦਾਸ਼ਤ ਵੀ ਕਰ ਲੈਣਾ ਚਾਹੀਦਾ ਵਾ ਸੋ ਇਸਦੇ ਦੋਨੋਂ ਪਾਸੇ ਜਿਹੜੀ ਗੱਲ ਆ ਪੁਆਇੰਟ ਆਊਟ ਹੁੰਦੀ ਆ ਤੇ ਤੁਸੀਂ ਕਿਸ ਪਾਸੇ ਲੈਣਾ ਚੰਗੇ ਪਾਸੇ ਲਿਓ ਮਾੜੇ ਪਾਸੇ ਤਾਂ ਨਾ ਹੀ ਲਿਓ ਘਰ ਵਾਲੀ ਦੀ ਤਾਂ ਵੈਸੇ ਹੁਣ ਗੱਲ ਇੱਕ ਮੈਂ ਵੀ ਸੁਣਾ ਦਿੰਦੀ ਹਾਂ ਇੱਕ ਵਾਰੀ ਨਾ ਚੁਟਕਲਾ ਸੁਣਾਉਂਦੀ ਹਾਂ ਇੱਕ ਨਾ ਕੁਐਸਚਨ ਆਉਂਦਾ ਕਹਿੰਦੇ ਘਰ ਵਾਲੀ ਕੀ ਹੁੰਦੀ ਆ ਤੇ ਕਹਿੰਦੇ ਉੱਤੋਂ ਫਿਰ ਨਾ ਇੱਕ ਸਟੂਡੈਂਟ ਨੇ ਬੜਾ ਹੀ ਸੋਹਣਾ ਜਵਾਬ ਦਿੱਤਾ ਕਹਿੰਦੇ ਘਰ ਵਾਲੀ ਉਹ ਸ਼ਕਤੀ ਆ ਜਿਹਦੇ ਥੋੜਾ ਜਿਹਾ ਘੂਰਨ ਨਾਲ ਵੀ ਕੱਦੂ ਦੀ ਸਬਜ਼ੀ ਚੋਂ ਪਨੀਰ ਦਾ ਸਵਾਦ ਆਉਣ ਲੱਗਦਾ ਵਾ ਪਾਵਰ ਹੁੰਦੀ ਆ ਘਰ ਵਾਲੀ ਦੀ ਗਾਣਾ ਸੁਣਾਉਣੀ ਆ ਜੀ ਬਜ਼ਾਰਤ ਮੈਂ ਤੁਹਾਨੂੰ ਪਾਈ ਸੀ ਹਲੇ ਤੱਕ ਮੈਨੂੰ ਜਵਾਬ ਨਹੀਂ ਆਇਆ ਇੱਕ ਵਾਰੀ ਬਜ਼ਾਰਤ ਆ ਫੇਰ ਤੋਂ ਦੱਸ ਦਿੰਨੀ ਆ ਇੱਕ ਬਰੂਟੀ ਝਰਮਟ ਝੂਟੀ ਫਲ ਬੰਨਾ ਬੰਨਾ ਦੀ ਬੰਨਾ ਬੰਨਾ ਦਾ ਜਦੋਂ ਬਰੂਟੀ ਪੱਕਣ ਲੱਗੀ ਝੁਰਮਟ ਪੈ ਜਾਏ ਰੰਨਾ ਦਾ ਸੋ ਤੁਸੀਂ ਇਸ ਦਾ ਜਿਹੜਾ ਆਂਸਰ ਆ ਉਹਦੇ ਬਾਰੇ ਜਾਣਦੇ ਹੋ ਪਹਿਲਾਂ ਵੀ ਦੱਸ ਚੁੱਕੀ ਹਾਂ ਮੋਸਟਲੀ ਪਿੰਡਾਂ ਦੇ ਵਿੱਚ ਤਕਰੀਬਨ ਪਹਿਲੇ ਟਾਈਮ ਦੇ ਵਿੱਚ ਮੋਸਟਲੀ ਜ਼ਿਆਦਾ ਘਰਾਂ ਦੇ ਵਿੱਚ ਇਹ ਚੀਜ਼ ਹੁੰਦੀ ਸੀ ਪਰ ਜਿਨ੍ਹਾਂ ਘਰਾਂ ਦੇ ਵਿੱਚ ਨਹੀਂ ਵੀ ਹੈਗੀ ਉਹ ਵੀ ਇਸ ਬਾਰੇ ਜਾਣਦੇ ਸੀ ਤੇ ਇੱਥੇ ਆ ਕੇ ਤਾਂ ਅਸੀਂ ਸਾਰਿਆਂ ਨੇ ਉਹ ਚੀਜ਼ ਦੇਖੀ ਹੋਈ ਆ ਤੇ ਉਸ ਚੀਜ਼ ਤੋਂ ਬਣੀਆਂ ਹੋਈਆਂ ਚੀਜ਼ਾਂ ਵੀ ਬੜੀਆਂ ਸਵਾਦਿਸ਼ਟ ਹੁੰਦੀਆਂ ਨੇ ਸੋ ਤੁਸੀਂ ਦੱਸ ਦਿਓ ਜੀ ਇਹ ਕੀ ਆ ਮੈਂ ਤੁਹਾਨੂੰ ਗਾਣੇ ਸੁਣਾਉਣੀ ਆ ਵਧੀਆ ਵਧੀਆ ਤੁਹਾਡੇ ਮੈਸੇਜ ਬਹੁਤ ਜ਼ਿਆਦਾ ਆਏ ਪਏ ਆ ਸੋ ਉਹ ਵੀ ਮੈਸੇਜ ਲੈਣੇ ਆ ਪਰ ਇਸ ਗੀਤ ਤੋਂ ਬਾਅਦ
ਖਾਣ ਦਾ
ਲਓ ਜੀ ਸੁਰਜੀਤ ਖਾਨ ਦੀ ਆਵਾਜ਼ ਦੇ ਵਿੱਚ ਯਾਰੀਆਂ ਗਾਣਾ ਸੁਣਨਾ ਚਾਹਿਆ ਸੀ ਦੀਪ ਲਾਹੀਨੇ ਤੋਂ। ਗਾਣੇ ਦੀ ਫਰਮਾਇਸ਼ ਉਹਨਾਂ ਦੀ ਪੂਰੀ ਹੋ ਗਈ ਆ ਤੇ ਯਾਰੀਆਂ ਕਮਾਈਆਂ। ਸੋ ਵਾਕਈ ਜੀ ਯਾਰੀਆਂ ਅੱਜ ਕੱਲ ਦੇ ਟਾਈਮ ਦੇ ਵਿੱਚ ਯਾਰੀ ਯਾਰਾਂ ਦੇ ਨਾਲ ਖੜਦੇ ਆ ਤੇ ਤੁਸੀਂ ਕੋਈ ਵੀ ਗੱਲ ਆਪਣੇ ਯਾਰ ਦੋਸਤ ਦੇ ਨਾਲ ਕਰ ਸਕਦੇ ਹੋ ਜਿਹੜੀ ਕਿ ਤੁਸੀਂ ਆਪਣੀ ਫੈਮਿਲੀ ਦੇ ਵਿੱਚ ਨਹੀਂ ਕਰ ਸਕਦੇ। ਤੇ ਬਾਕੀ ਕਹਿੰਦੇ ਹੁੰਦੇ ਆ ਕਿ ਯਾਰ ਯਾਰੀਆਂ ਨਿਭਾਉਣ ਵਾਲੇ ਚਾਹੀਦੇ। ਤੇ ਮਾਸ਼ਾ ਅੱਲਾ ਤੁਹਾਨੂੰ ਤੁਹਾਡੇ ਯਾਰ ਦੋਸਤ ਇਸੇ ਤਰ੍ਹਾਂ ਹੀ ਸਾਥ ਦਿੰਦੇ ਰਹਿਣ। ਤੇ ਮਨਦੀਪ ਸਿੰਘ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਉਮੀਦ ਕਰਦੇ ਆ ਕਿ ਸਭ ਦਾ ਜਿਹੜਾ ਦਿਨ ਆ ਵਧੀਆ ਚੜਿਆ ਹੋਵੇਗਾ। ਤੇ ਲਓ ਜੀ ਤੁਹਾਡਾ ਮੈਸੇਜ ਸੁਣ ਕੇ ਤੁਹਾਡੀਆਂ ਬੈਸਟ ਵਿਸ਼ਿਜ਼ ਦੇ ਨਾਲ ਦਿਨ ਆ ਜਿਹੜਾ ਹੋਰ ਵੀ ਵਧੀਆ ਹੋ ਗਿਆ ਹੋਵੇਗਾ। ਤੇ ਤੁਹਾਨੂੰ ਮੈਂ ਨਾ ਗੱਲ ਦੱਸਦੀ, ਆਪਾਂ ਹੁਣ ਡਿਪਰੈਸ਼ਨ ਦੀ ਗੱਲ ਕਰ ਰਹੇ ਸੀਗੇ ਨਾ, ਤੇ ਜਦੋਂ ਮੈਂ ਕਿਹਾ ਵੀ ਮੈਂ ਕੀ ਕਰਦੀ ਆ ਘਰ ਦੇ ਵਿੱਚ, ਇੰਨਾ ਹੀ ਕਿਹਾ ਤੇ ਸਰਬਜੀਤ ਭਾਜੀ ਮੈਨੂੰ ਕਹਿੰਦੇ ਮੈਨੂੰ ਏਦਾਂ ਲੱਗਾ ਜਿੱਦਾਂ ਤੁਸੀਂ ਹੁਣ ਕਹੋਗੇ ਕਿ ਪਹਿਲਾਂ ਮੈਂ ਘਰ ਦੇ ਸਾਰੇ ਭਾਂਡੇ ਭੰਨਦੀ ਆ। ਸੋ ਦੇਖ ਲੋ ਭਾਂਡੇ ਭੰਨਾਈ ਜਾਂਦੇ, ਭਾਂਡੇ ਨੀ ਭੰਨਣੇ ਹੈਗੇ, ਭਾਂਡੇ ਤਾਂ ਸਾਫ਼ ਸਫਾਈਆਂ ਕਰਕੇ ਆਪੋ ਆਪਣੇ ਟਿਕਾਣਿਆਂ ਤੇ ਰੱਖਣੇ ਆ। ਸੋ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਸੰਦੀਪ ਰਾਏ ਸਤਿ ਸ੍ਰੀ ਅਕਾਲ ਕਹਿ ਰਹੇ ਆ ਤੇ ਮਿੰਟੂ ਭਾਜੀ ਨੂੰ ਵਧਾਈਆਂ ਵੀ ਦੇ ਰਹੇ ਆ। ਕਹਿੰਦੇ ਜੀ ਅਸੀਂ ਜੇ ਆਏ ਕਾਰ ਫੁੱਲ ਕਰਕੇ ਔਰੇਂਜ ਲੈ ਕੇ ਜਾਵਾਂਗੇ, ਕੰਗ੍ਰੈਚੁਲੇਸ਼ਨ। ਬਿਲਕੁਲ ਜੀ, ਜਿੱਥੇ ਕਹਿੰਦੇ ਹੁੰਦੇ ਆ ਨਾ, ਜਿਸ ਤਰ੍ਹਾਂ ਪਹਿਲਾਂ ਹੀ ਮੈਂ ਦੱਸਿਆ ਕਿ ਮੇਰੇ ਮੰਮੀ ਕਹਿੰਦੇ ਹੁੰਦੇ ਸੀ ਕਿ ਜਿਹੜਾ ਭਾਂਡਾ ਭਰਿਆ ਉਹ ਛਲਕਦਾ ਜ਼ਰੂਰ ਆ, ਤੇ ਜੇ ਭਾਂਡਾ ਉਣਾ ਹੋਊਗਾ ਉਹਨੇ ਛਲਕਣਾ ਕਿੱਥੋਂ। ਸੋ ਵਧੀਆ ਲੱਗਦਾ ਜਦੋਂ ਕੋਈ ਆਪਣਾ ਭੈਣ ਭਰਾ ਜਾਂ ਆਪਣੀ ਕਮਿਊਨਿਟੀ ਦੇ ਵਿੱਚੋਂ ਜਦੋਂ ਕੋਈ ਤਰੱਕੀ ਕਰਦਾ ਵਾ ਤਾਂ ਉਸ ਦੀ ਤਰੱਕੀ ਦੇ ਨਾਲ ਨਾਲ ਕਿਸੇ ਦੂਸਰੇ ਲਈ, ਦੂਸਰਿਆਂ ਦੇ ਲਈ ਵੀ ਉਹ ਰਸਤੇ ਖੁੱਲਦੇ ਨੇ। ਸੋ ਬਹੁਤ ਹੀ ਵਧੀਆ ਗੱਲ ਆ ਜੀ। ਅੱਗੇ ਸਾਡੇ ਨਾਲ ਅਤਿੰਦਰਪਾਲ ਕੌਰ, ਮੇਰੀ ਭੈਣ ਪ੍ਰੋਗਰਾਮ ਦੇ ਵਿੱਚ ਆਏ ਆ, ਸਤਿ ਸ੍ਰੀ ਅਕਾਲ ਬੁਲਾਈ ਆ ਤੇ ਬਹੁਤ ਹੀ ਸੋਹਣਾ ਵਿਚਾਰ ਭੇਜਿਆ। ਕਹਿੰਦੇ ਕਿ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਸੋ ਵਾਕਈ ਜੀ ਜਿਸਦੇ ਸਿਰ ਉੱਪਰ ਸਿਰਫ ਦਾ ਆਸਰਾ ਵਾ ਉਹ ਤਾਂ ਫਿਰ ਹਰ ਦੁੱਖ ਤੋਂ ਆਪਣੇ ਆਪ ਨੂੰ ਛੁਡਾ ਹੀ ਲੈਂਦਾ ਵਾ। ਤੇ ਅੱਗੇ ਸਨੀ ਸਿੰਘ ਕਹਿੰਦੇ ਕਿ ਮੈਚ ਹਾਰਨੇ ਕੇ ਬਾਅਦ ਤੇ ਨਾਲ ਨਾ ਸੈਡ ਜੀਆਂ ਸਮਾਈਲੀਆਂ ਭੇਜੀਆਂ ਹੋਈਆਂ। ਧੋਨੀ ਕੀ ਮਾਂ, ਬੇਟਾ ਜਰਾ ਮਾਰਕੀਟ ਤੇ ਸਬਜ਼ੀ ਲੈ ਆਨਾ। ਧੋਨੀ, ਨਹੀਂ ਮਾਂ, ਪਬਲਿਕ ਮਾਰੇਗੀ। ਮਾਂ, ਮੇਰੀ ਸਾੜੀ ਪਹਿਨ ਕੇ ਜਾ, ਕੋਈ ਨਹੀਂ ਪਹਿਚਾਨੇਗਾ। ਮਾਰਕੀਟ ਮੇਂ ਧੋਨੀ ਸਾੜੀ ਪਹਿਨ ਕੇ ਤਭੀ ਅਚਾਨਕ ਇੱਕ ਔਰਤ ਬੋਲੀ, ਕੈਸੇ ਹੋ ਧੋਨੀ? ਉਹ ਤੇਰੀ ਧੋਨੀ, ਚੱਕਰ ਕਾ ਕੇ ਉਸਨੂੰ ਵੀ ਪਤਾ ਲੱਗਦਾ ਵੀ ਹੈ ਮੈਨੂੰ ਫੇਰ ਵੀ ਸਾੜੀ ਦੇ ਵਿੱਚ ਵੀ ਕਿਸੇ ਨੇ ਪਛਾਣ ਲਿਆ। ਉਹ ਕਹਿੰਦਾ ਉਹ ਤੇਰੀ ਧੋਨੀ, ਚੱਕਰਾ ਗਿਆ, ਆਪਕੋ ਕੈਸੇ ਪਤਾ ਚੱਲਾ? ਤਾਂ ਔਰਤ ਦੂਸਰੀ ਸੀਗੀ ਜਿਹੜੀ ਉਹਨੇ ਆਵਾਜ਼ ਮਾਰੀ ਸੀ, ਕਹਿੰਦੀ ਇਹ ਮੈਂ ਕੋਲੀ ਆ, ਮੈਂ ਅਨੁਸ਼ਕਾ ਕੀ ਸਾੜੀ ਮੈਂ ਪਹਿਨ ਕਰ ਆਇਆ ਹੂੰ। ਤੇ ਲਓ ਜੀ ਇਹ ਤਾਂ ਹੋ ਗਿਆ ਤੋ ਮੈਚ ਤੋਂ ਬਾਅਦ ਦੀ ਹਾਰ। ਪਰ ਪਹਿਲਾਂ ਵੀ ਜਿਵੇਂ ਚਲੋ ਇਹ ਤਾਂ ਮਜ਼ਾਕ ਆ, ਜੋਕ ਆ, ਚੱਲਦਾ ਹੀ ਰਹਿੰਦਾ ਵਾ ਕਿ ਜਦੋਂ ਬੰਦਾ ਹਾਰਦਾ ਵਾ ਤਾਂ ਉਸ ਹਾਰ ਤੋਂ ਮੂੰਹ ਛਪਾਉਣ ਦੇ ਲਈ ਏਦਾਂ ਦੀਆਂ ਗੱਲਾਂ ਕਰਦਾ। ਪਰ ਮੈਂ ਤਾਂ ਤੁਹਾਨੂੰ ਇਹ ਕਹੂੰਗੀ ਜੇ ਜ਼ਿੰਦਗੀ ਦੇ ਵਿੱਚ ਹਾਰਦੇ ਆ ਤਾਂ ਸਬਕ ਲੈ ਕੇ ਅੱਗੇ ਵਧੋ ਤੇ ਤੁਹਾਡਾ ਅਗਲਾ ਸਟੈਪ ਇਸ ਤੋਂ ਵੀ ਸਟਰੋਂਗ ਤੇ ਮਜ਼ਬੂਤ ਹੋਊਗਾ ਤੇ ਤੁਸੀਂ ਹਾਰੋਗੇ ਨਹੀਂ, ਤੁਸੀਂ ਜਿੱਤੋਗੇ। ਬੰਦਾ ਉਹੀ ਆ ਜਿਹੜਾ ਆਪਣੀ ਹਾਰ ਤੋਂ ਵੀ ਸਬਕ ਲੈ ਕੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਖੁਦ ਨੂੰ ਉਸ ਮੁਸੀਬਤ ਚੋਂ ਕੱਢ ਕੇ ਤੇ ਜਿੱਤ ਕੇ ਦਿਖਾਵੇ। ਤੇ ਲਓ ਜੀ ਫਿਰ ਕਹਿੰਦੇ ਕਿ ਗੁੱਡ ਮਾਰਨਿੰਗ ਜੀ ਟੂ ਯੂ ਐਂਡ ਆਲ ਲਿਸਨਿੰਗ, ਕਲਾਉਡੀ ਡੇ ਐਂਡ ਇੰਜੋਇੰਗ ਕੌਫੀ ਇਨ ਸਨਰੂਮ ਫਰੋਮ ਸਨੀ ਐਂਡ ਸੋਨੂ। ਲਓ ਜੀ ਫਿਰ ਇਹ ਤਾਂ ਹੁਣ ਕੌਫੀ ਪੀ ਰਹੇ ਆ, ਕੀ ਗੱਲ ਤੁਸੀਂ ਅੱਜ ਕੰਮ ਤੇ ਨੀ ਗਏ ਆ? ਮੈਸੇਜ ਪੜ੍ਹ ਕੇ ਤਾਂ ਸਾਨੂੰ ਹੋਰ ਵੀ ਹਨਾ ਹੋਰ ਤਰ੍ਹਾਂ ਜੇ ਲੱਗਦਾ ਵੀ ਅਸੀਂ ਸਾਰਿਆਂ ਨੇ ਕੰਮ ਤੇ ਜਾਣਾ, ਤੁਸੀਂ ਘਰੇ ਬੈਠੇ ਹਜੇ ਕੌਫੀ ਪੀ ਰਹੇ ਹੋ। ਤੇ ਮੌਸਮ ਤਾਂ ਦੱਸ ਦਿੱਤਾ ਸੀ ਇਹਨਾਂ ਨੇ ਕਿ ਅੱਜ ਕਲਾਉਡੀ ਡੇ ਆ, ਜਾਣੀ ਕਿ ਬੱਦਲਬਾਈ ਹੋਈ ਹੋਈ ਆ ਤੇ ਨਾਲ ਨਾਲ ਫਿਰ ਜਦੋਂ ਕੌਫੀ ਦਾ ਸਵਾਦ ਲੈ ਰਹੇ ਆ ਤਾਂ ਸਨੀ ਜੀ ਕਿਆ ਬਾਤਾਂ, ਮਜ਼ੇ ਆ ਜੀ ਤੁਹਾਡੇ, ਕਰੋ ਇੰਜੋਏ। ਅਮਰ ਸਿੰਘ ਸ਼ੈਪਟਨ ਤੋਂ ਸਤਿ ਸ੍ਰੀ ਅਕਾਲ ਮਿੰਟੂ ਭਾਊ ਜੀ, ਕੀ ਗੱਲ ਮੇਰੇ ਤੋਂ ਕੋਈ ਗਲਤੀ ਹੋ ਗਈ ਕਿ ਮਟਰ ਵਾਲਾ ਫਾਰਮੂਲਾ ਹੀ ਵਰਤਣਾ ਪੈਣਾ ਵਾ? ਮੇਰੇ ਵਾਲੀ ਸਤਿ ਸ੍ਰੀ ਅਕਾਲ ਕਿੱਥੇ ਚਲੇ ਗਈ? ਚਲੋ ਕੋਈ ਗੱਲ ਨੀ ਜੀ, ਮਿੰਟੂ ਭਾਜੀ ਨੂੰ ਤੁਹਾਡੀ ਸਤਿ ਸ੍ਰੀ ਅਕਾਲ ਅਮਰ ਜੀ ਮਿਲ ਚੁੱਕੀ ਆ। ਤੇ ਅੱਗੇ ਜੀ ਭਿੰਦਰ ਕਿਸ਼ਨਪੁਰੀਆ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਮੈਨੂੰ ਤੇ ਭਾਜੀ ਨੂੰ, ਤੇ ਬਹੁਤ ਸੋਹਣਾ ਇਹਨਾਂ ਨੇ ਵਿਚਾਰ ਭੇਜਿਆ ਵਾ। ਕਹਿੰਦੇ ਕਿ ਰੱਬਾ ਸਬਰ ਦੇਵੀ, ਰੱਜ ਤਾਂ ਕਦੇ ਹੋਣਾ ਹੀ ਨੀ। ਵਾਕਈ ਜੀ, ਤੇ ਜਦੋਂ ਇਨਸਾਨ ਨੂੰ ਰੱਜ ਆ ਜਾਂਦਾ ਵਾ ਨਾ ਤਾਂ ਫਿਰ ਉਹਨੂੰ ਸਾਰੇ ਜੰਜਾਲ ਆ ਜਿਹੜੇ ਸਾਰੇ ਜੰਜਾਲਾਂ ਤੋਂ ਵੀ ਮੁਕਤੀ ਮਿਲ ਜਾਂਦੀ ਆ। ਤੇ ਅੱਗੇ ਹਰਮੀਤ ਸਿੰਘ ਚਾਨਾ ਭਾਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਮਿੰਟੂ ਭਾਜੀ ਨੂੰ, ਮੈਨੂੰ ਤੇ ਸਰਬਜੀਤ ਭਾਜੀ ਨੂੰ ਵੀ ਤੇ ਸਾਰੇ ਲਿਸਨਰ ਨੂੰ। ਤੇ ਕਹਿੰਦੇ ਵੀ ਆਪਾਂ ਠੀਕ ਠਾਕ ਆ ਤੇ ਤੁਸੀਂ ਸੁਣਾਓ? ਅਸੀਂ ਵੀ ਸਾਰੇ ਠੀਕ ਠਾਕ ਆ। ਤੇ ਕਹਿੰਦੇ ਆਈ ਐਮ ਲਿਟਲ ਬਿਟ ਲੇਟ ਬਿਕੋਜ਼ ਆਈ ਵਾਜ਼ ਪ੍ਰਪੇਅਰਿੰਗ ਬ੍ਰੇਕਫਾਸਟ ਐਂਡ ਲੰਚ ਪਲੇ ਸੌਂਗ। ਇਹਨਾਂ ਨੇ ਗਾਣਾ ਸੁਣਨਾ ਚਾਹਿਆ ਵੇ ਜੀ ਪ੍ਰਭ ਗਿੱਲ ਦਾ। ਪ੍ਰਭ ਗਿੱਲ ਦਾ ਗਾਣਾ ਆਪਾਂ ਤੁਹਾਨੂੰ ਸੁਣਾਵਾਂਗੇ ਜੀ ਜ਼ਰੂਰ। ਤੇ ਨਾਲ ਇੱਕ ਬਹੁਤ ਸੋਹਣਾ ਵਿਚਾਰ ਭੇਜਿਆ ਗੁੱਡ ਮਾਰਨਿੰਗ ਦੇ ਨਾਲ। ਕਹਿੰਦੇ ਕਿ ਬਹੁਤ ਖੁਸ਼ਕਿਸਮਤ ਹੋਤੇ ਹੈ ਵੋ ਲੋਗ ਜਿਨ੍ਹੇ ਸਮੇਂ ਔਰ ਸਮਝ ਇੱਕ ਸਾਥ ਮਿਲਤੀ ਹੈ, ਕਿਉਂਕਿ ਅਕਸਰ समय पर समझ नहीं आती और जब समझ आती है तो समय नहीं रहता। तो लो जी फिर समय से समझ की वरतों आप भी करते रहिए, गाने भी सुनाते रहिए, तो गल् भी करते रहिए। कहते कि किस्मत और दिल की आपस में कभी नहीं बनती, जो लोग दिल में होते हैं वो किस्मत में नहीं होते। क्या बात है जी, चलो कोई गल नहीं। अगे जी जगतार टू डीके होंगकोंग वाले ने भी सानू फोटो भेज दिती है, मैसेज में इन्हां दा भी बच लैने आ, एक प्यारा जिहा गाना सुन लैने आ, नाले मैनू साह आजूगा ते फिर गल्लां बातां दा सिलसिला जारी रखांगे। ते नाले मैं देखदी आ मैसेज काफी पिया, शायद किसी ने बुझारे दा जिहड़ा जवाब आ भेज ही दिता होवेगा। भेज दो फटाफट करो ते फिर मैं थानू होर भी गल्लां सुनाउणियां ने। बुझारे दा जवाब आ जिहड़ा उसी मैं वेट कर रही हां। ते लो एक प्यारा जिहा गीत है, गीत तों बाद मिलदे आ फिर।
दिल शीशे जहे साफ ने पावे शकलां दे पक्कियां, सातों शुरू होण बाजियां असी हुक्म दे यक्कियां। सानू आउना च ना जानी बल्लिए सुक के जो लैंदे चटनी, ओए जिंदाबाद रहण बिल यारियां जिन्ना करके ज्यौंदा जटनी। जिंदाबाद रहण बिल यारियां जिन्ना करके ज्यौंदा जटनी, ओए जिंदाबाद रहण बिल यारियां जिन्ना करके ज्यौंदा जटनी। सरदार ने वो जड़े पापड़ी कहों देसी दिते पहलिया चिठार ने, मेरे नाल तरदे ने बल्लिए सदा नाल तरदे ने बल्लिए, किवें लंग जू कोई पूरी वटनी। ओए जिंदाबाद रहण मिल यारियां जिन्ना करके ज्यौंदा जटनी, जिंदाबाद रहण मिल यारियां जिन्ना करके ज्यौंदा जटनी, ओए जिंदाबाद रहण जिन्ना करके ज्यौंदा जटनी। हुन ते जै जी असी बोलिए जै जी गल सहदे दी, ओ सानू फुटती तूफान दी हनेरियां तो ढह दे दी। होरां वांगू टाणियां नी छांगदे, होरां वांगू टाणियां नी छांगदे, सिद्धा चढ़ तों ही थईए पटनी। ओए जिंदाबाद रहण मिल यारियां जिन्ना करके ज्यौंदा जटनी, जिंदाबाद रहण मिल यारियां जिन्ना करके ज्यौंदा जटनी, ओए जिंदाबाद रहण मिल यारियां जिन्ना करके ज्यौंदा जटनी। ਖਣੀ ਨਾ ਲੜਾਉਂਦੇ ਨਹੀਂ, ਉਹ ਜਦੋਂ ਰੂਹੀ ਤੇਰੇ ਨਾ ਕਰਤੀ, ਜਦੋਂ ਰੂਹੀ ਤੇਰੇ ਨਾ ਕਰਤੀ ਕਾਦੋ ਚੀਰ ਕੇ ਖਵਾਈਏ ਪਟਨੀ। ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜਟਨੀ, ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜਟਨੀ, ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜਟਨੀ।
ਲਓ ਜੀ ਫਿਰ ਐਮੀ ਵਿਰਕ ਦੇ ਗੀਤ ਤੋਂ ਬਾਅਦ ਆਪਾਂ ਫਿਰ ਪਹੁੰਚ ਗਏ ਹਾਂ। ਵੈਸੇ ਯਾਰੀਆਂ ਤਾਂ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਜਦੋਂ ਯਾਰ ਦੋਸਤ ਇਕੱਠੇ ਹੋ ਕੇ ਬਹਿੰਦੇ ਆ ਤਾਂ ਉਦੋਂ ਫਿਰ ਰੱਬ ਵੀ ਭੁੱਲ ਜਾਂਦਾ ਵਾ। ਇਸੇ ਤਰ੍ਹਾਂ ਨਾ ਇੱਕ ਚੁਟਕਲਾ ਸੁਣਾਉਣੀ ਆ। ਮੁੰਡੇ ਦੋ ਬੈਠੇ ਸੀਗੇ ਹੋਸਟਲ ਦੇ ਵਿੱਚ ਨਾ ਪੜ੍ਹ ਰਹੇ ਸੀਗੇ, ਇੱਕ ਦੂਜੇ ਨੂੰ ਕਹਿੰਦਾ ਯਾਰ ਟਾਈਮ ਕਿੰਨਾ ਹੋਇਆ। ਟਾਈਮ ਦੋਨਾਂ ਕੋਲੇ ਨੀ ਹੈਗਾ ਸੀ ਤੇ ਕਹਿੰਦੇ ਹੁਣ ਰੂਮ ਦੇ ਵਿੱਚ ਕੀ ਜਾਵਾਂਗੇ, ਉੱਥੋਂ ਜਾ ਕੇ ਕਿੱਥੋਂ ਲੱਭਾਂਗੇ, ਵੀ ਕੋਈ ਸੌਖਾ ਜਿਹਾ ਤਰੀਕਾ ਲੱਭ। ਤੇ ਹੁਣ ਪਤਾ ਹੀ ਆ ਕਿ ਮੁੰਡੇ ਜਦੋਂ ਇਕੱਠੇ ਬੈਠਦੇ ਆ ਤਾਂ ਕੋਈ ਨਾ ਕੋਈ ਸ਼ਰਾਰਤ ਤਾਂ ਕਰ ਹੀ ਦਿੰਦੇ ਆ। ਤਾਂ ਉਹ ਇੱਕ ਕਹਿੰਦਾ ਤੂੰ ਰੁਕ, ਤੈਨੂੰ ਟਾਈਮ ਜ਼ਰੂਰੀ ਚਾਹੀਦਾ। ਕਹਿੰਦਾ ਹਾਂ ਮੈਨੂੰ ਟਾਈਮ ਤਾਂ ਜ਼ਰੂਰੀ ਚਾਹੀਦਾ। ਉਹ ਪਤਾ ਕੀ ਕਰਦਾ ਵਾ, ਨਾਲ ਹੀ ਕੁੜੀਆਂ ਦਾ ਹੋਸਟਲ ਹੁੰਦਾ ਵਾ ਤੇ ਆਪਦੇ ਹੋਸਟਲ ਦੇ ਉੱਥੇ ਕੋਲ ਹੀ ਨਾ ਕੋਈ ਬੱਟਾ ਜਿਹਾ ਪਿਆ ਹੁੰਦਾ ਵਾ, ਉਹ ਚੱਕ ਕੇ ਨਾ ਕੁੜੀਆਂ ਦੇ ਹੋਸਟਲ 'ਚ ਸੁੱਟ ਦਿੰਦਾ। ਤੇ ਬਸ ਫਿਰ ਕੀ ਸੀ ਪਤਾ ਹੀ ਆ, ਕੁੜੀਆਂ ਡਰ ਗਈਆਂ ਤੇ ਇੱਕ ਵਿਚਾਰੀ ਕੁੜੀ ਬਾਹਰ ਆ ਕੇ ਪੂਰੇ ਗੁੱਸੇ ਨਾਲ ਕਹਿੰਦੀ, ਬਾਹਰ ਆ ਕੇ ਕਹਿੰਦੀ ਕੰਜਰੋ ਸੌਂ ਜਾਓ, ਰਾਤ ਦੇ 2 ਵਜੇ ਆ। ਲਓ ਜੀ ਫਿਰ ਟਾਈਮ ਵੀ ਪਤਾ ਲੱਗ ਗਿਆ ਉਹਨਾਂ ਨੂੰ ਕਿ ਰਾਤ ਦੇ 2 ਵੱਜ ਗਿਆ ਤੇ ਹੁਣ ਪੜ੍ਹਨਾ ਵਾ ਜਾਂ ਸੋਣਾ ਵਾ ਉਹ ਉਹਨਾਂ ਤੇ ਡਿਪੈਂਡ ਕਰਦਾ ਸੀ। ਸੋ ਏਦਾਂ ਦੀਆਂ ਹਰਕਤਾਂ ਹੁੰਦੀਆਂ ਜੀ ਕਾਲਜ ਦੇ ਲਾਈਫ ਦੇ ਵਿੱਚ, ਜਿਹੜਾ ਅਸੀਂ ਸਕੂਲ ਟਾਈਮ ਮਿਸ ਕਰਦੇ ਹਾਂ। ਉਸ ਟਾਈਮ ਦੀਆਂ ਗੱਲਾਂ ਹੁਣ ਵੀ ਯਾਦ ਆਉਂਦੀਆਂ, ਪਰ ਇਹਦੇ ਵਿੱਚ ਕੋਈ ਏਦਾਂ ਦੀ ਗੱਲ ਨਹੀਂ ਹੈ, ਰਿਐਲਿਟੀ ਆ। ਹੁੰਦਾ ਬਹੁਤ ਕੁਛ ਆ ਜਦੋਂ ਫਿਰ ਅਸੀਂ ਸਕੂਲ ਟਾਈਮ ਜਾਂ ਕਾਲਜ ਟਾਈਮ ਦੇ ਵਿੱਚ ਇਕੱਠੇ ਹੁੰਦੇ ਹਾਂ। ਤੇ ਇਹਦਾ ਗੱਲ ਝੁੱਡ ਕੇ ਹਾਂਗਕਾਂਗ ਵਾਲੇ ਜਗਤਾਰ ਭਾਜੀ ਬਹੁਤ ਸੋਹਣਾ ਵਿਚਾਰ ਭੇਜਿਆ। ਵਿਚਾਰ ਇਹਨਾਂ ਦੇ ਹਮੇਸ਼ਾ ਹੀ ਬਹੁਤ ਸੋਹਣੇ ਹੁੰਦੇ ਆ ਭਾਜੀ। ਵਿਚਾਰ ਕਿੱਥੋਂ ਲੈ ਕੇ ਆਉਂਦੇ ਹੋ ਤੁਸੀਂ, ਮੈਨੂੰ ਵੀ ਜ਼ਰੂਰ ਦੱਸਿਓ। ਸੜਕ ਬਣੀ ਹੋਈ ਆ ਤੇ ਦਰਖਤ ਆ ਤੇ ਨਾਲ ਸੂਰਜ ਵੀ ਝਾਤੀਆਂ ਮਾਰਿਆ ਵਾ। ਕਹਿੰਦੇ ਕਿ ਆਤਮ ਵਿਸ਼ਵਾਸ ਵਿੱਚ ਤੁਰਨਾ ਡੁੱਬਦਾ ਵਿੱਚ ਦੌੜਨ ਨਾਲੋਂ ਵਧੀਆ। ਨਕਲ ਕਦੇ ਕਿਸੇ ਦੀ ਨਾ ਕਰੋ, ਪਰ ਕੁਝ ਨਾ ਕੁਝ ਸਿੱਖਣ ਦੀ ਕੋਸ਼ਿਸ਼ ਹਰ ਇੱਕ ਤੋਂ ਕਰੋ। ਸ਼ੁਭ ਸਵੇਰ ਦੋਸਤੋ ਢੁੱਡੀ ਕੇ। ਸੋ ਅੱਗੇ ਜੀ ਬਹੁਤ ਸੋਹਣਾ ਵਿਚਾਰ ਭੇਜਿਆ ਵਾ ਤੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਭਾਜੀ ਬਹੁਤ ਬਹੁਤ ਵਧਾਈਆਂ। ਤੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ, ਕਿਉਂਕਿ ਮੈਂ ਕਿਹਾ ਸੀ ਨਾ ਕਿ ਮਿੰਟੂ ਭਾਜੀ ਪ੍ਰੋਗਰਾਮ ਸੈਟਰਡੇ ਨੂੰ ਕਰਨਗੇ। ਸੈਟਰਡੇ ਨਹੀਂ ਜੀ, ਉਹ ਸੰਡੇ ਨੂੰ ਆਉਣਗੇ ਤੇ ਉਹ ਸੰਡੇ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਐਕਸਪੀਰੀਅੰਸ ਤੇ ਜਿਹੜੀਆਂ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਤੇ ਤੁਹਾਨੂੰ ਗਾਈਡ ਕਰਨਗੇ। ਅਗਰ ਤੁਸੀਂ ਵੀ ਇੱਦਾਂ ਦਾ ਕੋਈ ਬਿਜ਼ਨਸ ਆਪਣਾ ਕੰਮ ਕਾਰ ਸ਼ੁਰੂ ਕਰਨਾ ਚਾਹੁੰਦੇ ਹੋ ਤੇ ਚੋਗਾ ਲਵਾਣਾ, ਉਹਨਾਂ ਨੇ ਜੀ ਮੈਸੇਜ ਉਹਨਾਂ ਦਾ ਡਾਊਨਲੋਡ ਹੋ ਰਿਹਾ, ਹੋ ਗਿਆ। ਚਲੋ ਤੇ ਸਤਿ ਸ੍ਰੀ ਅਕਾਲ ਬੁਲਾ ਰਿਹਾ, ਕਹਿੰਦੇ ਕਿ ਹੇ ਅਕਾਲ ਪੁਰਖ ਪਰਮੇਸ਼ਰ ਤੇਰਾ ਸਵਾਹ ਸਵਾਸ ਸ਼ੁਕਰਾਨਾ। ਅੰਮ੍ਰਿਤਸਰ ਸਾਹਿਬ ਦੀ ਫੋਟੋ ਆ ਤੇ ਕੁੜੀ ਬੈਠੀ ਆ ਪੂਰੇ ਪਹਿਰਾਵੇ ਦੇ ਵਿੱਚ, ਸਿੱਖੀ ਪਹਿਰਾਵੇ ਦੇ ਵਿੱਚ, ਤੇ ਰੱਬ ਦਾ ਸ਼ੁਕਰਾਨਾ ਕਰ ਰਹੀ ਆ। ਕਹਿੰਦੇ ਕਿ ਧਨ ਤੋਂ ਬੇਸ਼ੱਕ ਗਰੀਬ ਰਹੋ ਪਰ ਦਿਲ ਤੋਂ ਰਹੋ ਧਨਵਾਨ, ਕਿਉਂਕਿ ਅਕਸਰ ਝੋਪੜੀ ਤੇ ਲਿਖਿਆ ਹੁੰਦਾ ਹੈ ਜੀ ਆਇਆਂ ਨੂੰ ਤੇ ਕੋਠੀ ਤੇ ਲਿਖਿਆ ਹੁੰਦਾ ਵਾ ਕੁੱਤਿਆਂ ਤੋਂ ਸਾਵਧਾਨ। ਕਿਆ ਬਾਤ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ। ਕਹਿੰਦੇ ਕਿ ਅੱਗ ਹਮੇਸ਼ਾ ਆਪ ਹੀ ਆਪਣੇ ਹੀ ਲਗਾਉਂਦੇ ਨੇ, ਜ਼ਿੰਦਗੀ ਨੂੰ ਵੀ ਤੇ ਲਾਸ਼ ਨੂੰ ਵੀ। ਕਿਆ ਬਾਤ ਆ ਜੀ, ਬਹੁਤ ਸੋਹਣੇ ਵਿਚਾਰ ਭੇਜਿਆ। ਤੇ ਅੱਗੇ ਧਾਨੀ ਸਾਹਿਬ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਆ ਜੀ। ਕਹਿੰਦੇ ਕਿ ਜੇ ਕੋਈ ਯਾਰ ਯਾਰ ਦੇ ਕੁੱਟ ਪੈਂਦੀ ਦੇਖ ਕੇ ਘਰ ਨੂੰ ਭੱਜ ਜਾਵੇ ਤਾਂ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਡਰਪੋਕ ਆ, ਹੋ ਸਕਦਾ ਉਹ ਘਰੋਂ ਤਲਵਾਰ ਲੈਣ ਗਿਆ ਹੋਵੇ। ਕਿਆ ਬਾਤ ਆ ਜੀ, ਵਾਕੇ ਵੀ ਇਹ ਵੀ ਹੋ ਸਕਦਾ ਕਿ ਘਰੋਂ ਤਲਵਾਰ ਲੈਣ ਗਿਆ ਹੋਵੇ। ਤੇ ਅੱਗੇ ਕਹਿੰਦੇ ਕਿ ਸਾਰੇ ਵੀਰ ਔਰੇਂਜ ਜੂਸ ਪੀਣ ਬਾਰੇ ਕਹਿ ਰਹੇ ਨੇ, ਕੋਈ ਜੂਸ ਪੀਣ ਵਾਲੇ ਨਹੀਂ ਵੀ ਹੁੰਦੇ। ਲੈ ਜੀ, ਕਈ ਜੂਸ ਪੀਣ ਵਾਲੇ ਨਹੀਂ ਹੁੰਦੇ, ਕੋਈ ਗੱਲ ਨਹੀਂ, ਉਹਨਾਂ ਨੂੰ ਕੁਛ ਹੋਰ ਖਾਣ ਪੀਣ ਦਾ ਸਮਾਨ ਤਾਂ ਹੋਊਗਾ ਹੀ ਜੀ। ਤੇ ਅੱਗੇ ਜੀ ਸਾਨੂੰ ਮੋਹਿੰਦਰ ਸਿੰਘ ਹਾਂਸ, ਇਹਨਾਂ ਦਾ ਨਾਮ ਲਾਸਟ ਟਾਈਮ ਇੱਥੋਂ ਨਾ ਗਲਤ ਪੜਿਆ ਗਿਆ ਸੀਗਾ ਤੇ ਹੁਣ ਮੇਰੇ ਖਿਆਲ ਚ ਮੋਹਿੰਦਰ ਸਿੰਘ ਹਾਂਸ ਨਾਮ ਤੁਹਾਡਾ ਮੈਂ ਸਹੀ ਪੜਿਆ। ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਮਿੰਟੂ ਭਾਜੀ ਨੂੰ ਵਧਾਈਆਂ ਵੀ ਦੇ ਰਹੇ ਆ। ਤੇ ਐਂਡ ਪੰਜਾਬ ਪਾਰਲੀਮੈਂਟ ਵਿੱਚ ਕਹਿੰਦੇ ਕਬੱਡੀ ਸਟਾਰਟ, ਮੇ ਬੀ ਲੀਡਰਸ ਵਿਨ ਬਟ ਪੰਜਾਬ ਪਬਲਿਕ ਲੂਜ਼ ਥੈਂਕਸ। ਹਾਂਜੀ ਇਹ ਤਾਂ ਹੈਗਾ ਹੀ ਆ। ਕਹਿੰਦੇ ਹੁੰਦੇ ਨਾ ਜਦੋਂ ਘਰ ਦੀ ਲੜਾਈ ਹੋਵੇ ਤਾਂ ਇੱਕ ਬੰਦਾ ਵਾ ਜਿਹੜਾ ਨੁਕਸਾਨ ਆ ਉਹ ਵੀ ਘਰ ਦਾ ਹੀ ਹੁੰਦਾ ਵਾ, ਚਾਹੇ ਉਸ ਦੇ ਵਿੱਚ ਜਿੱਤ ਹੋਵੇ ਜਾਂ ਹਾਰ ਹੋਵੇ। ਤੇ ਇਸੇ ਲਈ ਲੜਾਈ ਉਹ ਆਪਣੀਆਂ ਲੀਡਰ ਬੇਸ਼ੱਕ ਆਪਣੀਆਂ ਮਨਮਾਨੀਆਂ ਨਾਲ ਜਿੱਤ ਜਾਣਗੇ, ਪਰ ਜਿਹੜੀ ਜਨਤਾ ਵਾ ਪਬਲਿਕ ਆ ਉਹ ਹਾਰ ਜਾਵੇਗੀ। ਤੇ ਅੱਗੇ ਜੀ ਗੁਰਿੰਦਰ ਸਿੰਘ ਬੈਂਸ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਉਹਨਾਂ ਨੇ ਇੱਕ ਵੋਇਸ ਮੈਸੇਜ ਭੇਜਿਆ ਵਾ ਜੀ, ਉਹ ਮੈਂ ਥੋੜਾ ਜਿਹਾ ਬਾਅਦ ਵਿੱਚ ਅਸੀਂ ਪਲੇ ਕਰਦੇ ਹਾਂ, ਸੁਣਦੇ ਹਾਂ ਕਿ ਉਹਨਾਂ ਦੇ ਵੋਇਸ ਮੈਸੇਜ ਦੇ ਵਿੱਚ ਹੋਰ ਕੀ ਆ। ਤੇ ਲਖਵਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਗ੍ਰੀਟਿੰਗ ਫਰੋਮ ਸਾਲਟ ਲੇਕ ਸਿਟੀ USA, ਗੁੱਡ ਜੋਬ ਮਿਸ ਬੌਬੀ ਸਿੱਧੂ, ਸਨੀ ਥਰਸਡੇ ਆਫਟਰਨੂਨ ਹੇਅਰ, 5:08 ਹੋਏ ਆ ਜੀ। ਹਾਂਜੀ ਲਖਵਿੰਦਰ ਜੀ, ਹੋਰ ਸੁਣਾਓ ਕੀ ਹਾਲ ਆ? ਪ੍ਰੋਗਰਾਮ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੇ ਤੁਹਾਡੇ ਤਾਂ ਹਾਂਜੀ, ਸਾਡੇ ਅੱਜ ਫਰਾਈਡੇ ਆ ਤੇ ਤੁਹਾਡੇ ਤਾਂ ਥਰਸਡੇ ਦੀ ਸ਼ਾਮ ਹੋਊਗੀ ਜੀ। ਆਫਟਰਨੂਨ 5:08 ਹੋਏ ਆ ਤੇ ਚਲੋ ਸਨੀ ਵੈਦਰ ਵਧੀਆ ਵਾ, ਫੇਰ ਵੀ ਕਰੋ ਇੰਜੋਏ ਜੀ। ਪ੍ਰੋਗਰਾਮ ਵਿੱਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ। ਤੇ ਅੱਗੇ ਜੀ ਇੱਧਰ ਬੁਝਾਰਤ ਦਾ ਜਵਾਬ ਆ ਜਿਹੜਾ ਉਹ ਵੀ ਮੇਰੇ ਕੋਲ ਪਹੁੰਚ ਗਿਆ ਵਾ। ਨਪਿੰਦਰ ਮੈਲਬੋਰਨ ਤੋਂ, ਨਪਿੰਦਰ ਰਹੀਲ, ਮੈਂ ਜੇ ਗਲਤ ਨਾ ਪੜਿਆ ਹੋਊਗਾ ਤਾਂ, ਮੈਲਬੋਰਨ ਤੋਂ ਕਹਿ ਰਹੇ ਆ ਜੀ ਨਪਿੰਦਰ ਸਿੰਘ ਰਹਿਲ। ਉਹਨਾਂ ਨੇ ਪੰਜਾਬੀ ਵਿੱਚ ਵੀ ਭੇਜ ਦਿੱਤਾ ਲੈ ਕੇ। ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਭੈਣ ਜੀ, ਸਰਬਜੀਤ ਵੀਰ ਤੇ ਸਾਰੇ ਸਰੋਤਿਆਂ ਨੂੰ। ਕਹਿੰਦੇ ਕਿ ਤੇ ਅੰਬ ਤਾਂ ਨੀ ਸਵਾਲ ਦਾ ਜਵਾਬ? ਨਹੀਂ ਜੀ, ਸਵਾਲ ਦਾ ਜਿਹੜਾ ਜਵਾਬ ਆ ਇਹ ਨੀ ਹੈਗਾ, ਥੋੜਾ ਗਲਤ ਹੋ ਗਿਆ ਭਾਜੀ। ਕੋਈ ਗੱਲ ਨੀ, ਤੁਸੀਂ ਫਿਰ ਟਰਾਈ ਕਰੋ, ਮੈਨੂੰ ਲੱਗਦਾ ਤੁਸੀਂ ਲੱਭ ਹੀ ਲੈਣਾ ਵਾ। ਤੇ ਫਿਰ ਕਹਿੰਦੇ ਇਹਨਾਂ ਨੇ ਨਾ ਇੱਕ ਹੋਰ ਫੋਟੋ ਭੇਜੀ ਆ, ਕਹਿੰਦੇ ਵਿਆਹ ਕੀ ਹੁੰਦਾ ਵਾ ਇਹ ਜਾਣਨ ਲਈ ਨਾ ਇੱਕ ਵਿਗਿਆਨੀ ਨੇ ਵਿਆਹ ਕਰਵਾ ਲਿਆ। ਤੇ ਫਿਰ ਨਤੀਜਾ ਕੀ ਹੋਇਆ? ਹੁਣ ਕਹਿੰਦੇ ਉਹਨੂੰ ਸਮਝ ਨੀ ਆ ਰਹੀ ਕਿ ਵਿਗਿਆਨ ਕੀ ਹੁੰਦਾ ਵਾ। ਵਾਲਾ ਪਿੱਛੇ ਪੈਂਦੇ ਆ ਤੁਸੀਂ ਵਿਆਹ ਦੇ, ਹੈ ਨਾ ਸਾਰੇ ਜਾਣੇ। ਚਲੋ ਕੋਈ ਗੱਲ ਨੀ, ਮੈਨੂੰ ਲੱਗਦਾ ਤੁਹਾਡੇ ਨਾਲ ਦੀਆਂ ਨਾ ਪ੍ਰੋਗਰਾਮ ਸੁਣਦੀਆਂ ਨੇ, ਤਾਂਹੀਓ ਤੁਹਾਨੂੰ ਸਾਰਿਆਂ ਨੂੰ ਇੰਨੀਆਂ ਗੱਲਾਂ ਆਉਂਦੀਆਂ ਨੇ। ਤੇ ਲਓ ਫਿਰ ਇੱਧਰ ਈਮੇਲ ਦੇ ਜ਼ਰੀਏ ਵੀ ਸਾਡੇ ਬਹੁਤ ਸਾਰੇ ਲਿਸਨਰ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਆ। ਜੱਸੀ ਗਰੇਵਾਲ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸ਼ੁਭ ਸਵੇਰ। ਬ੍ਰਿਸਬੇਨ ਦਾ ਮੌਸਮ ਬਹੁਤ ਸੋਹਣਾ ਜੀ ਅੱਜ, ਕੁਝ ਲਾਈਨਾਂ ਦਿਮਾਗ ਵਿੱਚ ਆਈਆਂ ਸੀ ਕੰਮ ਕਰਦੇ। ਕਹਿੰਦੇ ਇੰਨੀ ਕਿਸਮਤ ਕਿੱਥੇ ਸੀ, ਮੈਂ ਤੇਰਾ ਹੋ ਜਾਂਦਾ, ਮੈਂ ਜਿੱਧਰ ਚਾਲੇ ਪਾਵਾਂ ਘੁੱਪ ਹਨੇਰਾ ਹੋ ਜਾਂਦਾ। ਵਾਹ ਜੀ ਵਾਹ, ਇੰਨੀ ਕਿਸਮਤ ਕਿੱਥੇ ਸੀ, ਮੈਂ ਤੇਰਾ ਹੋ ਜਾਂਦਾ, ਮੈਂ ਜਿੱਧਰ ਚਾਲੇ ਪਾਵਾਂ ਘੁੱਪ ਹਨੇਰਾ ਹੋ ਜਾਂਦਾ। ਉਂਝ ਆਸਾਨੀ ਗਰੇਵਾਲ ਦੇ ਨੇੜੇ ਤੇੜੇ ਨਾ, ਜੇ ਭੁੱਲ ਭੁਲੇਖੇ ਆ ਜੇ ਖੜਾ ਬਖੇੜਾ ਹੋ ਜਾਂਦਾ। ਕਿਆ ਬਾਤ ਆ ਜੀ, ਕਿਹੜੇ ਬਖੇੜੇ ਖੜੇ ਕਰੀ ਜਾਂਦੇ ਹੋ। ਬਾਕੀ ਰਹੀ ਕਿਸਮਤ ਦੀ ਗੱਲ, ਕੋਸ਼ਿਸ਼ ਕਰਦੇ ਰਹੋ, ਮਿਹਨਤ ਕਰਦੇ ਰਹੋ, ਕਿਸਮਤ ਵੀ ਜੀ ਜ਼ਰੂਰ ਸਾਥ ਦਿੰਦੀ ਆ। ਤੇ ਅੱਗੇ ਸੁਖਵਿੰਦਰ ਸਿੰਘ ਸਿਡਨੀ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਤੇ ਕੁਲਵਿੰਦਰ ਢਿੱਲੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਤੇ ਮਿੰਟੂ ਭਾਜੀ ਨੂੰ ਵਧਾਈਆਂ ਵੀ ਦੇ ਰਹੇ ਆ, ਤੇ ਕਹਿੰਦੇ ਅੱਜ ਮੈਂ ਮਿੰਟੂ ਜੀ ਤੁਹਾਡੇ ਨਾਲ 100% ਐਗਰੀ ਆ, ਗੁੱਡ ਜੋਬ। ਕਿਆ ਬਾਤ ਆ ਜੀ। ਅੱਗੇ ਇੰਦਰ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੁਹਾਨੂੰ, ਤੇ ਕਹਿੰਦੇ ਕਿ ਸਾਰੇ ਸੁਣਨ ਵਾਲਿਆਂ ਨੂੰ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਆਨੰਦ ਮਾਣ ਰਹੇ ਹਾਂ, ਸੋਹਣੀ ਗੱਲਬਾਤ ਚੱਲ ਰਹੀ ਆ ਮਿੰਟੂ ਵੀਰ ਜੀ ਦੇ ਨਾਲ। ਮੁਬਾਰਕਾਂ ਮਿੰਟੂ ਭਾਜੀ ਨੂੰ ਪ੍ਰੋਜੈਕਟ ਦੀਆਂ। ਸ਼ੁਕਰੀਆ ਜੀ ਇੰਦਰਜੀਤ ਸਿੰਘ ਕੈਲੀਫੋਰਨੀਆ USA ਤੋਂ। ਲਓ ਜੀ ਫਿਰ ਸਾਰਿਆਂ ਨੇ ਅੱਜ ਤਾਂ ਵਧਾਈਆਂ ਹੀ ਦਿੱਤੀਆਂ ਨੇ, ਤੇ ਤੁਹਾਡੀਆਂ ਸਾਰਿਆਂ ਦੀਆਂ ਵਧਾਈਆਂ ਸਾਡੇ ਕੋਲ ਪਹੁੰਚ ਗਈਆਂ ਨੇ। ਗਾਣਾ ਸੁਣ ਲੈਂਦੇ ਹਾਂ, ਗਾਣੇ ਤੋਂ ਬਾਅਦ ਹਜੇ ਮੈਸੇਜ ਹੋਰ ਵੀ ਬਹੁਤ ਪਏ ਆ, ਬਜ਼ਾਰਤ ਦਾ ਜਵਾਬ ਤੁਸੀਂ ਹਜੇ ਕਿਸੇ ਨੇ ਨਹੀਂ ਦਿੱਤਾ, ਤੇ ਚਲੋ ਕੋਈ ਗੱਲ ਨੀ ਜੀ। ਤੇ ਇੱਕ ਆਡੀਓ ਮੈਸੇਜ ਵੀ ਅਸੀਂ ਸੁਣਨਾ ਵਾ, ਤੇ ਆਡੀਓ ਮੈਸੇਜ ਵੀ ਸੁਣਦੇ ਆ, ਤੇ ਇੱਕ
ਬੋਬੀ ਜੀ ਦੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਤੇ ਹੁਣ ਗੱਲ ਚੱਲ ਰਹੀ ਸੀ ਆਪਣੇ ਜਗਵੀਰ ਵੀਰ ਦੀ, ਜਿਹੜੀ ਤੁਸੀਂ ਨਿਊਜ਼ ਸ਼ੇਅਰ ਕੀਤੀ ਆ ਸੁਸਾਈਡ ਦੀ, ਤੇ ਉਹਦੇ ਵਿੱਚ ਕੋਈ ਵਿਜੇ ਦੀ ਕੋਈ ਪ੍ਰੋਬਲਮ ਨਹੀਂ ਸੀਗੀ ਵੀਰ ਨੂੰ, ਤੇ ਪਰ ਉਹ ਇੱਥੇ ਆ ਕੇ ਮਾੜੀ ਸੰਗਤ ਵਿੱਚ ਪੈ ਗਿਆ ਸੀਗਾ, ਜਿਹਦੇ ਕਰਕੇ ਉਹ ਨਸ਼ਾ ਕਾਫੀ ਲਾਉਣ ਲੱਗ ਪਿਆ ਸੀ, ਨਸ਼ਾ ਕਾਫੀ ਕਰਨ ਲੱਗ ਪਿਆ ਸੀਗਾ। ਤੇ ਚਲੋ ਬਾਕੀ ਹੋਰ ਵੀ ਕਾਫੀ ਕੁਝ ਦੇਖਣ ਦੱਸਣ ਨੂੰ ਵਾ, ਪੇ ਕੁੜੀ ਦੀ ਵੀ ਕੋਈ ਇਸ਼ੂ ਸੀਗਾ, ਤੇ ਉਹ ਸਿਰਫ ਮਾੜੀ ਸੰਗਤ ਕਰਕੇ ਹੋਇਆ ਜੀ ਸਾਰਾ ਕੁਛ ਨਾ। ਬਾਕੀ ਹੁਣ ਜੋ ਪੁਲਿਸ ਬੋਡੀ ਲੈ ਕੇ ਜਾ ਚੁੱਕੀ ਆ, ਤੇ ਬਾਕੀ ਹੁਣ ਉਹਨਾਂ ਦਾ ਡਿਸੀਜਨ ਆਉਂਦਾ ਕੀ ਰੀਜ਼ਨ ਹੋਇਆ ਕੀ ਬਣਿਆ, ਕਿਉਂਕਿ ਰਾਤ ਨੂੰ ਕਾਫੀ ਨਸ਼ਾ ਕੀਤਾ, ਚਾਰ ਪੰਜ ਜਣੇ ਸੀ, ਚਾਰ ਪੰਜ ਬੋਤਲਾਂ ਹੀ ਮੁੱਕੀਆਂ ਸੀਗੀਆਂ ਉੱਥੇ ਟੇਬਲ ਥੱਲੇ, ਕਿ ਸਾਡੇ ਕਾਫੀ ਕਲੋਜ਼ ਰਿਲੇਟਿਵ ਸੀਗੇ ਉਹ, ਤੇ ਉਹ ਸਾਰਾ ਕੁਛ ਉਹਦੇ ਕਰਕੇ ਹੋਇਆ ਹੈ। ਤੇ ਸੋ ਆਪਣੇ ਵੀਰਾਂ ਨੂੰ ਬੇਨਤੀ ਹੈ ਜੀ, ਮਾੜੀ ਸੰਗਤ ਤੋਂ ਬਚੋ ਥੋੜ੍ਹਾ ਜਿਹਾ, ਤੇ ਚੰਗੇ ਕੰਮਾਂ ਵੱਲ ਨੂੰ ਆਓ। ਤੁਸੀਂ ਕਿਹੜੇ ਕੰਮਾਂ ਲਈ ਇੱਥੇ ਆਏ ਹੋ ਉਹ ਕੰਮ ਕਰੋ, ਨਾ ਕੀ ਆ ਤੁਸੀਂ ਨਸ਼ੇ ਵਿੱਚ ਪੈ ਕੇ ਆਪਣੀ ਜ਼ਿੰਦਗੀ ਖਰਾਬ ਕਰੋ। ਤੇ ਕਿਉਂਕਿ ਉਹਦੀ ਫੈਮਿਲੀ ਇੱਥੇ ਸੀਗੀ ਜੀ, ਉਹਦੀ ਭੈਣ ਇੱਥੇ ਸੀਗੀ, ਉਹਦਾ ਜੀਜਾ ਇੱਥੇ ਸੀ, ਉਹਨੂੰ ਕਾਫੀ ਸਪੋਰਟ ਕਰਦੇ ਸੀਗੇ, ਪਰ ਉਹ ਮਾੜੀ ਸੰਗਤ ਦੇ ਕਾਰਨ ਹੀ ਸਾਰਾ ਕੁਛ ਹੋਇਆ ਬਾਬੀ ਜੀ। ਤੇ ਬਾਕੀ ਚਲੋ ਜੋ ਪਰਮਾਤਮਾ ਦੇ ਹੱਥ ਆ, ਪਰ ਕੁਛ ਕੁ ਚੀਜ਼ਾਂ ਆਪਣੇ ਹੱਥ ਵੀ ਹੁੰਦੀਆਂ ਜਿਹੜੀਆਂ ਤੁਸੀਂ ਕਰ ਸਕਦੇ ਹੋ, ਆਪਣੀ ਚੰਗੀ ਸੰਗਤ ਤੇ ਚੰਗੇ ਕੰਮਾਂ ਨੂੰ ਪ੍ਰਮੋਟ ਕਰ ਸਕਦੇ ਹੋ ਨਾ। ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ।
ਜੀ ਦੋਸਤੋ, ਤੁਸੀਂ ਵੋਇਸ ਮੈਸੇਜ ਗੁਰਿੰਦਰ ਸਿੰਘ ਬੈਂਸ ਨੇ ਜਿਹੜਾ ਕਿ ਸਾਨੂੰ ਭੇਜਿਆ ਸੀਗਾ, ਜੋ ਕਿ ਮੈਲਬੋਰਨ ਦੇ ਵਿੱਚ ਜਗਵੀਰ ਨੇ ਸੁਸਾਈਡ ਕੀਤੀ ਆ, ਸੋ ਉਹਨਾਂ ਨੇ ਜੀ ਇਸ ਕੇਸ ਤੇ ਹੋਰ ਰੋਸ਼ਨੀ ਪਾਈ ਆ ਕਿ ਕਿਤੇ ਨਾ ਕਿਤੇ ਉਹ ਮਾੜੀ ਸੰਗਤ ਦਾ ਵੀ ਸ਼ਿਕਾਰ ਹੋ ਗਿਆ ਸੀ, ਨਸ਼ੇ ਵਗੈਰਾ ਕਰਨ ਲੱਗ ਗਿਆ ਸੀ। ਹਾਂਜੀ, ਨਸ਼ੇ ਕਈ ਵਾਰੀ ਡਿਪਰੈਸ਼ਨ ਦਾ ਰੀਜ਼ਨ ਵੀ ਹੋ ਜਾਂਦੇ ਆ, ਸੋ ਨਸ਼ੇ ਕਦੇ ਵੀ ਚੰਗੇ ਨਹੀਂ ਹੁੰਦੇ, ਚਾਹੇ ਤੁਸੀਂ ਜਿਹੜੀ ਵੀ ਰੀਜ਼ਨ ਤੋਂ ਮਰਜ਼ੀ ਕਰਦੇ ਹੋ, ਕਿਤੇ ਨਾ ਕਿਤੇ ਇਹ ਸਾਨੂੰ ਤਬਾਹੀ ਵਾਲੀ ਲੈ ਕੇ ਜਾਂਦੇ ਨੇ। ਬਾਕੀ ਹੁਣ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਉਹਨਾਂ ਨੇ ਦੱਸਿਆ ਕਿ ਜਿਹੜੀ ਉਹਨਾਂ ਦੀ ਬੋਡੀ ਆ ਪੋਸਟਮਾਰਟਮ ਲਈ ਪੁਲਿਸ ਲਿਜਾ ਚੁੱਕੀ ਆ, ਤੇ ਫਿਰ ਉਹਨਾਂ ਦੀ ਜਿਹੜੀ ਮੌਤ ਦਾ ਉਹਦਾ ਅਸਲੀ ਰੀਜ਼ਨ ਕੀ ਆ, ਉਸ ਦੇ ਬਾਰੇ ਫਿਰ ਬਾਅਦ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੇਗਾ। ਪਰ ਜੋ ਵੀ ਹੋਇਆ ਬਹੁਤ ਮਾੜਾ ਹੋਇਆ, ਸੋ ਪਲੀਜ਼ ਪਲੀਜ਼ ਏਦਾਂ ਦੀਆਂ ਜੋ ਵੀ ਗੱਲਾਂ ਆਪਦੇ ਕਦੇ ਵੀ ਦਿਮਾਗ ਦੇ ਵਿੱਚ ਨਾ ਲੈ ਕੇ ਆਇਓ, ਕਿਉਂਕਿ ਜਿਹੜੀ ਜ਼ਿੰਦਗੀ ਆ ਬਹੁਤ ਅਨਮੋਲ ਆ, ਤੁਹਾਡੀ ਜ਼ਿੰਦਗੀ ਸਿਰਫ ਤੁਹਾਡੀ ਨਹੀਂ ਹੈਗੀ, ਤੁਹਾਡੇ ਘਰਦਿਆਂ ਦੀ ਵੀ ਆ, ਬਸ ਇੰਨਾ ਸੋਚ ਲਿਆ ਕਰਿਓ। ਬਾਕੀ ਜਿਹੜੀਆਂ ਪ੍ਰੋਬਲਮਸ ਆ, ਮੁਸ਼ਕਲਾਂ ਨੇ, ਉਹਨਾਂ ਦਾ ਹੱਲ ਆਪਣੇ ਆਪ ਹੀ ਹੋ ਜਾਂਦਾ ਵਾ। ਸੋ ਛੋਟੀ ਜਿਹੀ ਗੱਲ ਪਿੱਛੇ ਜਾਂ ਇੱਦਾਂ ਦੀਆਂ ਗਲਤ, ਜਦੋਂ ਅਸੀਂ ਰਸਤੇ ਗਲਤ ਰਸਤੇ ਚੁਣ ਲੈਂਦੇ ਆ ਨਾ, ਫਿਰ ਕਿਤੇ ਨਾ ਕਿਤੇ ਉਹਨਾਂ ਦੇ ਨਤੀਜੇ ਵੀ ਗਲਤ ਹੀ ਹੋ ਜਾਂਦੇ ਆ। ਤੇ ਤੁਸੀਂ ਯਾਰ ਦੋਸਤੋਂ ਸਾਰੇ ਇੱਕ ਦੂਸਰੇ ਦੇ, ਹਨਾ, ਜਦੋਂ ਕਦੇ ਵੀ ਤੁਹਾਨੂੰ ਇੱਕ ਐਡਵਾਈਸ ਆ, ਮੈਂ ਉਦਾਂ ਤਾਂ ਨਹੀਂ ਕਹਿ ਸਕਦੀ, ਕੰਪੈਲ ਵੀ ਨਹੀਂ ਅਸੀਂ ਕਿਸੇ ਨੂੰ ਕਰ ਸਕਦੇ, ਪਰ ਯਾਰੀ ਦੋਸਤੀ ਦੇ ਵਿੱਚ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਤੁਹਾਡਾ ਕੋਈ ਆਪਣਾ ਬੁਰੇ ਰਸਤੇ ਤੇ ਜਾ ਰਿਹਾ ਜਾਂ ਰੋਂਗ ਵੇ ਜਾ ਰਿਹਾ, ਤਾਂ ਬਸ ਇੱਕ ਦੋ ਵਾਰੀ ਕੋਸ਼ਿਸ਼ ਜ਼ਰੂਰ ਕਰੋ ਉਸਨੂੰ ਉਸ ਰਸਤੇ ਤੋਂ ਪਿੱਛੇ ਲੈ ਕੇ ਆਉਂਦੀ, ਉਸ ਰਸਤੇ ਤੋਂ ਮਤਲਬ ਪਰੇ ਹੋ ਜਾਵੇ ਉਹ ਕਿਸੇ ਤਰੀਕੇ ਵੀ। ਸੋ ਏਦਾਂ ਦੀ ਕੋਸ਼ਿਸ਼ ਅਗਰ ਕਰ ਸਕਦੇ ਹਾਂ ਤਾਂ ਜ਼ਰੂਰ ਕਰਨੀ ਚਾਹੀਦੀ ਆ, ਕਿਉਂਕਿ ਇਸ ਦੇ ਨਾਲ ਕਿਸੇ ਦੀ ਜ਼ਿੰਦਗੀ ਬਚ ਜਾਂਦੀ ਆ। ਤੇ ਲਓ ਜੀ ਫਿਰ, ਹੋਈ ਤਾਂ ਬਹੁਤ ਜ਼ਿਆਦਾ ਮਾੜੀ ਗੱਲ ਆ, ਪਰ ਹੁਣ ਅਸੀਂ ਕਰ ਵੀ ਕੀ ਸਕਦੇ ਹਾਂ? ਅਸੀਂ ਤਾਂ ਸਿਰਫ ਇੰਨੀ ਹੀ ਅਰਦਾਸ ਕਰ ਸਕਦੇ ਹਾਂ ਉਸ ਰੱਬ ਅੱਗੇ ਕਿ ਉਸੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ। ਤੇ ਲਓ ਫਿਰ ਅੱਗੇ ਪ੍ਰੋਗਰਾਮ ਦੇ ਵਿੱਚ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਫਿਰ ਪਹੁੰਚ ਚੁੱਕੇ ਨੇ ਤੇ ਉਹ ਕੀ ਕਹਿ ਰਹੇ ਆ ਦੇਖ ਲੈਂਦੇ ਆ ਜੀ। ਕਹਿੰਦੇ ਕਿ ਅਮਲੀ ਨੇ ਗੁਰਦੁਆਰੇ ਜਾ ਕੇ ਬੇਨਤੀ ਕੀਤੀ ਕਿ ਬਾਬਾ ਜੀ ਮੇਰੀ ਲੋਟਰੀ ਹਰ ਹਾਲਤ ਦੇ ਵਿੱਚ ਨਿਕਲਣੀ ਚਾਹੀਦੀ ਆ। ਜਿਉਂ ਹੀ ਉਹ ਗੁਰਦੁਆਰੇ ਤੋਂ ਬਾਹਰ ਆਇਆ ਕਿਸੇ ਨੇ ਉਹਦਾ ਪਰਸ ਲੋਟਰੀ ਸਮੇਤ ਕੱਢ ਲਿਆ। ਉਹ ਫੇਰ ਵਾਪਸ ਗਿਆ ਤੇ ਜਾ ਕੇ ਕਹਿੰਦਾ ਬਾਬਾ ਜੀ ਪਹਿਲਾਂ ਗੱਲ ਚੰਗੀ ਤਰ੍ਹਾਂ ਸਮਝ ਲਿਆ ਕਰੋ, ਫੇਰ ਐਕਸ਼ਨ ਲਿਆ ਕਰੋ। ਕਿਆ ਬਾਤ ਹੈ ਜੀ, ਹਨਾ। ਵੈਸੇ ਗੱਲ ਸਮਝ ਲੈਣੀ ਚਾਹੀਦੀ ਆ ਤੇ ਐਕਸ਼ਨ ਫੇਰ ਲੈਣਾ ਚਾਹੀਦਾ। ਤੇ ਲਓ ਫਿਰ ਹੁਣ ਇੱਕ ਗਾਣਾ ਸੁਣ ਲੈਂਦੇ ਹਾਂ ਜੀ। ਗਾਣੇ ਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਡੇ ਮੈਸੇਜ ਦੇ ਨਾਲ।
ਤੇਰੇ ਬਿਨਾ ਹੋਣਾ ਨੀ ਗੁਜ਼ਾਰਾ, ਰੁੱਸ ਕੇ ਨਾ ਬੈ सजना साडा तेरे बिना होना नहीं गुजारा रुस के ना बह सजना।
लो जी प्रभगिल दी आवाज़ दे विच तुसीं गाना सुन रहे सी गुजारा ते फरमाइश कीती सी हरमीत सिंह चनाबाजी ने। ओ कहंदे हुंदे आ ना कि हत्था तो बागी दिल भी काबू कर सकदे नहीं उपरों उस जादूगर ते जादू कर सकदे नहीं हंजुआ नाल भिज्जिया मुखड़ा कद तक कोई धोवेगा हाले तू ए ना पुछी की कुछ होवेगा गल्ला कोई किंज समझावे जद भी अख लड़दी आ कईयां नूं चढ़न चढ़ावे कईयां नूं चढ़दी आ दावा नहीं ठोकिया जाना मत्था जे टेक लिया हासा नहीं रोकिया जाना सज्जन जे देख लिया। ते लव जी खरे दिल दियां गल्लां ते दिल वाले ही जानन आपां की कह सकदे आ पर मैं तां तुहानूं इक चुटकला सुना दिंदी आ। इक वारी की हुंदा ना इक कुड़ी नूं ना इक बेबे हुंदी आ चलो ओह बड़ा ही बेचारी ना ओह जिथे ओनू मिलदी हुंदी आ ते ओनू कह दिया करे भी हुण तेरे व्याह दी उमर आ अगली बार भी तेरी आ ते ओनू बड़ा ही ओह कुड़ी इरीटेट करदी आ हना इरीटेट करदी आ। तां ओह जिहड़ी पड़ोस वाली हुंदी आ ना ओह कहंदी भी बूढ़ी आंटी मुझे बहुत तंग करती है जब भी कहंदे किसी की शादी होती है तो वो गाल खींच के कहती है अब तुम्हारी बारी है। ते कहंदे फिर की होया ओह बेचारी ना ओहदियां इन्हां गल्लां तों ना खिझ जांदी आ भी इन्हां गल्लां सुन सुन के इन्हां खिझ जांदी आ भी ओह सोचदी आ हुण मैं की करां। ते है ना फिर ओह कहंदी भी एक दिन ना उन्हें आदत है ना जिहड़ी ओह आंटी दी ओह आदत खत्म कराई दित्ती तां ओहदी फ्रेंड पुछदी कहंदी तूं किद्दां आदत खत्म करा दित्ती है ना। तां ओह कहंदी जदों भी हुण कोई मरदा वा ना ता कहंदी मैं भी बेबे दी एदां गल फड़ के कहंदी आ कि अब तुम्हारी वारी है। कहंदी बस फिर की ओह हट गई कहणो कि भी हुण ब्याह दी वारी तेरी आ। सो इदां दीआं गल्लां हुंदीआं सी लाइफ दे विच चलदीआं रहिंदीआं। ते इधर तरसेम ढिलों भी सत श्री अकाल बुला रहे आ प्रोग्राम दे विच सारिआं नूं ते कहंदे कि रियली कोल्ड इन कैनबरा ते तरीक दस रहे आ जी अज दी ते कहंदे 8:13 होए आ प्रोग्राम दे विच जी। अगे साडे नाल संदीप दाहिल जी सत श्री अकाल बुला रहे आ प्रोग्राम कहंदे वधिया चल रहा वा। ते राजीव बंसल हैलो एवरीवन कहंदे के ਉਹਨਾਂ ਨੇ ਗਾਣਾ ਸੁਣਨਾ ਚਾਹਿਆ ਜੀ ਕਿਤਾਬ। ਸੋ ਵਾਕਈ ਜੀ ਕਿਤਾਬ ਗਾਣਾ ਬੜਾ ਪਿਆਰਾ ਵਾ ਜ਼ਰੂਰ ਸੁਣਾਵਾਂਗੇ ਪਰ ਇਹਨਾਂ ਨੇ ਕਿਤੇ ਨਾ ਕਿਤੇ ਉਹ ਲਿਖਿਆ ਨਹੀਂ ਹੈਗਾ ਜੀ ਸਿੰਗਰ ਕਿਹੜੇ ਦਾ ਵਾ ਕਿਤਾਬ। ਤੇ ਚਲੋ ਕੋਈ ਨਾ ਅਸੀਂ ਲੱਭ ਲਾਂਗੇ ਸਾਡੇ ਕੋਲ ਜੀਨੀਅਸ ਹੈਗੇ ਆ ਸਾਡੇ ਸਰਬਜੀਤ ਭਾਜੀ ਤੇ ਉਹਨਾਂ ਨੇ ਗਾਣਾ ਤੁਹਾਨੂੰ ਤੁਹਾਡੇ ਪਸੰਦ ਦਾ ਜ਼ਰੂਰ ਸੁਣਾਈ ਦੇਣਾ। ਤੇ ਅੱਗੇ ਜੀ ਕੁਲਵਿੰਦਰ ਢਿੱਲੋਂ ਕਹਿੰਦੇ ਛੱਲੀ ਮੈਡਮ ਜੀ ਸਾਡੀ ਵੀ ਮੇਲ ਪੜ੍ਹ ਦਿਆ ਕਰੋ ਆਂਸਰ ਦੱਸਿਆ ਵਾ ਜੀ ਉਹਨਾਂ ਨੇ ਜੋ ਮੈਂ ਬੁਝਾਰਤ ਪੁੱਛੀ ਸੀ ਛੱਲੀ ਕਹਿੰਦੇ ਮੈਡਮ ਜੀ ਸਾਡੀ ਵੀ ਮੇਲ ਪੜ੍ਹ ਦਿਆ ਕਰੋ ਪਹਿਲੇ ਵਾਲੀ ਇਹ ਵੱਖਰੀ ਗੱਲ ਆ ਕਿ ਤੁਹਾਡੀ ਪਾਰਟੀ ਨਾਲ ਧੱਕਾ ਹੋਇਆ ਇਹ ਤਾਂ ਸਿਆਸਤ ਬਦਲਣ ਆਏ ਸੀ ਕੰਮ ਉਹਨਾਂ ਵਰਗੇ ਕੀ ਆ ਇਹਨਾਂ ਦੇ। ਲਓ ਜੀ ਇਹਦੇ ਵਿੱਚ ਮੈਂ ਤਾਂ ਕੁਛ ਕਹਿ ਨਹੀਂ ਸਕਦੀ ਕਿ ਪਾਰਟੀ ਕਿਹੜੀ ਆ ਤੇ ਪਾਰਟੀ ਕਿਹੜੀ ਕਿਹਦੀ ਆ। ਵੈਸੇ ਮੈਨੂੰ ਪਤਾ ਵਾ ਮਾਲੂ ਸਾਹਿਬ ਤੁਸੀਂ ਕਾਂਗਰਸ ਪਾਰਟੀ ਵਾਲੇ ਹੋ ਤੇ ਕਾਂਗਰਸ ਨੇ ਕਾਫੀ ਜ਼ਿਆਦਾ ਪ੍ਰਮੋਟ ਕਰਦੇ ਹੋ ਹੁਣ ਤੱਕ ਦੇ ਮੈਸੇਜ ਤੁਹਾਡੇ ਇੱਦਾਂ ਹੀ ਸੀ। ਚਲੋ ਕੋਈ ਗੱਲ ਨੀ ਜੀ ਮੈਨੂੰ ਕਿਸੇ ਪਾਰਟੀ ਦੇ ਨਾਲ ਵੈਸੇ ਕੋਈ ਏਡਾ ਲਗਾਵ ਨਹੀਂ ਹੈਗਾ ਕੋਈ ਮਤਲਬ ਨਹੀਂ ਮੇਰੇ ਲਈ ਉਹੀ ਬੰਦਾ ਗੁੱਡ ਆ ਜਿਹੜਾ ਕੁਛ ਚੰਗਾ ਕਰਦਾ ਵਾ ਅਦਰਵਾਈਜ਼ ਤੁਹਾਨੂੰ ਪਤਾ ਰਾਜਨੀਤੀ ਤੇ ਸਿਆਸਤ ਤੋਂ ਤਾਂ ਮੈਨੂੰ ਨਫ਼ਰਤ ਹੀ ਬਹੁਤ ਆ। ਮੈਨੂੰ ਇਹ ਹੁੰਦਾ ਕਿ ਮੈਂ ਆਪਣੀਆਂ ਪ੍ਰੋਬਲਮਸ ਆਪਣੀਆਂ ਮੁਸ਼ਕਲਾਂ ਹੱਲ ਕਰ ਸਕਾਂ ਤੇ ਜਾਂ ਫਿਰ ਆਸ ਪਾਸ ਜੋ ਮੇਰੇ ਆਸ ਪਾਸ ਦੇ ਲੋਕ ਆ ਉਹਨਾਂ ਦੇ ਨਾਲ ਕੁਛ ਚੰਗਾ ਕਰ ਸਕਾਂ। ਬਾਕੀ ਜੀ ਤੁਹਾਡੀ ਪਾਰਟੀ ਵਾਲੇ ਆ ਥੋੜੀ ਬਹੁਤੀ ਫਰਮਾਇਸ਼ ਕਰ ਦੋ ਹੈ ਨਾ ਕਿ ਵੀ ਕੁਛ ਚੰਗਾ ਕਰ ਦੇਣ ਕਿਸਾਨ ਵੀ ਮਰ ਰਹੇ ਆ ਸੜਕਾਂ ਤੇ ਕੀ ਕੁਛ ਹੋ ਰਿਹਾ ਵਾ ਲੁੱਟ ਮਾਰ ਆਏ ਦਿਨ ਜਿੱਦਾਂ ਭਾਖੜਾ ਨਹਿਰ ਨੂੰ ਆਪਾਂ ਅੱਜ ਦੇਖਿਆ ਹੀ ਆ ਕਿ ਕਿੱਦਾਂ ਹਰ ਕੋਈ ਥੋੜੇ ਦਿਨਾਂ ਬਾਅਦ ਹੀ ਕਿੱਦਾਂ ਲੋਕਾਂ ਦੀਆਂ ਲਾਸ਼ਾਂ ਮਿਲ ਰਹੀਆਂ ਨੇ। ਸੋ ਬਿਲਕੁਲ ਜੀ ਕੈਪਟਨ ਸਰਕਾਰ ਆ ਸੋ ਉਮੀਦ ਕਰਦੇ ਹਾਂ ਜੇ ਹੁਣ ਸਰਕਾਰ ਬਣੀ ਹੈ ਤਾਂ ਉਮੀਦ ਅਸੀਂ ਚੰਗੇ ਦੀ ਹੀ ਕਰਦੇ ਹਾਂ ਤੁਹਾਨੂੰ ਕੋਈ ਮੈਟਰ ਨਹੀਂ ਉਹ ਕਿਹੜੀ ਸਰਕਾਰ ਆ ਕਿਉਂਕਿ ਓਪੋਜੀਸ਼ਨ ਹਮੇਸ਼ਾ ਇਹ ਚੱਲਦੀ ਰਹਿਣੀ ਆ ਘਰ ਦੇ ਵਿੱਚ ਵੀ ਸਾਡੇ ਵਿੱਚ ਬਖਰੇਵਾਂ ਹੁੰਦਾ ਵਾ ਸੋ ਉਹ ਤਾਂ ਪਾਰਟੀਆਂ ਨੇ ਉਹਨਾਂ ਨੇ ਤਾਂ ਦੇਸ਼ ਚਲਾਉਣਾ ਵਾ ਸੋ ਦੇਸ਼ ਚਲਾਉਣਾ ਵੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈਗਾ। ਤੇ ਬਾਕੀ ਤੋਂ ਅਸੀਂ ਗੱਲ ਕੀਤੀ ਸੀ ਮੇਲ ਦੀ ਮੇਲ ਮੈਂ ਤੁਹਾਡੀ ਆਲਰੇਡੀ ਪੜ੍ਹਦੀ ਹਾਂ ਐਵਰੀ ਟਾਈਮ ਜਦੋਂ ਤੁਸੀਂ ਸਾਨੂੰ ਮੈਸੇਜ ਕਰਦੇ ਹੋ ਤੁਹਾਡੀ ਮੇਲ ਮੈਂ ਪੱਕਾ ਪੜ੍ਹਦੀ ਹਾਂ ਤੇ ਜਵਾਬ ਜਿਹੜਾ ਤੁਸੀਂ ਭੇਜਿਆ ਵਾ ਮਾਲੂ ਸਾਹਿਬ ਜਵਾਬ ਤੁਹਾਡਾ ਥੋੜਾ ਜਿਹਾ ਗਲਤ ਹੋ ਗਿਆ ਚਲੋ ਕੋਈ ਗੱਲ ਨੀ ਤੁਸੀਂ ਟਰਾਈ ਕਰੋ ਜੀ ਸ਼ਾਇਦ ਫਿਰ ਕੀ ਕਹਿੰਦੇ ਹੁੰਦੇ ਆ ਕਿ ਜਵਾਬ ਸਹੀ ਹੀ ਆ ਜਾਵੇ। ਅੱਗੇ ਚੀਮਾ ਤਰਪਾਲ ਸਿੰਘ ਚੀਮਾ ਨਿਊਯਾਰਕ ਵਾਲੇ ਹੈਲੋ ਕਹਿ ਰਹੇ ਆ ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਤੇ ਅੱਗੇ ਜੀ ਸਾਡੇ ਨਾਲ ਅਤਿੰਦਰਪਾਲ ਕੌਰ ਕਹਿੰਦੇ ਕਿਤੇ ਮੈਟਰ ਤਾਂ ਨਹੀਂ ਮਟਰ ਮਾਫੀ ਚਾਹੂੰਗੀ ਕਿਉਂਕਿ ਇੰਗਲਿਸ਼ ਤੇ ਪੰਜਾਬੀ ਦਾ ਜਿਹੜਾ ਕੋਂਬੀਨੇਸ਼ਨ ਆ ਨਾ ਉਹ ਗੜਬੜ ਕਰ ਦਿੰਦਾ ਕਹਿੰਦੇ ਕਿ ਕਿਤੇ ਮਟਰ ਤਾਂ ਨਹੀਂ। ਨਹੀਂ ਅਤਿੰਦਰ ਜੀ ਮਟਰ ਨੀ ਹੈਗਾ ਤੇ ਤੁਸੀਂ ਟਰਾਈ ਕਰੋ, ਪਰ ਤੁਸੀਂ ਲੱਭ ਲਓਗੇ, ਮੈਨੂੰ ਇੰਨਾ ਪਤਾ ਵਾ ਖਾਣ ਵਾਲੀ ਚੀਜ਼ ਆ। ਹੁਣ ਤੁਸੀਂ ਇਹ ਦੇਖੋ ਕਿ ਜਨਾਨੀਆਂ ਦਾ ਝੁਰਮਟ ਆ ਜਿਹੜਾ ਉਹ ਕਿੱਥੇ ਹੁੰਦਾ? ਸੇਲਾਂ ਤੋਂ ਬਿਨਾ। ਸੇਲ ਦਾ ਤਾਂ ਮੈਨੂੰ ਪਤਾ ਹੀ ਆ, ਜਿੱਥੇ ਸੇਲ ਲੱਗੀ ਹੋਗੀ ਉੱਥੇ ਤਾਂ ਜਨਾਨੀਆਂ ਦਾ ਝੁਰਮਟ ਹੁੰਦਾ ਹੀ ਹੁੰਦਾ, ਉਦੋਂ ਬਿਨਾਂ ਕਿੱਥੇ ਲੱਗਦਾ ਵਾ ਝੁਰਮਟ? ਖਾਣ ਵਾਲੀ ਚੀਜ਼ ਆ, ਘਰਾਂ ਦੇ ਵਿੱਚ ਹੁੰਦੀ ਆ, ਹੁਣ ਇਹ ਤਾਂ ਤੁਸੀਂ ਦੇਖ ਹੀ ਸਕਦੇ ਹੋ, ਹਨਾ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਭੁੱਲਰ ਜੀ ਆਇਆ, ਭੁੱਲਰ ਸਤਿ ਸ੍ਰੀ ਅਕਾਲ ਕਹਿ ਰਿਹਾ, ਕਹਿੰਦੇ ਬੋਬੀ ਜੀ ਪ੍ਰੋਗਰਾਮ ਗੋਇੰਗ ਵੈਰੀ ਵੈਲ, ਸੌਂਗ ਪਲੇ ਕਰਦੇ ਹੋ ਤੇ ਸਿੰਗਰ ਦਾ ਕਹਿੰਦੇ ਮੈਨੂੰ ਪਤਾ ਨੀ ਹੈਗਾ ਪਰ ਸੌਂਗ ਬਹੁਤ ਵਧੀਆ ਵਾ। ਚਲੋ ਠੀਕ ਆ ਜੀ, ਅਸੀਂ ਲੱਭਦੇ ਹਾਂ ਸੌਂਗ ਤੇ ਸੌਂਗ ਤੁਹਾਨੂੰ ਅਸੀਂ ਜ਼ਰੂਰ ਸੁਣਾਵਾਂਗੇ। ਅੱਗੇ ਧਾਨੀ ਸਾਹਿਬ ਜੀ ਪ੍ਰੋਗਰਾਮ ਦੇ ਵਿੱਚ ਫੇਰ ਸ਼ਾਮਿਲ ਹੋ ਗਏ ਆ, ਕਹਿੰਦੇ ਆਸੂ ਟਪਕੜੀ ਬੇਰੁਜ਼ਗਾਰੀ ਕੇ ਉਸ ਅਹਿਸਾਨ ਪਰ ਗੱਲ, ਜਬ ਮਾਂ ਨੇ ਕਿਹਾ ਬੇਟਾ ਖਾਲੀ ਬੈਠੇ ਹੋ ਤੋ ਲਸਣ ਹੀ ਛੀਲ ਦੋ। ਕਿਆ ਬਾਤ ਆ ਜੀ, ਚੱਲ ਕੋਈ ਗੱਲ ਨੀ, ਹੈਨਾ। ਅੱਗੇ ਸਾਨੂੰ ਕਹਿੰਦੇ ਕਿ ਜੋਕ ਆਫ ਦਾ ਡੇ, ਕਹਿੰਦੇ ਕਿ ਟੀਟੂ ਦੀ ਰੋਟੀ ਤੇ ਚੂਨਾ ਡਿੱਗ ਗਿਆ। ਕਹਿੰਦੇ ਟੀਟੂ ਹੁਣ ਮੈਂ ਇਹ ਰੋਟੀ ਨੀ ਖਾਣੀ। ਟੀਟੂ ਖਾ ਲੈ ਯਾਰ, ਚੂਨੇ ਨੇ ਕਿਹੜਾ ਚੱਪਲਾਂ ਬਣੀਆਂ ਹੋਈਆਂ ਨੇ। ਲਓ ਜੀ ਧਾਨੀ ਸਾਹਿਬ ਵੀ ਨਾ ਕਮਾਲ ਦੇ ਚੁਟਕਲੇ ਲੈ ਕੇ ਆਉਂਦੇ ਆ। ਤੇ ਲਓ ਫਿਰ ਆਪਾਂ ਹੁਣ ਗੌਰਵ ਸ਼ਰਮਾ ਜੀ, ਉਹਨਾਂ ਨੇ ਵੀ ਭੇਜਤਾ, ਕਹਿੰਦਾ ਕਿ ਮਾਂ ਕੇ ਸਾਥ ਸਾਥ ਬੀਵੀ ਕੋ ਵੀ ਇੱਜ਼ਤ ਜ਼ਰੂਰ ਕੀਜੀਏ, ਕਿਉਂਕਿ ਏਕ ਨੇ ਤੁਮੇ ਚੰਦਾ ਮਾਮਾ ਦਿਖਾਇਆ ਤੋ ਦੂਸਰੀ ਨੇ ਤਾਰੇ। ਹੱਦ ਕਰਦੇ ਹੋ ਤੁਸੀਂ ਸਾਰੇ, ਕਾਹਨੂੰ ਕੁੜੀਆਂ ਦੇ ਪਿੱਛੇ ਪਏ ਰਹਿੰਦੇ ਹੋ, ਹਨਾ। ਵੈਸੇ ਇੱਕ ਗੱਲ ਆ, ਇੱਕ ਹਫਤੇ ਲਈ ਕੁੜੀਆਂ ਵਾਲੀ ਲਾਈਫ ਜਿਓਗੇ, ਦੇਖੋ ਤੁਹਾਨੂੰ ਪਤਾ ਲੱਗੇ ਕਿ ਪ੍ਰੋਬਲਮਸ ਕਿੰਨੀਆਂ ਹੁੰਦੀਆਂ, ਕਿੰਨੀਆਂ ਟੈਨਸ਼ਨਾਂ ਹੁੰਦੀਆਂ। ਤੁਸੀਂ ਤਾਂ ਸਾਰੇ ਹਨਾ ਪਿਆਰ ਸ਼ਿਆਰ ਹੋ ਕੇ ਕੰਮਾਂ ਕਾਰਾਂ ਤੇ ਚਲੇ ਜਾਂਦੇ ਹੋ, ਹਨਾ। ਤੇ ਪਿੱਛੇ ਸਾਰੇ ਘਰ ਦਾ ਕੰਮ, ਘਰ ਦੀ ਜ਼ਿੰਮੇਵਾਰੀ, ਬਾਲ ਬੱਚੇ, ਸਾਰੀਆਂ ਰਿਸ਼ਤੇਦਾਰੀਆਂ ਦੀ ਟੈਨਸ਼ਨ, ਉਹ ਕੱਲੀ ਕੁੜੀ ਦੇ ਸਿਰ ਤੇ, ਜਨਾਨੀ ਦੇ ਸਿਰ ਤੇ, ਜਾਣੀ ਕਿ ਥੋੜੀ ਵਾਈਫ ਦੇ ਸਿਰ ਤੇ ਹੁੰਦੀ ਆ। ਤੇ ਹੁਣ ਜੇ ਮਾੜੀ ਮੋਟੇ ਥੋੜਾ ਕਿਸੇ ਟਾਈਮ ਖਿਜੀ ਹੋਈ ਨੇ, ਤੁਹਾਨੂੰ ਕੁਛ ਕਹਿ ਦਿੱਤਾ, ਤੁਹਾਨੂੰ ਤਾਰੇ ਦੀਆਂ ਲੱਗ ਜਾਂਦੇ। ਕਿਆ ਬਾਤ ਆ ਜੀ, ਹਾਂ ਵੈਸੇ ਇੱਜ਼ਤ ਤਾਂ ਕਰਨੀ ਚਾਹੀਦੀ ਆ। ਤੇ ਅੱਗੇ ਜੀ ਰਾਜ ਮਹਿੰਦਰ ਸਿੰਘ, ਉਹਨਾਂ ਨੇ ਦੱਸ ਦਿੱਤਾ, ਕਹਿੰਦੇ ਕਿ ਮੂੰਗੀ ਆ ਜਿਹੜੀ ਉਹਨਾਂ ਨੇ ਫੋਟੋ ਭੇਜੀ ਸੀ ਮੈਨੂੰ, ਖੇਤ ਦੀ ਬੀਜੀ ਹੋਈ, ਵੈਸੇ ਮੈਨੂੰ ਲੱਗਦਾ ਸੀ ਪਰ ਮੈਂ ਸ਼ੋਰ ਨੀ ਸੀਗੀ। ਕਹਿੰਦੇ ਮੂੰਗੀ ਦੀ ਖੇਤੀ, ਮੂੰਗੀ ਦੀ ਫਸਲ ਬੀਜੀ ਹੋਈ ਆ, ਸੋ ਬਹੁਤ ਵਧੀਆ ਲੱਗਦੀ ਆ ਜੀ ਏਦਾਂ ਦੀਆਂ ਫੋਟੋਆਂ ਦੇਖ ਕੇ। ਤੇ ਅੱਗੇ ਕੁਲਦੀਪ ਕੌਰ, ਕੁਲਦੀਪ ਕੌਰ ਆ ਗਏ ਉਹ ਮੇਰੀ ਭੈਣ, ਤੇ ਕਹਿੰਦੇ ਕਿ ਪੱਤਿਆਂ ਨੇ ਨੀਵੀਂ ਪੌਣੀ, ਰੁੱਖ ਸੋਗ ਮਨਾਉਣਗੇ, ਹਵਾ ਪੂਰੇ ਦੀ ਉਲਟੀ ਵਗੂ, ਖਿੜੇ ਫੁੱਲ ਮਰ ਜਾਣਗੇ, ਸੂਰਜ ਵੀ ਘੂਰੀ ਵੱਟੂ, ਬੱਦਲ ਵੀ ਰੋਵਣਗੇ, ਉਮਰਾਂ ਦੇ ਵਾਅਦੇ ਕਰਕੇ ਸੱਜਣ ਜਦ ਸੱਜਣ ਦੂਰ ਹੋਵਣਗੇ। ਕਿਆ ਬਾਤ ਆ ਜੀ, ਉਹ ਕਹਿੰਦੇ ਹੁੰਦੇ ਆ ਨਾ ਕਿ ਫਰਿਆਦ ਕਰ ਰਹੀਆਂ ਨੇ ਇਹ ਤਰਸ ਦੀਆਂ ਨਿਗਾਹਾਂ, ਵੇਖੇ ਹੋਏ ਕਿਸੇ ਨੂੰ ਕਈ ਦਿਨ ਗੁਜ਼ਰ ਗਏ। ਇਸ ਚੱਲਦਾ ਜੀ ਲਾਈਫ ਦਾ ਤਾਣਾ ਵਾਣਾ, ਜੋ ਅੱਜ ਕੋਲੇ ਆ ਉਹਨਾਂ ਨੇ ਦੂਰ ਜਾਣਾ ਹੀ ਜਾਣਾ, ਪਰ ਦੂਰ ਜਾ ਕੇ ਵੀ ਕੁਝ ਲੋਕ ਐਸੇ ਹੁੰਦੇ ਆ ਜੋ ਹਮੇਸ਼ਾ ਤੁਹਾਡੇ ਪਾਸ ਹੀ ਰਹਿੰਦੇ ਆ। ਤੇ ਅੱਗੇ ਜੀ ਲਿਖ ਰਹੇ, ਕਹਿੰਦੇ ਕਿ ਵੱਡੇ ਸੁਪਨਿਆਂ ਨੂੰ ਪਾਉਣ ਵਾਲੇ ਹਰ ਵਿਅਕਤੀ ਨੂੰ ਸਫਲਤਾ ਦੀ ਇਹਨਾਂ ਪੜਾਵਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਪਹਿਲਾਂ ਲੋਕ ਮਜ਼ਾਕ ਉਡਾਉਣਗੇ, ਫਿਰ ਸਾਥ ਛੱਡਣਗੇ, ਫਿਰ ਖਿਲਾਫ ਹੋ ਜਾਣਗੇ, ਫਿਰ ਉਹੀ ਲੋਕ ਕਹਿਣਗੇ ਅਸੀਂ ਤਾਂ ਪਹਿਲਾਂ ਹੀ ਜਾਣਦੇ ਸੀ, ਤੁਸੀਂ ਕੁਝ ਬਣ ਕੇ ਦਿਖਾਓਗੇ। ਸੋ ਲਓ ਜੀ ਫਿਰ ਸਫਲਤਾ ਦੇ ਹੁਣ ਇਹਨਾਂ ਨੇ ਦੱਸ ਦਿੱਤੇ ਆ ਕਿ ਕਿਹੜੇ ਕਿਹੜੇ ਪੜਾਅ ਹੋਣਗੇ ਸਫਲਤਾ ਦੇ ਵਿੱਚ। ਸੋ ਡਟੇ ਰਹੋ, ਸਫਲਤਾ ਤੁਹਾਡੇ ਨਾਲ ਹੀ ਆ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਧਾਨੀ ਸਾਹਿਬ ਫਿਰ ਕੁਛ ਨਾ ਕੁਛ ਟਾਈਪ ਕਰ ਰਹੇ ਆ, ਤੇ ਗੌਰਵ ਸ਼ਰਮਾ ਜੀ ਉਹਨਾਂ ਨੇ ਇੱਕ ਹੋਰ ਲਘੂ ਕਥਾ ਭੇਜਤੀ ਆ। ਗੌਰਵ ਜੀ ਮੈਨੂੰ ਲੱਗਦਾ ਅੱਜ ਤੁਹਾਡੀ ਵਾਈਫ ਪੱਕਾ ਕੰਮ ਤੇ ਗਈ ਹੋਈ ਆ, ਹਨਾ, ਜਿਹੜੇ ਤੁਸੀਂ ਅੱਜ ਟੋਟ ਕੇ ਹੀ ਛੱਡੀ ਜਾ ਰਹੇ ਹੋ, ਪਰ ਵਧੀਆ ਲੱਗਦਾ ਵਾ ਤੁਹਾਡਾ ਪਹਿਲਾਂ ਜਿਹੜਾ ਚੁਟਕਲਾ ਸੀਗਾ ਨਾ, ਉਹ ਤਾਂ ਬਾਲਾ ਵਧੀਆ ਸੀ ਕਿ ਇੱਕ ਨੇ ਚੰਦਾ ਮਾਮਾ ਦਿਖਾਇਆ ਤੇ ਦੂਸਰੀ ਨੇ ਤਾਰੇ, ਅਸਮਾਨ ਦੀ ਸੈਰ ਤਾਂ ਕਰਾ ਹੀ ਦਿੱਤੀ ਆ ਨਾ। ਕਹਿੰਦੇ ਕਿ ਲਘੂ ਕਥਾ, 12 ਸਾਲ ਬਾਅਦ ਵੋ ਜੇਲ ਸੇ ਛੂਟਾ, ਮੈਲੇ ਕੱਪੜੋਂ ਮੇ ਥਕਾ ਹੁਆ ਘਰ ਪਹੁੰਚਾ, ਬੀਵੀ ਕਹਾਂ ਘੁੰਮ ਰਹੇ ਹੋ ਇਤਨੀ ਦੇਰ, ਰਿਹਾਈ ਤੋਂ 2 ਘੰਟੇ ਪਹਿਲੇ ਹੋ ਗਈ ਥੀ, ਆਦਮੀ ਵਾਪਸ ਜੇਲ ਚਲਾ ਗਿਆ। ਕਿਆ ਕਿਆ ਬਾਤ ਆ ਜੀ, 2 ਘੰਟੇ ਦੀ ਰਿਹਾਈ ਨਹੀਂ, ਦੇਖ ਲੋ ਥੋੜੀ ਕੱਲੀ ਕੱਲੀ ਗੱਲ ਦਾ ਹਨਾ ਖਿਆਲ ਰੱਖਦੀ ਆ। ਸੋ ਵਧੀਆ ਗੱਲ ਹੈ ਨਾ, ਐਟਲੀਸਟ ਫਿਕਰ ਤਾਂ ਕਰਦੀ ਹੈ ਨਾ ਕਿ ਇੰਨੇ ਟਾਈਮ ਤੇ ਤੁਸੀਂ ਫ੍ਰੀ ਹੋਣਾ ਸੀ, ਇੰਨੇ ਟਾਈਮ ਤੇ ਤੁਸੀਂ ਕਿੱਥੇ ਹੋ। ਸੋ ਬਹੁਤ ਵਧੀਆ ਜੀ ਲਘੂ ਕਥਾ ਸੁਣਾਈ ਆ ਤੁਸੀਂ, ਥੈਂਕ ਯੂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ। ਤੇ ਅੱਗੇ ਜੀ ਸਾਡੇ ਨਾਲ ਇੱਧਰ ਚੀਮਾ ਸਾਹਿਬ ਦੀ ਫੋਟੋ ਭੇਜੀ ਆ ਧਾਨੀ ਸਾਹਿਬ ਨੇ ਵੀ, ਚੀਮੇ ਦਾ ਤਾਂ ਨਾ ਬਸ ਬਾਲਾ ਛਾ ਗਿਆ ਹਨਾ, ਚੀਮਾ ਹੇਅਰ ਸਟਾਈਲ ਵੀ ਚੇਂਜ ਕਰ ਲਿਆ ਜਿੱਥੇ ਜਾਂਦਾ, ਕਿਆ ਬਾਤਾਂ ਵਾ। ਤੇ ਫੋਟੋ ਭੇਜ ਕੇ ਨਾ ਉਹਦੀ ਤੇ ਨਾਲ ਕੋਈ ਹੈਗੀ ਆ ਜੱਟੀ 221 ਕਹਿੰਦੀ ਕਿੰਨਾ ਸੋਹਣਾ ਲੱਗਦਾ ਮੇਰਾ ਮਿੱਠੂ ਜਿਹਾ ਲਵ ਯੂ ਹਰਮਨ ਕਹਿੰਦੀ ਤੇਰੇ ਤੇਰੀ ਹੋਣ ਵਾਲੀ ਵਾਈਫ ਹੁਣ ਤਾਂ ਸੁਪਨਿਆਂ ਵਿਚ ਵੀ ਤੁਸੀਂ ਆਉਣੇ ਹੋ ਬਸ ਕਿਆ ਬਾਤ ਆ ਹਰਮਨ ਜੀ ਮੇਰੇ ਨਾਲ ਲੋਟਰੀ ਲੱਗ ਗਈ ਆ ਚਲੋ ਕੋਈ ਗੱਲ ਨੀ ਜੀ ਕਹਿੰਦੇ ਹੁੰਦੇ ਨਾ ਕਿ ਰੱਬ ਹਰ ਦੀ ਸੁਣਦਾ ਤੇ ਹਰਮਨ ਚੀਮੇ ਨੂੰ ਹਰਮਨ ਚੀਮੇ ਦੀ ਵੀ ਸੁਣ ਹੀ ਲਈ ਆ ਕਹਿੰਦੇ ਕਿ ਹਰਮਨ ਚੀਮੇ ਨੂੰ ਸੁਣ ਲਇਓ ਬੋਬੀ ਹਰਮਨ ਚੀਮੇ ਨੂੰ ਵੀ ਸੁਣਨਾ ਪੈਣਾ ਵਾ ਹੁਣ ਦਾਨੀ ਸਾਹਿਬ ਤੁਸੀਂ ਇਕੱਲੇ ਇਕੱਲੇ ਸੁਣ ਲਿਆ ਕਰੋ ਕਾਹਨੂੰ ਸਾਨੂੰ ਸਾਰਿਆਂ ਨੂੰ ਸੁਣਾਉਣਾ ਵਾ ਲਵ ਯੂ ਆਲ ਹੀ ਕਹਿੰਦਾ ਵਾ ਲਵ ਯੂ ਆਲ ਤਾਂ ਉਹਦਾ ਜਿੱਥੇ ਮਰਜ਼ੀ ਸੁਣ ਲਓ ਤੇ ਅਸੀਂ ਕਹਿੰਦਾ ਬਹੁਤ ਸੋਹਣਾ ਵਾ ਹਨਾ ਜੋਗਾ ਲੁਭਾਣਾ ਕਹਿੰਦੇ ਕਿ ਇੱਕ ਦਿਨ ਪੱਪੂ ਨੂੰ ਫਾਂਸੀ ਲੱਗਣ ਵਾਲੀ ਸੀ ਠੇਲਰ ਨੇ ਪੁੱਛਿਆ ਕੋਈ ਆਖਰੀ ਖੁਆਇਸ਼ ਦੱਸ ਪੱਪੂ ਕਹਿੰਦਾ ਮੈਨੂੰ ਫਾਂਸੀ ਦਿੰਦੇ ਸਮੇਂ ਮੇਰੀਆਂ ਲੱਤਾਂ ਉੱਪਰ ਰੱਖਣਾ ਤੇ ਸਿਰ ਥੱਲੇ ਕਿਆ ਬਾਤ ਆ ਜੀ ਹੁਣ ਫਾਂਸੀ ਦੇਣ ਵੇਲੇ ਤਾਂ ਸਿਰ ਤੇ ਫਾਂਸੀ ਲਾਉਣੀ ਆ ਹਨਾ ਮੈਂ ਕਿਹਾ ਕੁਲਦੀਪ ਕੌਰ ਕਹਿੰਦੇ ਗੌਰਵ ਜੀ ਕੱਲ ਵਾਲਾ ਪ੍ਰੋਗਰਾਮ ਸੀਰੀਅਸ ਲੈ ਗਏ ਲੱਗਦਾ ਕਿਆ ਬਾਤ ਆ ਕੱਲ ਦੇ ਪ੍ਰੋਗਰਾਮ ਚ ਕੀ ਹੋਇਆ ਸੀ ਗੌਰਵ ਜੀ ਜਿਹੜਾ ਸੀਰੀਅਸ ਲੈ ਕੇ ਤੇ ਠਾ ਠਾ ਏਦਾਂ ਦੇ ਮੈਸੇਜ ਆ ਰਹੇ ਆ ਚੱਲ ਕੋਈ ਗੱਲ ਨੀ ਚੰਦ ਤਾਰਿਆਂ ਦੀ ਸੈਰ ਕਰਨੀ ਮਾੜੀ ਤਾਂ ਹੁੰਦੀ ਨੀ ਹੈਗੀ ਤੇ ਜੇ ਕਿਤੇ ਘਰ ਬੈਠੇ ਬਿਨਾਂ ਪੈਸਿਆਂ ਤੋਂ ਚੰਦ ਤਾਰਿਆਂ ਦੀ ਸੈਰ ਹੁੰਦੀ ਆ ਤਾਂ ਗੌਰਵ ਜੀ ਮੇਰੇ ਖਿਆਲ ਚ ਕੋਈ ਮਾੜੀ ਵੀ ਹੈ ਨੀ ਹੈਗੀ ਤੇ ਸਾਰੇ ਹੁਣ ਤੁਹਾਡੇ ਤੋਂ ਨਾ ਜੈਲਸੀ ਕਰਦੇ ਆ ਕਿ ਤੁਸੀਂ ਤਾਂ ਚੰਦ ਤਾਰਿਆਂ ਦੀ ਸੈਰ ਕਰ ਲੈਨੇ ਹੋ ਤੇ ਇੱਧਰ ਤਾਂ ਹਜੇ ਹਨਾ ਘੁੰਮਣ ਘੇਰੀਆਂ ਸੀ ਪਏ ਹੋਏ ਆ ਚਲੋ ਕੋਈ ਗੱਲ ਨੀ ਫਿਰ ਆਪਾਂ ਕਿਉਂ ਨਾ ਹੁਣ ਵਿਆਹ ਵਾਲੀ ਗੱਲ ਚੱਲ ਰਹੀ ਆ ਕੋਈ ਏਦਾਂ ਦਾ ਹੀ ਗਾਣਾ ਰੋਟੀ ਪਾਣੀ ਬੰਦ ਗਾਣਾ ਸੁਣ ਲਈਏ ਨਾਲੇ ਹੈ ਵੀ ਚੁਟਕਲੇ ਵੀ ਥੋੜੀ ਸੀ ਉਹੋ ਜਿਹੀ ਸਾਨੂੰ ਭੇਜੇ ਆ ਕਿ 2 ਘੰਟੇ ਹੋ ਗਏ ਜੇਲ੍ਹ ਤੋਂ ਛੁੱਟੇ ਨੂੰ ਇੰਨਾ ਟਾਈਮ ਕਿੱਥੇ ਲੱਗ ਗਿਆ ਸੋ ਲਓ ਜੀ ਆਪਾਂ ਰੋਟੀ ਪਾਣੀ ਬੰਦ ਇਹ ਵਾਲਾ ਗਾਣਾ ਹੀ ਸੁਣਦੇ ਆ ਜਦ ਤੱਕ ਸਰਬਜੀਤ ਭਾਜੀ ਉਹ ਗਾਣਾ ਲੱਭਦੇ ਆ ਤੇ ਉਹਨਾਂ ਚਿਰ ਮੈਂ ਤੁਹਾਨੂੰ ਬੁਝਾਰਤ ਦੇ ਬਾਰੇ ਵੀ ਦੱਸ ਦਿੰਦੀ ਹਾਂ ਕਿਉਂਕਿ ਟਾਈਮ 10 ਵੱਜ ਚੁੱਕੇ ਆ ਤੇ 10 ਵਜੇ ਤੋਂ ਬਾਅਦ ਤਾਂ ਫਿਰ ਮੇਰੀ ਵੀ ਜਾਣ ਦਾ ਟਾਈਮ ਹੁੰਦਾ ਵਾ ਵੈਸੇ ਮਨ ਨਹੀਂ ਕਰਦਾ ਹੁੰਦਾ ਜਾਣ ਦਾ ਕਿਉਂਕਿ ਬਹੁਤ ਸਾਰੀਆਂ ਗੱਲਾਂ ਕਰਨੀਆਂ ਹੁੰਦੀਆਂ ਵਾ ਸੋ ਆਪਣੀ ਗੱਲ ਡਿਪਰੈਸ਼ਨ ਦੀ ਵੀ ਚੱਲ ਰਹੀ ਸੀ ਸੋ ਪਲੀਜ਼ ਜਿੱਦਾਂ ਕਿ ਤੁਹਾਨੂੰ ਦੱਸਿਆ ਕਿ ਡਿਪਰੈਸ਼ਨ ਦਾ ਸਭ ਤੋਂ ਬੈਸਟ ਇਲਾਜ ਇਹੀ ਆ ਕਿ ਜਦੋਂ ਮਨ ਉਦਾਸ ਹੁੰਦਾ ਆਪਣੇ ਆਪ ਨੂੰ ਕਿਸੇ ਵੀ ਕੰਮ ਦੇ ਵਿੱਚ ਬਿਜ਼ੀ ਕਰ ਲਓ ਘਰ ਦੇ ਕੰਮ ਕਰੋ ਬਾਹਰ ਘੁੰਮਣ ਚਲੇ ਜਾਓ ਬਸ ਇਕੱਲੇ ਨਾ ਰਹੋ ਕਿਉਂਕਿ ਜੇ ਤੁਸੀਂ ਇਕੱਲੇ ਰਹੋਗੇ ਤਾਂ ਜਿਹੜੀ ਡਿਪਰੈਸ਼ਨ ਦੀ ਬਿਮਾਰੀ ਆ ਉਹ ਤੁਹਾਨੂੰ ਬਾਹਰ ਨਿਕਲ ਨਹੀਂ ਦਊਗੀ ਸੋ ਇਸੇ ਲਈ ਸਭ ਤੋਂ ਬੈਸਟ ਆ ਕਿ ਆਪਣੇ ਆਪਣੀ ਬੋਡੀ ਨੂੰ ਇੰਨਾ ਕੁ ਥਕਾ ਲਓ ਕਿ ਡਿਪਰੈਸ਼ਨ ਬਾਰੇ ਉਸ ਗੱਲ ਬਾਰੇ ਸੋਚਣ ਦਾ ਟਾਈਮ ਹੀ ਨਾ ਮਿਲੇ ਤੇ ਬਹੁਤ ਸੋਹਣੀ ਨੀਂਦ ਆਉਂਦੀ ਆ ਤੇ ਅਗਲੇ ਦਿਨ ਫਿਰ ਬਿਲਕੁਲ ਸਭ ਕੁਛ ਤਰੋ ਤਾਜ਼ਾ ਉਸੇ ਤਰ੍ਹਾਂ ਦਾ ਹੀ ਹੁੰਦਾ ਵਾ ਜਿਸ ਤਰ੍ਹਾਂ ਦੇ ਕਿ ਤੁਸੀਂ ਪਹਿਲਾਂ ਸੀ ਵੈਸੇ ਮੈਂ ਤੁਹਾਨੂੰ ਆਪਣੀ ਗੱਲ ਦੱਸ ਦਿੰਦੀ ਹਾਂ ਜਦੋਂ ਕਿਤੇ ਏਦਾਂ ਦਾ ਮਨ ਉਦਾਸ ਹੋਵੇ ਨਾ ਮੈਂ ਤਾਂ ਸੈਡ ਸੌਂਗ ਲਾ ਕੇ ਉੱਤੇ ਭੰਗੜਾ ਵੀ ਪਾ ਲੈਂਦੀ ਹੁੰਦੀ ਆ ਨੱਚ ਲੈਂਦੀ ਹੁੰਦੀ ਆ ਹਨਾ ਉਹ ਵੀ ਕਰਕੇ ਦੇਖਿਓ ਕਿਉਂਕਿ ਸੈਡ ਸੌਂਗ ਦੇ ਜਿਹੜੇ ਐਕਸ਼ਨ ਕਰਨੇ ਹੁੰਦੇ ਆ ਨਾ ਜਿਹੜੇ ਉਹ ਗਾਣੇ ਦੇ ਨਾਲ ਨਾਲ ਕਰਦੇ ਉਹ ਵੀ ਕਿਤੇ ਨਾ ਕਿਤੇ ਤੁਹਾਨੂੰ ਬਾਅਦ ਚ ਆਪਣੇ ਆਪ ਤੇ ਹੱਸਦਾ ਆਊਗਾ ਵੀ ਹਾਏ ਮੈਂ ਆਹ ਸੌਂਗ ਤੇ ਨੱਚ ਰਹੀ ਸੀਗੀ ਹਨਾ ਤੇ ਚਲੋ ਕੋਈ ਨਾ ਹਰ ਇੱਕ ਦਾ ਆਪੋ ਆਪਣਾ ਤਰੀਕਾ ਹੁੰਦਾ ਵਾ ਇਹਨਾਂ ਡਿਪਰੈਸ਼ਨ ਤੋਂ ਇਸ ਉਦਾਸੀ ਤੋਂ ਪਰੇ ਜਾਣ ਦਾ ਪਰ ਮੇਨ ਮਕਸਦ ਕੀ ਆ ਜੀ ਇਸ ਤੋਂ ਛੁਟਕਾਰਾ ਪਾਉਣਾ ਸੋ ਤੁਸੀਂ ਕਿੱਦਾਂ ਕਿੱਦਾਂ ਕਰਦੇ ਹੋ ਉਹ ਤੁਸੀਂ ਸਾਨੂੰ ਦੱਸ ਦਿਓ ਕਿ ਜਦੋਂ ਮਨ ਉਦਾਸ ਹੁੰਦਾ ਵਾ ਤਾਂ ਤੁਸੀਂ ਕੀ ਕਰਦੇ ਹੋ ਗਾਣੇ ਸੁਣਦੇ ਹੋ ਕਿ ਫਿਰ ਆਪਣੀ ਯਾਰਾਂ ਦੋਸਤਾਂ ਨਾਲ ਗੱਲਾਂ ਕਰਦੇ ਹੋ ਜਾਂ ਫਿਰ ਇੰਡੀਆ ਘਰੇ ਫੋਨ ਕਰ ਲੈਂਦੇ ਹੋ ਸੋ ਏਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਾਂ ਫਿਰ ਆਪਣੇ ਬੱਚਿਆਂ ਦੇ ਨਾਲ ਸਭ ਤੋਂ ਬੈਸਟ ਤਰੀਕਾ ਕਿ ਬੱਚਿਆਂ ਦੇ ਨਾਲ ਵੀ ਟਾਈਮ ਸਪੈਂਡ ਕਰ ਸਕਦੇ ਹੋ ਤੁਸੀਂ ਕਿਉਂਕਿ ਮਨ ਨੂੰ ਡਾਇਵਰਟ ਜਿਹੜਾ ਧਿਆਨ ਡਾਇਵਰਟ ਕਰਨ ਦਾ ਕੀ ਮਤਲਬ ਹੁੰਦਾ ਵਾ ਤੇ ਲਓ ਜੀ ਫਿਰ ਬੁਝਾਰਤ ਸੀਗੀ ਇੱਕ ਬਰੂਟੀ ਝੁਰਮਟ ਝੂਟੀ ਫਲ ਵੰਨਾ ਵੰਨਾ ਦਾ ਜਦੋਂ ਬਰੂਟੀ ਪੱਕਣ ਲੱਗੀ ਝੁਰਮਟ ਪੈ ਜਾਏ ਰੰਨਾਂ ਦਾ ਸੋ ਇਸ ਦਾ ਆਂਸਰ ਆ ਜੀ ਦੱਸਾਂ ਤੰਦੂਰ ਕਿਉਂਕਿ ਜਿਹੜੀ ਤੰਦੂਰ ਆ ਤੰਦੂਰ ਹੁੰਦਾ ਵਾ ਉਹ ਘਰ ਦੇ ਵਿੱਚ ਲੱਗਾ ਹੁੰਦਾ ਤੇ ਜਦੋਂ ਉਹਦੇ ਵਿੱਚ ਮਤਲਬ ਕਿ ਲੱਕੜਾਂ ਇੰਡੀਆ ਦੇ ਵਿੱਚ ਤਾਂ ਹੁੰਦਾ ਸੀਗਾ ਕਿ ਉਹਨੂੰ ਲੱਕੜ ਜਾਂ ਘਰ ਦੇ ਵਿੱਚ ਜਿੰਨਾ ਵੀ ਉਹ ਬਾਲਣ ਹੁੰਦਾ ਸੀ ਉਹ ਪਾ ਕੇ ਉਹਨੂੰ ਤਪਾਇਆ ਜਾਂਦਾ ਸੀ ਤੇ ਜਦੋਂ ਤੰਦੂਰ ਲਾਲ ਹੋ ਜਾਂਦਾ ਸੀਗਾ ਮਤਲਬ ਕਿ ਘਰਾਂ ਦੀਆਂ ਸੁਆਣੀਆਂ ਆਟੇ ਦੇ ਪੇੜੇ ਬਣਾ ਕੇ ਰੱਖ ਲੈਂਦੀਆਂ ਸੀਗੀਆਂ ਤੇ ਬਾਅਦ ਵਿੱਚ ਉਹ ਤੰਦੂਰ ਦੇ ਵਿੱਚ ਰੋਟੀਆਂ ਲਾਈਆਂ ਜਾਂਦੀਆਂ ਸੀ ਤੇ ਸਿਰਫ ਇੱਕ ਘਰ ਦੇ ਲਈ ਨੀ ਆਂਢ ਗੁਆਂਢ ਦੀਆਂ ਜਿਹੜੀਆਂ ਬੀਬੀਆਂ ਭੈਣਾਂ ਵਾ ਉਹ ਵੀ ਆ ਜਾਂਦੀਆਂ ਹੁੰਦੀਆਂ ਸੀ ਤੰਦੂਰ ਦੇ ਫੁਲਕੇ ਛਕਣ ਲਈ ਤੰਦੂਰ ਤੇ ਰੋਟੀਆਂ ਬਣਾਉਣ ਲਈ ਸੋ ਹੋ ਗਿਆ ਨਾ ਰੰਨਾਂ ਦਾ ਝੁਰਮਟ ਜਾਣੀ ਕਿ ਜਨਾਨੀਆਂ ਆਸੇ ਪਾਸੇ ਇਕੱਠੀਆਂ ਹੋ ਗਈਆਂ ਸੋ ਇੱਥੇ ਜਿਹੜੀਆਂ ਚੀਜ਼ਾਂ ਵਾ ਬਾਲਣ ਤਾਂ ਨਹੀਂ ਚਲੋ ਇਲੈਕਟ੍ਰਿਕ ਚੀਜ਼ਾਂ ਹੈਗੀਆਂ ਨੇ ਉਸ ਹਿਸਾਬ ਨਾਲ ਗੈਸ ਤੇ ਚੱਲਦੀਆਂ ਨੇ ਪਰ ਫਿਰ ਵੀ ਉਸ ਦੇ ਆਲੇ ਦੁਆਲੇ ਝੁਰਮਟ ਉਸੇ ਤਰ੍ਹਾਂ ਵਾ ਸੋ ਇਹ ਸੀ ਜੀ ਬੁਝਾਰਤ ਜਿਸ ਦਾ ਜਵਾਬ ਕਿਸੇ ਨੇ ਮੈਨੂੰ ਛੱਲੀ ਭੇਜਿਆ ਸੀ ਕਿਸੇ ਨੇ ਕੋਸ਼ ਪਰ ਕੋਸ਼ਿਸ਼ ਕੀਤੀ ਮੈਨੂੰ ਬਹੁਤ ਵਧੀਆ ਲੱਗਦਾ ਮੈਨੂੰ ਜਵਾਬ ਇਹ ਨਹੀਂ ਹੁੰਦਾ ਕਿ ਤੁਸੀਂ ਸਹੀ ਭੇਜੋ ਮੈਨੂੰ ਇਹ ਹੁੰਦਾ ਵਾ ਕਿ ਐਟਲੀਸਟ ਤੁਸੀਂ ਕੋਸ਼ਿਸ਼ ਕਰਦੇ ਹੋ ਸੋ ਦਿਮਾਗ ਦੀ ਕਸਰਤ ਹੁੰਦੀ ਆ ਸੋ ਇਹੀ ਚੀਜ਼ਾਂ ਹੁੰਦੀਆਂ ਜੀ ਪੁਰਾਣੇ ਟਾਈਮ ਦੇ ਵਿੱਚ ਜਦੋਂ ਕਿ ਬਜ਼ਾਰਤਾ ਪਾਉਂਦੇ ਸੀ ਉੱਥੇ ਕੋਈ ਇੰਟਰਟੇਨਮੈਂਟ ਦਾ ਸੋਰਸ ਹੁੰਦੀਆਂ ਸੀ ਪਰ ਕਿਤੇ ਨਾ ਕਿਤੇ ਇਹ ਸਾਡੀ ਬੁੱਧੀ ਸਾਡੇ ਦਿਮਾਗ ਦੀ ਕਸਰਤ ਵੀ ਹੁੰਦੀ ਸੀ ਕਿ ਅਸੀਂ ਮਜਬੂਰ ਹੁੰਦੇ ਸੀ ਸੋਚਣ ਦੇ ਲਈ ਕਿ ਕੀ ਹੋ ਸਕਦਾ ਵਾ ਸੋ ਏਦਾਂ ਦੀ ਕੋਸ਼ਿਸ਼ ਕਰਦੇ ਰਿਹਾ ਕਰੋ ਆਪਣੇ ਘਰ ਪਰਿਵਾਰ ਦੇ ਵਿੱਚ ਵੀ ਬਹੁਤ ਵਧੀਆ ਰਹਿੰਦਾ ਵਾ ਬੱਚਿਆਂ ਤੇ ਵੀ ਵਧੀਆ ਅਸਰ ਪੈਂਦਾ ਤੇ ਨਾਲ ਦੀ ਨਾਲ ਜੇ ਹੋ ਸਕੇ ਤਾਂ ਇੰਨਾ ਵੀ ਦੱਸ ਦਿਆ ਕਰੋ ਕਿ ਜਦੋਂ ਤੁਸੀਂ ਛੋਟੇ ਹੁੰਦੇ ਸੀਗੇ ਤਾਂ ਕਿੱਦਾਂ ਆਪਣੀ ਦਾਦੀ ਜਾਂ ਨਾਨੀ ਦੇ ਆਲੇ ਦੁਆਲੇ ਚਾਚੇ ਤਾਇਆਂ ਦੇ ਵਿੱਚ ਬੈਠ ਕੇ ਇਹ ਬੁਝਾਰਤਾਂ ਦਾ ਦੌਰ ਸ਼ੁਰੂ ਹੁੰਦਾ ਸੀ ਸੋ ਥੋੜਾ ਜਿਹਾ ਝੂਠ ਵੀ ਬੋਲ ਸਕਦੇ ਹੋ ਅਗਰ ਨਹੀਂ ਬੈਠੇ ਤਾਂ ਪਰ ਕਿਤੇ ਨਾ ਕਿਤੇ ਤੁਸੀਂ ਇਸ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਆਪਣੇ ਪੁਰਾਣੇ ਵਿਰਸੇ ਦੇ ਨਾਲ ਆਪਣੇ ਪਿਛੋਕੜ ਦੇ ਨਾਲ ਜੋੜੀ ਰੱਖੋਗੇ ਤੇ ਲਓ ਫਿਰ ਹੁਣ ਪ੍ਰੋਗਰਾਮ ਖਤਮ ਵੀ ਕਰਨਾ ਵਾ ਤੇ ਇੱਧਰ ਧਾਨੀ ਸਾਹਿਬ ਨੇ ਇੱਕ ਹੋਰ ਚੁੱਕ ਭੇਜ ਦਿੱਤਾ ਕਹਿੰਦੇ ਕਿ ਪਿੰਡ ਦਾ ਸਿਆਣਾ ਬੰਦਾ ਗੁਰਦੇਵ ਸਿੰਘ ਸੱਥ ਵਿੱਚ ਬੈਠਾ ਲੋਕਾਂ ਨੂੰ ਸਿਆਣੀਆਂ ਗੱਲਾਂ ਦੱਸ ਰਿਹਾ ਸੀ ਗੁਰਦੇਵ ਸਿੰਘ ਧਰਤੀ ਸਾਡੀ ਮਾਂ ਹੈ ਪਿੰਡ ਦਾ ਮਖੌਲੀਆ ਬੰਦਾ ਮਲਾਰਾ ਸਿੰਘ ਬੋਲਿਆ ਮਲਾਰਾ ਸਾਂਭ ਫਿਰ ਆਪਣੀ ਮਾਂ ਨੂੰ ਉਹ ਸੂਰਜ ਦੁਆਲੇ ਕਹਿੰਦਾ ਘੁੰਮੀ ਜਾਂਦੀ ਆ ਕਿਆ ਬਾਤ ਆ ਵੀ ਅੱਜ ਸਾਰੇ ਉੱਪਰੋਂ ਹੇਠਾਂ ਹੀ ਨੀ ਉੱਤਰਦੇ ਕੋਈ ਚੰਨ ਤਾਰਿਆਂ ਤੇ ਤੁਰਿਆ ਫਿਰਦਾ ਤੇ ਕੋਈ ਸੂਰਜ ਦੁਆਲੇ ਘੁੰਮੀ ਜਾਂਦਾ ਵੈਸੇ ਹੁਣ ਜੇ ਤੁਹਾਡੀ ਇਹ ਗੱਲ ਚੱਲੀ ਆ ਨਾ ਤਾਂ ਇੱਕ ਚੁਟਕਲਾ ਤੁਹਾਨੂੰ ਮੈਂ ਵੀ ਸੁਣਾ ਦੇਵਾਂ ਤੁਸੀਂ ਕਹੋਗੇ ਕੁੜੀ ਵੀ ਨਾਲ ਦੀ ਨਾਲ ਹੀ ਚੌਕੇ ਤੇ ਛਿੱਕਾ ਮਾਰ ਦਿੰਦੀ ਆ ਚੌਕੇ ਤੇ ਛਿੱਕਾ ਤਾਂ ਨੀ ਮੈਂ ਕਹਿ ਸਕਦੀ ਬਟ ਇੱਕ ਸੁਣਾ ਦਿੰਦੀ ਆ ਜੋ ਹੈਗੀ ਆ ਕਹਿੰਦੇ ਕਿ ਦੁਨੀਆਂ ਮੇ ਧੋਖਾ ਆਮ ਬਾਤ ਹੈ ਦੁਨੀਆਂ ਮੇ ਧੋਖਾ ਆਮ ਬਾਤ ਹੈ ਅਬ ਸੂਰਜ ਕੋ ਹੀ ਦੇਖ ਲੋ ਆਤਾ ਹੈ ਕਿਰਨ ਕੇ ਸਾਥ ਰਹਿਤਾ ਹੈ ਰੋਸ਼ਨੀ ਕੇ ਸਾਥ ਔਰ ਜਾਤਾ ਹੈ ਸੰਧਿਆ ਕੇ ਸਾਥ ਕੱਲ ਬਾਰਿਸ਼ਾ ਭੜਕ ਗਈ ਤੋ ਛਿਪ ਗਿਆ ਕਹੀਂ ਜਾ ਕੇ ਮੇਗਾ ਕੇ ਸਾਥ ਸੋ ਦੁਨੀਆਂ ਦੇ ਵਿੱਚ ਜਿਹੜਾ ਇਹ ਵਰਤਾਰਾ ਵਾ ਚੱਲਦਾ ਹੀ ਰਹਿਣਾ ਵਾ ਇਹ ਛੁਪਾ ਛੁਪਾਈ ਦਾ ਖੇਲ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਵਾ ਤੇ ਹੁਣ ਜੇ ਛੁਪਾ ਛੁਪਾਈ ਦੇ ਵਿੱਚ ਜੀ ਟਾਈਮ ਆ ਜਿਹੜਾ ਉਹ ਹੋ ਚੁੱਕਾ ਤੇ ਮੈਨੂੰ ਵੀ ਜਾਣਾ ਪੈਣਾ ਬੁਝਾਰਤ ਦਾ ਆਪਣਾ ਸਾਰਾ ਜੋ ਵੀ ਸੀਗਾ ਆਨਸਰ ਤੁਹਾਨੂੰ ਪਤਾ ਲੱਗ ਹੀ ਗਿਆ ਵਾ ਜੀ ਤੇ ਮੈਸੇਜ ਮੇਰੇ ਖਿਆਲ ਚ ਮੈਂ ਸਭ ਦੇ ਪੜ੍ਹ ਲਏ ਆ ਪਰ ਫੇਰ ਵੀ ਅਗਰ ਕਿਸੇ ਦਾ ਕੋਈ ਮੈਸੇਜ ਰਹਿ ਗਿਆ ਹੋਵੇ ਤਾਂ ਐਕਸਟ੍ਰੀਮਲੀ ਸੋਰੀ ਤੇ ਜਾਂ ਫਿਰ ਤੁਸੀਂ ਜਿਹੜੇ ਮੈਸੇਜ ਆ ਉਹ ਪਹਿਲਾਂ ਭੇਜ ਦਿਆ ਕਰੋ ਤੇ ਇੱਕ ਜਾਂਦੇ ਜਾਂਦੇ ਗੱਲ ਕਰੂੰਗੀ ਜਿਹੜਾ ਕਿ ਸਾਡੇ ਪੇਰੈਂਟਸ ਦੇ ਵੀਜ਼ੇ ਦੀ ਜੋ ਕਿ ਚੱਲ ਰਹੀ ਆ ਉਹਦੀਆਂ ਫੀਸਿਸ ਆ ਜਿਹੜੀਆਂ ਫੀਸ ਆ ਜਿਹੜੀ ਉਹ ਕਾਫੀ ਜ਼ਿਆਦਾ ਉਹਨਾਂ ਨੇ ਕੀਤੀ ਆ $5,000 ਤੇ $10,000 ਸੋ ਇਹਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋਊਗਾ ਕਿਉਂਕਿ ਫਿਲਹਾਲ ਤਾਂ ਇਹ ਜਿਹੜੀ ਉਹਨਾਂ ਨੇ ਫੀਸ ਆ ਜੋ ਵੀ ਇਹ ਚਾਰਜਿਸ ਲਾਏ ਆ ਇਹ ਬਹੁਤ ਜ਼ਿਆਦਾ ਨੇ ਸੋ ਮੇਰੇ ਖਿਆਲ ਦੇ ਵਿੱਚ ਅਫੋਰਡ ਨਹੀਂ ਕਰ ਸਕਦੇ ਕਿਉਂਕਿ ਇੱਥੋਂ ਦੀਆਂ ਜ਼ਰੂਰਤਾਂ ਇੱਥੋਂ ਦੀਆਂ ਜੋ ਵੀ ਸਾਡੀਆਂ ਚੱਲ ਰਹੀਆਂ ਨੇ ਰੋਜ਼ਾਨਾ ਲੋੜਾਂ ਨੇ ਖਰਚ ਪਾਣੀ ਤੋਂ ਬਾਅਦ ਪਰ ਇਸਦੇ ਅਗੇਂਸਟ ਇਸ ਤੋਂ ਇਲਾਵਾ ਅਸੀਂ ਇਸਦੇ ਲਈ ਕੋਈ ਰਿਕੁਐਸਟ ਕਰ ਸਕਦੇ ਹਾਂ ਤਾਂ ਜ਼ਰੂਰ ਦੇਖਿਓ ਜੀ ਕੋਈ ਪਟੀਸ਼ਨ ਪਾ ਸਕਦੇ ਹਾਂ ਤਾਂ ਇਸਦੇ ਬਾਰੇ ਪਰ ਇਹ ਹਜੇ ਮਤਲਬ ਕਿ ਲਾਗੂ ਨਹੀਂ ਹੋਇਆ ਗਾ ਫੈਸਲਾ ਇਹ ਵਿਚਾਰ ਅਧੀਨ ਹੀ ਆ ਸੋ ਦੇਖਦੇ ਹਾਂ ਪਰ ਕਾਫੀ ਹੱਦ ਤੱਕ ਤੈਅ ਆ ਕਿ ਵੀ ਇਹ ਜਿਹੜਾ ਹੈਗਾ ਵਾ ਫੈਸਲਾ ਵਾ ਇਹ ਲਾਗੂ ਹੋਊਗਾ ਤੇ ਦੂਸਰਾ ਜਿਹੜੀਆਂ ਕਿ ਗੋਲਡ ਕੋਸਟ ਦੇ ਵਿੱਚ ਬੀਚਸ ਬਣੀਆਂ ਹੋਈਆਂ ਨੇ ਮੇਨ ਬੀਚ ਆ ਜਿਹੜੀ ਸਲਫਰ ਪੈਰਾਡਾਈਸ ਦੇ ਵਿੱਚ ਉਹਦੇ ਵਿੱਚ ਪਹਿਲਾਂ ਇਹ ਪ੍ਰੋਬਲਮ ਆਉਂਦੀ ਸੀ ਕਿ ਜਿਹੜੇ ਕੁਝ ਲੋਕ ਸੀਗੇ ਜਾਂ ਵੀਲ ਚੇਅਰ ਤੇ ਸੀ ਜਾਂ ਜਿਨ੍ਹਾਂ ਦੀ ਕੋਈ ਡਿਸਐਬਿਲਿਟੀ ਸੀਗੀ ਉਹ ਤੁਰ ਕੇ ਨਹੀਂ ਸੀ ਜਾ ਸਕਦੇ ਉੱਥੇ ਬੀਚ ਦੇ ਵਿੱਚ ਸੋ ਇੱਥੋਂ ਦੀ ਗੌਰਮੈਂਟ ਦੇਖੋ ਹਰ ਇੱਕ ਇਨਸਾਨ ਨੂੰ ਜਿਉਣ ਦਾ ਹੱਕ ਆ ਤੇ ਇੱਥੋਂ ਦੀ ਗੌਰਮੈਂਟ ਇਸ ਲਈ ਆ ਕਿ ਉਹ ਇਸ ਚੀਜ਼ ਨੂੰ ਵੀ ਸੋਚਦੀ ਵੀ ਆ ਤੇ ਕਰਦੀ ਵੀ ਆ ਕੁਛ ਸੋ ਉੱਥੇ ਬੀਚ ਆ ਜਿਹੜੀ ਉੱਥੇ ਦੋ ਤਿੰਨ ਏਦਾਂ ਦੀਆਂ ਜਿਸ ਤਰ੍ਹਾਂ ਚਟਾਈਆਂ ਹੁੰਦੀਆਂ ਕਲੀਨ ਜੇ ਉਹ ਉੱਥੇ ਜੀ ਬਿਛਾਈਆਂ ਗਈਆਂ ਨੇ ਤਾਂ ਜੋ ਜਿਹੜੇ ਵੀਲ ਚੇਅਰ ਵਾਲੇ ਲੋਕ ਆ ਉਹਨਾਂ ਨੂੰ ਵੀ ਬੀਚ ਤੇ ਜਾਣ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਕਿਉਂਕਿ ਉੱਥੇ ਰੇਤ ਹੀ ਇੰਨੀ ਜ਼ਿਆਦਾ ਸੀ ਕਿ ਵੀਲ ਚੇਅਰ ਲਿਜਾਣਾ ਤਾਂ ਉੱਥੇ ਨਾਮੁਮਕਿਨ ਹੀ ਸੀ ਤੇ ਜੇ ਕੋਈ ਲੈ ਵੀ ਜਾਂਦਾ ਸੀ ਤਾਂ ਇਟਸ ਰੀਅਲੀ ਰੀਅਲੀ ਵੈਰੀ ਹਾਰਡ ਹਨਾ ਤੇ ਹੁਣ ਉਹਨਾਂ ਨੇ ਉੱਥੇ ਜਿਹੜੀਆਂ ਉਹ ਚੇਟਾਂ ਵਾਂ ਜਿੱਦਾਂ ਦੋ ਤਿੰਨ ਉਸ ਤਰ੍ਹਾਂ ਵਿਛਾ ਦਿੱਤੀਆਂ ਨੇ ਜਿਹਦੇ ਕਰਕੇ ਜਿਹੜਾ ਵੀਲ ਚੇਅਰ ਐਕਸੈਸ ਉੱਥੋਂ ਹੋ ਗਿਆ ਵਾ ਤੇ ਉੱਥੋਂ ਦੀ ਆਰਾਮ ਨਾਲ ਲੋਕ ਜਾ ਕੇ ਬੀਚ ਦੇ ਵਿੱਚ ਪਾਣੀ ਦੇ ਵਿੱਚ ਉਹ ਛੋਟੇ ਛੋਟੇ ਜੋ ਵੀ ਲੋਕ ਆ ਬੱਚੇ ਆ ਜਾਂ ਵੱਡੇ ਆ ਉਹ ਪਾਣੀ ਦਾ ਆਨੰਦ ਵੀ ਮਾਣ ਸਕੇ ਤੇ ਆਉਂਦੀਆਂ ਲਹਿਰਾਂ ਦੇ ਨਾਲ ਗੱਲਾਂ ਵੀ ਕਰ ਸਕਣਗੇ ਕਰਦੇ ਹੁੰਦੇ ਹੋ ਨਾ ਪਾਣੀ ਨਾਲ ਗੱਲਾਂ ਪਾਣੀ ਦੇ ਨਾਲ ਗੱਲਾਂ ਕਰਕੇ ਦੇਖਿਓ ਬਹੁਤ ਵਧੀਆ ਲੱਗਦਾ ਵਾ ਤੇ ਲਓ ਜੀ ਫਿਰ ਹੁਣ ਮੇਰੀਆਂ ਗੱਲਾਂ ਤਾਂ ਖਤਮ ਨਹੀਂ ਹੋਣੀਆਂ ਤੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਮੈਨੂੰ ਲੱਗਦਾ ਤੁਸੀਂ ਵੀ ਨਹੀਂ ਜਾਣ ਦੇਣਾ ਚਾਹੁੰਦੇ ਮੈਨੂੰ ਹਨਾ ਇੱਥੇ ਹੀ ਬਿਠਾਉਣਾ ਚਾਹੁੰਦੇ ਹੋ ਤਾਂ ਜਾਣਾ ਹੀ ਪੈਣਾ ਦੇਖਦੇ ਹਾਂ ਕਿਸੇ ਦਿਨ ਹੋਰ ਆਪਾਂ ਪ੍ਰੋਗਰਾਮ ਦੇ ਵਿੱਚ ਫੇਰ ਆਇਆ ਕਰਾਂਗੇ ਅਗਰ ਤੁਸੀਂ ਸਾਰੇ ਮੇਰਾ ਸਾਥ ਦਉਂਗੇ ਉਸਦੇ ਵਿੱਚ ਆਪਾਂ ਦੇਖਾਂਗੇ ਜੀ ਫਰਮਾਇਸ਼ੀ ਸੌਂਗ ਤੇ ਕੁਛ ਕੁਛ ਗੱਲਾਂ ਕਰਿਆ ਕਰਾਂਗੇ ਦੱਸਿਓ ਜੇ ਤੁਸੀਂ ਸਾਰੇ ਸਾਥ ਦਉਂਗੇ ਫਿਰ ਤਾਂ ਆਪਾਂ ਵੀਕਐਂਡ ਤੇ ਕੋਈ ਇੱਕ ਸ਼ੋਅ ਰੱਖਾਂਗੇ ਜੇ ਤੁਸੀਂ ਨਹੀਂ ਸਾਰੇ ਬਿਜ਼ੀ ਹੋ ਫਿਰ ਰਹਿਣ ਦਾਂਗੇ ਹਨਾ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ ਕਹਿੰਦੇ ਕਿ ਚਾਚੀ ਨੇ ਕਿਹਾ ਮੈਂ ਕਿਹਾ ਸੁਣਦੇ ਹੋ ਜੀ ਜਲਦੀ ਆਓ ਕੱਪੜੇ ਲਾਹੋ ਮੀਂਹ ਆਉਣ ਵਾਲਾ ਵਾ ਚਾਚਾ ਬੋਲਿਆ ਰਹਿਣ ਦੇ ਭਗਵਾਨੇ ਤੂੰ ਵੀ ਕਦੇ ਕਦੇ ਹੱਦ ਹੀ ਕਰ ਦਿੰਨੀ ਆ ਇਹ ਵੀ ਭਲਾ ਆਪਣੇ ਨੰਗੇ ਨਹਾਉਣ ਦੀ ਉਹ ਉਮਰ ਹੈ ਤੂੰ ਵੀ ਕਮਾਲ ਹੈ ਬਾਹਰ ਤਣੀ ਤੇ ਕੱਪੜੇ ਭੇਜਦੇ ਹਨ ਚਾਚੀ ਨੇ ਕਿਹਾ ਤੇ ਲਓ ਜੀ ਇਹਨਾਂ ਨੇ ਸਾਨੂੰ ਜਿਹੜਾ ਜਵਾਬ ਆ ਉਹ ਵੀ ਭੇਜ ਦਿੱਤਾ ਵਾ ਤੰਦੂਰ ਪਰ ਭਾਜੀ ਹੁਣ ਤਾਂ ਨਾ ਅਸੀਂ ਜਿਹੜਾ ਕੀ ਕਹਿੰਦੇ ਹੁੰਦੇ ਆ ਜਵਾਬ ਦੱਸ ਦਿੱਤਾ ਪਰ ਤੁਹਾਡਾ ਜਵਾਬ ਵੀ ਸਹੀ ਆ ਜੀ ਬਹੁਤ ਵਧੀਆ ਥੈਂਕ ਯੂ ਤੇ ਅੱਗੇ ਧਾਨੀ ਸਾਹਿਬ ਕਹਿੰਦੇ ਛੱਡੋ ਪਰੇ ਕਿਉਂ ਛੱਡੋ ਪਰੇ ਹੁਣ ਗੱਲ ਚੱਲੀ ਆ ਤਾਂ ਛੱਡੋ ਪਰੇ ਨਹੀਂ ਹੁਣ ਤਾਂ ਹਨਾ ਵੀ ਗੱਲਾਂ ਗੱਲਾਂ ਚ ਗੱਲਾਂ ਹੋਣਗੀਆਂ ਹੀ ਤੇ ਲਓ ਜੀ ਫਿਰ ਤੁਸੀਂ ਮਾਣੋ ਪ੍ਰੋਗਰਾਮ ਦਾ ਆਨੰਦ ਤੇ ਗਾਣੇ ਹਰਮਾ ਰੇਡੀਓ ਤੇ ਇਸੇ ਤਰ੍ਹਾਂ ਹੀ ਚੱਲਦੇ ਰਹਿਣਗੇ ਅਗਲੇ ਫਰਾਈਡੇ ਆਪਾਂ ਤੁਹਾਨੂੰ ਫਿਰ ਮਿਲਾਂਗੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਇੱਕ ਸਰਪ੍ਰਾਈਜ਼ ਦੇ ਨਾਲ ਤੇ ਜਦ ਤੱਕ ਤੁਸੀਂ ਸੁਣਦੇ ਰਹੋ ਹਰਮਾ ਰੇਡੀਓ ਕੱਲ ਨੂੰ ਆਵਾਂਗੇ ਜੀ ਅਮਨਜੀਤ ਭਾਜੀ ਸਿੱਧੂ ਸਾਹਿਬ ਲੈ ਕੇ ਆਉਣਗੇ ਦਿਲ ਵਾਲੀ ਗੱਲ ਤੇ ਸੰਡੇ ਨੂੰ ਫਿਰ ਤੁਹਾਨੂੰ ਮਿਲਣਗੇ ਤੁਹਾਡੀਆਂ ਸਾਰੀਆਂ ਸਵਾਲਾਂ ਦੇ ਜਵਾਬ ਮਿੰਟੂ ਬਰਾੜ ਜੀ ਦੇ ਨਾਲ ਅਗਰ ਤੁਸੀਂ ਵੀ ਇਸ ਕਿੱਤੇ ਨੂੰ ਅਪਣਾਉਣਾ ਚਾਹੁੰਦੇ ਹੋ ਖੇਤੀ ਦੇ ਨੂੰ ਤੇ ਲਓ ਫਿਰ ਜੀ ਮੈਨੂੰ ਦਿਓ ਇਜਾਜ਼ਤ ਛੱਡ ਕੇ ਜਾ ਰਹੀ ਹੈ ਇੱਕ ਪਿਆਰਾ ਜਿਹਾ ਗੀਤ ਰੋਟੀ ਪਾਣੀ ਬੰਦ ਤੇ ਨਾਲ ਨਾਲ ਬਾਕੀ ਗੀਤ ਤੁਹਾਡੀਆਂ ਫਰਮਾਇਸ਼ਾਂ ਦੇ ਲਓ ਜੀ ਫਿਰ ਰੱਬ ਰਾਖਾ
ਦਵਸਣਾ ਨੀ ਘਰ ਚੰਨ ਮੱਖਣਾ ਗੱਲ ਫੜ ਲਈ ਚੰਨਾ ਮੈਂ ਤੇਰੀ ਚੋਰੀ ਵੇ ਮੈਨੂੰ ਲੱਗਦਾ ਕੜੀ ਸਣੀਆਂ ਪਊਗੀ ਜਿਹੜੀ ਰਹਿੰਦੀ ਆ ਗਵਾਂਢ ਵਿੱਚ ਗੋਰੀ ਵੇ ਮੈਨੂੰ ਢੂੜ ਸੁਬੰਦੀ ਨਾ ਵਿਆਹ ਕੇ ਲਿਆਇਆ ਸੀ ਕਿਵੇਂ ਦੇ ਦਿਆਂ ਚੜ੍ਹਾਉਣ ਤੈਨੂੰ ਚੰਦ ਵੇ